ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਜਿੱਥੇ ਵੀ ਹੋਵੋਗੇ ਰੱਬ ਦੇ ਭਾਣੇ ਦੇ ਵਿੱਚ ਸਰਬੱਤ ਦਾ ਭਲਾ ਮੰਗ ਰਹੇ ਹੋਵੋਗੇ ਔਰ ਸਰਬੱਤ ਦੇ ਭਲੇ ਦੇ ਦਾਇਰੇ ਦੇ ਵਿੱਚ ਹੋਵੋਗੇ। ਅਤੇ ਆਓ ਆਪਾਂ ਸਾਰੇ ਰਲੀਏ ਅਤੇ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ, ਮੈਂ ਕੌਫ ਸਾਰਪੁਰ ਤੋਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਔਰ 8:01 ਘੜੀ ਦੇ ਉੱਤੇ ਹੋ ਗਿਆ। ਹੈਪੀ ਨਿਊ ਈਅਰ, ਜਾਣੀ ਕਿ ਫਾਈਨੈਂਸ਼ੀਅਲ ਈਅਰ ਸ਼ੁਰੂ ਹੋ ਚੁੱਕਾ ਹੈ ਆਸਟ੍ਰੇਲੀਆ ਦੇ ਵਿੱਚ। 1 ਜੁਲਾਈ ਅੱਜ ਤਰੀਕ ਹੈ ਅਤੇ ਬਹੁਤ ਹੀ ਸੋਹਣਾ ਦਿਨ ਚੜ੍ਹਿਆ ਆਸਟ੍ਰੇਲੀਆ ਦੇ ਵਿੱਚ। ਕੌਫ ਸਾਰਪੁਰ ਦੇ ਵਿੱਚ ਹਲਕੇ ਹਲਕੇ ਤਿੱਤਰ ਫੰਗੇ ਬੱਦਲ ਨੇ ਪਰ ਧੁੱਪ ਖਿੜੀ ਹੋਈ ਆ। ਸੋ ਸਰਦੀਆਂ ਚੱਲ ਰਹੀਆਂ, ਤਾਪਮਾਨ ਤਕਰੀਬਨ 7-8 ਦੇ ਲਾਗੇ ਛਾਗੇ ਘੁੰਮ ਰਿਹਾ, ਠੰਡਾਂ ਕਾਫੀ ਪੈ ਰਹੀਆਂ, ਕੋਹਰੇ ਵੀ ਪੈ ਰਹੇ ਨੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ। ਫਸਲੀ ਨੁਕਸਾਨ ਹੋ ਰਿਹਾ ਕੋਹਰੇ ਦੇ ਨਾਲ, ਜਿਹੜੀਆਂ ਬਾਹਰਲੀਆਂ ਫਸਲਾਂ ਨੇ। ਸੋ ਖੈਰ ਕੁਦਰਤੀ ਤੌਰ 'ਤੇ ਜੋ ਹੋਣਾ ਆ, ਸਰਦੀ ਵੀ ਪੈਣੀ ਆ, ਕੋਹਰੇ ਵੀ ਪੈਣੇ, ਬਰਫ਼ਾਂ ਵੀ ਪੈਣੀਆਂ ਔਰ ਦੂਸਰੇ ਪਾਸੇ ਭਾਰਤ ਦੇ ਵਿੱਚ ਗਰਮੀ ਕਾਫੀ ਪੈ ਰਹੀ ਆ ਅਤੇ ਮੌਨਸੂਨ ਵੀ ਐਤਕੀ ਕਹਿੰਦੇ ਪਹਿਲਾਂ ਆ ਰਿਹਾ। ਉਹ ਇਸ ਦੇ ਬਾਰੇ ਗੱਲ ਕਰਾਂਗੇ ਥੋੜ੍ਹੀ ਦੇਰ ਬਾਅਦ, ਪਰ ਅੱਜ ਦੇ ਪ੍ਰੋਗਰਾਮ ਦੀ ਰੂਪ ਰੇਖਾ ਥੋੜ੍ਹੀ ਸਾਂਝੀ ਕਰ ਲਈਏ ਜਿੱਥੋਂ ਵੀ ਤੁਸੀਂ ਜੁੜੇ ਹੋ, ਦੇਸ਼ ਵਿਦੇਸ਼ ਤੋਂ ਜੀ ਆਇਆਂ ਨੂੰ ਪਹਿਲਾਂ ਤਾਂ। ਅਤੇ ਅੱਜ ਅਮਰੀਕ ਫਲੋਰਾ ਸਾਡੇ ਨਾਲ ਸ਼ਾਮਿਲ ਹੋਣਗੇ ਥੋੜ੍ਹੀ ਦੇਰ ਬਾਅਦ। ਗਿਆਨੀ ਸੰਤੋਖ ਸਿੰਘ ਜੀ 9:45 ਸਾਡੇ ਨਾਲ ਜੁੜਨਗੇ ਅੱਧੇ ਘੰਟੇ ਵਾਸਤੇ। ਸੋ ਪ੍ਰੋਗਰਾਮ ਥੋੜ੍ਹਾ ਜਿਹਾ ਲੰਬਾ ਚੱਲੇਗਾ ਅੱਜ ਅਤੇ ਆਪਾਂ ਗੱਲਬਾਤ ਉਹ ਜਾਰੀ ਰੱਖਾਂਗੇ ਉਹਨਾਂ ਦੇ ਨਾਲ ਪ੍ਰੋਗਰਾਮ ਦੇ ਵਿੱਚ। ਸੋ ਪਿਆਰਿਓ, ਅੱਜ ਤੁਸੀਂ ਕੋਈ ਵੀ ਸੁਨੇਹਾ, ਕੋਈ ਵੀ ਦਿਲ ਵਾਲੀ ਗੱਲ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ request@harmanradio.com ਸਾਡਾ ਈਮੇਲ ਪਤਾ ਹੈ। ਇਸ ਦੇ ਨਾਲ ਹੀ ਟੈਲੀਗ੍ਰਾਮ ਸਾਡਾ ਫੇਵਰੇਟ ਕਮਿਊਨੀਕੇਸ਼ਨ ਚੈਨਲ ਹੈ। ਹਰਮਨ ਰੇਡੀਓ ਸਰਚ ਕਰਕੇ ਟੈਲੀਗ੍ਰਾਮ ਰਾਹੀਂ ਸੁਨੇਹਾ ਭੇਜੋ ਜਾਂ ਫਿਰ ਵਟਸਐਪ ਤੁਹਾਡੇ ਕੋਲ ਹੋਣਾ ਹੀ ਹੈ। ਮੇਰਾ ਪਰਸਨਲ ਵੀ ਉਹ ਵੀ ਹੁਣ ਮੈਂ ਚਲਾਉਣਾ ਹੁੰਦਾ, ਸੋ ਉੱਥੇ ਵੀ ਤੁਸੀਂ ਆਪਣਾ ਮੈਸੇਜ ਭੇਜ ਸਕਦੇ ਹੋ। ਸੋ ਬਹੁਤ ਸਾਰੇ ਸੱਜਣ ਮਿੱਤਰ ਦਿਲ ਕਰਦਾ ਹੁੰਦਾ ਗੱਲਬਾਤ ਕਰਨ ਨੂੰ ਅਤੇ ਸ਼ੇਅਰ ਵੀ ਕਰਦੇ ਆ। ਸੋ ਸਭ ਦਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਸੋ ਅੱਜ ਆਪਾਂ ਥੋੜ੍ਹੇ ਵਿਚਾਰ ਕਰਾਂਗੇ। ਵਿਚਾਰਾਂ ਜਿਹੜੀਆਂ ਹੈਗੀਆਂ ਨੇ ਉਹ ਕਿ ਜਿਹੜੀ ਸਾਡੇ ਆਲੇ ਦੁਆਲੇ ਜਾਣਕਾਰੀ ਹੈ, ਅਸੀਂ ਕਿਹੋ ਜਿਹੀ ਜਾਣਕਾਰੀ ਗ੍ਰਹਿਣ ਕਰ ਰਹੇ ਹਾਂ, ਕਿਹੋ ਜਿਹੀ ਜਾਣਕਾਰੀ ਦੀ ਅਸੀਂ ਭਾਲ ਕਰ ਰਹੇ ਹਾਂ ਅਤੇ ਕਿਹੋ ਜਿਹੀ ਜਾਣਕਾਰੀ ਸਾਡੇ ਪਿੱਛੇ ਲੱਗੀ ਹੋਈ ਹੈ, ਇਹ ਆਈਡੈਂਟੀਫਾਈ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਇੰਨੀ ਕੁ ਸਾਡੇ ਪਰਮਾਤਮਾ ਨੇ ਹੀ ਸਾਨੂੰ 5 ਸੈਂਸਰ ਲਾ ਕੇ ਭੇਜੇ ਨੇ ਵੱਡੇ, ਅੱਖਾਂ, ਕੰਨ, ਨੱਕ, ਸਕਿਨ, ਸੁੰਘਣ ਸ਼ਕਤੀ। ਸੋ ਸਾਨੂੰ ਇਹੀ ਨਹੀਂ ਪੇਸ਼ ਜਾਣ ਦਿੰਦੀਆਂ, ਅਸਲ ਦੇ ਵਿੱਚ ਇਹਨਾਂ ਪੰਜਾਂ ਦੇ ਦਾਇਰਿਆਂ ਦੇ ਵਿੱਚ ਹੀ ਸਾਰੀਆਂ ਜਾਣਕਾਰੀਆਂ ਘੁੰਮ ਰਹੀਆਂ। ਜਾਣਕਾਰੀਆਂ ਤਾਂ ਤੁਸੀਂ ਜਦੋਂ ਆਪਾਂ ਹੁਣ ਗੱਲ ਕਰਾਂਗੇ ਤਾਂ ਇੰਨੀਆਂ ਆ, ਇੰਨੀ ਪ੍ਰੋਸੈਸਿੰਗ ਹੋ ਰਹੀ ਆ ਸਾਡੇ ਅੰਦਰ ਕਿ ਜਿਹੜੀ ਸਾਡੀ ਮੁੱਢਲੀਆਂ ਜਿਹੜੀਆਂ ਸਾਡੀ ਲੋੜ ਆ ਉਹ ਵੀ ਕਈ ਵਾਰੀ ਹੈਂਡਲ ਕਰਨੀਆਂ ਔਖੀਆਂ ਹੋ ਜਾਂਦੀਆਂ। ਔਰ ਇਹਨਾਂ ਜਾਣਕਾਰੀਆਂ ਦੀ ਘਾਟ ਕਰਕੇ ਅਗਿਆਨਤਾ ਹੁੰਦੀ ਆ, ਇਹਨਾਂ ਜਾਣਕਾਰੀਆਂ ਦੀ ਬਹੁਤਾਤ ਕਰਕੇ ਐਂਗਜ਼ਾਇਟੀ ਜਾਂ ਡਿਪਰੈਸ਼ਨ ਹੋ ਜਾਂਦੀ ਆ। ਸੋ ਇਹ ਬੈਲੈਂਸ ਕਰਨਾ ਬਹੁਤ ਜ਼ਰੂਰੀ ਆ। ਪਹਿਲਾਂ ਤਾਂ ਇਸ ਗੱਲ ਨੂੰ ਜਾਣਨਾ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਦੁਆਲੇ ਕਿਹੋ ਜਿਹਾ ਮਾਹੌਲ ਸਿਰਜ ਰਹੇ ਹਾਂ ਅਤੇ ਕੀ ਸਾਨੂੰ ਇਹ ਸਾਰੀਆਂ ਜਾਣਕਾਰੀਆਂ ਦੀ ਲੋੜ ਹੈ। ਗੁਰਬਾਣੀ ਦੇ ਵਿੱਚ, ਲੋਕ ਕਥਾਵਾਂ ਦੇ ਵਿੱਚ ਆਉਂਦਾ ਹੈ ਕਿ ਪੜ ਪੜ ਗੱਡੀ ਲੱਦੀ ਹੈ, ਵੀ ਪੜ ਪੜ ਕੇ ਗੱਡੀ ਲੱਦ ਲੈਂਦੇ ਆਪਣੇ। ਗੱਡੀ ਦਾ ਮਤਲਬ ਹੈ ਕਿ ਵੈਸੇ ਲਿਟਰਲੀ ਕਹਿ ਰਹੇ ਆ ਕਿ ਗੱਡੀਆਂ ਦੀਆਂ ਕਿਤਾਬਾਂ ਦੀਆਂ ਗੱਡੇ ਲੱਦ ਲਓ, ਇੰਨੀਆਂ ਕਿਤਾਬਾਂ ਪੜ੍ਹ ਲਓ, ਪਰ ਅਸਲ ਦੇ ਵਿੱਚ ਉਹ ਕਿਤਾਬਾਂ ਪੜ੍ਹੀਆਂ ਜਿਹੜੀਆਂ ਉਹ ਆਪਣੇ ਅੰਦਰ ਅਸੀਂ ਲੱਦ ਲਈਆਂ ਨੇ, ਇੰਨੀ ਜਾਣਕਾਰੀ ਲੱਦ ਲਈ ਹੈ ਨਾ। ਅਤੇ ਫਿਰ ਉਹ ਪੜ੍ਹ ਕੇ ਕਹਿੰਦੇ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ, ਫਿਰ ਉਹ ਆਪਾਂ ਇੰਨੀ ਜਾਣਕਾਰੀ ਇਕੱਠੀ ਕਰਕੇ ਫਿਰ ਅਸੀਂ ਲੋਭ ਕਰਦੇ ਹਾਂ, ਹੈ ਨਾ। ਲਵ ਮਤਲਬ ਪਿਆਰ ਦੇ ਵਿੱਚ ਜਾ ਕੇ ਕਿਸੇ ਚੀਜ਼ ਨਾਲ, ਪਦਾਰਥਾਂ ਨਾਲ ਪਿਆਰ ਹੋ ਜਾਂਦਾ, ਹੰਕਾਰ ਆ ਜਾਂਦਾ ਆ। ਸੋ ਜਾਣਕਾਰੀ ਜਿਹੜੀ ਆ ਉਹ ਪੁੱਠੇ ਪਾਸੇ ਨੂੰ ਚੱਲਣ ਲੱਗ ਪੈਂਦੀ ਆ। ਅਤੇ ਪਰ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਪਰ ਅਗਰ ਤੁਸੀਂ ਇਹ ਜਾਣਕਾਰੀਆਂ ਜਿਹੜੀਆਂ ਵਿੱਦਿਆ ਆ, ਗਿਆਨ ਹੈ, ਇਹਨੂੰ ਵਿਚਾਰ ਕਰਦੇ ਹਾਂ ਇਹਦੇ 'ਤੇ ਔਰ ਦੇਖਦੇ ਹਾਂ ਕਿ ਅਸੀਂ ਇਹਨੂੰ ਸਾਰਥਕ ਤੌਰ 'ਤੇ ਕਿੱਦਾਂ ਵਰਤ ਸਕਦੇ ਹਾਂ, ਤਾਂ ਇਹ ਪਰਉਪਕਾਰੀ ਤਾਂ ਬਣਦੀ ਆ, ਨਹੀਂ ਤਾਂ ਹੰਕਾਰ ਦਾ ਰੂਪ ਧਾਰਨ ਕਰ ਲੈਂਦੀ ਆ। ਸੋ ਅਸੀਂ ਵਾਧੂ ਜਾਣਕਾਰੀਆਂ ਤੋਂ ਕਿਵੇਂ ਬਚਣਾ ਆ, ਕਿਹੜੀਆਂ ਕਿਹੜੀਆਂ ਅਸੀਂ ਲੈ ਰਹੇ ਹਾਂ ਜਾਣਕਾਰੀਆਂ। ਇੱਕ ਤੁਹਾਨੂੰ ਮੈਂ ਥੋੜ੍ਹੀ ਜਿਹੀ ਐਗਜ਼ਾਮਪਲ ਆਪਣੇ ਨਾਲ ਸਾਂਝੀ ਕਰਦਾ ਹਾਂ ਕਿ ਇੱਕ ਵਾਰੀ ਕਿਸੇ ਸਾਇੰਟਿਸਟ ਨੇ ਆਇਨਸਟਾਈਨ ਨੂੰ ਪੁੱਛਿਆ, ਕੋਈ ਸਾਇੰਟਿਫਿਕ ਇਕੁਏਸ਼ਨ ਪੁੱਛੀ ਜਾਂ ਕੋਈ ਸਾਇੰਸ ਦਾ ਸਵਾਲ ਪੁੱਛਿਆ, ਕਹਿੰਦੇ ਵੀ ਆਹ ਕਿੱਦਾਂ ਹੁੰਦੀ ਹੈ ਜੀ। ਅਤੇ ਉਹਨੇ ਆਪਣੀ ਜੇਬ ਦੇ ਵਿੱਚੋਂ ਡਾਇਰੀ ਕੱਢੀ ਅਤੇ ਉਹਦੇ ਉੱਪਰ ਦੇਖ ਕੇ ਕਹਿੰਦਾ ਜੀ ਇਹ ਇੱਦਾਂ ਹੁੰਦੀ ਹੈ। ਜਰਨਲਿਸਟ ਨੇ ਸ਼ਾਇਦ ਪੁੱਛਿਆ ਸੀ, ਤਾਂ ਦੇਖੋ ਮੈਨੂੰ ਵੀ ਬਹੁਤੀ ਜਾਣਕਾਰੀ ਰੱਖਣ ਦੀ ਲੋੜ ਨਹੀਂ ਪਈ। ਤਾਂ ਉਹ ਕਹਿੰਦਾ, ਜਰਨਲਿਸਟ ਕਹਿੰਦਾ, ਐਡਾ ਵੱਡਾ ਸਾਇੰਟਿਸਟ ਹੈ, IQ ਲੈਵਲ ਤੇਰਾ ਐਡਾ ਵੱਡਾ ਆ, ਅਤੇ ਤੈਨੂੰ ਇੰਨਾ ਵੀ ਚੇਤੇ ਨਹੀਂ ਹੈਗਾ ਵੀ ਆਹ ਜਿਹੜਾ ਸਵਾਲ ਮੈਂ ਪੁੱਛਿਆ ਤੇ ਇਹਦਾ ਆਂਸਰ ਕੀ ਹੈ, ਤੂੰ ਡਾਇਰੀ 'ਤੇ ਲਿਖ ਕੇ ਮੈਨੂੰ ਪੜ੍ਹ ਕੇ ਸੁਣਾ ਰਿਹਾ। ਉਹ ਕਹਿੰਦਾ, ਮੈਂ ਆਪਣਾ ਜਿਹੜਾ ਦਿਮਾਗ ਹੈ ਨਾ, ਫਜ਼ੂਲ ਦੀ ਜਾਣਕਾਰੀ ਰੱਖਣ ਦੇ ਵਿੱਚ ਜਾਇਆ ਨਹੀਂ ਕਰਦਾ, ਮੈਂ ਡਾਇਰੀ ਰੱਖੀ ਹੋਈ ਆ, ਮੈਂ ਉਹਦੇ 'ਚ ਲਿਖ ਲੈਂਦਾ ਹੁੰਦਾ, ਅਤੇ ਮੈਨੂੰ ਇੰਨਾ ਪਤਾ ਵੀ ਡਾਇਰੀ 'ਚ ਲਿਖੀ ਹੋਈ ਆ। ਸੋ ਮੈਂ ਆਪਣਾ ਦਿਮਾਗ ਖਾਲੀ ਰੱਖਦਾ, ਵਿਹਲਾ ਰੱਖਦਾ, ਉਹਦੇ 'ਚ ਕਪੈਸਿਟੀ ਰੱਖਦਾ ਹਾਂ ਤਾਂ ਕਿ ਮੈਂ ਹੋਰ ਸੋਚ ਸਕਾਂ, ਮੈਂ ਹੋਰ ਜਾਣਕਾਰੀਆਂ, ਹੋਰ ਖੋਜਾਂ ਕਰ ਸਕਾਂ। ਸੋ ਆਪਾਂ ਵੀ ਕਈ ਵਾਰੀ ਬੇਲੋੜਾ ਦਿਮਾਗ ਦੇ ਵਿੱਚ ਕਲੱਟਰ ਕਹਿੰਦੇ ਜਿਹਨੂੰ, ਉਹ ਭਰ ਲੈਂਦੇ ਹਾਂ। ਕਲੱਟਰ ਕੀ ਹੁੰਦਾ ਹੈ ਕਿ ਹਰ ਤਰ੍ਹਾਂ ਦੀ ਜਾਣਕਾਰੀ ਭਰੀ ਪਈ ਆ ਅਤੇ ਉਹ ਖਿਲਰੀ ਪਈ ਆ, ਔਰਗਨਾਈਜ਼ਡ ਨਹੀਂ ਹੈਗੀ, ਅਤੇ ਕੋਈ ਕਿਤੇ ਪਈ ਆ, ਕੋਈ ਕਿਤੇ ਪਈ ਆ। ਦਿਮਾਗ ਦੇ ਵਿੱਚ ਵੀ ਅਲਮਾਰੀ ਵਾਂਗਰ ਤਹਿਾਂ ਲਾ ਲਾ ਕੇ ਆਪਣੀ ਜਾਣਕਾਰੀ ਜਿਹੜੀ ਸਟੈਕ, ਉਹਨੂੰ ਰੱਖਣਾ ਪੈਂਦਾ। ਹੁਣ ਜਦੋਂ ਤੁਸੀਂ ਨਿਤਨੇਮ ਕਰਦੇ ਹੋ ਗੁਰਬਾਣੀ ਦਾ ਡੇਲੀ, ਉਹ ਕੀ ਹੈ ਅਸਲ ਦੇ ਵਿੱਚ? ਉਹ ਸਾਡੀ ਜਿਹੜੀ ਬੁੱਧੀ ਆ, ਸਾਡੀ ਮੱਤ ਹੈ, ਉਹਨੂੰ ਸ਼ੁੱਧ ਕਰਨ ਦਾ ਤਰੀਕਾ ਆ। ਉਸ ਦੇ ਵਿੱਚ ਚਲੋ ਰੱਬ ਦਾ ਨਾਮ ਹੈਗਾ, ਅਕਾਲ ਪੁਰਖ ਦੀ ਬਾਣੀ ਹੈ, ਪਰ ਨਾਲ ਦੀ ਨਾਲ ਉਹ ਨਿਤਨੇਮ ਅਸੀਂ ਇਸ ਕਰਕੇ ਕਰਨਾ ਹੈ ਕਿ ਅਸੀਂ ਰੂਟੀਨ 'ਚ ਰੱਖਣਾ ਕਿ ਆਪਣੀ ਉਹ ਜਿਹੜੀ ਅਲਮਾਰੀ ਸਾਫ਼ ਰੱਖਣੀ ਆ, ਉਹਦੇ ਵਿੱਚ ਝਾੜ ਫੂਕ ਕਰੀ ਜਾਣੀ ਆ, ਉਹ ਅਸੀਂ ਸਟੋਰ ਰੱਖਣੀ ਆ ਉਹਨਾਂ ਨਾਲ। ਸੋ ਡੇਲੀ ਅਸੀਂ ਅਗਰ ਸੁਬਹਾ 30 ਮਿੰਟ 35 ਮਿੰਟ ਨਿਤਨੇਮ ਕਰਦੇ ਹਾਂ, ਸ਼ਾਮ ਨੂੰ ਕਰਦੇ ਹਾਂ, ਤਾਂ ਅਸੀਂ ਐਕਚੁਅਲੀ 1 ਘੰਟਾ ਆਪਣੇ ਆਪ 'ਤੇ ਸਪੈਂਡ ਕਰਦੇ ਹਾਂ, ਆਪਣੇ ਮਨ 'ਤੇ, ਆਪਣੇ ਦਿਮਾਗ 'ਤੇ, ਬੁੱਧੀ, ਇਹ ਸਾਰੇ ਜਿਹੜੇ ਆਪਣੇ ਰੱਬ ਨੇ ਸਾਨੂੰ ਪੈਰੀਫਰਲਸ ਦਿੱਤੇ ਹੋਏ ਨੇ, ਸਾਨੂੰ ਸ਼ਕਤੀਆਂ ਦਿੱਤੀਆਂ ਹੋਈਆਂ, ਸਾਨੂੰ ਥਾਂ ਦਿੱਤੇ ਹੋਏ ਨੇ, ਅਸੀਂ ਉਹਨਾਂ ਨੂੰ ਸਾਫ਼ ਰੱਖਦੇ ਹਾਂ ਅਤੇ ਉਹਨਾਂ ਦੇ ਵਿੱਚ ਚੰਗੀਆਂ ਚੀਜ਼ਾਂ ਜਿਹੜੀਆਂ ਨੇ ਉਹ ਦੁਬਾਰਾ ਦੁਬਾਰਾ ਰੱਖਦੇ ਹਾਂ ਤਾਂ ਕਿ ਉਹ ਸਫਾਈ ਹੋ ਜਾਵੇ। ਇਸ ਦੇ ਨਾਲ ਸਾਡੀ ਜਿਹੜੀ ਬੇਲੋੜੀ ਭਟਕਣਾ ਆ, ਕਦੇ ਉਹ ਸੋਚੀ ਜਾਂਦੇ ਹਾਂ, ਕਦੇ ਅਸੀਂ ਹੁਣ ਮੈਂ ਤਾਂ ਇਹ ਵੀ ਸੁਣਿਆ ਕਿ ਲੋਕਾਂ ਕੋਲ ਯੂਟਿਊਬ ਵੀ ਮੁੱਕ ਗਿਆ, ਇੰਨੀਆਂ ਜਾਣਕਾਰੀਆਂ ਇਕੱਠੀਆਂ ਕਰ ਲਈਆਂ ਕਿ ਯੂਟਿਊਬ ਵੀ ਉੱਤੇ ਵੀ ਕੋਈ ਵੀਡੀਓ ਲੱਭਦਾ ਨਹੀਂ ਵੀ ਦੇਖੀਏ ਕੀ। ਫਿਰ ਟਿਕਟੋਕ ਵੀ ਕਹਿੰਦੇ ਮੁੱਕ ਗਏ ਹੈ, ਹੋਰ ਲੱਭੀ ਜਾ ਰਹੇ ਆ, ਪਤਾ ਨਹੀਂ ਕਿੱਥੇ ਕੀ ਭਾਲ ਕੀਤੀ ਜਾ ਰਹੀ ਹੈ ਵੀ ਕਿਹੜੀ ਕਿਹੜੀਆਂ ਚੀਜ਼ਾਂ ਲੱਭਣੀਆਂ ਨੇ ਅਤੇ ਕਰਨਾ ਕੀ ਆ, ਉਹਦੀ ਆਊਟਪੁੱਟ ਕੀ ਆ। ਹੁਣ ਇੱਦਾਂ ਨਹੀਂ ਹੈਗੀ ਵੀ ਆਊਟਪੁੱਟ ਹੈ ਨਹੀਂ, ਗੱਲ ਆਪਾਂ ਇਹ ਕਰਨੀ ਆ ਕਿ ਦੇਖਣੀ ਆ ਆਪਾਂ ਚੀਜ਼, ਸਿੱਖਣੀ ਆ ਅਤੇ ਉਹਨੂੰ ਪ੍ਰੈਕਟੀਕਲੀ ਫਿਰ ਕਰਨਾ ਆ, ਦੇਖਣਾ ਆ ਵੀ ਜਿਹੜੀ ਚੀਜ਼ ਦੀ ਸਾਨੂੰ ਲੋੜ ਹੈ ਉਹਦੀ ਆਪਾਂ ਐਨ ਖੋਜਬੀਨ ਕਰਨੀ ਆ। ਅਤੇ ਬਹੁਤ ਵਧੀਆ ਸਾਧਨ ਹੈ, ਇਹਨੂੰ ਵਧੀਆ ਤਰੀਕੇ ਨਾਲ ਆਪਾਂ ਵਰਤਦੇ ਹਾਂ, ਵਰਤ ਸਕਦੇ ਹਾਂ। ਔਰ ਮੈਂ ਪੰਜਾਬ ਜਾ ਕੇ ਦੇਖਿਆ, ਇੱਥੇ ਵੀ ਦੇਖਿਆ, ਹੁਣ ਬਹੁਤ ਜਿਹੜੀ ਜਾਣਕਾਰੀ ਹੈ ਫਲੋ ਹੋ ਰਹੀ ਆ, ਗਰੁੱਪ ਬਣ ਰਹੇ ਨੇ, ਇੱਕ ਦੂਜੇ ਦੇ ਐਕਸਪੀਰੀਅੰਸ ਜਿਹੜੇ ਤਜਰਬੇ ਆ ਉਹ ਵੀਡੀਓ ਦੇ ਰਾਹੀਂ ਸ਼ੇਅਰ ਹੋ ਰਹੇ, ਚਾਹੇ ਉਹ ਖੇਤੀ ਹੋਵੇ, ਚਾਹੇ ਕੋਈ ਚੀਜ਼ ਬਣਾਉਣੀ ਹੋਵੇ, ਚਾਹੇ ਡਿਜ਼ਾਈਨ ਬਣਾਉਣਾ ਹੋਵੇ, ਚਾਹੇ ਕਿਤੇ ਘੁੰਮਣਾ ਫਿਰਨਾ ਹੋਵੇ। ਵੀਲੌਗਰ ਜਿਹੜੇ ਕਹਿੰਦੇ ਆ ਉਹਨਾਂ ਨੂੰ ਦੇਖ ਕੇ ਤੁਸੀਂ ਕਹਿ ਸਕਦੇ ਹੋ ਵੀ ਅਸੀਂ ਉੱਥੇ ਜਾਣਾ, ਅਸੀਂ ਉੱਥੇ ਜਾਣਾ ਆ, ਹੈ ਨਾ। ਬਾਕੀ ਚੀਜ਼ਾਂ ਵੱਲ ਦੇਖਣ ਦੀ ਲੋੜ ਨਹੀਂ, ਕਈ ਵਾਰੀ ਚੀਜ਼ਾਂ ਪਤਾ ਨਹੀਂ ਹੁੰਦੀਆਂ, ਉਹ ਗਏ ਹੁੰਦੇ ਆ ਫਿਰ ਪਤਾ ਲੱਗ ਜਾਂਦਾ। ਸੋ ਫਲੋ ਹੋ ਰਿਹਾ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ। ਉਹ ਕਿਹਨਾਂ ਨੂੰ ਹੋ ਰਿਹਾ? ਜਿਹੜੇ ਦੇਖੀ ਜਾ ਰਹੇ ਨੇ ਪਰ ਉੱਤੇ ਉਹਦਾ ਕੋਈ, ਉਹ ਪ੍ਰੈਕਟੀਕਲੀ ਉਹਨਾਂ ਨੂੰ ਕੋਈ ਉਹਦੀ ਲੋੜ ਨਹੀਂ ਹੈਗੀ। ਅਤੇ ਇੱਦਾਂ ਵੀ ਕਹਿੰਦੇ ਆ ਕਿ ਯਾਰ ਤੂੰ ਵਟਸਐਪ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਇਆ ਪਿਆ। ਵਟਸਐਪ ਯੂਨੀਵਰਸਿਟੀ ਦਾ ਮਤਲਬ ਕਿ ਗੱਲਾਂ ਹੀ ਆ, ਪ੍ਰੈਕਟੀਕਲੀ ਕੋਈ ਚੀਜ਼ ਨਹੀਂ ਹੈਗੀ। ਸੋ ਇਹ ਜ਼ਿਆਦਾ ਸਾਰੀਆਂ ਜਿਹੜੀਆਂ ਜਾਣਕਾਰੀਆਂ, ਹੁਣ ਬਾਹਰ ਕਿੰਨੀ ਠੰਡ ਹੈ ਇਹ ਵੀ ਜਾਣਕਾਰੀ ਆ ਰਹੀ ਹੈ ਸਾਡਾ, ਇਹ ਸਾਨੂੰ ਸੈਂਸਰ ਲੱਗੇ ਹੋਏ ਨੇ ਸਕਿਨ 'ਤੇ, ਇਹ ਤੋਂ ਪਤਾ ਲੱਗਦਾ ਹੈ। ਸਾਨੂੰ ਉਹ ਸਾਹਮਣੇ ਪੰਛੀ ਉੱਡਦੇ ਦਿਖਾਈ ਦੇ ਰਹੇ ਨੇ, ਸੂਰਜ ਨਿਕਲਿਆ ਦਿਖਾਈ ਦੇ ਰਿਹਾ, ਇਹ ਵੀ ਜਾਣਕਾਰੀ ਆ ਰਹੀ ਹੈ, ਇੱਦਾਂ ਆਵਾਜ਼ਾਂ ਆ ਰਹੀਆਂ ਪੰਛੀਆਂ ਦੀਆਂ। ਇਹ ਸਾਰੀਆਂ ਜਾਣਕਾਰੀਆਂ ਜਿੰਨੀਆਂ ਸਾਨੂੰ ਚਾਹੀਦੀਆਂ ਉਹ ਰੱਬ ਨੇ ਇਹ ਆਲਰੇਡੀ ਸੈਂਸਰ ਲਾਏ ਹੋਏ ਨੇ। ਅਤੇ ਅਗਰ ਅਸੀਂ ਆਪਣੇ ਵੈਲ ਬੀਇੰਗ ਜਾਂ ਹੋਰ ਕਰਨ ਦੇ ਲਈ ਕੋਈ ਹੋਰ ਗਿਆਨ 'ਚ ਵਾਧਾ ਕਰਨਾ ਤਾਂ ਸਾਨੂੰ ਲਿਮਿਟ ਦੇ ਵਿੱਚ ਜਾਣਕਾਰੀਆਂ ਫੋਕਸਡ ਲੈਣੀਆਂ ਚਾਹੀਦੀਆਂ, ਨਾ ਕਿ ਆਲ ਪਤਾਲ ਵਾਲੀਆਂ ਇੱਧਰ ਉੱਧਰ ਦੀਆਂ ਐਵੇਂ ਹੀ ਇਕੱਠੀਆਂ ਕਰੀ ਜਾਣੀ, ਆਪਣਾ ਦਿਮਾਗ ਭਰੀ ਜਾਣਾ ਅਤੇ ਮੁੜ ਕੇ ਸਹੀ ਚੀਜ਼ਾਂ ਵਾਸਤੇ ਥਾਂ ਨਹੀਂ ਹੋਣਾ। ਸੋ ਇਹ ਇੱਕ ਵੱਡੀ ਸਮੱਸਿਆ ਜਿਹੜੀ ਮੈਮਰੀ ਮੈਨੇਜਮੈਂਟ ਹੈ, ਇਹ ਵੱਡੀ ਸਮੱਸਿਆ ਆ ਮਨੁੱਖਤਾ ਦੇ ਵਿੱਚ, ਅਤੇ ਅਸੀਂ ਬੇਲੋੜੀਆਂ ਚੀਜ਼ਾਂ ਜਿਹੜੀਆਂ ਨੇ ਆਪਣੇ ਦਿਮਾਗ ਦੇ ਵਿੱਚ ਭਰੀ ਜਾ ਰਹੇ ਹਾਂ ਅਤੇ ਇਹਨਾਂ ਦੀ ਕੋਈ ਵਰਤੋਂ ਨਹੀਂ ਹੋ ਰਹੀ, ਅਤੇ ਉਹ ਅਸੀਂ ਫਿਰ ਭਰ ਭਰ ਕੇ ਐਂਗਜ਼ਾਇਟੀ ਹੋ ਜਾਂਦੀ ਸਾਨੂੰ ਵੀ ਯਾਰ ਸਾਤੇ ਹੁੰਦਾ ਨਹੀਂ ਹੈਗਾ, ਹਾਂ ਅਸੀਂ ਆਹ ਕਰਨਾ, ਅਸੀਂ ਉਹ ਕਰਨਾ, ਫਿਰ ਉਹਨਾਂ 'ਚ ਕਪੈਸਿਟੀ ਹੁੰਦੀ ਨਹੀਂ, ਉਹਦੀ ਪ੍ਰੈਕਟੀਕਲ ਉਹ ਕਰਦੇ ਨਹੀਂ ਹੈਗੇ। ਸੋ ਥਿਊਰੀ ਦੇ ਨਾਲ ਨਾਲ 50% ਥਿਊਰੀ 50% ਪ੍ਰੈਕਟੀਕਲ ਵੀ ਚਾਹੀਦਾ ਹੈ। ਸੋ ਦੂਜੇ ਪਾਸੇ ਅਗਰ ਜਾਣਕਾਰੀ ਹੈ ਨਹੀਂ ਫਿਰ ਤਾਂ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ ਉਹ ਗਿਆਨ ਤਾਂ ਆ, ਪਰ ਬਹੁਤੀ ਜਾਣਕਾਰੀ ਜਿਹੜੀ ਆ ਉਹ ਡਿਪਰੈਸ਼ਨ ਦਾ ਕਾਰਨ ਅਤੇ ਐਂਗਜ਼ਾਇਟੀ ਦਾ ਕਾਰਨ, ਇਹ ਦੋਨੋਂ ਇੱਕ ਦੂਜੇ ਦੇ ਵਿਰੋਧੀ ਨੇ, ਪਰ ਇਹ 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 ਕਾਰਨ ਬਣ ਜਾਂਦਾ ਆ ਓਵਰ ਜਾਣਕਾਰੀਆਂ। ਸੋ ਇਹ ਤੋਂ ਆਪਾਂ ਕਿੱਦਾਂ ਬਚ ਸਕਦੇ ਹਾਂ? ਕਈ ਵਾਰੀ ਇੱਦਾਂ ਹੁੰਦੀ ਹੈ ਕਿ ਜਿਹੜੇ ਰਾਹ ਕਹਿੰਦੇ ਜਾਣਾ ਨਹੀਂ, ਜਿੱਥੇ ਜਾਣਾ ਹੀ ਨਹੀਂ ਆਪਾਂ, ਉੱਥੇ ਤਾਂ ਰਾਹ ਹੀ ਨਹੀਂ ਪੁੱਛੀਦਾ, ਲੋੜ ਹੀ ਨਹੀਂ ਹੈਗੀ, ਜਦ ਆਪਾਂ ਕੰਮੇ ਹੀ ਨਹੀਂ ਕਰਨੇ ਉਹ। ਹੁਣ ਚਲੋ ਅਸੀਂ ਮੈਂ ਅੱਜ ਤੱਕ ਕਦੇ ਨਾਈਟ ਕਲੱਬ ਜਾਂ ਇੱਦਾਂ ਪੱਬ ਪੁੱਬ ਨਹੀਂ ਗਿਆ, ਮੈਨੂੰ ਕੀ ਲੋੜ ਪਈ ਆ ਮੈਂ ਉਹਦੇ ਐਵੇਂ ਨਕਸ਼ੇ ਦੇਖੀ ਜਾਵਾਂ, ਰਾਹ ਦੇਖੀ ਜਾਵਾਂ, ਪੁੱਛੀ ਜਾਵਾਂ ਉੱਥੇ ਕੀ ਹੁੰਦਾ, ਜਦ ਮੈਂ ਜਾਣਾ ਹੀ ਨਹੀਂ ਹੈਗਾ, ਮੈਨੂੰ ਉਹਨਾਂ ਜਾਣਕਾਰੀਆਂ ਦੀ ਲੋੜ ਨਹੀਂ ਹੈਗੀ। ਸੋ ਅਗਰ ਆਪਾਂ ਉਹ ਕੰਮ ਨਹੀਂ ਕਰਨੇ ਤਾਂ ਆਪਾਂ ਨੂੰ ਉਹ ਲੋੜ ਨਹੀਂ, ਜਿਹੜੇ ਕੰਮ ਕਰਨੇ ਆਪਾਂ ਉਹੀ ਜਾਣਕਾਰੀ ਲਈਏ, ਉੱਤੇ ਹੀ ਧਿਆਨ ਦਈਏ। ਇਹੀ ਮੈਨੇਜਮੈਂਟ ਹੈ, ਇਹੀ ਇਹਦੇ ਬਾਰੇ ਹੀ ਆਪਾਂ ਅੱਜ ਗੱਲ ਕੀਤੀ ਹੈ, ਕਰਨਾ ਹੈ। ਅਤੇ ਅੱਜ ਹੁਣ ਆਪਾਂ ਵਿਚਾਰ ਤੋਂ ਬਾਅਦ ਇੱਕ ਗੀਤ ਵੀ ਸੁਣਦੇ ਹਾਂ। ਗੀਤ ਜਿਹੜਾ ਚੁਣਿਆ ਜੀ ਉਹ ਲਾਲਚੰਦ ਜਮਲਾ ਜੱਟ ਜੀ ਦਾ, ਉਹਨਾਂ ਦੀ ਇੱਕ ਐਲਬਮ ਆਈ ਸੀ ਖੇਡਣ ਦੇ ਦਿਨ ਚਾਰ, ਅਤੇ ਉਸ ਦੇ ਵਿੱਚ ਇਹ ਗੀਤ ਸੁਣਦੇ ਹਾਂ, ਅਤੇ ਉਸ ਤੋਂ ਉਪਰੰਤ ਫਿਰ ਹੋਰ ਗੱਲਾਂ ਬਾਤਾਂ ਕਰਾਂਗੇ, ਅਤੇ ਨਾਲੇ ਇੱਕ ਹੋਰ ਗੀਤ ਸੁਣਾਂਗੇ, ਫਿਰ ਅਮਰੀਕ ਭਾਅ ਜੀ ਆਉਣਗੇ।
ਤੈਨੂੰ ਲਾਲ ਮਾ ਜਰਾ ਖਿਆਲ ਨਹੀਂ ਹੋ, ਜਿੰਨੇ ਜ਼ਖਮ ਜਦਾਈ ਤੇ ਮੇਰੇ ਵਿੱਚ ਸੀਨੇ, ਉਹਨੇ ਬਦਨ ਤੇਰੇ ਤੇ ਵਾਲ ਨਹੀਂ ਹੋ, ਤੇਰੀ ਜੁਦਾ ਜਦਾਈ ਨੇ ਮਾਰਿਆ ਮੈਂ, ਮੇਰੇ ਬਚਨੇ ਦਾ ਕੋਈ ਹਾਲ ਨਹੀਂ ਹੋ, ਕੀ ਕੁ ਮਿਲਾਂਗਾ ਤੈਨੂੰ ਪਿਆਰਿਆ ਹੋਏ ਪੱਲੇ ਮੇਰੇ ਗਰੀਬ ਦੇ ਮਾਲ, ਤੇਰੀ ਦੀਦ ਨਜ਼ਾਰਾ ਜੰਨਤ ਦਾ ਮੈਨੂੰ ਇੱਕ ਵਾਰੀ ਝਲਕ ਵਿਖਾ ਦੇ ਨੀ, ਇੱਕ ਚੁਟਕਾ ਆਪਣੀ ਰਹਿਮਤ ਦਾ ਮੇਰੀ ਝੋਲੀ ਦੇ ਵਿੱਚ ਪਾ ਦੇ ਨੀ, ਇੱਕ ਚੁਟਕਾ ਆਪਣੀ ਰਹਿਮਤ ਦਾ ਮੈਂ ਕੋਲ ਤੇਰੇ ਚੱਲ ਆਇਆ ਹਾਂ, ਨੀ ਮੈਂ ਕੋਲ ਤੇਰੇ ਚੱਲ ਆਇਆ ਹਾਂ, ਮੈਨੂੰ ਖਾਲੀ ਜਾਣਾ ਔਖਾਈ ਨਹੀਂ, ਨਾ ਨੂੰ ਲਾਜ ਲਵਾਣੀ ਮੈਂ ਤੇਰੇ ਦਰ ਤੇ ਮਰਨਾ ਸੌਖਾਈ, ਤੇਰੇ ਪਿਆਰ ਦੇ ਸ਼ੋ ਵਿੱਚ ਡੁੱਬ ਚੱਲਿਆ, ਤੇਰੇ ਪਿਆਰ ਦੇ ਸ਼ੋ ਵਿੱਚ ਡੁੱਬ ਚੱਲਿਆ, ਮੈਨੂੰ ਕਿਸੇ ਕਿਨਾਰੇ ਲਾ ਦੇਣੀ, ਇੱਕ ਚੁਟਕਾ ਆਪਣੇ ਰਹਿਮਤ ਦਾ ਮੇਰੀ ਝੋਲੀ ਦੇ ਵਿੱਚ ਪਾ ਦੇਣੀ, ਇੱਕ ਚੁਟਕਾ ਆਪਣੇ ਰਹਿਮਤ ਦਾ ਤੇਰੀ ਲੋ ਵਿੱਚ ਇੱਕ ਕਿਰਨਾ ਜੜੀਆਂ ਨੇ ਤੇਰੀ ਲੋ ਵਿੱਚ ਕਿਰਨਾ ਜੜੀਆਂ ਨੇ ਮੇਰੇ ਲੂਲੂ ਦੇ ਵਿੱਚ ਵੜੀਆਂ ਨੇ ਤੇਰਾ ਨੂਰ ਨਜ਼ਾਰਾ ਲੈਣ ਲਈ ਨੀ ਮੈਂ ਬਹੁਤ ਨਮਾਜ਼ਾਂ ਪੜੀਆਂ ਨੇ ਬਨ ਮੁਲਜ਼ਮ ਤੇਰੇ ਪੇਸ਼ ਕਰਨਾ ਬਨ ਮੁਲਜ਼ਮ ਤੇਰੇ ਪੇਸ਼ ਕਰਨਾ ਜੋ ਮਰਜ਼ੀਆ ਹੁਕਮ ਸੁਣਾ ਦੇਣੀ ਇੱਕ ਚਿਟਕਾ ਆਪਣੇ ਰਹਿਮਤ ਦਾ ਮੇਰੀ ਚੋਲੀ ਦੇ ਵਿੱਚ ਪਾ ਦੇਣੀ ਇੱਕ ਚਿਟਕਾ ਆਪਣੇ ਰਹਿਮਤ ਦਾ ਚਾਹੇ ਤੂੰ ਭੋਲੀ ਪਾਲੀਏ ਚਾਹੇ ਤੂੰ ਭੋਲੀ ਪਾਲੀਏ ਮੇਰੇ ਲਈ ਚੀਰ ਖਿਆਲੀਏ ਤੇਰੇ ਅੰਗ ਅੰਗ ਦੇ ਵਿੱਚ ਮਹਿਕਾਂ ਨੇ ਕੁਦਰਤ ਨੇ ਐਸੀ ਪਾਲੀਏ ਤੇਰੇ ਕੋਲ ਸਰਾਈਆਂ ਭਰੀਆਂ ਨੇ ਤੇਰੇ ਕੋਲ ਸਰਾਈਆਂ ਭਰੀਆਂ ਨੇ ਇੱਕ ਬੂੰਦ ਮੇਰੇ ਮੁੱਖ ਲਾ ਦੇਣੀ ਇੱਕ ਚੁਟਕਾ ਆਪਣੇ ਰਹਿਮਤ ਦਾ ਮੇਰੀ ਚੋਲੀ ਦੇ ਵਿੱਚ ਪਾ ਦੇਣੀ ਇੱਕ ਚੁਟਕਾ ਆਪਣੇ ਰਹਿਮਤ ਦਾ ਜੇ ਤੂੰ ਰਹਿਮ ਮੇਰੇ ਤੇ ਕੀਤਾ ਨਾ ਨੀ ਜੇ ਤੂੰ ਰਹਿਮ ਮੇਰੇ ਤੇ ਕੀਤਾ ਨਾ ਮੈਨੂੰ ਜਿਉਣਾ ਮੁਸ਼ਕਲ ਹੋ ਜਾਊਗਾ ਫਿਰ ਤੈਨੂੰ ਕਿਧਰੋਂ ਲੱਭਣਾ ਨਹੀਂ ਜਦੋਂ ਲਾਲ ਕੀਮਤੀ ਖੋ ਜਾਊਗਾ ਨੀ ਮੈਂ ਵੇਖ ਲਵਾਂ ਤੇਰੀ ਸੂਰਤ ਨੂੰ ਨੀ ਮੈਂ ਵੇਖ ਲਵਾਂ ਤੇਰੀ ਸੂਰਤ ਨੂੰ ਜਰਾ ਮੁੱਖ ਤੋਂ ਪੜਦਾ ਲਾ ਦੇਣੀ ਇੱਕ ਚੁਟਕਾ ਆਪਣੇ ਰਹਿਮਤ ਦਾ ਮੇਰੀ ਚੋਲੀ ਦੇ ਵਿੱਚ ਪਾ ਦੇਣੀ ਇੱਕ ਚੁਟਕਾ ਆਪਣੇ ਰਹਿਮਤ ਦਾ
ਜੀ ਲਾਲ ਚੰਦ ਜਮਲਾ ਜੱਟ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਬਹੁਤ ਹੀ ਖੂਬਸੂਰਤ ਕਲਾਸਿਕ ਗੀਤ ਔਰ ਸਾਡੇ ਨਾਲ ਜੋਗਿੰਦਰ ਸਿੰਘ ਸੋਹੀ ਜੀ ਜੁੜੇ ਨੇ ਜਗਰਾਉਂ ਵਾਲੇ ਸਿਡਨੀ ਤੋਂ ਅਤੇ ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਜੀ ਜੀਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਮਨਿੰਦਰ ਜੀ ਸਿੱਧੂ ਵੀ ਸਾਡੇ ਨਾਲ ਜੁੜ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਟਾਰਨੈਟ ਤੋਂ ਸਭ ਦਾ ਸਵਾਗਤ ਹੈ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਮਰੀਕ ਸਿੰਘ ਫਲੋਰਾ ਭਾਅ ਜੀ ਉਹਨਾਂ ਨੂੰ ਥੋੜ੍ਹੀ ਦੇਰ ਹੀ ਬਾਅਦ ਜੁਆਇਨ ਕਰਵਾਉਣਾ ਹੈ ਅਤੇ ਉਸ ਤੋਂ ਬਾਅਦ ਗਿਆਨੀ ਸੰਤੋਖ ਸਿੰਘ ਜੀ ਵੀ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ ਅਸੀਂ ਕਾਫੀ ਦੇਰ ਤੋਂ ਗੱਲਾਂ ਬਹੁਤ ਸਾਰੀਆਂ ਪੈਂਡਿੰਗ ਪਈਆਂ ਨੇ ਉਹ ਸਾਰੀਆਂ ਕਰਾਂਗੇ ਅਤੇ ਜਾਣਾਂਗੇ ਕਿ ਕੀ ਹੋ ਰਿਹਾ ਸਾਡੇ ਆਸ ਪਾਸ ਅਤੇ ਉਹਨਾਂ ਦੇ ਕੀ ਵਿਚਾਰ ਨੇ ਉਹਨਾਂ ਨੇ ਕੀ ਦੇਖਿਆ ਕਿਉਂਕਿ ਕਾਫੀ ਅਰਸਾ ਹੋ ਗਿਆ ਸਾਨੂੰ ਇਕੱਠਿਆਂ ਪ੍ਰੋਗਰਾਮ ਕੀਤਿਆਂ ਨੂੰ ਇਸ ਵੇਲੇ ਤਕਰੀਬਨ 12 ਡਿਗਰੀ ਤਾਪਮਾਨ ਹੈ ਇੱਥੇ ਸਾਡੇ ਕੋਫ ਸਾਰਬਰ ਦੇ ਵਿੱਚ ਅਤੇ ਆਸਟ੍ਰੇਲੀਆ ਦੇ ਵਿੱਚ ਆਪਾਂ ਦੇਖੀਏ ਸਿਡਨੀ ਦੇ ਵਿੱਚ 19 ਡਿਗਰੀ ਆ ਅਤੇ ਮੈਲਬਨ ਦੇ ਵਿੱਚ 14 ਡਿਗਰੀ ਅਤੇ ਅੱਜ ਹਲਕੇ ਮੀਂਹ ਦੇ ਵੀ ਚਾਂਸ ਨੇ ਬ੍ਰਿਸਬਨ ਦੇ ਵਿੱਚ 21 ਡਿਗਰੀ ਆ ਹਲਕੇ ਬੱਦਲ ਨੇ ਪਰਥ ਦੇ ਵਿੱਚ ਧੁੱਪ ਖਿੜੀ ਹੋਈ ਹੈ 18 ਡਿਗਰੀ ਐਡਲੇਡ ਦੇ ਵਿੱਚ ਹਲਕਾ ਮੀਂਹ ਪੈ ਸਕਦਾ ਹੈ 15 ਡਿਗਰੀ ਹੋਬਰਟ ਵਿੱਚ ਵੀ 11 ਕੈਨਬਰਾ ਵਿੱਚ ਹਲਕੇ ਬੱਦਲ 13 ਅਤੇ ਡਾਰਵਿਨ ਦੇ ਵਿੱਚ ਪਰ ਸਰਦੀਆਂ ਨੇ 31 ਡਿਗਰੀ ਠੀਕ ਹੈ ਜੀ ਸੋ ਇਹ ਸੀ ਮੌਸਮ ਦੀ ਜਾਣਕਾਰੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 28 ਡਿਗਰੀ ਤਾਪਮਾਨ ਹੈ ਜੀ ਅਤੇ ਦਿਨਾਂ ਨੂੰ 34 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ ਕੱਲ੍ਹ ਨੂੰ ਵੈਸੇ ਅੱਜ ਰਾਤ ਨੂੰ ਕਹਿੰਦੇ ਮੀਂਹ ਪੈਣ ਦੇ ਵੀ ਆਸਾਰ ਬਣਦੇ ਜਾ ਰਹੇ ਨੇ ਸੋ ਇਹ ਸੀ ਮੌਸਮ ਦੀ ਜਾਣਕਾਰੀ ਤਾਂ ਖਬਰਾਂ ਦੇ ਵਿੱਚ ਇਨਕੁਆਇਰੀ ਚੱਲ ਰਹੀ ਹੈ ਤੁਹਾਨੂੰ ਪਤਾ ਹੀ ਹੈ ਆਸਟ੍ਰੇਲੀਆ ਦੇ ਵਿੱਚ ਜਿਹੜੀ ਨਿਊ ਸਾਊਥ ਵੇਲਸ ਦੇ ਪੁਰਾਣੇ ਪ੍ਰੀਮੀਅਰ ਨੇ ਗਲੈਡੀਐਲੀ ਬ੍ਰਿਜਿਕਲੀਅਨ ਉਹਨਾਂ 'ਤੇ ਜੋ ਇਨਕੁਆਇਰੀ ਚੱਲ ਰਹੀ ਹੈ ਉਹਨਾਂ ਨੇ ਕਾਫੀ ਰਿਪੋਰਟਸ ਦੇ ਵਿੱਚ ਆਈ ਸੀ ਏ ਸੀ ਨੇ ਲੰਬੀ ਚੌੜੀ ਰਿਪੋਰਟ ਦਿੱਤੀ ਆ ਤਾਂ ਉਹ ਤੋਂ ਬਾਅਦ ਉਹਨਾਂ ਨੂੰ ਰਿਜ਼ਾਈਨ ਵੀ ਕਰਨਾ ਪੈ ਗਿਆ ਸੀ ਐਜ਼ ਏ ਪ੍ਰੀਮੀਅਰ। ਅਤੇ ਉੱਧਰ ਫਰਾਂਸ ਦੇ ਵਿੱਚ ਦੰਗੇ ਭੜਕ ਰਹੇ ਨੇ, ਦੰਗੇ ਚੱਲ ਰਹੇ ਨੇ ਪੈਰਿਸ ਦੇ ਵਿੱਚ, ਔਰ ਸ਼ਾਇਦ ਇੱਕ ਦੋ ਮੌਤਾਂ ਵੀ ਹੋਈਆਂ ਨੇ, ਇੰਜਰੀ ਵੀ ਹੋਈ ਆ। ਪੂਰੀ ਰਿਪੋਰਟ ਹਜੇ ਮੇਰੇ ਕੋਲ ਨਹੀਂ ਪੜ੍ਹਨ ਦਾ ਮੌਕਾ ਮਿਲਿਆ, ਪਰ ਉੱਥੇ ਕਾਫੀ ਦੇਰ ਤੋਂ ਇਹੋ ਜਿਹੇ ਹਾਲਾਤ ਜਿਹੜੇ ਪੈਦਾ ਹੁੰਦੇ ਨੇ ਪੈਰਿਸ ਦੇ ਵਿੱਚ। ਬਹੁਤ ਸਾਰੇ ਇਲਾਕੇ ਜਿਹੜੇ ਨੇ ਉੱਥੇ ਮਲਟੀਕਲਚਰ ਕਮਿਊਨਿਟੀਜ਼ ਬੈਠੀਆਂ ਨੇ, ਅਤੇ ਕਈ ਵਾਰੀ ਰਿਸੋਰਸਿਸ ਦੀ ਘਾਟ ਕਾਰਨ, ਕਈ ਵਾਰੀ ਇੰਟਰਨਲ ਇੰਟਰਫੇਰੈਂਸ ਦੇ ਕਾਰਨ ਇਹੋ ਜਿਹੇ ਹਾਲਾਤ ਉੱਥੇ ਬਣਦੇ ਨੇ। ਅਤੇ ਤੁਹਾਨੂੰ ਪਤਾ ਹੋਏਗਾ, ਸਾਨੂੰ ਸਾਰਿਆਂ ਨੂੰ ਪਤਾ ਵੈਸੇ ਤਾਂ, ਕਿ ਫਰਾਂਸ ਨੇ ਅਫਰੀਕਾ ਦੇ ਦੇਸ਼ਾਂ ਦੇ ਵਿੱਚ ਰਾਜ ਕੀਤਾ, ਔਰ ਉੱਥੋਂ ਦੇ ਜਿਹੜੇ ਵਸ਼ਿੰਦੇ ਨੇ ਉਹ ਅਫਰੀਕਾ ਦੇ ਵਸ਼ਿੰਦੇ ਜਿਹੜੇ ਨੇ ਜਿੱਥੇ ਰਾਜ ਕੀਤਾ ਉਹ ਫਰਾਂਸ ਦੇ ਵੀ ਵਸ਼ਿੰਦੇ ਨੇ, ਉੱਥੇ ਵੀ ਰਹਿੰਦੇ ਨੇ, ਮਾਈਗ੍ਰੇਸ਼ਨ ਹੋਈ ਆ। ਤਾਂ ਉਹ ਜਿਹੜੀ ਅੰਦਰੂਨੀ ਖਿੱਚੋਤਾਣ ਹੈ ਉਹ ਕਾਫੀ ਆ ਉੱਥੇ। ਪਰ ਜਿਹੜਾ ਫਰਾਂਸ ਦਾ ਰਾਜ ਸੀਗਾ, ਮੈਂ ਇੱਕ ਗੱਲ ਵੀ ਕਰ ਰਿਹਾ ਸੀਗਾ, ਡੈਨਮਾਰਕ ਤੋਂ ਆਈ ਸੀ ਸਾਡੇ ਕੋਲ ਟੀਮ ਇੱਕ ਕਈ ਸਾਲ ਪਹਿਲਾਂ, ਕਿ ਕਲੋਨੀਅਲ ਰਾਜਾਂ ਦੇ ਵਿੱਚੋਂ ਸਾਰਿਆਂ ਨੂੰ ਗੰਦਾ ਰਾਜ ਜਿਹੜਾ ਸੀ ਉਹ ਫਰਾਂਸ ਦਾ ਸੀ। ਉਹ ਜਿਹੜਾ ਦੇਸ਼ ਛੱਡ ਕੇ ਜਾਂਦੇ ਸੀ ਉਹ ਸਾਰਾ ਤਹਿਸ ਨਹਿਸ ਕਰਕੇ ਸਭ ਨੂੰ ਮਾਰ ਕੇ ਜਾਂਦੇ ਹੁੰਦੇ ਸੀਗੇ। ਉਹਨਾਂ ਨੇ ਬਹੁਤ ਗੰਦਾ ਰਾਜ ਕੀਤਾ, ਅਤੇ ਉਹ ਮੈਨੂੰ ਲੱਗਦਾ ਕਿ ਇੱਕ ਟਾਈਮ ਦੇ ਉੱਤੇ ਇਹਦੇ ਜਿਹੜੇ ਆ ਕਰਮਾਂ ਦਾ ਫਲ ਜਿਹੜਾ ਆ ਉਹ ਮਿਲੂਗਾ, ਸਾਰਿਆਂ ਨੂੰ ਮਿਲਦਾ ਆ, ਅਤੇ ਇਹ ਵੀ ਮੁੜ ਕੇ ਹੋਏਗਾ। ਹੁਣ ਇੱਕ ਟਾਈਮ ਸੀਗਾ ਜਦੋਂ ਇੰਗਲੈਂਡ ਦਾ ਰਾਜ ਬਹੁਤ ਦੁਨੀਆ 'ਤੇ ਹੋਇਆ, ਕਹਿੰਦੇ ਕਿ ਰਾਣੀ ਦੇ ਰਾਜ ਦੇ ਵਿੱਚ ਜਾਂ ਇੰਗਲੈਂਡ ਦੇ ਰਾਜ ਦੇ ਵਿੱਚ ਕਦੇ ਸੂਰਜ ਨਹੀਂ ਸੀ ਛੁੱਪਦਾ, ਅਤੇ ਹੁਣ ਉਹੀ ਇੰਗਲੈਂਡ ਜਿਹੜਾ ਮੁੱਦੇ ਮੂੰਹ ਪਿਆ ਆ, ਔਰ ਬਹੁਤ ਜ਼ਿਆਦਾ ਇਕਨੋਮਿਕਲੀ ਪ੍ਰੋਬਲਮਸ ਆਈਆਂ ਹੋਈਆਂ ਨੇ, ਸਮਾਜਿਕ ਉੱਤੇ ਸਮੱਸਿਆਵਾਂ ਆਈਆਂ ਹੋਈਆਂ ਨੇ, ਜਾ ਕੇ ਵੀ ਦੇਖਿਆ, ਰਿਪੋਰਟਾਂ ਵੀ ਆ ਰਹੀਆਂ ਨੇ। ਜਿਹੜਾ ਦੁਨੀਆ 'ਤੇ ਰਾਜ ਕਰਦਾ ਸੀ ਉਹ ਅੱਜ ਉਸੇ ਹੀ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਆ ਉਹ ਇੰਡੀਅਨ ਬੈਕਗਰਾਊਂਡ ਤੋਂ ਹੈ, ਉਹਨਾਂ ਦੇ ਕਈ ਮਿਨਿਸਟਰ ਪਾਕਿਸਤਾਨ ਬੈਕਗਰਾਊਂਡ ਤੋਂ ਹੈ, ਮਿਡਲ ਈਸਟ ਤੋਂ ਹੈ, ਅਤੇ ਉਹ ਚਲਾ ਰਹੇ ਨੇ ਦੇਸ਼ ਉੱਥੇ ਜਾ ਕੇ। ਸੋ ਇਹੋ ਜਿਹੇ ਹਾਲਾਤ ਜਿਹੜੇ ਨੇ ਪੈਦਾ ਹੋ ਜਾਂਦੇ ਨੇ। ਅਤੇ ਇਹ ਸੀ ਥੋੜ੍ਹੀਆਂ ਖਬਰਾਂ ਅਤੇ ਉਸ ਦੇ ਉੱਤੇ ਟਿੱਪਣੀਆਂ, ਗੱਲਾਂ ਆਪਾਂ ਹੋਰ ਵੀ ਕਰਾਂਗੇ ਅਮਰੀਕ ਭਾਅ ਜੀ ਦੇ ਨਾਲ। ਅਤੇ ਇੱਕ ਆਪਾਂ ਗੀਤ ਸੁਣਦੇ ਹਾਂ ਜੀ, ਫਿਲਮ ਆਈ ਸੀ ਮੇਰੇ ਜੀਵਨ ਸਾਥੀ, ਕਿਸ਼ੋਰ ਕੁਮਾਰ ਜੀ ਦਾ ਗੀਤ ਹੈ, ਅਤੇ ਆਓ ਗੀਤ ਦਾ ਆਨੰਦ ਮਾਣਦੇ ਹਾਂ।
ਦਿਲ ਕੇ ਚੈਨ चैन आए मेरे दिल को डुबा कीजिए। आपका अरमान आपका नाम मेरा तराना और नहीं, इन झुकती पलकों के सिवा दिल का ठिकाना और नहीं, जचता ही नहीं आँखों में कोई, दिल तुमको ही चाहे तो क्या कीजिए। ओ मेरे दिल के चैन चैन आए मेरे दिल को दुआ कीजिए। तो अकेला भी अक्सर गिर के संभल सकता हूँ मैं, तुम जो पकड़ लो हाथ मेरा दुनिया बदल सकता हूँ मैं, मांगा है तुम्हें दुनिया के लिए, अब खुद ही सनम फैसला कीजिए। ओ मेरे दिल के चैन चैन आए मेरे दिल को दुआ कीजिए। ओ मेरे दिल के चैन
की गल है भागवान ने, अज मूह बड़ा ढिला जा करी बैठी है।
हाय रब्बा की दसा, रोटी खा के ढिड बड़ा ही पारा हो जाता है, रोटी हजम ही नहीं हुंदी।
लगता ते मेनू भी इंज ही रहिंदा है, पर की करिए रोटी ता हुण खानी होई ना।
रोटी हजम नहीं हुंदी, वरतो गोल्डन ग्रेन फ्लोर मिल दा गरेवाल चक्की आटा, ताजा घट कैमिकल दी वरतों वाली कणक जिहड़ी कि सीधी खेतां चों मिल च लई जांदी, ऑस्ट्रेलिया का बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआ लई स्पेशल बेसन, मल्टीग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन डॉट कॉम डॉट एयू या फोन करो 0428895564 ते।
ले जी हुण तक आपां एवें होर चक्की दा आटा खाई गए, हुण तो अपने पंजाबी भरावां दी मिल दा आटा ही खाया करांगे।
दिल नाल दिल मिले ताइयों गल बनदी आ, यार बल यार दा ध्यान होना चाहिदा, गल हुई हुंदी जिहदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वालियां गल्लां चल रहियां और साडा तुहाडा साथ बणिया होया हरमन रेडियो दे जरिए। सारे स्रोतियां दा स्वागत है जिहड़े हुणे हुणे साडे नाल जॉइन कर रहे ने देश विदेश तों, और बड़ी जल्दी ही अमरीक फलोरा भाजी भी साडे नाल जॉइन कर रहे ने सिडनी तों। सिडनी दे विच काफ़ी ठंड है, सो मैं हाँ जी भाजी सत श्री अकाल जी आयां नूं। जी भाजी हाँ जी, मैनूं लगदा थोड़ी जी समस्या आ रही है, ਤੇ ਆਪਾਂ ਉਹਨਾਂ ਨਾਲ ਗੱਲਬਾਤ ਜਾਰੀ ਰੱਖਾਂਗੇ।
ਹੈਲੋ,
ਹਾਂਜੀ। ਤੇ ਅੱਜ ਵੈਸੇ ਸਮੱਸਿਆ ਜਿਹੜੀ ਆ ਉਹ ਕਾਫੀ ਆਉਣੀ ਆ, ਕਿਉਂਕਿ ਮੇਰਾ ਸਿਸਟਮ ਜਿਹੜਾ ਆ ਉਹ ਬਰੋਕਨ ਹੈ, ਤੇ ਮੈਂ ਪੈਂਚਰ ਲਗਾ ਕੇ ਇਹ ਪ੍ਰੋਗਰਾਮ ਜਿਹੜਾ ਕਰ ਰਿਹਾ। ਤੇ ਖੈਰ, ਉਹ ਮੇਰੇ ਨਾਲ ਜੁੜੇ ਹੋਏ ਨੇ, ਉਹਨਾਂ ਦੀ ਆਵਾਜ਼ ਮੈਨੂੰ ਆ ਰਹੀ ਆ, ਪਰ ਮੇਰੀ ਸਮਹਾਉ ਆਵਾਜ਼ ਉਹਨਾਂ ਨੂੰ ਨਹੀਂ ਜਾ ਰਹੀ। ਤੇ ਹਾਂਜੀ ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ, ਆ ਰਹੀ ਆਵਾਜ਼?
ਹਾਂਜੀ ਹੁਣ ਆਈ ਹੈ।
ਹਾਂਜੀ ਹਾਂਜੀ ਆ ਗਈ। ਬਸ ਉਹ ਇੱਦਾਂ ਆ ਵੀ ਤੁਹਾਨੂੰ ਪਤਾ, ਮੋਟਰ ਕਈ ਵਾਰੀ ਪਾਣੀ ਨਹੀਂ ਚੱਕਦੀ, ਸਿਸਟਮ ਅੱਜ ਥੋੜ੍ਹਾ ਜਿਹਾ ਡਾਊਨ ਚੱਲਦਾ ਸੀ, ਅਤੇ ਮੈਂ ਸਰਬਜੀਤ ਥੋੜ੍ਹਾ ਬਿਮਾਰ ਹੈ, ਟੈਕਨੀਕਲ ਪਰੇਸ਼ਾਨੀ ਹੋਈ ਕਰਕੇ ਤਾਂ ਉਹਨੂੰ ਉਠਾਇਆ ਨਹੀਂ ਮੈਂ। ਤਾਂ ਤੁਸੀਂ ਦੱਸੋ, ਸਿਡਨੀ ਕਿੱਦਾਂ, ਸਾਰੇ ਠੀਕ ਠਾਕ ਹੋ?
ਜੀ ਅਮਨਦੀਪ, ਅੱਜ ਸਵੇਰੇ ਬਾਹਰ ਜਾਣ ਦਾ ਮੌਕਾ ਮਿਲਿਆ ਸਵੇਰੇ ਸਵੇਰੇ। ਛੋਟੇ ਛੋਟੇ ਸੰਤ, ਵੱਡੇ ਵੱਡੇ ਸਾਧ ਜਾਂ ਵੱਡੇ ਵੱਡੇ ਮਹਾਂਪੁਰਸ਼, ਛੋਟੀ ਛੋਟੀਆਂ ਦੇਵੀ ਦੇਵਤੇ ਬੜੇ ਸ਼ਾਂਤ ਸੁਭਾਅ ਦੇ ਨਾਲ ਅੱਜ ਆਲੇ ਦੁਆਲੇ ਵਿਚ ਰਹੇ ਆ, ਤੇ ਥੋੜੀ ਥੋੜੀ ਮਿੱਠੀ ਸੂਰਜ ਦੀ ਜਿਹੜੀ ਰੋਸ਼ਨੀ ਆ ਉਹਨਾਂ ਤੇ ਪੈ ਰਹੀ ਆ, ਤੇ ਬੜੇ ਖੁਸ਼ ਦਿਖਾਈ ਦੇ ਰਹੇ ਆ, ਸ਼ਾਂਤ ਬਹੁਤ ਆ। ਤੇ ਇਹਨਾਂ ਸਾਰੀਆਂ ਸੰਭਾਵਨਾਵਾਂ ਦੇ ਵਿੱਚੋਂ, ਇਹਨਾਂ ਸਾਰੀਆਂ ਪ੍ਰਸਥਿਤੀਆਂ ਦੇ ਵਿੱਚੋਂ ਹਰਮਨ ਰੇਡੀਓ ਆਪਣੇ ਸਾਰੇ ਰੇਡੀਓ ਆਪਣੇ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਹੈ। ਤੁਹਾਨੂੰ ਵੀ ਅਮਨਦੀਪ ਬਹੁਤ ਬਹੁਤ ਸਤਿ ਸ਼੍ਰੀ ਅਕਾਲ, ਤੇ ਸਾਰੇ ਸਰੋਤਿਆਂ ਨੂੰ ਵੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ।
ਹਾਂਜੀ ਭਾਅ ਜੀ, ਸਤਿ ਸ਼੍ਰੀ ਅਕਾਲ। ਤੇ ਚਲੋ, ਠੰਡ ਦਾ ਮੌਸਮ ਹੈ, ਸਿਖਰ ਤੇ ਹੈ ਠੰਡ ਹਰ ਇੱਕ ਪਾਸੇ, ਤਾਂ ਕੋਰੇ ਕੋਰੇ ਪੈ ਰਹੇ ਨੇ, ਫਸਲਾਂ ਨੂੰ ਕਾਫੀ ਨੁਕਸਾਨ ਹੋ ਰਿਹਾ। ਤੇ ਆਪਾਂ ਚਲੋ ਸਿੱਧੇ ਮੁੱਦੇ ਤੇ ਆਉਂਦੇ ਹਾਂ। ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਆਪਾਂ ਕੋਸਟ ਆਫ ਲਿਵਿੰਗ ਦੀ, ਕਹਿ ਲਓ ਕਿ ਖਾਣ ਪੀਣ ਦੀ, ਸਬਜ਼ੀਆਂ ਦੀ, ਦਾਲਾਂ ਦੀ, ਅਤੇ ਉਸ ਦੇ ਉੱਤੇ ਮੈਂ ਥੋੜ੍ਹਾ ਜਿਹਾ ਅਪਡੇਟ ਦੇ ਦਾਂ। ਅਸੀਂ ਭਾਅ ਵਗੈਰਾ ਡਿਸਕਸ਼ਨ ਕੀਤੇ ਸੀ, ਅਤੇ ABC ਰੇਡੀਓ 'ਤੇ, ਸੋਰੀ ABC ਜਿਹੜਾ ਵੈੱਬ ਪੋਰਟਲ ਹੈ, ਉਹਨਾਂ ਦੇ ਨਿਊਜ਼ ਹੈ, ਉਹਦੇ ਉੱਤੇ ਇੱਕ ਰਿਪੋਰਟ ਛਪੀ ਸੀ ਭਾਅ ਜੀ 4 ਕੁ ਦਿਨ ਪਹਿਲਾਂ। ਤਾਂ ਉਸਦਾ ਥੋੜ੍ਹਾ ਮੈਂ ਖੁਲਾਸਾ ਕਰਨਾ ਚਾਹਾਂਗਾ। ਉਸ ਰਿਪੋਰਟ ਦੇ ਮੁਤਾਬਕ ਕੁਈਨਜ਼ਲੈਂਡ ਦੇ ਵਿੱਚ ਬਹੁਤ ਉਤਪਾਦ ਹੋ ਰਿਹਾ ਹੈ ਫਸਲਾਂ ਦਾ, ਸਬਜ਼ੀਆਂ, ਸਾਰਾ ਕੁਛ ਜਿਹੜਾ ਬਹੁਤ ਕੁਛ ਹੋ ਰਿਹਾ, ਫਰੂਟ ਹੋ ਰਿਹਾ, ਪਿਕਿੰਗ ਵੀ ਹੋ ਰਹੀ ਹੈ, ਪਰ ਜਿਹੜੀ ਕੋਸਟ ਹੈ ਉਹ ਕਾਫੀ ਵੱਧ ਚੁੱਕੀ ਹੈ, ਜਿੱਦਾਂ ਮੈਂ ਪਹਿਲਾਂ ਦੱਸਿਆ ਵੀ 2-2.5 ਗੁਣਾ। ਔਰ ਉਸ ਉਹਨਾਂ ਨੇ ਕਿਹਾ ਕਿ ਜਿਹੜੇ ਸੇਮ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਜਿਹੜੀ ਸੇਲ ਪੁਆਇੰਟਸ ਹੈ ਉਹ ਕਾਫੀ ਮਹਿੰਗੇ ਵੇਚ ਰਹੇ ਨੇ, ਹਾਲਾਂਕਿ ਪ੍ਰੋਡਕਸ਼ਨ ਬਹੁਤ ਜ਼ਿਆਦਾ ਆ, ਅਤੇ ਇਸ ਕਰਕੇ ਜਿਹੜਾ ਗਾਹਕ ਹੈ ਉਹ ਖਰੀਦ ਘੱਟ ਰਿਹਾ ਆ। ਹੁਣ ਇਹਦੇ ਭਾਅ ਜੀ ਤੁਸੀਂ ਦੱਸੋ ਵੀ ਕੀ ਕਾਰਨ ਹੋ ਸਕਦੇ ਕਿ ਗਾਹਕ ਕੋਲ, ਜਾਂ ਤੁਸੀਂ ਜਦੋਂ ਮਤਲਬ ਆਪਾਂ ਸ਼ਹਿਰਾਂ 'ਚ ਜ਼ਿਆਦਾ ਵਸੋਂ ਜਿਹੜੀ ਉਤਪਾਦ ਕੰਜ਼ਿਊਮ ਕਰਦੀ ਹੈ, ਕਿ ਉਹਨਾਂ ਕੋਲ ਪੈਸੇ ਘੱਟ ਗਏ ਨੇ, ਜਾਂ ਉਹਨਾਂ ਨੂੰ ਚੀਜ਼ ਮਹਿੰਗੀ ਮਿਲ ਕਰਕੇ ਉਹ ਨਹੀਂ ਖਰੀਦ ਰਹੇ, ਜਾਂ ਸ਼ੌਕ ਘੱਟ ਗਿਆ?
ਕਈ ਵਾਰੀ ਬਹੁਤ ਜ਼ਿਆਦਾ ਮਾਰਕੀਟ ਵਿੱਚ ਆਲਟਰਨੇਟਿਵ ਹੋਰ ਵੀ ਹੁੰਦੇ ਆ, ਇਹ ਨਹੀਂ ਕਿਹਾ ਜਾ ਸਕਦਾ ਜੇ ਉਤਪਾਦਨ ਜ਼ਿਆਦਾ ਹੋ ਗਿਆ ਹੈ ਤਾਂ ਤੇ ਉੱਧਰ ਪ੍ਰਾਈਸਿਸ ਵੱਧ ਰਹੀ ਹੈ ਤੇ ਗਾਹਕ ਖਰੀਦ ਨਹੀਂ ਰਿਹਾ। ਜਿਹੜਾ ਵੀ ਕੋਈ ਪ੍ਰੋਡਿਊਸਰ ਆ, ਜਿਹੜੀ ਕੋਈ ਚੀਜ਼ ਮੈਨੂਫੈਕਚਰ ਕਰਦਾ ਹੈ ਜਾਂ ਬਣਾਉਂਦਾ ਹੈ ਜਾਂ ਉਹਦਾ ਉਤਪਾਦ ਕਰਦਾ ਆ, ਉਹਨੂੰ ਤਦੇ ਹੀ ਫਾਇਦਾ ਹੋਊਗਾ ਜੇ ਉਹ ਚੀਜ਼ ਨੂੰ ਵੇਚੂਗਾ। ਜੇ ਉਹ ਚੀਜ਼ ਜਿਹੜੀ ਕਾਫੀ ਉੱਚੇ ਮੁੱਲ ਤੇ ਰੱਖਦਾ ਆ, ਉਹਦੀ ਪ੍ਰਾਈਸ ਡਿਟਰਮਿਨ ਹੁੰਦੀ ਆ ਕਿ ਕਾਫੀ ਉੱਚੀ ਆ, ਉਹ ਚੀਜ਼ ਉਹ ਵਿਕੂਗੀ ਨਹੀਂ। ਜਿਹੜੀ ਪੈਰੀਸ਼ੇਬਲਸ ਆ, ਜਿੱਦਾਂ ਵੈਜੀਟੇਬਲਸ ਆ, ਫਰੂਟ ਆ, ਇਹਨਾਂ ਦੀ ਪ੍ਰਾਈਸ ਤਾਂ ਤੁਸੀਂ ਉੱਚੀ ਰੱਖ ਹੀ ਨਹੀਂ ਸਕਦੇ ਜਦੋਂ ਤੱਕ ਤੁਹਾਡੀ ਡਿਮਾਂਡ ਜ਼ਿਆਦਾ ਨਹੀਂ ਆ, ਜਦੋਂ ਚੀਜ਼ ਵਿਕਦੀ ਨਹੀਂ ਆ। ਜੇ ਉਹ ਚੀਜ਼ ਵਿਕੂਗੀ ਨਹੀਂ, ਪੈਰੀਸ਼ੇਬਲ ਜਿਹੜੀ ਚੀਜ਼ 2-3 ਦਿਨ 4 ਦਿਨ ਰਹਿਣੀ ਆ, ਉਹ ਤਾਂ ਖਤਮ ਹੋ ਜਾਣੀ ਆ। ਚਾਹੇ ਜਿੰਨੀ ਮਰਜ਼ੀ $100 ਕਿਲੋ ਰੱਖ ਲਓ, ਉਹਦਾ ਫਾਇਦਾ ਨਹੀਂ ਹੈ। ਉਹ ਤੁਸੀਂ ਜਦੋਂ ਤੱਕ ਕੰਜ਼ਿਊਮਰ ਦੇ ਤੱਕ ਡਿਸਟ੍ਰੀਬਿਊਟ ਨਹੀਂ ਕਰਦੇ ਉਦੋਂ ਤੱਕ ਫਾਇਦਾ ਨਹੀਂ ਹੁੰਦਾ। ਹਮੇਸ਼ਾ ਇਕਨੋਮਿਕਸ ਦਾ ਰੂਲ ਆ ਕਿ ਜਿਹੜੀਆਂ ਪ੍ਰਾਈਸਿਸ ਆ ਉੱਥੇ ਡਿਟਰਮਿਨ ਹੁੰਦੀਆਂ ਜਿੱਥੇ ਸਪਲਾਈ ਅਤੇ ਡਿਮਾਂਡ ਇੱਕ ਦੂਜੇ ਨੂੰ ਮੀਟ ਕਰਦੀਆਂ ਆ। ਇਹ ਪਤਾ ਨਹੀਂ ਹੈ ਕਿ ਹੁਣ ਪ੍ਰਾਈਸਿਸ ਜ਼ਿਆਦਾ ਆ, ਲੋਕਾਂ ਕੋਲ ਪੈਸਾ ਹੈ ਨਹੀਂ ਹੈ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਲੋਕਾਂ ਕੋਲ ਪੈਸਾ ਹੈ ਨਹੀਂ ਹੈ, ਕਿਉਂਕਿ ਜੇ ਤੁਸੀਂ ਇਨਫਲੇਸ਼ਨ ਰੇਟ ਨੂੰ ਦੇਖੋ, ਹਾਲੇ ਵੀ ਜਿਹੜਾ ਇਨਫਲੇਸ਼ਨ ਰੇਟ ਆਸਟ੍ਰੇਲੀਆ ਦੇ ਵਿੱਚ ਆ, ਉਹ 7 ਪੁਆਇੰਟ ਦੇ ਕਰੀਬ ਆ, ਕਿ ਕਾਫੀ ਪੈਸਾ ਲੋਕਾਂ ਦੇ ਕੋਲ ਆ ਤੇ ਉਹ ਕੋਈ ਵੀ ਚੀਜ਼ ਖਰੀਦ ਸਕਦੇ ਆ। ਉਹਨਾਂ ਲੋਕਾਂ ਕੋਲ ਹੀ ਪੈਸਾ ਨਹੀਂ ਹੈ ਜਿਹਨਾਂ ਲੋਕਾਂ ਦੇ ਕੋਲ ਜਾਂ ਜਿਹਨਾਂ ਦੀ ਇਨਕਮ ਬਹੁਤ ਘੱਟ ਆ, ਜਾਂ ਉਹ ਵੈਲਫੇਅਰ ਤੇ ਆ, ਜਾਂ ਉਹਨਾਂ ਨੇ ਆਪਣਾ ਸੇਵ ਕਰਕੇ ਰੱਖਿਆ ਨਹੀਂ ਪੈਸਾ, ਹੋ ਸਕਦਾ ਜਿੱਥੇ ਇਕਨੋਮਿਕਸ ਮੈਨੇਜਮੈਂਟ ਤੁਹਾਡੀ ਥੋੜੀ ਜਿਹੀ ਗਲਤ ਹੁੰਦੀ ਹੈ ਉੱਥੇ ਪੈਸਾ ਨਹੀਂ ਹੁੰਦਾ। ਲੇਕਿਨ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਲੋਕਾਂ ਕੋਲ ਜਿਹੜੀ ਪਰਚੇਜਿੰਗ ਕਪੈਸਿਟੀ ਆ, ਪਰਚੇਜਿੰਗ ਪਾਵਰ ਆ, ਪਿਛਲੇ ਕਈ ਸਾਲਾਂ ਤੋਂ ਵਧੀ ਆ। ਤੇ ਅਜਿਹੀਆਂ ਹਾਲਾਤਾਂ ਦੇ ਵਿੱਚ ਇਹ ਹੋ ਨਹੀਂ ਸਕਦਾ ਕਿ ਉਹ ਚੀਜ਼ ਕੋਈ ਲੈ ਨਾ ਸਕਣ। ਹੁਣ ਤੁਸੀਂ ਪਤਾ ਨਹੀਂ ਕਿਹੜੇ ਪੁਆਇੰਟ ਆਫ ਵਿਊ ਤੋਂ ਗੱਲ ਕਰ ਰਹੇ ਕਿ ਪ੍ਰਾਈਸਿਸ ਬਹੁਤ ਜ਼ਿਆਦਾ ਰੱਖ ਦਿੱਤੀਆਂ, ਪ੍ਰੋਡਕਸ਼ਨ ਵੀ ਬਹੁਤ ਜ਼ਿਆਦਾ ਹੋਈ ਆ ਤੇ ਲੋਕ ਉਸਨੂੰ ਲੈ ਨਹੀਂ ਰਹੇ। ਮੇਰੇ ਖਿਆਲ 'ਚ ਅਨਰੀਅਲਿਸਟਿਕ ਗੱਲ ਇਹ ਤਾਂ ਹੋ ਨਹੀਂ ਸਕਦੀ। ਪਤਾ ਨਹੀਂ ਕੀ ਹੋ ਸਕਦਾ, ਕੋਈ ਏਦਾਂ ਦੀ ਅਨਨੈਚੁਰਲ ਹੋਈ ਹੋਵੇ, ਹੋ ਗਈ ਹੋਵੇ ਘਟਨਾ, ਲੇਕਿਨ ਇਕਨੋਮਿਕਸ ਪੁਆਇੰਟ ਆਫ ਵਿਊ ਤੋਂ ਇਹ ਕੋਈ ਗੱਲ ਜ਼ਿਆਦਾ ਲੱਗਦੀ ਨਹੀਂ ਹੈ, ਫੀਜੀਬਲ ਨਹੀਂ ਲੱਗਦੀ।
ਨਹੀਂ, ਇਹਦੀ ਰਿਪੋਰਟ ਆਈ ਹੈ, ਕਿਉਂਕਿ ਅਸਲ ਦੇ ਵਿੱਚ ਜਿਹੜੀ ਨਾ ਪਿਛਲੀ ਵਾਰੀ ਵੀ ਦੇਖਿਆ, ਗੈਪ ਜਿਹੜਾ ਆ ਸੇਲ ਪੁਆਇੰਟ ਦਾ ਉਹ ਕਾਫੀ ਆ। ਜਿਹੜਾ ਮੈਥਡ ਹੈ ਉਹ ਥੋੜ੍ਹਾ ਜਿਹਾ ਫੈਕਟਰੀ ਸਟਾਈਲ ਹੋ ਗਿਆ ਆ, ਜਿੱਦਾਂ ਜਿਹੜਾ ਸਬਜ਼ੀਆਂ ਦਾ, ਜਿੱਦਾਂ ਆਪਾਂ ਪਹਿਲਾਂ ਕਹਿੰਦੇ ਸੀ ਨਾ ਵੀ ਵਿਕ ਜਾਂਦੀ ਸੀ ਸਾਈਡ 'ਤੇ, ਹੁਣ ਸੁਪਰ ਮਾਰਕੀਟ ਜਾਂਦੇ ਉੱਥੋਂ ਉੱਨੀ ਕੁ ਚੱਕ ਲਿਆਉਂਦੇ ਆ, ਉਹ ਪ੍ਰਾਈਸ ਜ਼ਿਆਦਾ ਹੋਣ ਕਰਕੇ ਥੋੜ੍ਹੀ ਘੱਟ ਲੈ ਆਉਂਦੇ ਆ। ਖੈਰ, ਦੂਜਾ ਭਾਜੀ ਇੱਕ ਇਹ ਵੀ ਟਰੈਂਡ ਹੈ ਕਿ ਪ੍ਰੋਸੈਸਡ ਫੂਡ ਖਾਣ ਦਾ ਵੀ ਟਰੈਂਡ ਜਿਹੜਾ ਨਵੀਂ ਪੀੜ੍ਹੀਆਂ ਦੇ ਵਿੱਚ ਹੈਗਾ ਆ, ਅਤੇ ਫਰੈਸ਼ ਨੂੰ ਕੱਟਣਾ, ਬਣਾਉਣਾ, ਰੱਖਣਾ, ਸਾਂਭਣਾ ਹੈ ਨਾ, ਇਹ ਵੀ ਇੱਕ ਸਿਰਦਰਦੀ ਸਮਝਦੇ ਆ ਸਾਡੇ ਜਿਹੜੇ ਯੂਥ, ਯੰਗ ਜਨਰੇਸ਼ਨ ਹੈਗੀ ਆ। ਅਤੇ ਉਹ ਜੀ ਫਿਰ ਉਹਦਾ ਕੀ ਕਰਾਂਗੇ, ਸਾਨੂੰ ਮਹਿੰਗਾ ਪੈਂਦਾ ਆ, ਹੈ ਨਾ। ਸੋ ਤੁਹਾਡਾ ਕੀ ਖਿਆਲ ਹੈ ਵੀ ਜਿੱਦਾਂ ਹੁਣ ਸਾਡੇ ਘਰਾਂ ਦੇ ਵਿੱਚ, ਸਾਡੇ ਆਪਣੇ ਘਰਾਂ ਦੇ ਵਿੱਚ ਜਿਹੜੇ ਪੰਜਾਬੀ ਘਰ ਨੇ, ਜਿਹੜੀਆਂ ਫਰੈਸ਼ ਸਬਜ਼ੀਆਂ, ਫਰੈਸ਼ ਫਰੂਟ ਬਣਾਉਣ ਦਾ ਟ੍ਰੈਂਡ ਘਟਿਆ ਜਾਂ ਵਧਿਆ?
ਥੋੜ੍ਹਾ ਜਿਹਾ ਘਟਿਆ ਲੱਗਦਾ। ਜਿਹੜੀ ਪੁਰਾਣੀ ਜਨਰੇਸ਼ਨ ਆ, ਜਿਹਨਾਂ ਦੇ ਵਿੱਚ ਤੁਸੀਂ ਵੀ ਆ, ਅਸੀਂ ਵੀ ਆ, ਉਹ ਤਾਂ ਖੈਰ ਜਿਹੜੇ ਆਪ ਸਬਜ਼ੀਆਂ ਕੱਟ ਕੇ ਉਹਨੂੰ ਬਣਾਉਣ ਦੇ ਵਿੱਚ ਵਿਸ਼ਵਾਸ ਜ਼ਿਆਦਾ ਰੱਖਦੇ ਆ, ਤਾਜ਼ਾ ਖਾਣ ਦੇ ਵਿੱਚ ਜ਼ਿਆਦਾ ਵਿਸ਼ਵਾਸ ਰੱਖਦੇ ਆ। ਲੇਕਿਨ ਅਸੀਂ ਆਪਣੇ ਘਰਾਂ ਦੇ ਵਿੱਚ ਵੀ ਦੇਖਿਆ ਆ ਕਿ ਜਿਹੜੇ ਬੱਚੇ ਆ ਉਹ ਪ੍ਰੋਸੈਸ ਫੂਡ ਆ, ਜਿੱਦਾਂ ਡੱਬੇ, ਇੱਕ ਹਫ਼ਤੇ ਦੇ ਇੱਕ ਡੱਬਾ ਆ ਜਾਂਦਾ, ਉਹਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਫੂਡ ਹੁੰਦੇ ਆ, ਚਿਕਨ ਵੀ ਹੁੰਦਾ, ਉਹਦੇ ਵਿੱਚ ਕਬਾਬ ਵੀ ਬਣੇ ਹੁੰਦੇ ਆ, ਉਹਦੇ ਵਿੱਚ ਵੈਜੀਟੇਬਲ ਫੂਡ ਵੀ ਬਣਿਆ ਹੁੰਦਾ, ਉਹ ਜ਼ਿਆਦਾ ਖਾਂਦੇ ਆ। ਅਤੇ ਉਹਦੇ ਵਿੱਚ ਲਿਖਿਆ ਹੁੰਦਾ ਕਿ ਇਹ ਸਿਹਤ ਲਈ ਬਹੁਤ ਵਧੀਆ ਆ, ਤੁਹਾਨੂੰ ਇਹ ਪਤਲਾ ਰੱਖਦਾ ਆ, ਤੁਹਾਨੂੰ ਇਹ ਤੁਹਾਡੀ ਜਿਹੜੀ ਬੋਡੀ ਫਿਗਰ ਆ ਉਹ ਬੜੀ ਅਟਰੈਕਟਿਵ ਰੱਖਦਾ ਹੈ, ਇੱਦਾਂ ਦੇ ਉਹ 'ਚ ਐਡ ਵੀ ਲੱਗੀ ਹੁੰਦੀ ਆ। ਅਤੇ ਕਾਫ਼ੀ ਬੱਚੇ ਜਿਹੜੇ ਆ, ਨਿਆਣੇ ਆ, ਮੈਂ ਦੇਖਿਆ ਐਕਸਪੀਰੀਅੰਸ ਕੀਤਾ ਕਿ ਉਹ ਫੂਡ ਸਕੂਲਾਂ ਦੇ ਵਿੱਚ ਵੀ ਲੈ ਕੇ ਆਉਂਦੇ ਆ। ਅਤੇ ਜਿਹੜੀ ਨਵੀਂ ਜਨਰੇਸ਼ਨ ਦੇ ਜਿਹੜੇ ਨਵੇਂ ਵਰਕਰਸ ਆ, ਜਿਹੜੇ ਕਾਫ਼ੀ ਯੰਗ ਆ, 25-26 ਸਾਲ ਦੇ ਆ, 30 ਸਾਲ ਦੇ ਆ, ਮੈਂ ਉਹਨਾਂ ਨੂੰ ਵੀ ਦੇਖਿਆ ਕਿ ਪਹਿਲਾਂ ਬ੍ਰੈਡ ਦੇ ਵਿੱਚ ਕੁਛ ਲਾ ਕੇ ਲੈ ਕੇ ਆਉਂਦੇ ਹੁੰਦੇ ਸੀ, ਲੇਕਿਨ ਅੱਜ ਉਹ ਪ੍ਰੋਸੈਸ ਫੂਡ ਦੇ ਜਿਹੜੇ ਬੋਕਸਿਸ ਆ ਉਹਨਾਂ ਨੂੰ ਕੈਰੀ ਕਰਕੇ ਲੈ ਕੇ ਆਉਂਦੇ ਆ। ਅਤੇ ਉਹ ਖਾਣੇ ਵੀ ਸੌਖੇ ਹੁੰਦੇ ਆ, ਉਹਨਾਂ ਨੂੰ ਕਿਸ ਥੋੜ੍ਹਾ ਜਿਹਾ ਗਰਮ ਕਰਨਾ ਪੈਂਦਾ, ਉਹ ਤੋਂ ਬਾਅਦ ਉਹ ਬਿਲਕੁਲ ਬਣਿਆ ਬਣਾਇਆ ਫੂਡ ਹੁੰਦਾ, ਕੁਛ ਕਰਨਾ ਵੀ ਨਹੀਂ ਪੈਂਦਾ। ਉਹ ਅੱਜ ਕੱਲ੍ਹ ਤਾਂ ਅਮਨਦੀਪ ਚਾਹ ਬਣਾਉਣ ਤੋਂ ਵੀ ਜਿਹੜੇ ਬੱਚੇ ਉਹ ਥੋੜ੍ਹੇ ਜਿਹੇ ਮਹਿਸੂਸ ਕਰਦੇ ਆ ਕਿ ਚਾਹ ਵੀ ਨਾ ਹੀ ਬਣਾਈ ਜਾਵੇ, ਉਹ ਵੀ ਬਣੀ ਬਣਾਈ ਮਿਲਦੀ ਆ, ਗਲਾਸਿਸ ਆਉਂਦੇ ਆ, ਉਹਦਾ ਉਹਨੂੰ ਥੋੜ੍ਹੇ ਜਿਹੇ ਗਰਮ ਕਰੋ, ਲਿਡ ਖੋਲੋ, ਅਤੇ ਉਹ ਲਿਡ ਵੀ ਨਹੀਂ ਖੋਲਣ ਦੀ ਲੋੜ, ਉਹਦੇ ਵਿੱਚ ਥੋੜ੍ਹੇ ਜਿਹੇ ਉਹਨੇ ਛੇਕ ਕੀਤਾ ਹੁੰਦਾ, ਉਹੀ ਮੂੰਹ 'ਚ ਪਾ ਕੇ ਜਿੱਦਾਂ ਸਿਗਰਟ ਪੀਂਦੇ ਇੱਦਾਂ ਚਾਹ ਪੀਣ ਲੱਗ ਪੈਂਦੇ ਆ। ਇੱਦਾਂ ਦਾ ਟ੍ਰੈਂਡ ਅਮਨਦੀਪ ਦੇਖਣ ਨੂੰ ਮਿਲਿਆ ਆ, ਜਿਹੜਾ ਕਿ ਅਸੀਂ ਐਕਸਪੀਰੀਅੰਸ ਕਰਦੇ ਹਾਂ ਕਿ ਸਾਡੀ ਜਿਹੜੀ ਪੁਰਾਣੀ ਜਨਰੇਸ਼ਨ ਆ ਉਹ ਤਾਂ ਫੂਡ ਬਣਾ ਕੇ ਖਾਂਦੀ ਆ, ਲੇਕਿਨ ਨਵੀਂ ਜਨਰੇਸ਼ਨ ਦੇ ਵਿੱਚ ਥੋੜ੍ਹਾ ਜਿਹਾ ਟ੍ਰੈਂਡ ਦੇਖਣ ਨੂੰ ਮਿਲਦਾ ਕਿ ਉਹ ਪ੍ਰੋਸੈਸ ਫੂਡ ਜਿਹੜਾ ਆ, ਬਣਿਆ ਬਣਾਇਆ ਫੂਡ ਜਿਹੜਾ ਫੈਕਟਰੀ ਦੇ ਵਿੱਚ ਬਣ ਕੇ ਆਉਂਦਾ ਆ ਉਹਦੇ 'ਤੇ ਜ਼ਿਆਦਾ ਡਿਪੈਂਡੈਂਟ ਹੈਗੇ ਆ ਜੀ ਆਪਦੇ
ਜੀ। ਚਲੋ ਆਪਾਂ ਇਹਦੀਆਂ ਗੱਲਾਂ ਕਰਦੇ ਹਾਂ, ਪ੍ਰਾਈਸਿਸ ਦੀਆਂ ਗੱਲਾਂ ਕਰਦੇ ਹਾਂ, ਅਤੇ ਇੱਕ ਹੋਰ ਜਿਹੜਾ ਭਖਦਾ ਮਸਲਾ ਬਣਦਾ ਜਾ ਰਿਹਾ। ਵੈਸੇ ਭਾਅ ਜੀ ਤੁਸੀਂ ਇਕਨੋਮਿਕਸ ਦੇ ਟੀਚਰ ਹੈ, ਆਪਾਂ ਇਹਨੂੰ ਪੌਜ਼ ਕਰਦੇ ਹਾਂ, ਤੁਹਾਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ, ਅੱਜ ਨਵਾਂ ਸਾਲ ਚੜ੍ਹਿਆ ਤੁਹਾਡੇ ਵਾਸਤੇ, ਅਤੇ ਕੀ ਕਹਿਣਾ ਚਾਹੋਗੇ
ਜੀ? ਅਮਨਦੀਪ, ਅੱਜ ਤੋਂ ਫਾਈਨੈਂਸ਼ੀਅਲ ਈਅਰ ਜਿਹੜਾ ਆਸਟ੍ਰੇਲੀਆ ਵਿੱਚ ਸ਼ੁਰੂ ਹੋ ਗਿਆ, ਜੁਲਾਈ ਤੋਂ 30 ਜੂਨ ਤੱਕ ਹੁੰਦਾ, ਕੱਲ੍ਹ ਲਾਸਟ ਡੇ ਸੀ ਸਾਲ ਦਾ। ਅਤੇ ਉਹਦੇ ਵਿੱਚ ਜਿਹੜੇ ਵਰਕਰਸ ਆ, ਜਿਹੜੇ ਇੰਪਲੋਈਜ਼ ਆ, ਉਹਨਾਂ ਨੇ ਕਾਫ਼ੀ ਪਿਛਲੇ ਮਹੀਨੇ ਖਰਚਾ ਵੀ ਕੀਤਾ ਹੋਣਾ ਹੋਊਗਾ, ਕਿਉਂਕਿ ਟੈਕਸ ਵਿੱਚ ਉਹ ਰਿਬੇਟ ਮਿਲਦੀ ਹੈ, ਟੈਕਸ ਵਿੱਚ ਤੁਸੀਂ ਲੈ ਸਕਦੇ ਹੋ, ਪਰ ਐਡਾ ਵੀ ਕੋਈ ਖਾਸ ਗੱਲ ਨਹੀਂ ਹੈ। ਜੇ ਤੁਸੀਂ ਟੈਕਸ ਵਿੱਚ ਲੈ ਸਕਦੇ ਹੋ ਤਾਂ ਆ ਜਿਹੜੀ 1 ਜੁਲਾਈ ਅੱਜ ਸ਼ੁਰੂ ਹੋਈ ਹੈ, ਇਹਦਾ ਵੀ ਤਾਂ ਟੈਕਸ ਕਲੇਮ ਕਰੇ ਹੀ ਸਕਦੇ ਅਗਲੇ ਸਾਲ। ਅਤੇ ਹੁਣ ਕਈਆਂ ਨੇ ਇਹਨਾਂ ਜਾਣ ਬੁੱਝ ਕੇ ਕਈ ਚੀਜ਼ਾਂ ਲੈ ਲਈਆਂ ਹੁੰਦੀਆਂ ਜਿਹੜੀ ਚਾਹੀਦੀਆਂ ਵੀ ਨਹੀਂ ਹੁੰਦੀਆਂ। ਜਿੱਦਾਂ ਤੁਸੀਂ ਸਵੇਰ ਤੋਂ ਅੱਜ ਗੱਲ ਕਰ ਰਹੇ ਸੀ ਕਿ ਜਿਹੜਾ ਨੌਲੇਜ ਹੈ ਨਾ ਉਹ ਬਹੁਤ ਜ਼ਿਆਦਾ ਹੋਣਾ ਨਹੀਂ ਚਾਹੀਦਾ, ਉਹ ਤਾਂ ਬਿਲਕੁਲ ਹੀ ਤੁਹਾਨੂੰ ਉਨਾ ਕੇ ਨੌਲੇਜ ਹੋਣਾ ਚਾਹੀਦਾ ਜਿਹਦੇ ਨਾਲ ਕਿ ਤੁਹਾਡਾ ਕੰਮ ਕਾਰ ਚੱਲ ਸਕੇ। ਇੱਦਾਂ ਹੀ ਜਿਹੜੀਆਂ ਜ਼ਰੂਰਤਾਂ ਚੀਜ਼ਾਂ ਆ ਤੁਹਾਡੇ ਕੋਲ ਉਨੀਆਂ ਕੇ ਹੋਣੀਆਂ ਚਾਹੀਦੀਆਂ, ਜਿਹਦੇ ਨਾਲ ਕਿ ਤੁਹਾਡਾ ਪ੍ਰਵਾਹ ਜਿਹੜਾ ਆ ਜ਼ਿੰਦਗੀ ਦਾ ਹੋ ਸਕੇ, ਉਨੇ ਕੇ ਤੁਹਾਡੇ ਕੋਲ ਸ਼ੂ ਹੋਣੇ ਚਾਹੀਦੇ 10-12 ਦੇ ਕਰੀਬ, 15-20 ਤੁਹਾਡੇ ਕੋਲ ਕੁੜਤੇ ਪਜਾਮੇ ਹੋਣੇ ਚਾਹੀਦੇ ਆ, 20-25 ਪੈਂਟਾਂ ਹੋਣੀਆਂ ਚਾਹੀਦੀ, ਮਤਲਬ ਲਿਮਿਟਡ ਜਿਹਾ ਸਟਾਕ ਚਾਹੀਦਾ ਜਿਹਦੇ ਨਾਲ ਕਿ ਤੁਹਾਡਾ ਸਰ ਜਾਵੇ, ਹਨਾ। ਤੇ ਇੱਦਾਂ ਹੀ ਫਰਿੱਜ ਦੇ ਵਿੱਚ ਵੀ 4-5 ਫਰਿੱਜਾਂ ਭਰੀਆਂ ਹੋਣੀਆਂ ਚਾਹੀਦੀਆਂ, 10-12 ਨਹੀਂ ਫਰਿੱਜਾਂ ਰੱਖਣੀਆਂ, ਜਿਹਦੇ ਘਰ ਦੇ ਵਿੱਚ 4-5 ਹੀ ਬਹੁਤ ਆ, ਹਨਾ। ਇੱਦਾਂ ਦੀ ਚੀਜ਼ਾਂ ਤੁਹਾਨੂੰ ਘਰ ਵਿੱਚ ਰੱਖਣੀਆਂ ਚਾਹੀਦੀਆਂ, ਸੰਤੁਸ਼ਟੀ ਉਹਦੇ ਨਾਲ ਕਾਫੀ ਤੁਹਾਨੂੰ ਮਿਲ ਸਕਦੀ ਹੈ ਜੀ। ਉਹਦੇ ਤੁਸੀਂ ਅੱਜ ਇੱਕ ਬਹੁਤ ਵਧੀਆ ਗੱਲ ਕੀਤੀ ਸਵੇਰ ਤੋਂ ਹੀ ਕਿ ਜਿਹੜੀਆਂ ਲਿਮੀਟੇਸ਼ਨ ਆ ਨਾ ਉਹ ਤੁਹਾਨੂੰ ਆਪਣੇ ਜੀਵਨ ਤੇ ਲਾਣੀਆਂ ਚਾਹੀਦੀਆਂ। ਤੇ ਮੈਨੂੰ ਤਾਂ ਇੱਕ ਅਮਦੀਪ ਇੱਕ ਹੋਰ ਵੀ ਵਿਚਾਰ, ਸਾਡੇ ਜਦੋਂ ਬਜ਼ੁਰਗ ਬਹਿੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ, ਉਹ ਗੱਲਾਂ ਕਰਦੇ ਹੁੰਦੇ ਸੀ ਕਿ ਤੁਹਾਨੂੰ ਨੌਕਰੀ ਉਹ ਕਰਨੀ ਚਾਹੀਦੀ ਆ ਜਿਹਦੇ ਵਿੱਚ ਨਾ ਤੁਹਾਡਾ ਦਿਲ ਨਾਲ ਤੁਹਾਨੂੰ ਉਹ ਤੁਹਾਡਾ ਇੰਟਰਸਟ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਉਹੀ ਨੌਕਰੀ ਕਰਦੇ ਆ ਜਿਹਦੇ ਤੁਹਾਡਾ ਇੰਟਰਸਟ ਆ, ਫੇਰ ਤੁਸੀਂ ਵਿਹਲੇ ਬੈਠ ਕੇ ਜਿਸ ਵੇਲੇ ਤੁਹਾਡੇ ਕੋਲ ਵਿਹਲਾ ਟਾਈਮ ਹੋਊਗਾ ਫੇਰ ਕੀ ਕਰੋਗੇ? ਫੇਰ ਤਾਂ ਤੁਸੀਂ ਜਿੱਦਾਂ ਸਿੱਧਾ ਹੀ ਡਿਪਰੈਸ਼ਨ ਚ ਜਾਓਗੇ, ਸਿੱਧਾ ਹੀ ਸਟ੍ਰੈਸ ਆਊਟ ਹੋ ਜਾਓਗੇ। ਜਿੱਦਾਂ ਸਪੋਜ਼ ਕਰੋ ਕੋਈ ਬਹੁਤ ਵਧੀਆ ਜਿੱਦਾਂ ਲਿਖਾਰੀ ਆ, ਠੀਕ ਹੈ ਨਾ, ਉਹ ਕੰਮ ਵੀ ਏਦਾਂ ਦਾ ਹੀ ਕਰਦਾ ਜਿੱਥੇ ਉਹਨੂੰ ਲਿਖਣ ਦਾ ਹੀ ਆ, ਲਿਖਾਰੀ ਦਾ ਹੀ ਕੰਮ ਆ, ਤੇ ਘਰ ਆ ਕੇ ਵੀ ਕੀ ਇੰਜੋਏ ਕਰੂਗਾ? ਆਪਣੀ ਰਚਨਾਤਮਕ ਜਿਹੜੀ ਸ਼ਕਤੀ ਆ ਉਹ ਤਾਂ ਉਹਨੇ ਆਪਣੇ ਕੰਮ ਤੇ ਵਰਤ ਲਈ, ਜਿਹੜੇ ਵਿਹਲਾ ਟਾਈਮ ਹੋਊਗਾ ਕਿਉਂਕਿ ਹੋਰ ਉਹਨੂੰ ਇੰਟਰਸਟ ਕੋਈ ਨੀ, ਉਹ ਕੀ ਕਰੂਗਾ? ਹੀ ਵਿਲ ਔਰ ਸ਼ੀ ਵਿਲ ਗੋ ਇਨ ਟੂ ਦ ਡਿਪਰੈਸ਼ਨ। ਤੁਹਾਡੀ ਗੱਲ ਸਵੇਰ ਤੋਂ ਮੈਂ ਸੁਣ ਰਿਹਾ ਤੇ ਮੈਨੂੰ ਇਹ ਕਹਿਣ ਦਾ ਹੁਣ ਮੌਕਾ ਮਿਲ ਗਿਆ ਕਿ ਉਹ ਕੰਮ ਕਰਨਾ ਚਾਹੀਦਾ ਜਿਹਦੇ ਵਿੱਚ ਤੁਹਾਡਾ, ਉਹ ਨੌਕਰੀ ਉਹ ਕਰਨੀ ਚਾਹੀਦੀ ਆ ਜਿਹਦੇ ਵਿੱਚ ਤੁਹਾਡਾ ਇੰਟਰਸਟ ਨਾ ਹੋਵੇ।
ਤੁਸੀਂ ਹੁਣ ਕੀ ਸਮਝਦੇ? ਹੁਣ ਆਪਾਂ ਛੱਡ ਦਈਏ ਕੰਮ ਜਿਹੜੇ ਕਰਦੇ ਸੀ, ਗਲਤੀ ਕਰਨੀ
ਜੇ ਤੁਹਾਨੂੰ ਐਗਰੀਕਲਚਰ ਚ ਇੰਟਰਸਟ ਨਹੀਂ ਆ ਫੇਰ ਤੁਸੀਂ ਤੁਹਾਨੂੰ ਐਗਰੀਕਲਚਰ ਕਰਨੀ ਚਾਹੀਦੀ ਆ।
ਖੈਰ ਨਹੀਂ ਭਾਜੀ, ਹਾਂ ਇਹ ਵੀ ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਕਿ ਕਈ ਵਾਰੀ ਫਿਰ ਉਹ ਜਿਹੜਾ ਤੁਹਾਡਾ ਇੰਟਰਸਟ ਹੁੰਦਾ ਨਾ ਤੁਸੀਂ ਉਹ ਕੰਮ ਕਰ ਕਰਕੇ ਫਿਰ ਵਿਹਲੇ ਟਾਈਮ ਤੁਸੀਂ ਕੀ ਕਰੋਗੇ? ਉਹ ਵੀ ਮੈਨੇਜ ਕਰਨਾ ਨਾ, ਅੱਠ ਘੰਟੇ ਤਾਂ ਤੁਸੀਂ ਮਤਲਬ ਕਰ ਰਹੇ ਹੋ ਜੋਬ, ਅਤੇ ਬਾਕੀ ਜਿਹੜੇ ਤੁਹਾਡੇ ਕੋਲ ਆਪਣੇ ਕੋਲ ਦੇਖ ਲਓ ਵੀ 16 ਘੰਟੇ ਆ, ਆਪਾਂ ਉਹ ਉਦੋਂ ਕੀ ਕਰਨਾ? ਚਲੋ 8 ਘੰਟੇ ਸੌਣਾ, 8 ਘੰਟੇ ਤਾਂ ਆਪਣੇ ਕੋਲ ਹੈਗੇ ਆ ਨਾ, ਤੇ ਉਹਨਾਂ ਦੇ ਵਿੱਚ ਆਪਾਂ
ਜਿਹੜਾ ਜਿਹੜਾ ਅਧਿਆਪਕ ਆ ਟੀਚਰ ਆ ਜੇ ਉਹਨੂੰ ਟੀਚਿੰਗ ਕਰਨ ਦਾ ਸ਼ੌਕ ਹੋਵੇ ਤਾਂ ਉਹਨੂੰ ਟੀਚਿੰਗ ਨਹੀਂ ਕਰਨੀ ਚਾਹੀਦੀ।
ਠੀਕ ਹੈ, ਅੱਛਾ ਉਹ ਇਹਨੂੰ ਬੈਲੈਂਸ ਵੈਸੇ ਕੀਤਾ ਜਾ ਸਕਦਾ ਆ, ਮਲਟੀਪਲ ਸ਼ੌਂਕ ਪਾ ਲੈਣੇ ਚਾਹੀਦੇ ਆ। ਜਿੱਦਾਂ ਹੁਣ ਮਤਲਬ ਮੈਂ ਹੀ ਖੇਤੀ ਕਰ ਰਿਹਾ, ਮਤਲਬ ਖੇਤੀ ਕਰਨ ਦਾ ਸਾਨੂੰ ਸ਼ੌਂਕ ਹੈ, ਮੈਨੂੰ ਸਾਡਾ ਪ੍ਰੋਫੈਸ਼ਨ ਵੀ ਆ, ਵਧੀਆ ਲੱਗਦਾ ਆ, ਪਰ ਦੂਜੇ ਪਾਸੇ ਭਾਅ ਜੀ ਮੈਂ ਇਹਨੂੰ ਥੋੜ੍ਹਾ ਜਿਹਾ ਚੇਂਜ ਵੀ ਕੀਤਾ ਹੋਇਆ ਵੀ ਮੈਂ ਇੱਕ ਆਪਣਾ ਗਾਰਡਨ ਵੀ ਬਣਾਇਆ ਹੋਇਆ, ਮੈਂ ਉੱਥੇ ਵੀ ਪਾਣੀ ਲਾ ਲੈਂਦਾ, ਬੂਟੇ ਲਾ ਲੈਂਦਾ, ਹੈ ਨਾ, ਫੁੱਲ ਖਿੜਦੇ ਦਿਖ ਰਹੇ ਆ। ਇੱਕ ਪਾਸੇ ਤਾਂ ਮੇਰੀ ਪ੍ਰੋਡਕਸ਼ਨ ਹੋ ਰਹੀ, ਦੂਜੇ ਪਾਸੇ ਮੈਂ ਸ਼ੌਕੀਆ ਤੌਰ 'ਤੇ ਜਿਹੜਾ ਆਪਣਾ ਸਿਸਟਮ ਹੈ ਮੈਂ ਉਹ ਵੀ ਲਾ ਲੈਂਦਾ। ਜਾਂ ਫਿਰ ਕੱਲ੍ਹ ਅਸੀਂ ਗੁਰੂ ਘਰ ਗਾਰਡਨ 'ਚ ਪਾਣੀ ਲਾ ਰਹੇ ਸੀਗੇ, ਹੈ ਨਾ, ਮੈਂ ਅਤੇ ਭਾਈ ਸਾਹਿਬ, ਉਹਨਾਂ ਨੂੰ ਵੀ ਬੜਾ ਚੰਗਾ ਲੱਗਿਆ, ਮੈਨੂੰ ਵੀ ਲੱਗਿਆ। ਦੂਜੇ ਆਪਾਂ ਸ਼ੌਂਕ ਜਿੱਥੇ ਚਲੋ ਰੇਡੀਓ 'ਤੇ ਵੀ ਗੱਲਬਾਤ ਕਰ ਲਈ ਦੀ, ਪੜ੍ਹ ਵੀ ਲਈਦਾ, ਸੋ ਇੱਦਾਂ ਭਾਅ ਜੀ ਬੈਲੈਂਸ ਟਾਈਮ ਜਿਹੜਾ ਬੈਲੈਂਸ ਕੀਤਾ ਜਾ ਸਕਦਾ ਇਹੋ ਜਿਹੇ?
ਨਹੀਂ ਟਾਈਮ ਤਾਂ ਬੈਲੈਂਸ ਕੀਤਾ ਜਾ ਸਕਦਾ, ਜਿੱਦਾਂ ਤੁਸੀਂ ਕਿਹਾ ਸ਼ੌਕ ਪਾਲਣੇ ਚਾਹੀਦੇ ਆ, ਸ਼ੌਕ ਕਦੇ ਪਲਦੇ ਨਹੀਂ ਹੁੰਦੇ, ਸ਼ੌਕ ਉਤਪੰਨ ਹੁੰਦੇ ਆ। ਜੇ ਤੁਹਾਡੇ ਦਿਮਾਗ ਵਿੱਚ ਤੁਹਾਡੇ ਸਰੀਰ ਵਿੱਚ ਕੋਈ ਸ਼ੌਕ ਉਤਪੰਨ ਨਹੀਂ ਹੁੰਦਾ ਫਿਰ ਤੁਸੀਂ 50 ਜਾਂ 100 ਸ਼ੌਕ ਪਾਲ ਲਓ ਉਹ ਤੁਸੀਂ ਇੰਜੋਏ ਨਹੀਂ ਕਰ ਸਕਦੇ।
ਹਾਂ, ਟੂ ਮੈਨੀ ਵੀ ਨਹੀਂ ਕਰ ਸਕਦੇ। ਅੱਛਾ ਭਾਅ ਜੀ, ਜਿਹੜੀ ਆਪਾਂ ਗੱਲਬਾਤ ਕਰ ਰਹੇ ਸੀਗੇ, ਚਲੋ ਮੈਂ ਤੁਹਾਨੂੰ ਨਵੇਂ ਸਾਲ ਦੀਆਂ ਵਧਾਈਆਂ ਦੇਣ ਦੇ ਵਿੱਚ, ਉਹਦੇ ਉਹ ਤਾਂ ਤੁਸੀਂ ਦਿੱਤੀਆਂ ਨਹੀਂ, ਤੁਸੀਂ ਚਲੋ ਸ਼ੌਂਕ ਦੀ ਗੱਲ ਕਰ ਲਈ। ਇੱਕ ਨਾ ਬੜਾ ਹੌਟ ਟੌਪਿਕ ਚੱਲ ਰਿਹਾ, ਹੌਟ ਤਾਂ ਚੱਲਣੀ ਹੈ ਕਿਉਂਕਿ ਸਿਆਲ ਹੈ, ਕਿ ਬਿਜਲੀ ਦੇ ਜਿਹੜੇ ਭਾਅ ਨੇ ਉਹ ਵੱਧ ਰਹੇ ਨੇ ਆਸਟ੍ਰੇਲੀਆ ਦੇ ਵਿੱਚ, ਚਿੱਠੀਆਂ ਵੀ ਆਈਆਂ ਹੋਈਆਂ ਨੇ, ਹੈ ਨਾ, ਤਾਂ ਉਹਦੇ ਨਾਲ ਕਾਫੀ ਜਿਹੜੀ ਆ ਬੈਕਲੈਸ਼ ਵੀ ਹੋ ਰਹੀ ਆ, ਪਰ ਕੋਈ ਮੇਜਰ ਨਿਊਜ਼ ਨੂੰ ਕਵਰ ਨਹੀਂ ਕਰ ਰਹੀ, ਪਰ ਲੋਕ ਜਿਹੜੇ ਨੇ ਕਾਫੀ ਅਪਸੈਟ ਨੇ। ਹੁਣ ਕੱਲ੍ਹ ਹੀ ਮੇਰੀ ਗੱਲ ਚੱਲ ਰਹੀ ਸੀ ਗੁਰਦੁਆਰਾ ਸਾਹਿਬ ਅਖੰਡ ਪਾਠ ਸੀਗੇ, ਤਾਂ ਉੱਥੇ ਦਾਨੇ ਸੱਜਣ ਬੈਠੇ ਸੀ, ਤਾਂ ਉਹ ਕਹਿ ਰਹੇ ਸੀ ਕਿ 40% ਤੱਕ ਵੱਧ ਰਿਹਾ, ਕੋਈ ਕਹਿ ਰਿਹਾ ਸੀ 10% ਵੱਧ ਰਿਹਾ, ਕੋਈ ਕਹਿ ਰਿਹਾ ਸੀ 25% ਵੱਧ ਰਿਹਾ। ਅਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਉੱਥੇ ਗੁਰੂ ਘਰ ਚਿੱਠੀ ਵੀ ਆਈ ਸੀਗੀ ਕਮੇਟੀ ਨੂੰ, ਅਤੇ ਉਹਦੇ ਵਿੱਚ ਉਹਨਾਂ ਨੇ ਅਪ ਟੂ 40% ਬਿਜਲੀ ਦੇ ਜਿਹੜੇ ਵਾਧੇ ਦੱਸੇ ਸੀਗੇ। ਭਾਅ ਜੀ, ਤੁਹਾਨੂੰ ਇਹਦੇ ਬਾਰੇ ਕੋਈ ਨੌਲੇਜ ਹੈਗੀ ਆ ਕਿ ਪਹਿਲੀ ਜੁਲਾਈ ਤੋਂ
ਜੀ ਅਮਨਦੀਪ,
ਅੱਜ ਤੋਂ ਵੱਧ ਰਹੇ ਨੇ।
ਹਾਂਜੀ ਨੌਲੇਜ ਥੋੜ੍ਹੀ ਹੈਗੀ ਇਹਦੇ ਬਾਰੇ ਕਿ ਜਿੱਦਾਂ ਤੁਸੀਂ ਠੀਕ ਕਿਹਾ ਕਿ ਜਿਹੜੇ ਵਾਧੇ ਆ ਨਾ, ਕੋਈ ਕੋਈ ਕਹਿ ਰਿਹਾ 50% ਵੱਧ ਰਿਹਾ, ਕੋਈ ਕਹਿੰਦਾ 30% ਵੱਧ ਰਿਹਾ, ਕੋਈ ਕਹਿੰਦਾ 10% ਵੱਧ ਰਿਹਾ, ਲੇਕਿਨ ਜਿਹੜਾ ਵਾਇਰਲ ਇਨਕਰੀਜ ਹੋ ਰਹੀ ਆ ਉਹ 10 ਤੋਂ 15 ਜਾਂ 10 ਤੋਂ 16% ਦੇ ਵਿੱਚ ਹੋ ਰਹੀ ਆ, ਹੋ ਰਿਹਾ ਵਾਧਾ। ਕਿਉਂਕਿ ਇਹ ਵਾਧਾ ਕਈ ਵਾਰੀ ਅਮਨਦੀਪ ਆਟੋਮੈਟਿਕ ਹੁੰਦਾ, ਜਿਹਨੂੰ ਤੁਸੀਂ ਕਹਿੰਦੇ ਆਟੋ ਐਡਜਸਟਮੈਂਟ ਸੁਣੀਆਂ ਆ। ਇਹ ਵਾਧਾ ਕਦੇ ਹੋ ਹੀ ਨਹੀਂ ਸਕਦਾ ਜੇ ਤੁਹਾਡੀ ਡਿਮਾਂਡ ਨਹੀਂ ਵੱਧਦੀ। ਜੇ ਤੁਹਾਡੀ ਡਿਮਾਂਡ ਵੱਧਦੀ ਆ ਤਾਂ ਹੀ ਵਾਧਾ ਕਰ ਸਕਦਾ ਜਿਹੜਾ ਕੋਈ ਵੀ ਪ੍ਰੋਡਿਊਸਰ ਆ, ਅਦਰਵਾਈਜ਼ ਵਾਧਾ ਕਰ ਹੀ ਨਹੀਂ ਸਕਦਾ। ਉਹਦੇ 'ਚ ਹਿੰਮਤ ਨਹੀਂ ਹੁੰਦੀ ਕਿ ਜੇ ਉਹਦੀ ਡਿਮਾਂਡ ਵੱਧਦੀ ਨਹੀਂ ਹੈ ਤਾਂ ਉਹਦੇ ਵਿੱਚ ਉਹਦੀ ਪ੍ਰਾਈਸ ਵਿੱਚ ਵਾਧਾ ਕਰਕੇ, ਜਾਂ ਫਿਰ ਉਹ ਮੋਨੋਪੋਲਿਸਟ ਹੋਵੇ। ਮੋਨੋਪੋਲਿਸਟ ਇਹ ਕਰ ਸਕਦਾ ਜੇ ਇੱਕੋ ਹੀ ਪ੍ਰੋਡਿਊਸਰ ਆ, ਇੱਕੋ ਹੀ ਬੰਦਾ ਪ੍ਰੋਡਿਊਸ ਕਰਦਾ ਕੋਈ ਪ੍ਰੋਡਕਟ, ਉਹ ਕਰ ਸਕਦਾ ਵਾਧਾ, ਉਹ ਵੀ ਰੀਜਨੇਬਲ ਵਾਧਾ ਕਰ ਸਕਦਾ। ਇੰਨਾ ਵਾਧਾ ਨਹੀਂ ਕਰ ਸਕਦਾ ਵੀ ਇਹ ਜਿਹੜੀ $10 ਦੀ ਚੀਜ਼ ਆ $100 ਦੀ ਕਰ ਦੇਵੇ, ਫਿਰ ਬੰਦੇ ਹੋਏ ਨੀ, ਲੋਕਾਂ ਨੇ ਲੈਣੀ ਨੀ ਹੈ,
ਭਾਜੀ
ਉਹਦੀ ਕਪੈਸਿਟੀ ਨੀ ਹੋਣੀ।
ਮੈਨੂੰ ਇਹ ਗੱਲ ਦੱਸੋ ਵੀ ਜਿੱਦਾਂ ਹੁਣ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਕਹਿ ਕੇ ਹਟੇ ਸੀ ਵੀ ਜਿਹੜੀ ਇਨਫਲੇਸ਼ਨ ਉਹ 7% ਹੈ, ਤੇ ਫਿਰ ਇਹ ਕੰਪਨੀਆਂ 20, 25, 10, 12 ਇਹ ਇਨਫਲੇਸ਼ਨ ਤੋਂ ਵੱਧ ਕਿਵੇਂ ਮਤਲਬ ਜਿਹੜੀਆਂ ਵਾਧਾ ਕਰ ਰਹੇ ਨੇ ਪ੍ਰਾਈਸਿਸ ਦੇ ਵਿੱਚ, ਮਤਲਬ ਇਹਨਾਂ ਤੇ ਉਹ ਇੰਡੈਕਸ ਲਾਗੂ ਨਹੀਂ ਹੁੰਦਾ
ਜਿਹੜਾ ਇਨਫਲੇਸ਼ਨ ਰੇਟ ਤਾਂ ਜਿਹੜਾ ਓਵਰਆਲ ਇਨਫਲੇਸ਼ਨ ਰੇਟ ਜਿਹੜਾ 7% ਆ, ਉਹ 7% ਦੇ ਕਰੀਬ ਆਸਟ੍ਰੇਲੀਆ ਦੇ ਵਿੱਚ ਹੈਗਾ ਆ। ਸਾਲ ਦੇ ਹਰ ਸਾਲ 7% ਜਿਹੜੀ ਟੋਟਲ ਅਮਾਊਂਟ ਆਫ ਮਨੀ ਆ ਉਹਦੇ ਵਿੱਚ 7% ਦਾ ਵਾਧਾ ਹੋ ਰਿਹਾ ਆ, ਤੇ ਲੋਕਾਂ ਕੋਲ ਪੈਸਾ ਵਾਧੂ ਆ ਰਿਹਾ ਆ। ਲੇਕਿਨ ਇਹ ਜਿਹੜੀ ਇੰਡੀਵਿਜੁਅਲ ਸਿਚੁਏਸ਼ਨ ਆ ਥੋੜ੍ਹੀ ਜਿਹੀ ਡਿਫਰੈਂਟ ਹੁੰਦੀ ਆ ਪਰਸਨ ਟੂ ਪਰਸਨ। ਹੁਣ ਜਿਹੜੇ ਡਿਫਰੈਂਟ ਇੰਡਸਟਰੀਜ਼ ਆ, ਕਈ ਇੰਡਸਟਰੀਆਂ ਦੇ ਵਿੱਚ ਵਾਧਾ ਜ਼ਿਆਦਾ ਹੁੰਦਾ, ਕਈ ਇੰਡਸਟਰੀਆਂ ਵਿੱਚ ਵਾਧਾ ਘੱਟ ਹੁੰਦਾ, ਲੇਕਿਨ ਓਵਰਆਲ ਜਿਹੜਾ ਵਾਧਾ ਇਕੋਨਮੀ ਦੇ ਵਿੱਚ 7% ਹੋ ਰਿਹਾ ਆ ਇਸ ਵੇਲੇ ਮਨੀ ਫਲੋ ਦਾ। ਤੇ ਇਹ ਨਹੀਂ ਕਹਿ ਸਕਦਾ ਹੁਣ ਕਿਸੇ ਕੋਈ ਚੀਜ਼ 50%, ਜਿੱਦਾਂ ਸਬਜ਼ੀਆਂ ਦੀ ਕੀਮਤ ਕਈ ਵਾਰੀ 50% ਤੋਂ ਵਿੱਚ 100% ਵੱਧ ਜਾਂਦੀ ਹੈ, ਤੇ ਇਨਫਲੇਸ਼ਨ ਤਾਂ ਹੈਗਾ 7% ਉੱਤੇ, ਉੱਧਰ 100% ਵੱਧ ਗਿਆ ਹੈ। ਇਹ ਕੋਈ ਇਹਦੇ ਨਾਲ ਲਿੰਕ ਨਹੀਂ ਹੈਗਾ। ਹੁਣ ਪ੍ਰਾਈਸ 15-20% ਜਾਂ 10-15% ਇਲੈਕਟ੍ਰਿਸਿਟੀ ਦੀਆਂ ਵੱਧ ਰਹੀਆਂ, ਕਿਉਂਕਿ ਉਹਦੀ ਡਿਮਾਂਡ ਹੈ, ਲੋਕ ਉਹਨੂੰ ਲੈਣ ਦੇ ਲਈ ਤਤਪਰ ਆ, ਉਹ ਲੋਕ ਲੈਣਾ ਚਾਹੁੰਦੇ ਆ, ਲੈ ਸਕਦੇ ਆ, ਇਸ ਲਈ ਪ੍ਰਾਈਸਿਸ ਦੇ ਵਿੱਚ ਵਾਧਾ ਹੋ ਰਿਹਾ। ਲੇਕਿਨ ਦੂਜੇ ਪਾਸੇ ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਲੋਲੀਪੋਪ ਸਟਾਈਲ ਇਕੋਨਮੀ ਆ, ਜਿਹਦੇ ਵਿੱਚ ਕੋਈ ਵਾਧਾ ਹੋ ਹੀ ਨਹੀਂ ਰਿਹਾ। ਉੱਥੇ ਤਾਂ 600 ਯੂਨਿਟ ਮੁਫ਼ਤ ਮਿਲ ਰਿਹਾ, ਹੁਣ 800 ਯੂਨਿਟ ਕਰ ਰਹੇ ਆ, ਤੇ ਦੂਜੇ ਪਾਸੇ ਟੈਕਸ ਵੀ ਲੱਗ ਰਹੇ ਆ। ਜਿਹੜੇ ਦੋਸਤ ਮੇਰੇ ਨਾ, ਕਈ ਬਹੁਤ ਸਿਫਤਾਂ ਕਰਦੇ ਸੀ ਸਰਕਾਰ ਦੀਆਂ, ਫ੍ਰੀ ਦੀਆਂ ਚੀਜ਼ਾਂ ਮਿਲੀਆਂ, ਜਿਸ ਵੇਲੇ ਉਹਨਾਂ ਨੂੰ ਪੈਨਸ਼ਨ ਤੇ ਟੈਕਸ ਲੱਗਾ ਨਾ, ਹੁਣ ਥੋੜੀਆਂ ਚੀਕਾਂ ਲਾਪੇ ਮਾਰ। ਇਹਦਾ ਆਪਦੀ ਕਦੇ ਕਦੇ ਹੁੰਦੀ ਰਹਿੰਦੀ ਆ। ਇਹ ਜਿਹੜੀ ਐਡਜਸਟਮੈਂਟ ਆ, ਇਹ ਡਿਪੈਂਡੈਂਟ ਸਪਲਾਈ ਤੇ ਆ, ਜਿਹੜੇ ਐਡਵਾਂਸ ਕੰਟਰੀਜ਼ ਆ, ਜਿਹੜੇ ਕਿ ਜਿਹਨਾਂ ਦੀ ਇਕੋਨਮੀ ਫੇਅਰ ਆ, ਅਦਰਵਾਈਜ਼ ਤਾਂ ਜਿਹਦੀਆਂ ਇਕੋਨਮੀ ਫਲੋਪ ਹੋਣ ਵਾਲੀਆਂ ਜਾਂ ਉਹਨਾਂ ਦੀ ਸਿਚੁਏਸ਼ਨ ਹੀ ਫਲੋਪ ਹੋਣ ਵਾਲੀ ਆ, ਉੱਥੇ ਤਾਂ ਕੁਛ ਵੀ ਹੋ ਸਕਦਾ।
ਭਾਜੀ ਆਪਾਂ ਹੁਣ ਥੋੜ੍ਹਾ ਜਿਹਾ ਬਿਜਲੀ ਦੇ ਪ੍ਰਾਈਸਿਸ ਦਾ ਦੇਖ ਲਈਏ ਕਿ ਮੇਰੇ ਕੋਲ ਜਾਣਕਾਰੀ ਥੋੜ੍ਹੀ ਮੈਂ ਕੱਢੀ ਆ। ਤਕਰੀਬਨ ਕੈਨਬਰਾ ਦੇ ਵਿੱਚ 4.25% ਵੱਧ ਰਹੇ ਨੇ ਰੇਟ, ਅਤੇ ਐਵਰੇਜ ਜਿਹੜਾ ਕਸਟਮਰ ਹੈ $75 ਉਹਨਾਂ ਲਈ ਵਧੇਗਾ। ਨਿਊ ਸਾਊਥ ਵੇਲਸ ਦੇ ਵਿੱਚ ਤੁਸੀਂ ਦੇਖੋ ਵੀ 19-25% ਤੱਕ ਵਧੇਗਾ ਪ੍ਰਾਈਸ, ਇਹਦੇ ਨਾਲ ਮਤਲਬ $350 to $600 ਤੱਕ ਫਰਕ ਪਏਗਾ, ਵਾਧਾ ਹੋਏਗਾ। ਨਾਰਦਰਨ ਟੈਰੇਟਰੀ ਦੇ ਵਿੱਚ 2.7%, ਅਤੇ ਸਾਊਥ ਈਸਟ ਕੁਈਨਜ਼ਲੈਂਡ ਦੇ ਵਿੱਚ ਤਕਰੀਬਨ 20-21%, $350 to $400। ਔਰ ਜਿਹੜਾ ਰੀਜਨਲ ਕੁਈਨਜ਼ਲੈਂਡ ਰੀਜਨਲ ਦੇ ਵਿੱਚ 28% ਬਿਜਲੀ ਦੇ ਵਿੱਚ ਵਾਧਾ ਹੋ ਰਿਹਾ। ਸਾਊਥ ਆਸਟ੍ਰੇਲੀਆ ਦੇ ਵਿੱਚ 22-24% ਤੱਕ ਵਾਧਾ, ਤਸਮੈਨੀਆ ਦੇ ਵਿੱਚ 10%, ਵਿਕਟੋਰੀਆ 'ਚ 25% ਵਾਧਾ ਹੋ ਰਿਹਾ, ਅਤੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ 2.5%। ਸੋ ਇਹ ਵੱਖਰੀ ਵੱਖਰੀਆਂ ਸਟੇਟਾਂ ਦੇ ਵਿੱਚ, ਪਰ ਇਹਦੇ ਵਿੱਚ ਅਮਰੀਕ ਭਾਅ ਜੀ ਇੱਕ ਹੋਰ ਵੀ ਫੈਕਟਰ ਹੈਗਾ ਆ, ਜਿਹੜੀ ਅਪ ਮਤਲਬ ਸਾਡੇ ਉੱਥੇ ਬੈਠੇ ਢਾਣੀ ਦੇ ਵਿੱਚ ਗੱਲ ਚੱਲ ਰਹੀ ਸੀਗੀ, ਗੁਰੂ ਘਰ ਬੈਠੇ ਸੀਗੇ, ਤਾਂ ਉਹ ਕਹਿੰਦੇ ਵੀ ਸਾਰੀ ਗੈਸ, ਕਿੰਨੀ ਗੈਸ ਹੈ ਆਸਟ੍ਰੇਲੀਆ ਦੇ ਵਿੱਚ, ਕਿੰਨਾ ਕੋਲਾ ਆ, ਠੀਕ ਹੈ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਬਿਜਲੀ ਦੇ ਰੇਟ ਇੰਨੇ ਜ਼ਿਆਦਾ ਆ ਕਿ ਕੰਪੈਰੇਟਿਵਲੀ ਜੇ ਆਪਾਂ ਦੇਖੀਏ ਇੰਡੀਆ ਵੀ ਸਸਤਾ ਆ, ਚਾਈਨਾ ਵੀ ਸਸਤਾ ਆ, ਮਿਡਲ ਈਸਟ ਵੀ ਸਸਤਾ, ਉਹ ਆਪਣਾ ਤੇਲ ਬਾਲ ਰਹੇ ਨੇ, ਬਿਜਲੀ ਉੱਥੇ ਆਲਮੋਸਟ ਕਈ ਕੰਟਰੀਆਂ 'ਚ ਫ੍ਰੀ ਆ, ਅਤੇ ਚਾਈਨਾ ਅਤੇ ਇੰਡੀਆ ਵਾਲੇ ਆਸਟ੍ਰੇਲੀਆ ਤੋਂ ਕੋਲਾ ਲੈ ਕੇ ਉੱਥੇ ਬਿਜਲੀ ਸਸਤੀ ਦੇ ਰਹੇ ਨੇ, ਜਦੋਂ ਕਿ ਆਸਟ੍ਰੇਲੀਆ ਦਾ ਆਪਣਾ ਕੋਲਾ ਗੈਸ ਜਿਹੜੀ ਹੈ ਉਹ ਹੈਗੀ ਹੈ। ਅਤੇ ਉਹ ਮਤਲਬ ਇਹ ਕੀ ਫੰਡਾਮੈਂਟਲ ਹੈ ਭਾਜੀ, ਜਾਂ ਫੰਡਾ ਕੀ ਹੈ?
ਫੰਡਾਮੈਂਟਲ ਇਹ ਹੈ ਅਮਦੀਪ, ਜਿੱਦਾਂ ਹੁਣ 6% ਦੀ ਇਨਫਲੇਸ਼ਨ ਰੇਟ ਆ, ਹੈ ਨਾ, ਕਾਫੀ ਲੋਕਾਂ ਕੋਲ ਪੈਸਾ ਆ, ਉਹ ਪੈਸਾ ਕਿੱਦਾਂ ਕਢਾਉਣਾ ਹੈ ਲੋਕਾਂ ਕੋਲ, ਤਾਂ ਕਿ ਇਕੋਨਮੀ ਬੈਲੈਂਸ ਰਹੇ ਇੱਕ ਤਰ੍ਹਾਂ ਦੇ ਨਾਲ। ਉਹ ਇੱਦਾਂ ਹੀ ਹੋ ਸਕਦਾ ਕਿ ਪ੍ਰਾਈਸਿਸ ਆਫ ਪ੍ਰੋਡਕਟਸ ਜਿਹੜੀਆਂ ਪਬਲਿਕ ਸੈਕਟਰ ਦੀਆਂ ਪ੍ਰਾਈਸਿਸ ਆਫ ਪ੍ਰੋਡਕਟਸ ਆ ਉਹਨੂੰ ਵੀ ਇਨਕਰੀਜ਼ ਕੀਤਾ ਜਾਵੇ, ਤਾਂ ਕਿ ਲੋਕਾਂ ਤੋਂ ਥੋੜਾ ਪੈਸਾ ਕਢਾ ਕੇ ਇਕੋਨਮੀ ਨੂੰ ਇਨ ਦਾ ਲੌਂਗ ਟਰਮ ਬੈਲੈਂਸ ਕੀਤਾ ਜਾਵੇ। ਜਿਹੜੇ ਇਹ ਇਕੋਨਮੀ ਆ ਹੁਣ ਮਿਡਲ ਈਸਟ ਦੀਆਂ, ਜਿੱਦਾਂ ਤੁਸੀਂ ਇਕੋਨਮੀ ਕਿਹਾ ਆ ਕਿ ਉੱਥੇ ਬਿਜਲੀ ਵੀ ਫ੍ਰੀ ਆ, ਇਨਕਮ ਟੈਕਸ ਵੀ ਨਹੀਂ ਲੱਗਦਾ, ਉੱਥੇ ਹਰ ਜਿਹੜਾ ਵਿਅਕਤੀ ਆ ਉਹਨੂੰ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਫ੍ਰੀ ਮਿਲਦੀਆਂ, ਕਈ ਮਿਡਲ ਈਸਟ ਦੇ ਕੰਟਰੀ ਹੈਗੇ ਆ, ਉਹ ਉਹਨਾਂ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ ਆਟੋਕਰੈਟਿਕ ਆ, ਅਥੋਰੀਟੇਰੀਅਨ ਆ, ਕਿ ਉਹਨਾਂ ਨੂੰ ਆਪਣੀ ਅਥਾਰਟੀ ਨੂੰ ਮੇਨਟੇਨ ਕਰਨ ਦੇ ਲਈ ਅਜਿਹੀਆਂ ਸਹੂਲਤਾਂ ਦੇਣੀਆਂ ਪੈਂਦੀਆਂ ਤਾਂ ਕਿ ਰਿਵੋਲਟ ਨਾ ਹੋਵੇ। ਲੇਕਿਨ ਇਨ ਦਾ ਲੌਂਗ ਟਰਮ, 100 ਸਾਲ ਬਾਅਦ, 200 ਸਾਲ ਬਾਅਦ, ਜਿਸ ਵੇਲੇ ਉਹਨਾਂ ਦੇ ਸਕਿੱਲੇ ਹੀ ਖਤਮ ਹੋ ਗਏ, ਉਹਨਾਂ ਲੋਕਾਂ ਨੂੰ ਵਿਹਲੇਪਣ ਦੀ ਆਦਤ ਪੈ ਗਈ, ਉਹਨਾਂ ਦੇ ਜਿਹੜੇ ਨੈਚੁਰਲ ਰਿਸੋਰਸਿਸ ਆ ਜਿਹਨਾਂ 'ਤੇ ਉਹ ਸਾਰੀਆਂ ਸਹੂਲਤਾਂ ਉਹਨਾਂ ਨੂੰ ਦੇ ਰਹੇ ਆ, ਫਿਰ ਤੁਸੀਂ ਦੇਖੋਗੇ ਕਿ ਜਿਹੜੀ ਅੱਜ ਤੋਂ 100 ਸਾਲ ਪਹਿਲਾਂ ਜਿਹਨਾਂ ਜਿੱਦਾਂ ਦੀ ਉਹਨਾਂ ਦੀ ਹਾਲਤ ਹੁੰਦੀ ਸੀ, ਦੁਬਾਰਾ ਉੱਦਾਂ ਦੀ ਹੋ ਜਾਊਗੀ। ਕਿਉਂ? ਜੇ ਤੁਸੀਂ ਪ੍ਰੋਡਕਟਿਵ ਕੰਮ ਕਰਦੇ ਨਹੀਂ ਹੈ, ਤੁਸੀਂ ਮਿਹਨਤ ਨਹੀਂ ਕਰਦੇ, ਤੁਸੀਂ ਜੋਬਾਂ ਨਹੀਂ ਕਰਦੇ, ਤੁਸੀਂ ਆਪਣੇ ਰਿਸਰਚ ਨਹੀਂ ਕਰਦੇ, ਤੁਸੀਂ ਵਿਹਲੇ ਬੈਠ ਕੇ ਸਾਰੀਆਂ ਸਹੂਲਤਾਂ ਨੂੰ ਮਾਣਦੇ ਆ, ਤਾਂ ਘੱਟ ਪ੍ਰਾਈਸਿਸ 'ਤੇ ਲੈਂਦੇ ਆ, ਇਹਦਾ ਲੌਂਗ ਟਰਮ ਉਹ ਇਕੋਨਮੀ ਹਮੇਸ਼ਾ ਡਾਊਨ ਜਾਊਗੀਆਂ, ਤੇ ਸੋਸ਼ਲ ਜਿਹੜਾ ਇਨਜਸਟਿਸ ਆ ਉਹ ਵੀ ਨਹੀਂ ਹੋਊਗਾ। ਹੁਣ ਇਹਨਾਂ ਕੰਟਰੀਆਂ ਦੇ ਵਿੱਚ ਜੇ ਕੰਪੈਰੇਟਿਵਲੀ ਦੇਖਿਆ ਜਾਵੇ ਤਾਂ ਹਿਊਮਨ ਰਾਈਟਸ ਜਿਹੜੇ ਆ ਉਹ ਜ਼ਿਆਦਾ ਆ, ਤੁਹਾਨੂੰ ਬੋਲਣ ਦੀ ਆਜ਼ਾਦੀ ਆ, ਇਹ ਤੁਹਾਨੂੰ ਉੱਥੇ ਲੋਕਪਾਲ ਵੀ, ਇੱਥੇ ਲੋਕ ਜਿੱਦਾਂ ਨਾ ਅੱਗੇ ਪੰਜਾਬ ਦੇ ਵਿੱਚ ਰੌਲੀ, ਹਿੰਦੁਸਤਾਨ ਦੇ ਵਿੱਚ ਅੰਨਾ ਹਜ਼ਾਰੇ ਨੇ ਇੱਕ ਅੰਦੋਲਨ ਸ਼ੁਰੂ ਕੀਤਾ ਸੀ, ਲੋਕਪਾਲ ਹੋਣਾ ਚਾਹੀਦਾ ਆ, ਕਿ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੀਆਂ ਜਿਹੜੇ ਡਰੋਬੈਕਸ ਆ, ਉਹਨਾਂ ਦੇ ਜਿਹੜੇ ਘਪਲੇ ਆ, ਉਹਨਾਂ ਨੂੰ ਸਾਹਮਣੇ ਲਿਆਂਦਾ ਜਾਵੇ। ਲੇਕਿਨ ਇੱਥੇ ਆਸਟ੍ਰੇਲੀਆ ਵਿੱਚ ਲੋਕਪਾਲ ਹੈਗਾ ਆ, ਉਹ ਵੱਡੇ ਵੱਡੇ ਪੋਲੀਟੀਸ਼ੀਅਨ ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਉਹਨਾਂ ਦੇ ਵੀ ਜਿਹੜੇ ਵੱਡੇ ਵੱਡੇ ਘਪਲੇ ਉਹਨਾਂ ਨੂੰ ਸਾਹਮਣੇ ਲੈ ਕੇ ਆਉਂਦੇ ਆ, ਇਹਨਾਂ ਦੀਆਂ ਉਦਾਹਰਨਾਂ ਮਿਲਦੀਆਂ ਵੀ ਇੱਥੇ। ਤੇ ਮੇਰੇ ਖਿਆਲ ਦੇ ਵਿੱਚ ਅਗਰ ਅਮਨਦੀਪ ਇਹ ਜਿਹੜੀ ਮੁਫ਼ਤ ਦੀ ਆ ਜਾਂ ਘੱਟ ਪ੍ਰਾਈਸ ਦੀ ਪੋਲਿਸੀ ਲਿਆਂਦੀ ਜਾਵੇ, ਇਹਦਾ ਲੌਂਗ ਟਰਮ ਦੇਸ਼ ਨੂੰ ਫਾਇਦਾ ਨਹੀਂ ਹੁੰਦਾ, ਐਜ਼ ਦਾ ਇਕਨੋਮਿਕਸ ਬੁੱਕਸ ਜਿਹੜੀਆਂ ਉਹ ਇੱਦਾਂ ਕਹਿੰਦੀਆਂ ਆ, ਅਸੀਂ ਨਹੀਂ ਕਹਿੰਦੇ, ਇਕਨੋਮਿਕਸ ਬੁੱਕਸ ਦੇ ਵਿੱਚ ਸਭ ਕੁਝ ਲਿਖਿਆ ਆ
ਜੀ। ਚਲੋ ਇਹ ਬਿਜਲੀ ਦੀਆਂ ਆਪਾਂ ਗੱਲਾਂ ਕਰ ਲਈਆਂ ਕਿ ਬਿਜਲੀ ਪ੍ਰਾਈਸਿਸ ਅੱਪ ਜਾ ਰਹੇ ਆ, ਇਹਦੇ ਨਾਲ ਜਿਹੜੇ ਭਾਜੀ ਵੈਸੇ ਹੋਰ ਵੀ ਪ੍ਰਾਈਸਿਸ ਵਧਣੇ ਆ, ਤੁਹਾਨੂੰ ਪਤਾ ਜਦੋਂ ਤੇਲ ਅਤੇ ਬਿਜਲੀ ਵੱਧਦੀ ਆ ਤਾਂ ਫਿਰ ਉਹ ਕੋਸਟ ਆਫ ਪ੍ਰੋਡਕਸ਼ਨ ਵੱਧਦੀ ਆ, ਚੀਜ਼ਾਂ ਦੇ ਭਾਅ ਵੱਧਦੇ ਨੇ,
ਉਦੋਂ ਐਸੋਸੀਏਟਿਡ ਹੈ ਉਹਦੇ ਨਾਲ, ਐਸੋਸੀਏਸ਼ਨ
ਸਾਰਾ ਕੁਝ, ਮਤਲਬ ਉਹ ਬੇਸ ਦੇ ਚੱਕ ਦਿੰਦੇ,
ਕੋਰਿਲੇਸ਼ਨ ਆ
ਜੀ। ਤੇ ਉਧਰ ਹੁਣ ਸਾਡੇ ਵਿਨੀਪੈਗ ਤੋਂ ਗੌਰਵ ਸ਼ਰਮਾ ਜੀ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ, ਤੇ ਪੰਮਾ ਸਿੰਘ ਵੀ ਸ਼ੁਭ ਸਵੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਲਾਈਵ ਸੁਣ ਰਹੇ ਆ ਜੀ, ਜੀ ਆਇਆਂ ਨੂੰ। ਤੇ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਵਾਲੇ ਇਹ ਵੀ ਫਤਿਹ ਬੁਲਾ ਰਹੇ ਨੇ, ਕਹਿੰਦੇ ਕੀ ਗੱਲ ਸਿੱਧੂ ਦਾ, ਤੁਹਾਡਾ ਸਿਸਟਮ ਕਿਉਂ ਹਿੱਲ ਗਿਆ, ਕਰੋ ਠੀਕ ਇਸ ਨੂੰ। ਹਾਂਜੀ ਦੇਖੋ ਟੈਕਨੀਕਲ ਗੱਲਾਂ ਨੇ ਅਤੇ ਕੋਈ ਨਾ ਕੋਈ ਚੂਲ ਵਿੰਗੀ ਰਹਿੰਦੀ, ਤੁਹਾਨੂੰ ਪਤਾ ਮੰਜੇ ਦੀ ਵੀ ਕਈ ਵਾਰੀ ਚੂਲ ਢਿੱਲੀ ਹੋ ਜਾਂਦੀ ਹੈ, ਚੀਂ ਚੀਂ ਗੱਲ ਲੱਗੀ, ਉਹ ਵੀ ਫਿੱਟ ਕਰਨਾ ਪੈਂਦਾ ਬਰਸਾਤਾਂ 'ਚ, ਸੋ ਕਰਾਂਗੇ ਸਰਵਜੀਤ ਹੁਣਾਂ ਨੂੰ ਉੱਠ ਲੈਣ ਦਿਓ। ਅਤੇ ਪਾਲਾ ਬੈਂਸ ਜੀ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ ਅਤੇ ਉਹ ਵੀ ਫਤਿਹ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ ਤੁਹਾਨੂੰ ਵੀ। ਭਾਅ ਜੀ ਅੱਜ ਕਹਿੰਦੇ ਨਵਾਂ ਸਰੋਤਾ ਹੈਪੀ ਤੁਹਾਡੇ ਨਾਲ ਜੋੜਿਆ ਜੀ, ਸੁਣ ਰਿਹਾ ਜੀ, ਹੈਪੀ ਜੀ ਦਾ ਸਵਾਗਤ ਹੈ ਜੀ ਬਹੁਤ ਤਹਿ ਦਿਲੋਂ, ਅਤੇ ਉਮੀਦ ਰੱਖਦੇ ਹਾਂ ਕਿ ਲੰਬਾ ਸਮਾਂ ਸਾਡਾ ਸਾਥ ਚੱਲੇਗਾ ਹਰਮਨ ਰੇਡੀਓ ਦੇ ਨਾਲ, ਕਿਉਂਕਿ ਅਸੀਂ ਇੱਕ ਪਰਿਵਾਰ ਮੰਗਰ ਹੀ ਸਾਰੇ ਵਿਚਰਦੇ ਹਾਂ, ਜਾਣਦੇ ਹਾਂ, ਮਿਲਦੇ ਹਾਂ, ਅਤੇ ਸਾਡੀਆਂ ਸਾਂਝਾਂ ਜਿਹੜੀਆਂ ਨੇ ਉਹ ਵਿਚਾਰਾਂ ਦੀਆਂ ਨੇ, ਅਤੇ ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ 'ਤੇ ਅਸੀਂ ਖਰੇ ਉਤਰਾਂਗੇ। ਸੋ ਅਮਰੀਕ ਭਾਅ ਜੀ, ਹੋਰ ਵੀ ਅਪਗ੍ਰੇਡ ਹੋ ਰਹੇ ਨੇ ਸਾਡੇ ਸਮਾਜ ਦੇ ਵਿੱਚ, ਸਮਾਜ ਦੇ ਵਿੱਚ ਅਪਗ੍ਰੇਡ ਕਰਨ ਤੋਂ ਪਹਿਲਾਂ ਗਰਮ ਪਾਣੀ ਨਾਲ ਨਹਾਉਣਾ ਬੜਾ ਮਤਲਬ ਵਧੀਆ ਹੁੰਦਾ ਆ, ਜ਼ਰੂਰਤ ਪੈਂਦੀ ਹੈ, ਅਤੇ ਅਕਸਰ ਹਰ ਘਰ ਦੇ ਵਿੱਚ ਵਾਟਰ ਹੀਟਰ ਲੱਗੇ ਹੁੰਦੇ ਨੇ, ਅਤੇ ਸਰਦੀਆਂ ਨੂੰ ਗਰਮ ਪਾਣੀ ਦੀ ਲੋੜ ਪੈਂਦੀ ਹੈ, ਕਿਚਨ 'ਚ ਗਰਮ ਪਾਣੀ ਦੀ ਲੋੜ ਪੈਂਦੀ ਹੈ, ਕੱਪੜੇ ਧੋਣ ਨੂੰ ਗਰਮ ਪਾਣੀ ਦੀ ਲੋੜ ਪੈਂਦੀ ਹੈ, ਔਰ ਸਾਰਿਆਂ ਨਾਲ ਵੱਧ ਬਿਜਲੀ ਜਿਹੜੀ ਹੈ ਘਰਾਂ ਦੇ ਵਿੱਚ ਹਾਊਸ ਹੋਲਡ ਦੇ ਵਿੱਚ ਉਹ ਹੋਟ ਵਾਟਰ ਸਿਸਟਮ ਖਿੱਚਦਾ ਆ, ਗੀਜ਼ਰ ਜਿਹਨੂੰ ਕਹਿੰਦੇ ਆ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ, ਇੱਥੇ ਇਹਨੂੰ ਹੋਟ ਵਾਟਰ ਸਿਸਟਮ ਕਹਿੰਦੇ ਆ। ਅਮਰੀਕ ਭਾਅ ਜੀ ਵੈਸੇ ਜਿਹੜੇ ਟ੍ਰੈਡੀਸ਼ਨਲ ਹੋਟ ਵਾਟਰ ਸਿਸਟਮ ਹੈ ਉਹ ਔਫ ਪੀਕ ਲੱਗੇ ਹੁੰਦੇ ਆ, ਫਿਰ ਰਾਤ ਨੂੰ ਜਿਹੜੀ ਬਿਜਲੀ ਆ ਉਹ ਘੱਟ ਹੁੰਦੀ ਆ, ਤੇ ਉਦੋਂ ਉਹ ਗਰਮ ਕਰ ਦਿੰਦੇ ਆ 200, 250, 400, 500 ਲੀਟਰ ਤੇ ਉਹ ਸਾਰਾ ਦਿਨ ਫਿਰ ਵਰਤ ਹੋ ਜਾਂਦੀ, ਰਾਤ ਨੂੰ ਫਿਰ ਗਰਮ ਹੋ ਜਾਂਦੇ ਨੇ, ਤਾਂ ਇਹਦੇ ਨਾਲ ਬਿਜਲੀ ਦੀ ਜਿਹੜੀ ਬੱਚਤ ਉਹ ਘੱਟਦੀ ਆ। ਪਰ ਹੁਣ ਪਿੱਛੇ ਦੇ ਫੋਨ ਆਉਣੇ ਸ਼ੁਰੂ ਹੋਏ, ਸਾਨੂੰ ਵੀ ਆਏ ਵੀ ਲਓ ਜੀ ਤੁਹਾਡਾ ਸਿਸਟਮ ਅਪਗ੍ਰੇਡ ਕਰਨਾ ਆ, ਹੈ ਨਾ, ਸਰਕਾਰ ਨੇ ਨਵੀਂ ਸਕੀਮ ਕੱਢੀ ਆ ਅਤੇ ਇਹ ਚੇਂਜ ਕਰਨੇ ਆ ਸਾਰੇ, ਜਿੱਦਾਂ ਪਹਿਲਾਂ ਬਲਬ ਨਹੀਂ ਸੀ ਕੀਤੇ ਸਾਰੇ ਨਿਊ ਸਾਊਥ ਵੇਲਜ਼ ਜਾਂ ਆਸਟ੍ਰੇਲੀਆ ਦੇ ਵਿੱਚ। ਅਤੇ ਉਹ ਜਦੋਂ ਇੱਕ ਦੋ ਫੋਨ ਆਏ ਤਾਂ ਸਾਡੇ ਘਰੋਂ ਫੋਨ ਚੱਕਿਆ ਅਤੇ ਉਹ ਕਹਿੰਦੇ ਆ ਵੀ ਸਕੈਮ ਕੱਢੀ ਜਾ ਰਿਹਾ, ਫੋਨ ਕਰੀ ਜਾ ਰਿਹਾ, ਅਸੀਂ ਨਹੀਂ ਕਰਨਾ, ਅਸੀਂ ਨਹੀਂ ਕਰਨਾ, ਉਹ ਕਰਨਾ। ਪਰ ਇਹਦੇ ਬਾਰੇ ਦੱਸਦਾ ਕਿ ਥੋੜ੍ਹੀ ਹੋਰ ਘੋਖ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਨਿਊ ਸਾਊਥ ਵੇਲਜ਼ ਦੀ ਜਿਹੜੀ ਸਰਕਾਰ ਹੈ ਉਹ ਸਾਰੇ ਹੌਟ ਵਾਟਰ ਸਿਸਟਮ ਜਿਹੜੇ ਆ ਉਹ ਅਪਗ੍ਰੇਡ ਕਰ ਰਹੀ ਹੈ। ਭਾਜੀ ਇਹਦੇ ਬਾਰੇ ਜਾਣਕਾਰੀ?
ਅਮਨਦੀਪ ਇਹਦੇ ਬਾਰੇ ਜਾਣਕਾਰੀ ਤਾਂ ਨਹੀਂ ਪਤਾ, ਕੋਈ ਖਾਸ ਨਹੀਂ ਸੁਣਿਆ, ਨਹੀਂ
ਤੁਹਾਨੂੰ ਆਇਆ ਫੋਨ
ਜਾਂ ਮੈਨੂੰ ਕੋਈ ਮੈਸੇਜ ਨਹੀਂ ਆਇਆ? ਲੇਕਿਨ ਜਿੱਦਾਂ ਤੁਸੀਂ ਕਿਹਾ ਨਾ ਬਲਬ ਬਦਲਣ ਵਾਲੀ ਗੱਲ, ਅੱਜ ਤੋਂ 10-12 ਸਾਲ ਪਹਿਲਾਂ 2007-08 ਦੇ ਕਰੀਬ ਇੱਕ ਗ੍ਰੀਨ ਰੈਵੋਲੂਸ਼ਨ ਚੱਲਿਆ ਸੀ ਇਲੈਕਟ੍ਰੀਸਿਟੀ ਦਾ, ਜਿਹਦੇ ਵਿੱਚ ਲੋਕ ਘਰਾਂ ਦੇ ਵਿੱਚ ਨਾ ਜਿਹੜੇ ਸੈਲਰਸ ਹੁੰਦੇ ਸੀ, ਜਿਹਨਾਂ ਨੇ ਚੀਜ਼ ਵੇਚਣੀ ਹੁੰਦੀ ਸੀ, ਉਹ ਥੋੜਾ ਮੁਆਇਨਾ ਕਰਨ ਆਉਂਦੇ ਹੁੰਦੇ ਸੀ।
ਹਾਂਜੀ,
ਕਿ ਘਰ ਦੇ ਵਿੱਚ ਉਹ ਫ੍ਰੀ ਬਲਬ ਦਿੰਦੇ ਹੁੰਦੇ ਸੀ, ਕਿ ਪਹਿਲਾਂ ਉਹਨਾਂ ਨੇ ਬੰਦਾ ਭੇਜਣਾ ਕਿ ਤੁਹਾਡੇ ਘਰ ਵਿੱਚ ਦੇਖਣੇ ਬਲਬ ਕਿੱਥੇ ਕਿੱਥੇ ਲੱਗਣੇ ਆ ਤੇ ਉਹਨਾਂ ਨੂੰ ਕਿੱਦਾਂ ਬਚਾਇਆ ਜਾ ਸਕਦਾ। ਸਾਰਾ ਘਰ ਘੁੰਮ ਕੇ ਦੇਖਦੇ ਹੁੰਦੇ ਸੀ, ਆਪਣੇ ਰਿਪ੍ਰੈਜੈਂਟੇਟਿਵ ਨਹੀਂ ਭੇਜਣੇ।
ਹਾਂਜੀ,
ਸੁਣੀ ਸਟੋਰੀ ਹੈ?
ਨਹੀਂ, ਤੁਸੀਂ ਸੁਣਾਓ। ਵੈਸੇ ਆਉਂਦੇ ਹੁੰਦੇ ਸੀਗੇ ਪਹਿਲਾਂ ਦੇਖਣ, ਫਿਰ ਉਹ ਬਲਬ ਵੀ ਬਦਲਦੇ ਹੁੰਦੇ ਸੀ, ਪਰ ਉਹ ਸੀਗੀ ਗਵਰਨਮੈਂਟ ਦੀ ਸਕੀਮ ਸੀ।
ਹਾਂਜੀ, ਬਲਬ ਬਦਲਦੇ ਹੁੰਦੇ ਸੀ, ਉਹਦੀ ਆੜ ਦੇ ਵਿੱਚ ਇੱਦਾਂ ਵੀ ਹੁੰਦਾ ਸੀ ਕਿ ਕਈ ਰਿਪ੍ਰੈਜੈਂਟੇਟਿਵ ਆਉਂਦੇ ਹੁੰਦੇ ਸੀ ਤੁਹਾਡੇ ਘਰ ਆ ਕੇ, ਉਹਨਾਂ ਨੇ ਦੇਖਣਾ ਤੇ ਉਹਨਾਂ ਕੋਲ ਸਕੈਨਰ ਹੁੰਦੇ ਸੀ ਜਿਹੜਾ ਕਿ ਸੋਨਾ ਸਕੈਨ ਕਰਦੇ ਸੀ, ਤੁਸੀਂ ਸੋਨਾ ਜਾਂ ਜਿਹੜੇ ਵੈਲਿਊਬਲ ਕਿੱਥੇ ਰੱਖੇ ਹੁੰਦੇ ਸੀ, ਉਹਨਾਂ ਨੇ ਲੋਕੇਸ਼ਨ ਲੋਕੇਟ ਕਰ ਲਿਆ।
ਇਹ ਵੀ ਸਕੀਮ ਚੱਲੀ ਸੀ, ਇਹ ਸੋਨੇ ਦੀ ਵੀ ਚੱਲੀ, ਚੋਰੀਆਂ ਵੀ ਹੋਈਆਂ ਸੀ ਤੇ
ਕਈ ਇਲਾਕਿਆਂ ਦੇ ਵਿੱਚ ਫਿਰ ਚੋਰੀਆਂ ਬਹੁਤ ਜ਼ਿਆਦਾ ਹੋਈਆਂ ਕਿ ਅੱਜ ਇਸ ਘਰ ਵਿੱਚ ਵੀ ਦੂਜੇ ਘਰ ਵਿੱਚ ਵੀ ਉਹ ਬਲਬ ਬੋਲੋ ਤੁਹਾਨੂੰ ਕੋਈ ਨਹੀਂ ਦੇਣਾ ਦਿੰਦੇ, ਮੁਫ਼ਤ ਦੀ ਚੀਜ਼ ਕੋਈ ਨਹੀਂ ਦਿੰਦਾ ਹੁੰਦਾ ਤੇ ਉਹ ਸਾਰੇ ਸਕੈਨ ਕਰਕੇ ਲੈ ਜਾਂਦੇ ਤੁਹਾਡੀ ਲੋਕੇਸ਼ਨ ਕਿ ਤੁਹਾਡਾ ਸੋਨਾ ਕਿੱਥੇ ਪਿਆ, ਕਿਹੜੀ ਅਲਮਾਰੀ ਚ ਪਿਆ, ਕਿੱਥੇ ਜਿੱਦਾਂ ਲਾਇਆ ਤੁਸੀਂ, ਉਹ ਸਾਰਾ ਉਹ ਲਿਖ ਕੇ ਜਾ ਉਹਨੂੰ ਅਸੈਸ ਕਰਕੇ ਲੈ ਜਾਣਾ। ਫਿਰ ਉਹ ਜਿਹੜੇ ਚੋਰ ਹੁੰਦੇ ਸੀ ਜਿਹਨੇ ਸੋਨਾ ਚੋਰੀ ਕਰਨਾ ਹੁੰਦਾ ਸੀ, ਜਿਹਨੇ ਬ੍ਰੇਕ ਇਨ ਕਰਨੀ ਹੁੰਦੀ ਸੀ, ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੰਦੇ ਸੀ ਵੀ ਉਹ ਚੋਰੀ ਹੋ ਜਾਂਦੇ ਸੀ। ਇੰਨੀ ਸਟੋਰੀ ਸੀ
ਦੇਖੋ। ਨਹੀਂ, ਉਹ ਤਾਂ ਉਹ ਗਵਰਨਮੈਂਟ ਦੀ ਸਕੀਮ ਸੀਗੀ ਵੈਸੇ, ਕਿਉਂਕਿ ਜਿਹੜੇ ਪਹਿਲੇ ਬਲਬ
ਸੀਗੇ ਨਾ, ਉਹ ਤਾਂ ਸਕੀਮ ਵੀ ਸੀਗੀ, ਉਹਦੀ ਆੜ ਦੇ ਵਿੱਚ ਸਕੈਮ ਵੀ ਹੋਏ,
ਆੜ ਦੇ ਵਿੱਚ ਸਕੈਮ ਹੋਇਆ। ਜਿਹੜੀ ਉਹ ਫਿਲਾਮੈਂਟ ਵਾਲੇ ਬਲਬ ਸੀ ਨਾ, ਉਹ ਹੀਟ ਬੇਸਡ ਸੀਗੇ, ਵੀ ਰਜਿਸਟੈਂਟ, ਵੀ ਹੀਟ ਦੇ ਨਾਲ ਉਹ ਲਾਈਟ ਪ੍ਰੋਡਿਊਸ ਕਰਦੇ। ਪਰ ਉਹ ਤੋਂ ਬਾਅਦ ਐਲ ਈ ਡੀ ਬਲਬ ਆਏ ਅਤੇ ਉਹਦੇ ਨਾਲ ਬਿਜਲੀ ਦੀ ਖਪਤ ਬਹੁਤ ਘਟੀ ਹਾਊਸ ਹੋਲਡ ਦੇ, ਕਿਉਂਕਿ ਦੇਖੋ ਜਿੰਨੀ ਵੱਧਦੀ ਆ, ਘਰ ਵੱਧਦੇ ਆ, ਬਿਲਡਿੰਗਾਂ ਵੱਧਦੀਆਂ, ਅਤੇ ਉਹਦੇ ਵਿੱਚ ਫਿਰ ਉਨੇ ਪਲਾਂਟ ਵੀ ਲਾਉਣੇ ਪੈਣੇ ਆ। ਫਿਰ ਇੱਕ ਹੋਰ ਸਕੀਮ ਸੀਗੀ ਸੋਲਰ ਦੀ, ਵੀ ਸੋਲਰ ਲਾ ਦਿਉ ਅਤੇ ਉਹਦੇ ਨਾਲ ਲੋਡ ਘੱਟਦਾ ਆ, ਵੀ ਗਵਰਨਮੈਂਟ ਨੂੰ ਪਲਾਂਟ ਨਹੀਂ ਲਾਉਣੇ ਪੈਂਦੇ। ਭਾਅ ਜੀ, ਇੱਕ ਬਿਜਲੀ ਵਧਣ ਦਾ ਕਾਰਨ ਹੋਰ ਵੀ ਆ ਵੀ ਜਿਹੜੇ ਕੁਝ ਸੂਬੇ ਆ ਨਾ, ਵਿਕਟੋਰੀਆ ਹੋ ਗਿਆ, ਸਾਊਥ ਆਸਟ੍ਰੇਲੀਆ ਹੋ ਗਿਆ, ਇਹਨਾਂ ਨੇ ਜਿਹੜੇ ਆਪਣੇ ਟ੍ਰੈਡੀਸ਼ਨਲ ਕੋਲ ਫਾਇਰਡ ਜਾਂ ਗੈਸ ਫਾਇਰਡ ਜਾਂ ਹਾਈਡਰੋ ਵਗੈਰਾ ਸੀਗੇ ਉਹ ਬੰਦ ਕਰ ਦਿੱਤੇ, ਸੋਲਰ ਵੱਲ ਨੂੰ ਆ ਗਏ ਅਤੇ ਵਿੰਡ ਵੱਲ ਨੂੰ ਆ ਗਏ, ਜਿਹੜੇ ਕਿ ਬਹੁਤੇ ਜ਼ਿਆਦਾ ਸਸਟੇਨੇਬਲ ਨਹੀਂ ਹੈਗੇ। ਇਹ ਵੀ ਇੱਕ ਕਾਰਨ ਹੈ ਬਿਜਲੀ ਦੇ ਜਿਹੜੇ ਰੇਟ ਵਧਣ ਦਾ। ਖੈਰ, ਆਪਾਂ ਬਲਬਾਂ ਦੀ ਗੱਲ ਕਰਦੇ ਸੀਗੇ, ਉਹ ਬਲਬ ਚੇਂਜ ਹੋਏ ਸਾਰੇ, ਮਤਲਬ ਉਸ ਤੁਸੀਂ ਇਹ ਦੱਸਿਆ ਵੀ ਉਸ ਗਵਰਨਮੈਂਟ ਦੀ ਪ੍ਰੋਪਰ ਸਕੀਮ ਦੇ ਵਿੱਚ ਫਿਰ ਕਈ ਰੀਅਲ ਸਟੇਟ ਏਜੰਟ ਵੀ ਆਏ, ਹੈ ਨਾ, ਉਹਨਾਂ ਨੇ ਘਰ ਦਾ ਮੁਆਇਨਾ ਕੀਤਾ ਅਤੇ ਬਲਬ ਵੀ ਬਦਲਦੇ ਸੀ, ਤੁਸੀਂ ਘਰ ਤਾਂ ਨਹੀਂ ਵੇਚਣਾ, ਤੁਸੀਂ ਇੱਦਾਂ ਦਾ ਨਹੀਂ ਕਰਨਾ, ਹੈ ਨਾ, ਇੱਦਾਂ ਦੀਆਂ ਵੀ ਗੱਲਾਂ ਹੋਈਆਂ, ਹੈ ਨਾ, ਅਤੇ ਮਾਰਕੀਟਿੰਗ ਹੋਰ ਕਈ ਚੀਜ਼ਾਂ ਉਹਨੀ ਵੇਚੀਆਂ ਅਤੇ ਚੋਰਾਂ ਨੇ ਆਪਣਾ ਵੀ ਦਾ ਲਾਇਆ ਅਤੇ ਸਕੈਨ ਕਰ ਗਏ ਅਤੇ ਮੁੜ ਕੇ ਕਹਿ ਦੇ ਵੀ ਚਲੋ ਜੀ ਚੱਕ ਲਓ ਜੀ ਉੱਥੋਂ, ਹੈ ਨਾ, ਆਹ ਕਰ ਲਓ, ਉਹ ਕਰ ਲਓ। ਪਰ ਹੁਣ ਜਿਹੜਾ ਆਹ ਸਿਸਟਮ ਆ ਰਿਹਾ ਹੀਟ ਪੰਪਸ ਦਾ, ਅਸਲ ਦੇ ਵਿੱਚ ਜਿਹੜਾ ਇਹ ਸੋਲ ਆਪਣਾ ਹੀਟਰ ਹੈ ਜਿਹੜਾ ਘਰ ਦੇ ਵਿੱਚ ਹੌਟ ਵਾਟਰ ਸਿਸਟਮ ਹੁੰਦਾ, ਇਹ ਵੀ ਐਲੀਮੈਂਟ ਬੇਸਡ ਹੁੰਦਾ ਆ ਕਿ ਉਹ ਐਲੀਮੈਂਟ ਬਿਜਲੀ ਗਰਮ ਕਰਦੀ ਆ ਗੀਜ਼ਰ ਵਾਂਗਰ ਵਿੱਚ ਰੋਡ, ਅਤੇ ਉਹਦੇ ਨਾਲ ਉਹ ਪਾਣੀ ਗਰਮ ਹੁੰਦਾ ਆ ਅਤੇ ਇਹ ਰਜਿਸਟੈਂਸ ਦੇ ਨਾਲ ਹੁੰਦਾ ਆ ਅਤੇ ਬਿਜਲੀ ਇਹਦੇ 'ਚ ਕਾਫੀ ਲੱਗਦੀ ਆ। ਹੁਣ ਜਿਹੜੇ ਨਵੇਂ ਸਿਸਟਮ ਭਾਅ ਜੀ ਆਏ ਆ, ਜਿਹੜੀ ਮੈਂ ਮੁਆਇਨਾ ਕੀਤਾ ਆ, ਉਹ ਏ ਸੀ ਵਾਂਗਰ ਹੈ, ਜਿੱਦਾਂ ਅੰਦਰ ਠੰਡਾ ਹੁੰਦਾ ਨਾ ਏਸੀ, ਤੇ ਉਹਦੀ ਗਰਮੀ ਬਾਹਰ, ਉਹ ਬਾਹਰਲਾ ਪਾਸਾ ਗਰਮ ਹੁੰਦਾ, ਉਹ ਕੀ ਹੈ ਜਿਹੜਾ ਗਰਮ ਪਾਸਾ ਆ ਉਹ ਏਸੀ ਵੰਗ ਰਹੀ ਆ, ਉਹਨੂੰ ਹੀਟ ਪੰਪ ਕਹਿੰਦੇ ਆ, ਉਹ ਸਿਸਟਮ ਲੱਗ ਰਹੇ ਨੇ, ਉਹ ਮਤਲਬ ਹੋਟ ਵਾਟਰ ਬਾਹਰ ਲੱਗੇਗਾ ਸਿਸਟਮ, ਅਤੇ ਉਹਦਾ ਅੰਦਰ ਉਹਦੇ ਗਰਮ ਜਿਹੜਾ ਆ ਉਹ ਉਹਨੂੰ ਪੰਪ ਕਹਿੰਦੇ, ਹੀਟ ਪੰਪ ਉਹ ਲਾਉਣ ਜਾ ਰਹੇ। ਉਹ ਕਹਿੰਦੇ ਵੀ ਬਿਜਲੀ ਜਿਹੜੀ ਆ ਤਕਰੀਬਨ 18 ਤੋਂ ਲੈ ਕੇ 25% ਜਿਹੜੀ ਬਿਜਲੀ ਉਹ ਸੇਵ ਹੋਏਗੀ ਉਹਦੇ ਵਿੱਚ। ਸੋ ਜੇ ਆਪਾਂ ਕਹਿ ਲਈਏ ਵੀ ਇੱਕ ਪਾਸੇ 18-20% ਭਾਅ ਉੱਪਰ ਨੂੰ ਜਾ ਰਹੇ ਨੇ, ਅਤੇ ਦੂਜੇ ਪਾਸੇ 18-20% ਦੀ ਸੇਵਿੰਗ ਹੋ ਰਹੀ ਆ, ਹੈ ਨਾ, ਤਾਂ ਗੱਲ ਤਾਂ ਫਿਰ ਉੱਥੇ ਆ ਗਈ, ਮਤਲਬ ਇਹ ਲਵਾਉਣਾ ਹੀ ਪੈਣਾ ਫਿਰ ਹੁਣ, ਉੱਧਰੋਂ ਭਾਅ ਚੱਕ ਦਿੱਤੇ, ਹੈ ਨਾ।
ਅਮਨ ਜੀ ਉਹ ਤਾਂ ਜਦ ਚਲੋ ਲਵਾ ਲੈਣੀ ਚਾਹੀਦੀ ਹੈ, ਇਹ ਤੁਸੀਂ ਗਰਮੀ ਅਤੇ ਸਰਦੀ ਵਾਲੀ ਗੱਲ ਵੀ ਕੀਤੀ ਆ ਕਿ ਕਈ ਵਾਰ ਕਿਹੜੀਆਂ ਠੰਡੀਆਂ ਚੀਜ਼ਾਂ ਹੁੰਦੀਆਂ ਨਾ, ਜਿੱਦਾਂ ਫਰਿੱਜ ਦੇ ਵਿੱਚ ਬਰਫ਼ ਪਈ ਹੁੰਦੀ ਹੈ, ਜਾਂ ਦੁਕਾਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਰਫ਼ ਹੁੰਦੀ ਆ, ਹਿੰਦੁਸਤਾਨ ਦੇ ਵਿੱਚ ਜਿਹਨੇ ਪੇਟੀਆਂ ਜਿਹੀਆਂ ਬਰਫ਼ ਰੱਖੀ ਹੁੰਦੀ ਆ, ਉਹ ਠੰਡੀ ਬਹੁਤ ਹੁੰਦੀ ਆ, ਉਹ ਜਿਸ ਵੇਲੇ ਤੁਸੀਂ ਖਾਂਦੇ ਨਾ ਤੁਹਾਡੇ ਮੂੰਹ ਚ ਠੰਡ ਪੈ ਜਾਂਦੀ ਆ, ਏਦਾਂ ਲੱਗਦਾ ਤੁਹਾਡਾ ਸਰੀਰ ਸਾਰਾ ਹੀ ਨਾ ਠੰਡ ਨਾਲ, ਜਿੱਦਾਂ ਗਰਮੀ ਚ ਐਕਚੁਅਲੀ ਉਹ ਤਸੀਰ ਉਹਨਾਂ ਦੀ ਗਰਮ ਹੁੰਦੀ ਆ, ਤੇ ਕੁਛ ਦੇਰ ਬਾਅਦ ਜੇ ਤੁਸੀਂ ਬਰਫ਼ ਰੋਜ਼ੇ ਖਾਈ ਜਾਓ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋ ਜਾਂਦੀ ਆ, ਛਾਲੇ ਪੈ ਜਾਂਦੇ ਆ। ਤੇ ਕਹਿਣ ਦਾ ਭਾਵ ਇਹ ਹੈ ਜਿਹੜੀ ਚੀਜ਼ ਦਿਸਦੀ ਆ ਉਹ ਕਈ ਵਾਰੀ ਉੱਦਾਂ ਦੀ ਹੁੰਦੀ ਨਹੀਂ ਹੈ, ਕਈ ਵਾਰੀ ਜਿਹੜੀ ਚੀਜ਼ ਜਿੱਦਾਂ ਦੀ ਹੁੰਦੀ ਆ ਉਹ ਦਿਸਦੀ ਨਹੀਂ ਹੁੰਦੀ ਉੱਦਾਂ ਦੀ। ਮਕੈਨੀਕਲ ਟਾਈਪ ਚੀਜ਼ ਬਣ ਜਾਵੇ,
ਦੂਜੇ ਪਾਸੇ ਏਦਾਂ ਆ ਵੀ
ਨਦੀ ਬਣ ਜਾਵੇ,
ਹਾਂ ਦੂਜੇ ਪਾਸੇ ਵੀ ਚਲੋ ਇੱਦਾਂ ਵੀ ਠੰਡੇ ਪਾਣੀ ਨਾਲ ਨਹਾਉਣ ਲਾ, ਮੈਂ ਸੋਚਦਾ ਵੀ ਮੈਂ ਉੱਕਾ ਹੀ ਨਹਾਉਣਾ ਹੀ ਛੱਡ ਦਵਾਂ ਤਾਂ ਜ਼ਿਆਦਾ ਵਧੀਆ ਨਹੀਂ।
ਉਹ ਤਾਂ ਬੈਸਟ ਸਟ੍ਰੈਟਜੀ ਆ, ਇਹਦੇ ਬਾਰੇ ਪਹਿਲਾਂ ਵੀ ਅਸੀਂ 2013-14 ਦੇ ਵਿੱਚ ਵੀ ਡਿਸਕਸ਼ਨ ਕੀਤੀ ਸੀ ਕਿ ਜੇ ਤੁਸੀਂ ਬੈਸਟ ਸਟ੍ਰੈਟਜੀ ਹੈ ਜੇ ਤੁਸੀਂ ਆਪਣੇ ਸਰੀਰ ਨੂੰ ਵਧੀਆ ਰੱਖਣਾ ਆ ਤੇ ਘੱਟ ਨਹਾਉਣ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਬਾਰ ਬਾਰ ਨਹਾਈ ਜਾਂਦੇ ਤੁਹਾਡੀ ਆਪਣੀ ਸਰੀਰ ਦੀ ਤੁਹਾਡੀ ਚਮੜੀ ਦੀ ਜਿਹੜੀ ਐਨਰਜੀ ਆ ਨਾ ਉਹਨੂੰ ਤੁਸੀਂ ਵੇਸਟ ਕਰ ਰਹੇ। ਵੀ ਕਈ ਟੈਕਨੀਕਲ ਚੀਜ਼ਾਂ ਵੀ ਹੈਗੀਆਂ ਮਨਦੀਪ, ਤੁਹਾਡੀ ਗੱਲ ਠੀਕ ਵੀ ਆ ਕਿ ਜਿਹੜੇ ਬੰਦੇ ਘੱਟ ਨਹਾਉਂਦੇ ਆ ਨਾ ਉਹਨਾਂ ਨੂੰ ਪਰੇਸ਼ਾਨੀਆਂ ਥੋੜੀਆਂ ਜਿਹੀਆਂ ਘੱਟ ਹੋਣੀਆਂ। ਇੱਕ ਤਾਂ ਪਾਣੀ ਘੱਟ ਯੂਜ਼ ਕਰਦੇ ਆ, ਉਹ ਸੇਵ ਕਰਦੇ ਆ, ਉਹਨਾਂ ਦੇ ਆਪੇ ਇਲੈਕਟ੍ਰਿਸਿਟੀ ਬਿੱਲ ਘੱਟ ਆਉਂਦੇ ਆ,
ਟਾਈਮ ਵੇਸਟ ਨਹੀਂ ਹੁੰਦਾ,
ਟਾਈਮ ਵੇਸਟ ਨਹੀਂ ਹੁੰਦਾ।
ਕੱਪੜੇ ਵੀ ਫਿਰ ਲਗਾਤਾਰ ਪਾਏ ਰਹਿੰਦੇ ਆ, ਕੱਪੜੇ ਲਾਉਣ ਪਾਣ ਦਾ ਉਹ ਧੋਣ ਚ ਵੀ ਬਚਾਅ ਲਾਉਣ
ਪਾਣ ਦੀ ਧੋਣ, ਫਿਰ ਤੌਲੀਏ ਨਹੀਂ ਗੰਦੇ ਹੁੰਦੇ, ਸਾਬਣ ਦੀ ਯੂਜ਼ ਨਹੀਂ ਹੁੰਦਾ, ਠੀਕ ਹੈ ਨਾ, ਤੇ ਪਰੇਸ਼ਾਨੀ ਨਹੀਂ ਹੁੰਦੀ। ਉਹ ਤਿਲਕੇ ਬੰਦਾ ਉੱਥੇ ਡਿੱਗ ਨਹੀਂ ਸਕਦਾ, ਜਦ ਜਾਣਾ ਹੀ ਨਹੀਂ ਤਾਂ ਉੱਥੇ ਡਿੱਗਣਾ ਕਿੱਦਾਂ, ਤੁਸੀਂ ਕੋਈ ਸੱਟ ਨਹੀਂ ਲੱਗ ਸਕਦੀ, ਤੇ ਫਾਇਦੇ ਹੀ ਫਾਇਦੇ ਆ। ਇਹਦੇ ਬਾਰੇ ਮੈਂ ਸੋਚਣਾ ਚਾਹੀਦਾ ਅਮਨਦੀਪ, ਇਹ ਜਿਹੜੇ ਫਾਇਦੇ ਆ ਇਹਦਾ ਫਾਇਦਾ ਉਠਾਉਣਾ ਚਾਹੀਦਾ
ਭਾਜੀ। ਤੁਸੀਂ ਤਾਂ ਭਾਜੀ ਤੁਸੀਂ ਤਾਂ ਹੁਣ ਗੱਲ ਕਰ ਰਹੇ ਆ, ਬਹੁਤ ਪੁਰਾਣੀਆਂ ਨੇ ਤਾਂ ਬਹੁਤ ਪਹਿਲਾਂ ਤੋਂ ਇਹ ਸੋਚਿਆ ਹੋਇਆ ਔਰ ਕਰ ਵੀ ਰਹੇ ਆ, ਤੁਸੀਂ ਬਹੁਤ ਪਿੱਛੇ ਆ ਤੁਸੀਂ, ਤੇ ਇਹਦਾ ਮਤਲਬ ਇਹ ਤਾਂ ਬਹੁਤ ਮਤਲਬ ਪਾਪੂਲਰ ਸਟ੍ਰੈਟਜੀ ਰਹੀ ਹੈ। ਦੇਖੋ ਮੰਨ ਲਓ ਵੀ ਇੱਕ ਪਿੰਡ ਦੇ ਵਿੱਚ 1600 ਬੰਦਾ ਰਹਿ ਰਿਹਾ ਹੈ ਨਾ, ਅਤੇ ਮੈਂ ਇਹ ਕਹਿੰਦਾ ਵੀ ਸਰਦੀਆਂ ਨੂੰ ਐਵੇਂ ਆਪਾਂ ਦੇਖੋ ਦੇਖੀ ਨਹਾਉਣ ਦੀ ਕੀ ਲੋੜ ਪਈ ਆ, ਨਹਾ ਕੇ ਜਾਣਾ ਜੀ, ਆਹ ਕਰਨਾ, ਪਾਣੀ ਗਰਮ ਕਰੋ, ਐਨਰਜੀ ਕਿੰਨੀ ਵੇਸਟ ਹੁੰਦੀ ਹੈ। ਮਤਲਬ ਜੇ ਇੱਕ ਬੰਦੇ ਦੀ ਵੈਸੇ ਨਾ 15 ਲੀਟਰ ਪਰ ਡੇ ਐਵਰੇਜ ਆਉਂਦੀ ਹੈ ਇੰਡੀਆ ਦੇ ਵਿੱਚ, ਇੱਥੇ ਜ਼ਿਆਦਾ ਆਉਂਦੀ ਹੈ, ਇੱਥੇ ਮੇਰਾ ਖਿਆਲ 45-55 ਲੀਟਰ ਹੈ ਇੰਡੀਆ ਦੇ ਵਿੱਚ, ਤਕਰੀਬਨ 15 ਲੀਟਰ ਜਿਹੜੀ ਸਰਕਾਰ ਨੇ ਕੈਲਕੂਲੇਟ ਕੀਤੀ ਹੈ ਨਾ ਉਸ ਹਿਸਾਬ ਨਾਲ ਉਹ ਬੋਰ ਕਰਦੇ ਨੇ ਸਾਰੀ ਉਹ ਕਰਦੇ ਨੇ, ਤਾਂ ਉਹ 15 ਕੁ ਲੀਟਰ ਆਉਂਦੀ ਆ। ਮੈਂ ਇਹ ਵਰਕਆਊਟ ਕਰਦਾ ਸੀ ਵੀ ਜੇ ਇੱਕ ਪਿੰਡ ਦੇ ਵਿੱਚ 1600 ਬੰਦਾ ਆ ਤਾਂ ਉਹ ਤਕਰੀਬਨ 24-25 ਹਜ਼ਾਰ ਲੀਟਰ ਡੇਲੀ ਉਹਨਾਂ ਦੀ ਮਤਲਬ ਵਰਤੋਂ ਹੋ ਰਹੀ ਆ ਰਹਿਣ ਵਾਸਤੇ, ਹੈ ਨਾ। ਫਿਰ ਦੇਖੋ ਜਿਹੜੇ ਜਿੰਨੇ ਪਸ਼ੂ ਆ, ਪਸ਼ੂ ਤਕਰੀਬਨ 45 ਤੋਂ ਲੈ ਕੇ 60 ਲੀਟਰ ਇੱਕ ਪਸ਼ੂ ਦੀ ਵਰਤੋਂ ਆ, ਹੈ ਨਾ, ਅਤੇ ਮੱਝਾਂ ਰੱਖੀਆਂ ਹੋਈਆਂ, ਗਾਈਆਂ ਰੱਖੀਆਂ ਹੋਈਆਂ, ਕੁੱਤੇ ਬਿੱਲੀ, ਚਲੋ ਕੁੱਤੇ ਬਿੱਲੀਆਂ ਦੀ ਤਾਂ ਘੱਟ ਹੈ, ਪਰ ਇਹ ਜਿਹੜੇ ਵੱਡੇ ਪਸ਼ੂ ਆ ਤਾਂ ਕੁੱਲ ਮਿਲਾ ਕੇ ਮਾਲ ਡੰਗਰ ਪਾ ਕੇ ਮਤਲਬ 50 ਹਜ਼ਾਰ ਲੀਟਰ ਡੇਲੀ ਧਰਤੀ ਦੇ ਹੇਠੋਂ ਅਸੀਂ ਪੰਪ ਕਰਨਾ ਤੱਗੀ ਦੇ ਵਿੱਚੋਂ ਇੱਕ ਪਿੰਡ ਨੂੰ ਜਿਉਂਦਾ ਰੱਖਣ ਵਾਸਤੇ ਡੇਲੀ। ਹੁਣ ਇਹਦੇ ਵਿੱਚ ਜੇ ਆਪਾਂ ਇਕੱਲਾ ਪੀਣਾ ਹੀ ਹੋਵੇ, ਪੀਣ ਨੂੰ ਤਾਂ ਸਬਜ਼ੀਆਂ ਨੂੰ ਤਾਂ ਮਤਲਬ 3 ਜਾਂ 4 ਲੀਟਰ ਇੱਕ ਬੰਦੇ ਨੂੰ ਚਾਹੀਦਾ, ਵੀ ਆਪਾਂ 10 ਲੀਟਰ ਸੇਵ ਕਰ ਸਕਦੇ ਹਾਂ ਜੇ ਆਪਾਂ ਇੱਕ ਦਿਨ ਛੱਡ ਕੇ ਨਹਾ ਲਿਆ ਕਰੀ
ਨਹੀਂ ਇੱਕ ਦਿਨ ਨਹੀਂ ਛੱਡ ਕੇ ਆਉਂਦੀ ਥੋੜੀ ਬੱਚਤ ਹੁੰਦੀ ਆ ਹਫਤੇ ਵਿੱਚ ਇੱਕ ਦਿਨ ਜੇ ਨਹਾ ਲਓ ਨਾ ਉਹ ਸਰੀਰ ਲਈ ਕਾਫੀ ਠੀਕ ਆ ਵੈਸੇ ਆਪਣੀ ਆਪਣੀ ਮਰਜ਼ੀ ਹੈ ਤੇ ਸਜਾਏ ਦੇ ਸਕਦੇ ਹਾਂ ਤੇ ਕਈ ਤਾਂ ਕਹਿੰਦੇ ਮਹੀਨੇ ਵਿੱਚ ਕਈ ਵਾਰੀ ਨਹਾਉਣਾ ਚਾਹੀਦਾ ਉਹਦੇ ਨਾਲ ਹੋਰ ਬਹੁਤ ਵਧੀਆ ਕੰਮ
ਉਹ ਇੱਕ ਚੁਟਕਲਾ ਵੀ ਆਇਆ ਸੀ ਕਹਿੰਦਾ ਯਾਰ ਪਤਾ ਨੀ ਲੋਕ ਕਿੱਦਾਂ ਮਹੀਨਾ ਮਹੀਨਾ ਨਹਾਉਂਦੇ ਨੀ ਹੈਗੇ ਮੇਰੇ ਤਾਂ ਕਹਿੰਦਾ 28 ਦਿਨੀ ਖਾਜ ਹੋਣ ਲੱਗ ਪੈਂਦੀ
ਅਮਨਦੀਪ ਮੈਨੂੰ ਇੱਕ ਗੱਲ ਤੋਂ ਬੜਾ ਸੰਤੁਸ਼ਟੀ ਵੀ ਉਦਾਂ ਮਿਲਦੀ ਆ ਤੇ ਚੰਗਾ ਵੀ ਲੱਗਦਾ ਆ ਕਿ ਪਿਛਲੇ ਇੱਕ ਘੰਟੇ 10 ਮਿੰਟ ਤੋਂ ਨਾ ਤਾਂ ਤੁਸੀਂ ਕੋਈ ਬਾਲੀਵੁੱਡ ਦੀ ਗੱਲ ਕੀਤੀ ਨਾ ਤੁਸੀਂ ਕੋਈ ਕ੍ਰਿਕਟ ਦੀ ਗੱਲ ਕੀਤੀ ਨਾ ਕਿਸੇ ਪੋਲੀਟਿਕਸ ਦੀ ਗੱਲ ਕੀਤੀ ਦੇਖ ਲਓ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਵੀ ਕੰਮ ਸਰੀ ਜਾਂਦਾ
ਸਾਨੂੰ ਨਹਾਉਣ ਤੋਂ ਸਾਡਾ ਲੰਘ ਗਿਆ ਸਾਨੂੰ ਨਹਾਉਣ ਤੋਂ ਵਿਹਲ ਮਿਲੇ ਤਾਂ ਹੀ ਹੈ ਗੱਲ ਇਹ ਹੈ ਵੀ ਇਹ ਬਹੁਤ ਵੱਡਾ ਮਸਲਾ ਆ ਇਹ ਸਾਡੇ ਰੋਜ਼ਾਨਾ ਮਸਲੇ ਆ ਦੇਖੋ ਬਿਜਲੀ ਦੇ ਬਿੱਲ ਵੱਧ ਰਹੇ ਨੇ ਦੂਜੇ ਪਾਸੇ ਜਿਹੜੀ ਸਰਕਾਰ ਹੈ ਉਹ ਹੋਟ ਵਾਟਰ ਸਿਸਟਮ ਚੇਂਜ ਕਰ ਰਹੀ ਆ ਤੇ ਮੈਂ ਤਾਂ ਸੋਚਿਆ ਸੀਗਾ ਨਿਊ ਸਾਊਥ ਵੇਲਸ ਵਾਲਿਆਂ ਨੇ ਮੱਲ ਮਾਰੀ ਆ ਪਰ ਸਰ ਮੁਹੱਬਤ ਉਹਨਾਂ ਨੇ ਮੈਸੇਜ ਭੇਜਿਆ ਉਹਨਾਂ ਨੇ ਫਤਿਹ ਬੁਲਾਈ ਆ ਉਹ ਵੀ ਸ਼ੈਪਟਨ ਪਹੁੰਚ ਗਏ ਨੇ ਉਹ ਰਹਿੰਦੇ ਨੇ ਉੱਥੇ ਠੰਡਾ ਇਲਾਕਾ ਬਹੁਤ ਤੇ ਉਹ ਫਤਿਹ ਬੁਲਾ ਕੇ ਕਹਿੰਦੇ ਨੇ ਕਹਿੰਦੇ ਵੀ ਸਾਡੇ ਸ਼ੈਪਟਨ ਹੀਟਰ ਬਦਲੇ ਨੇ ਜੀ ਮੁਫ਼ਤ ਵਿੱਚ ਬਹੁਤ ਚੰਗੀ ਸਕੀਮ ਹੈ ਬਹੁਤ ਚੰਗੀ ਸਕੀਮ ਹੈ ਸੋ ਜੇ ਇਹਨਾਂ ਨੇ ਕਹਿਤਾ ਤਾਂ ਚੰਗੀ ਸਕੀਮ ਹੈ ਹੁਣ ਬਦਲ ਲੈਣੇ ਆ ਕਿਉਂਕਿ ਬੜੀ ਨਾਲ ਇਹ MBA ਹੈ ਪੜ੍ਹੇ ਲਿਖੇ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਭਾਜੀ ਤਾਂ ਬਾਕੀ ਕਹਿੰਦੇ ਜਦੋਂ ਛੱਤਾਂ ਦੀ ਇੰਸੂਲੇਸ਼ਨ ਦਾ ਕੰਮ ਚੱਲਿਆ ਸੀ 2008-09 ਵਿੱਚ ਬਹੁਤ ਵੱਡੇ ਲੈਵਲ 'ਤੇ ਪਬਲਿਕ ਦੇ ਪੈਸੇ ਦਾ ਦੁਰਵਰਤੋਂ ਹੋਈ ਸੀ ਉਹ ਵੀ ਬੜਾ ਕਲੇਸ਼ ਹੋਇਆ ਸੀਗਾ ਲੋਕਾਂ ਨੇ ਮਤਲਬ ਭਰ ਲਏ ਘਰ ਕਿਰਾਏ ਲੈ
ਚੰਗਾ ਪੰਗਾ ਮਿਲਿਆ ਉਦੋਂ ਪੈਸੇ ਵੀ ਇੱਕ ਵਾਰੀ ਦਿੱਤੇ ਸੀ ਸਰਕਾਰ ਨੇ ਜਿਹਨੇ ਟੈਕਸ ਪਾਏ ਰਿਟਰਨ ਕੀਤੀਆਂ ਸੀ ਉਹਨਾਂ ਨੂੰ ਪੈਸੇ ਵੀ ਮਿਲੇ ਸੀ ਫ੍ਰੀ ਚ ਆਏ ਸੀ ਸਾਡੇ ਅਕਾਊਂਟਾਂ ਚ ਪੈਸੇ
ਉਹਦੇ ਨਹੀਂ ਉਹ ਵੀ ਆਏ ਸੀ ਲੋਕਾਂ ਨੇ ਮਤਲਬ ਇੰਸੂਲੇਸ਼ਨ ਸਕੀਮਾਂ ਦੇ ਵਿੱਚ ਨਾ ਮਤਲਬ ਆਪਣੇ ਬੰਦਿਆਂ ਨੇ ਪਾਣ ਲੱਗ ਪਏ ਪਾਈ ਹੈ ਨਹੀਂ ਉੱਦਾਂ ਹੀ ਘਰਾਂ ਦੇ ਕਰੀ ਗਏ ਤੇ ਉਹਦੇ 'ਚ ਵੀ ਬਹੁਤ ਫਰੋਡ ਹੋਇਆ ਸੀਗਾ ਖੈਰ ਕੁੱਲ ਮਿਲਾ ਕੇ ਗੱਲ ਭਾਜੀ ਇਹ ਹੈ ਵੀ ਜਿਹੜਾ ਇਹ ਸਿਸਟਮ ਹੈ ਨਾ ਇਹ ਕਿਸੇ ਕੰਪਨੀ ਫੋਨ ਕਰੇ ਉਹ ਤੋਂ ਇਨਫੋਰਮੇਸ਼ਨ ਲਓ ਪਹਿਲਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਉਹਦੇ ਕੋਲ ਜਾਣਕਾਰੀ ਲਓ ਉਹਦੇ ਕੋਲ ਸਿਸਟਮ ਕਿਹੜਾ ਆ ਅਤੇ ਉਹ ਸਿਸਟਮ ਜਿਹੜੇ ਆ ਕਈ ਤਰ੍ਹਾਂ ਦੇ ਆ ਇਹਦੇ ਵਿੱਚ ਮਤਲਬ ਉਹਦਾ ਕੂਲਿੰਗ ਜਿਹੜਾ ਸਾਈਡ ਆ ਉਹ ਵੀ ਅਸੀਂ ਵਰਤ ਸਕਦੇ ਹਾਂ ਕਿਸੇ ਪਾਸੇ ਉਹ ਤੁਸੀਂ ਦੇਖੋ ਵੀ ਉਹ ਕਰਦਾ ਕੀ ਆ ਹੈ ਨਾ ਮਤਲਬ ਪੂਰੀ ਘੋਖ ਕੇ 2-3-4-5 ਕੰਪਨੀਆਂ ਦਾ ਦੇਖ ਕੇ ਵੀ ਸਿਸਟਮ ਕਿਹੜਾ ਉਹਦੇ ਰਿਵਿਊ ਪੜ੍ਹ ਕੇ ਫਿਰ ਤੁਸੀਂ ਉਹਨੂੰ ਲਵਾਓ ਅਤੇ ਅਗਰ ਕੋਈ ਸਾਡਾ ਸੱਜਣ ਮਿੱਤਰ ਇਸ ਕੰਮ ਦੇ ਵਿੱਚ ਪਿਆ ਹੋਇਆ ਆ ਜਾਂ ਉਹਨੇ ਲਵਾਏ ਨੇ ਜਾਂ ਕੋਈ ਇਨਫੋਰਮੇਸ਼ਨ ਉਹਨੇ ਕੱਢੀ ਆ ਤਾਂ ਉਹ ਪਲੀਜ਼ ਸਾਡੇ ਨਾਲ 1-2 ਹਫ਼ਤਿਆਂ ਸੰਪਰਕ ਕਰੇ ਅਤੇ ਆਪਾਂ ਜਾਣਕਾਰੀਆਂ ਦੇਵਾਂਗੇ ਕਿਹੜਾ ਸਿਸਟਮ ਕਿਹੜਾ ਵਧੀਆ ਆ ਕਿੱਦਾਂ ਲੱਗਦਾ ਆ ਤਾਂ ਕਿ ਸਾਡੇ ਜਿਹੜੇ ਸਾਰੇ ਸਰੋਤੇ ਉਹਦਾ ਫਾਇਦਾ ਉਠਾ ਸਕਣ ਇਹ ਵੈਸੇ ਲਵਾਉਣੀ ਪੈਣੀ ਆ ਇਹ ਤਾਂ ਚੇਂਜ ਕਰਨੀ ਆ ਸਾਰਿਆਂ ਨੂੰ ਕਰਨੀ ਹੀ ਪੈਣੀ ਆ ਅਤੇ ਜਿਹੜਾ ਹੋਟ ਵਾਟਰ ਸਿਸਟਮ ਹੈ ਜੇ ਨਾ ਕੀਤਾ ਤਾਂ ਫਿਰ ਬਿਜਲੀ ਦਾ ਬਿੱਲ ਬਹੁਤ ਆਉਣਾ ਆ ਕਿਉਂਕਿ 20-25% ਤਾਂ ਵਧੇ ਰਿਹਾ ਨਿਊ ਸਾਊਥ ਵੇਲਸ ਅਤੇ ਕੁਈਨਜ਼ਲੈਂਡ ਤਿੰਨ ਵੱਡੇ ਸੂਬਿਆਂ 'ਚ ਇੰਨੀ ਬਿਜਲੀ ਜਿਹੜੀ ਵੱਧ ਰਹੀ ਆ ਸੋ ਬਾਕੀ ਸਾਡੇ ਨਾਲ ਦਰਸ਼ਨ ਅੱਛਾ ਠੀਕ ਹੈ ਦਰਸ਼ਨ ਸਿੰਘ ਮਾਂਗਟ ਅੰਕਲ ਜੁੜੇ ਨੇ ਫਤਿਹ ਬੁਲਾ ਰਹੇ ਨੇ ਕੀ ਹਾਲ ਚਾਲ ਅੰਕਲ ਜੀ ਠੀਕ ਠਾਕ ਹੋ ਅਤੇ ਕਹਿੰਦੇ ਵੈਲਕਮ ਬੈਕ ਅਤੇ ਪ੍ਰੋਗਰਾਮ ਵਧੀਆ ਚੱਲ ਰਿਹਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਬਹੁਤ ਬਹੁਤ ਧੰਨਵਾਦ ਅੰਕਲ ਜੀ ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ ਅਤੇ ਆਪਾਂ ਚੱਕੀ ਜਾਣੇ ਹਾਂ ਫੱਟੇ ਹੁਣ ਔਰ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ ਕਿਹਾ ਕਿ ਇੰਡੀਅਨ ਗੌਰਮੈਂਟ ਵੀ ਬਿਜਲੀ ਦੀ ਰੀਡਿੰਗ 'ਚ ਬਦਲਾਅ ਕਰ ਰਹੀ ਹੈ ਜਿਹੜਾ ਰਾਤ ਨੂੰ ਬਿਜਲੀ ਵਰਤੇਗਾ ਉਹ ਮਹਿੰਗੀ ਹੋਵੇਗੀ ਜਿਹੜੇ ਲੋਕ ਰਾਤ ਨੂੰ AC ਵਰਤਣਗੇ ਉਹਨਾਂ ਨੂੰ ਮਹਿੰਗਾ ਪਵੇਗਾ ਭਾਅ ਜੀ ਇੱਥੇ ਉਲਟ ਹੋਇਆ ਹੈ ਕੰਮ ਇੰਡੀਆ 'ਚ ਆਏ ਹੋ ਰੱਬਾ ਦਿਨੇ ਤਾਂ ਫਿਰ ਉਹ ਬਣਦਾ ਰਹਿੰਦਾ ਨਾ ਸੋਲਰ ਤੋਂ ਉਹ ਮਤਲਬ ਸੌਣ ਨਹੀਂ ਦੇਣਾ ਚੱਜ ਨਾਲ ਸਰਕਾਰਾਂ ਨੇ
ਨਹੀਂ ਸਰਕਾਰਾਂ ਨੇ ਉਹਨੇ ਲਾਣੀ
ਲਾਣੀ ਆ ਇੱਦਾਂ ਨਹੀਂ ਲਾਣੀ ਲਾਣੀ ਨਾਲ ਦੱਸੋ ਵੀ ਕੀ ਲਾਣੀ ਉੱਨ ਲਾਉਣੀ ਆ ਨਾਲ ਉਹਨਾਂ ਨੇ ਉੱਨ ਲਾਉਣੀ ਲਾਉਣੀ ਆ
ਉੱਨ ਜ਼ਿਆਦਾ ਹੀ ਉਹ ਤਾਂ ਮਨਦੀਪ ਮੈਂ ਜਿੱਦਾਂ ਜਦੋਂ COVID-19 ਦਾ ਜ਼ਮਾਨਾ ਸੀਗਾ ਤੇ ਉਸ ਤੋਂ ਪਹਿਲਾਂ ਵੀ ਜਦੋਂ ਇਲੈਕਸ਼ਨ ਹੁੰਦੀਆਂ ਉਹਨੂੰ ਤਾਂ ਇੱਕ ਖਾਸ ਕਮਿਊਨਿਟੀ ਤੇ ਬਹੁਤ ਆਉਂਦੀ ਹੈ, ਉਹਨਾਂ ਕੋਲ ਕਾਫੀ ਵੈਸੇ ਭੋਲੀ ਭਾਲੀ ਕਮਿਊਨਿਟੀ ਆ ਜਿਹਦੇ ਉਹਨਾਂ ਲਾਣ ਦੇ ਕਾਫੀ ਸ਼ੌਕੀਨ ਹੁੰਦੇ ਆ, ਜਿਹਨਾਂ ਨੇ ਪੈਸਾ ਦੇਣਾ ਹੀ ਦੇਣਾ, ਸਿੱਟਣਾ ਹੀ ਸਿੱਟਣਾ, ਵਾਹਵਾ ਮਿਲੇ ਜਾਂ ਨਾ ਮਿਲੇ। ਤੇ ਉਸ ਕਮਿਊਨਿਟੀ ਬਾਰੇ ਵੀ ਥੋੜੀ ਜਿਹੀ ਗੱਲ ਤੁਸੀਂ ਕਰਦੇ ਹੋ, ਉਹ ਕਿੱਦਾਂ ਰਗੜੇ ਜਾਂਦੇ ਆ ਜਾਂ ਉਹ ਕਿੱਦਾਂ ਆਪਣੀ ਮਾਸੂਮੀਅਤ ਦੇ ਵਿੱਚ ਕਿੱਦਾਂ ਉਹਨਾਂ ਦਾ ਜਿਹੜਾ ਸ਼ੋਸ਼ਣ ਹੁੰਦਾ ਆ, ਸ਼ੋਸ਼ਣ ਹੀ ਇੱਕ ਤਰ੍ਹਾਂ ਦਾ, ਜੇ
ਤੁਸੀਂ ਇਹਦੇ ਵਿੱਚ ਚਲੋ ਹੁਣ ਮੈਂ ਕਾਹਨੂੰ ਲਾਉਣੀ ਆ, ਪਤਾ ਹੀ ਆ ਕਿੱਦਾਂ ਆ। ਸਾਡੇ ਸਤਿਕਾਰਯੋਗ ਅਜਮੇਰ ਸਿੰਘ ਜੀ ਕੈਨਬਰਾ ਤੋਂ ਸਾਡੇ ਨਾਲ ਜੁੜਦੇ ਨੇ, ਪਹਿਲਾਂ ਤਾਂ ਫਤਿਹ ਪ੍ਰਵਾਨ ਕਰਨ ਸਾਡੀ, ਅਤੇ ਉਹਨਾਂ ਨੇ ਦੇਖੋ ਐਜ਼ ਇਟ ਇਜ਼ ਜਿਹੜਾ ਸੁਨੇਹਾ ਮੈਂ ਪੜ੍ਹ ਕੇ ਸੁਣਾ ਦੇਣਾ, ਇਹਦੇ ਵਿੱਚ ਕਾਫ਼ੀ ਉਹਨਾਂ ਨੇ ਤੱਤ ਕੱਢ ਕੇ ਦੱਸਿਆ। ਕਹਿੰਦੇ ਵੀ ਕਾਮਰੇਡ ਅਤੇ ਪੈਨਸ਼ਨਰਸ ਨੇ ਬੜੀ ਪੂਛ ਚੱਕੀ ਸੀ ਬਦਲਾਅ ਵਾਸਤੇ।
ਹਾਂਜੀ ਹਾਂਜੀ,
ਬਹੁਤ ਵੱਡਾ ਬਿਆਨ ਹੈ। ਕਹਿੰਦੇ ਕਾਮਰੇਡ ਤੇ ਪੈਨਸ਼ਨਰਸ ਨੇ ਬੜੀ ਪੂਛ ਚੱਕੀ ਸੀ ਬਦਲਾਅ ਵਾਸਤੇ, ਹੁਣ ਦਰਜਾ 4 ਪੈਨਸ਼ਨਰ ਵੀ ਨਹੀਂ ਛੱਡੇ ਇਸ ਨਵੀਂ ਡੀਲ ਨੇ। ਦੂਜਾ ਕਲਾਸ 1, 2 ਤੇ 3 ਵਾਸਤੇ ਇੱਕੋ ਦਰ ਅਨਿਆਏ ਹੈ ਜੀ। ਮੰਤਰੀ ਸੰਤਰੀ ਤਾਂ ਕੁਛ ਵੀ ਨਹੀਂ ਦੇ ਰਹੇ। ਸੋ ਕਹਿਣ ਦਾ ਮਤਲਬ ਹੈ ਕਿ ਦੂਜਾ ਤੀਜਾ ਚੌਥੇ ਤੱਕ ਵੀ ਕਹਿੰਦੇ ਉਹਨਾਂ ਨੇ ਪੈਨਸ਼ਨ 'ਤੇ ਜਿਹੜਾ ਟੈਕਸ ਲੱਗਾ ਆ, ਅਤੇ ਇਹ ਜਿਹੜਾ ਬਦਲਾਅ ਆ ਇਹ ਆ ਰਿਹਾ। ਵੈਸੇ ਭਾਅ ਜੀ ਮੈਂ ਇੱਕ ਗੱਲ ਕਹਿੰਦਾ ਕਿ ਜਿਹੜੀ ਪੈਨਸ਼ਨ ਹੈ, ਠੀਕ ਹੈ, ਮੈਨੂੰ ਇੱਕ ਗੱਲ ਨਹੀਂ ਸਮਝ ਆਈ, ਉਹ ਅਸਲ ਦੇ ਵਿੱਚ ਤੁਹਾਡੇ ਹੀ ਪੈਸੇ ਜਿਹੜੇ ਪ੍ਰੋਵੀਡੈਂਟ ਫੰਡ ਜਿਹਨੂੰ ਕਹਿੰਦੇ ਨੇ ਜਾਂ ਇੱਥੇ ਸੁਪਰ ਇਨੋਵੇਸ਼ਨ, ਉਹਦੇ 'ਚੋਂ ਹੀ ਦਿੰਦੇ ਆ ਨਾ, ਉਹਦਾ ਹੀ ਜੋ ਵੀ ਕਰਕੇ
ਇੰਡੀਆ 'ਚ ਨੇ ਉਹਦੇ ਤੋਂ ਦਿੰਦੇ ਅਮਦੀਪ। ਇੰਡੀਆ 'ਚ ਜਿਹੜੀ ਪੁਰਾਣੀ ਪੈਨਸ਼ਨ ਸੀ ਨਾ, ਉਹ ਜਿੱਦਾਂ ਇੱਥੇ ਪਹਿਲਾਂ ਸੈਸ ਸਿਸਟਮ ਹੁੰਦਾ ਸੀ, ਸੁਪਰ ਐਨੂਏਸ਼ਨ ਦਾ ਇੱਕ ਸੈਸ ਸਿਸਟਮ ਹੁੰਦਾ ਸੀ, ਜਦੋਂ ਤੁਸੀਂ ਰਿਟਾਇਰ ਹੁੰਦੇ ਸੀ ਕੁਛ ਹੱਦ ਤੇ, ਜਿਸ ਵੇਲੇ ਤੁਸੀਂ ਜਾਂਦੇ ਸੀ ਨਾ ਕੁਛ ਏਜ ਤੋਂ ਬਾਅਦ, ਜੇ ਤੁਸੀਂ ਕੰਮ ਕਰਦੇ ਸੀ ਤਾਂ ਤੁਹਾਨੂੰ ਕੰਮ ਕਰਨ ਦਾ ਤੁਸੀਂ ਨੁਕਸਾਨ ਹੁੰਦਾ ਸੀ। ਮਤਲਬ ਮੈਂ ਤਾਂ ਕਈ ਵਾਰੀ ਇੱਦਾਂ ਦੇ ਇੰਪਲੋਈ ਨੂੰ ਵੀ ਸੁਣਿਆ, ਜੇ ਮੈਂ ਅੱਜ ਕੰਮ ਕਰਦਾ ਤਾਂ ਮੈਨੂੰ $2-3 ਦਾ ਘਾਟਾ ਪੈ ਰਿਹਾ, ਜਿੰਨੀ ਮਧਰੋਂ ਮੈਨੂੰ ਪੈਨਸ਼ਨ ਮਿਲ ਜਾਣੀ ਆ ਉਦੋਂ ਇੰਨੀ ਕਮਾਈ ਨਹੀਂ ਹੁੰਦੀ ਸੀ। ਇੱਦਾਂ ਹਿੰਦੁਸਤਾਨ ਦੇ ਵਿੱਚ ਵੀ ਹੋਇਆ ਕਿ ਜਿਹੜਾ ਇੱਕ ਤਰ੍ਹਾਂ ਦਾ ਅਨਮੈਨੇਜਡ ਸਿਸਟਮ ਚੱਲਿਆ ਬਹੁਤ ਦੇਰ ਤੱਕ। ਹੁਣ ਜਿਹੜੇ ਪੈਨਸ਼ਨਰਸ ਆ ਉਹਨਾਂ ਦੀਆਂ ਪੈਨਸ਼ਨ ਕਈ ਕਈ ਹਜ਼ਾਰਾਂ ਦੇ ਵਿੱਚ ਆ, ਜਿੱਦਾਂ 70-70 ਹਜ਼ਾਰ, 70-80 ਹਜ਼ਾਰ ਦੀ ਪੈਨਸ਼ਨ ਹੈਗੀ ਆ। ਤੇ ਜਿਹੜੇ ਨਵੇਂ ਅੱਜ ਕੱਲ੍ਹ ਇੰਪਲੋਈਜ਼ ਆ ਉਹ ਬਿਲਕੁਲ ਬੈਲੈਂਸ ਪੇਮੈਂਟ ਤੇ ਲੱਗੇ ਹੋਏ ਆ, ਜਿਹਨਾਂ ਨੂੰ 15-20 ਹਜ਼ਾਰ ਦੇ ਕਰੀਬ ਤਨਖਾਹ ਮਿਲਦੀ ਆ। ਇਹ ਜਿਹੜਾ ਅਨਪਲੈਨਡ ਸਿਸਟਮ ਰਿਹਾ ਹੈ, ਇਕਨੋਮਿਕਲ ਅਨਪਲੈਨਡ ਸਿਸਟਮ ਰਿਹਾ ਹੈ ਹਿੰਦੁਸਤਾਨ ਦੇ ਵਿੱਚ, ਹੁਣ ਉਹ 'ਤੇ ਥੋੜ੍ਹੀ ਜਿਹੀ ਉਹ 'ਤੇ ਇੰਪਰੂਵਮੈਂਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੋਦੀ ਸਰਕਾਰ ਵੱਲੋਂ, ਕਿ ਬੈਕ ਟੂ ਨੋਰਮਲ ਲਿਆਂਦਾ ਜਾਵੇ। ਜਿੱਦਾਂ ਵੈਸਟਰਨ ਕੰਟਰੀ ਦੇ ਜਿਹੜਾ ਸਟਾਈਲ ਆ ਕਿ ਅਗਰ ਤੁਹਾਨੂੰ ਸੁਪਰ ਐਨੂਏਸ਼ਨ ਮਿਲਦਾ ਆ ਤਾਂ ਫਿਰ ਤੁਹਾਨੂੰ ਪੈਨਸ਼ਨ ਜਿਹੜੀ ਤੁਹਾਡੀ ਸੁਪਰ ਐਨੂਏਸ਼ਨ ਬੇਸ ਤੇ ਹੋਊਗੀ, ਨਾ ਕਿ ਇਹ ਹੋ ਗਿਆ ਤੁਸੀਂ ਸੁਪਰ ਵੀ ਲੈ ਲਓ ਤਾਂ ਉੱਧਰ ਪੈਨਸ਼ਨ ਵੀ ਲੈ ਲਓ। ਇਹ ਨਵੀਆਂ ਜਿਹੜੀਆਂ ਨਵੇਂ ਇਕਨੋਮਿਕ ਰੂਲਸ ਜਿਹੜੇ ਹਿੰਦੁਸਤਾਨ 'ਚ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਨਵੀਆਂ ਸਰਕਾਰਾਂ ਦੁਆਰਾ ਜਾਂ ਈਵਨ ਜਿਹੜੀ ਫੈਡਰਲ ਗਵਰਨਮੈਂਟ
ਭਾਜੀ, ਫਿਰ
ਇਹ ਤਾਂ ਠੀਕ ਹੈ।
ਨਹੀਂ ਦੇਖੋ, ਜੇ ਤਾਂ ਤੁਹਾਡੇ ਪ੍ਰੋਵੀਡੈਂਟ ਫੰਡ ਜਾਂ ਸੁਪਰ ਇਨੋਵੇਸ਼ਨ ਦੇ ਪੈਸੇ ਹੀ ਤੁਹਾਨੂੰ ਦੇ ਰਹੇ, ਉਹਦੇ 'ਤੇ ਤਾਂ ਤੁਸੀਂ ਆਲਰੇਡੀ ਟੈਕਸ ਦਿੱਤਾ ਆ, ਥੋੜਾ ਦੇ ਵੀ ਦਿੱਤਾ ਆ ਤਾਂ ਜਿੰਨਾ ਵੀ ਲੱਗਦਾ।
ਖਿਆਲ ਦੇ ਵਿੱਚ ਇੱਥੇ ਵੀ ਬੰਦੇ 3-4 ਬੰਦੇ ਕਈ ਵਾਰੀ ਇੱਥੇ ਪਾਰਕ ਦੇ ਵਿੱਚ ਵੀ ਮਿਲੇ, ਜਿਹੜੇ ਮਹਾਰਾਸ਼ਟਰ ਤੋਂ ਰਿਟਾਇਰ ਹੋ ਕੇ ਆਏ ਆ, ਹਰਿਆਣੇ ਤੋਂ ਰਿਟਾਇਰ ਹੋ ਕੇ ਆਏ ਆ, ਈਵਨ ਜਿਹੜੇ ਸਾਊਥ ਜਿਹੜੇ ਸਟੇਟਸ ਆ ਸਾਡੇ ਸਾਊਦਰਨ ਸਟੇਟ ਆ ਉਹਨਾਂ ਚੋਂ, ਉਹਨਾਂ ਨੂੰ ਕਈ ਵਾਰ ਗੱਲ ਕਰਨ ਦਾ ਫਾਇਦਾ ਮੌਕਾ ਮਿਲਦਾ, ਉਹਨਾਂ ਦਾ ਫਾਇਦਾ ਮਿਲਦਾ, ਮੌਕਾ ਮਿਲਦਾ। ਇਹਦੇ ਵਿੱਚ ਡਿਸਕਸ਼ਨ ਇਹ ਸਾਹਮਣੇ ਆਈ ਆ ਕਿ ਜਿੰਨੀ ਸਾਨੂੰ ਪੈਨਸ਼ਨ ਮਿਲਦੀ ਆ, ਇੱਕ ਤਾਂ ਕਹਿੰਦਾ ਯਾਰ ਮੈਂ ਇਹਦੇ ਯੋਗਾ ਹੀ ਨਹੀਂ ਹੈਗਾ, ਜਿੰਨੀ ਮੈਨੂੰ ਪੈਨਸ਼ਨ ਮਿਲ ਰਹੀ ਆ, ਕਹਿੰਦਾ ਆਈ ਐਮ ਨੋਟ, ਮੈਨੂੰ ਤਾਂ ਕਹਿੰਦਾ ਯਕੀਨ ਹੀ ਨਹੀਂ ਆਉਂਦਾ ਕਈ ਵਾਰੀ ਤੇ ਇੰਨੀ ਪੈਨਸ਼ਨ ਕਿ ਤਨਖਾਹ ਕਿਸੇ ਨੂੰ ਮਿਲ ਰਹੀ ਆ 25,000-30,000 ਤੇ ਉੱਧਰ ਪੈਨਸ਼ਨ ਮਿਲ ਰਹੀ 70-80 ਹਜ਼ਾਰ।
ਪਰਸੋਂ ਵੀ ਸਾਡੇ ਉੱਥੇ ਗੱਲ ਚੱਲ ਰਹੀ ਸੀ ਵੀ ਉੱਥੇ ਜਿਹੜੇ ਕੰਟਰੈਕਟ ਟੀਚਰਸ ਨੇ ਜਾਂ ਹੋਰ ਇੰਪਲੋਈਜ਼ ਨੇ ਉਹ 12-15 ਹਜ਼ਾਰ ਤੇ ਮਤਲਬ ਜੋਬ ਕਰ ਰਹੇ ਨੇ, ਤੇ ਉੱਧਰ ਉਹੀ ਆਈ ਗੱਲ ਵੀ 70-80 ਹਜ਼ਾਰ ਕਈ ਵਾਰੀ ਮਤਲਬ ਤੁਹਾਡੀ ਮਤਲਬ ਲੱਗੀ ਹੋਈ ਆ ਹਨਾ ਪੈਨਸ਼ਨ, ਮਤਲਬ ਉਹ ਕੰਮ ਵੀ ਨਹੀਂ ਕਰ ਰਹੇ ਤਾਂ ਉਹਨਾਂ ਨੂੰ 70,000 ਲੱਗੇ ਹੋਏ ਰਹੇ, ਤੇ ਉੱਧਰ ਮਤਲਬ ਜਿਹੜੇ ਕੰਮ ਫੁੱਲੀ ਕਰ ਰਹੇ ਨੇ ਯੂਥ ਉਹਨਾਂ ਨੂੰ ਮਤਲਬ ਇੰਨੇ ਪੈਸੇ ਮਤਲਬ ਇਹ ਥੋੜਾ ਜਿਹਾ
ਜੇ ਤੁਹਾਡਾ ਵੱਡਾ ਵੀਰ ਰਿਟਾਇਰ ਹੁੰਦਾ ਉੱਥੋਂ ਇੰਡੀਆ ਤੋਂ 70-80 ਹਜ਼ਾਰ ਪੈਨਸ਼ਨ ਹੋਣੀ ਸੀ
ਵੱਡਾ ਵੀਰਾ ਵੀਰਾ ਔਖਾ ਹੈ ਕੰਮ ਤੁਹਾਡਾ ਠੀਕ ਹੈ ਵੀਰਾ ਜੀ ਅਤੇ ਬਾਕੀ ਇਹ ਤੁਸੀਂ ਫਿਰ ਪੈਨਸ਼ਨ ਦਾ ਕੀ ਕਰਨਾ ਸੀਗਾ
ਜਿੱਦਾਂ ਇਹ ਬਾਕੀ ਲੋਕ ਕਰਦੇ ਮੈਂ ਵੀ ਇੰਜੋਏ ਕਰਨਾ ਸੀ ਤੇ ਟੈਕਸ ਵਗੈਰਾ ਜਿਹੜੇ ਟੈਕਸ ਲੱਗਣਾ ਸੀ ਫਿਰ ਰੌਲਾ ਪਾਉਣਾ ਸੀ
ਧਰਨਾ ਦੇਣ ਜਾਣਾ ਸੀਗਾ ਫਿਰ ਚੰਡੀਗੜ੍ਹ
ਜਾਣਾ ਹੀ ਸੀਗਾ ਪੱਕਾ ਜਾਣਾ ਸੀ ਚੱਲ ਨਾਲ ਦੇ ਗਏ
ਆ ਪਤਾ ਲੱਗਿਆ
ਹੋਰ ਲੈ ਮੈਂ ਪਹਿਲਾਂ ਉਹ ਬਦਲਾਵ ਦੀ ਰਾਜਨੀਤੀ ਸੀਗੇ ਬਦਲਾਵ ਆ ਗਿਆ ਬਿਜਲੀ ਫ੍ਰੀ ਮਿਲ ਗਈ ਹੁਣ ਕਹਿੰਦੇ ਸਾਡੇ ਟੈਕਸ ਲਾ ਦੇ ਧਰਨੇ ਦੇਣੇ ਗੌਰਮੈਂਟ ਹੀ ਮੁੱਖ ਲਾਵੇ
ਨਹੀਂ ਦੇਖੋ ਉਹ ਤਾਂ ਕੰਨ ਤਾਂ ਉਹ ਨਹੀਂ ਫੜਨਾ ਹੀ ਹੈ ਨਾ ਜੇ ਇੱਦਾਂ ਨਹੀਂ ਫੜਿਆ ਤਾਂ ਉੱਧਰੋਂ ਫੜ ਲਿਆ ਅਤੇ ਇਹ ਹੁਣ ਲੱਤਾਂ ਵਿਚਾਲਿਓਂ ਫੜ ਲਿਆ ਕੰਨ ਅਤੇ ਆਹ ਵੀ ਇੱਧਰ ਹੀ ਹੈ ਵੀ ਜਿੱਦਾਂ ਉੱਧਰ ਕੋਵਿਡ ਦੇ ਵਿੱਚ ਪੈਸਾ ਸੁੱਟ ਦਿੱਤਾ ਲੋਕਾਂ ਨੂੰ ਵੰਡ ਦਿੱਤਾ ਭਾਅ ਚੱਕ ਹੋ ਗਿਆ ਅਤੇ ਹੁਣ ਦੂਜੇ ਪਾਸਿਓਂ ਭਾਅ ਵਧੂ ਕੇ ਇੱਧਰ ਉੱਧਰੋਂ ਸਾਰਾ ਕੰਮ ਮਤਲਬ ਉਹ ਮੁੜ ਕੇ ਫਿਰ ਉਹਨੇ ਕੱਢਣਾ ਸਾਰਾ ਕੁਛ ਇਹ ਤਾਂ ਭਾਅ ਜੀ ਮੈਨੂੰ ਤਾਂ ਲੱਗਦਾ ਕਿ ਮਤਲਬ ਔਖਾ ਭਾਅ ਜੀ ਮੈਂ ਚਾਹੁੰਦਾ ਵੀ ਮੇਰੇ ਪਾਰਾ ਤਾਰਾ ਐਸੇ ਜਨਮ 'ਚ ਹੋ ਜਾਵੇ ਤਾਂ ਜ਼ਿਆਦਾ ਵਧੀਆ ਇਹ ਬਹੁਤ ਔਖੇ ਕੰਮ ਹੈ ਇੱਥੇ ਜੂਣ
ਇੰਨਾ ਵੀ ਨਾ ਸੋਚੋ ਵੀ ਡਿਪਰੈਸ਼ਨ ਆ ਜਾਵੇ ਕੰਮ ਚੱਲਦੇ ਹੀ ਰਹਿਣੇ ਆ ਬਸ ਇਹਦਾ ਧਿਆਨ ਰੱਖਿਓ ਵੀ ਨਾਣਾ ਜਿਹੜਾ ਸੋਚ ਵਿਚਾਰ ਕੇ ਆ
ਇੱਕ ਵਾਰੀ ਨਾ ਗੁਰਦੁਆਰੇ ਦੇ ਭਾਈ ਸਾਹਿਬ ਵੀ ਥੋੜ੍ਹੇ ਪਰੇਸ਼ਾਨ ਸੀਗੇ ਉਹ ਵੀ ਮੈਨੂੰ ਕਰਨ ਆਪਣੇ ਉਹ ਸਿੱਧੂ ਸਾਹਿਬ ਬਣਦਾ ਨਹੀਂ ਕੁਛ ਇੱਦਾਂ ਨਹੀਂ ਕਰਦਾ ਐਂ ਨਹੀਂ ਹੁੰਦਾ ਉਹ ਮੈਂ ਕਿਹਾ ਮੈਂ ਭਾਈ ਸਾਹਿਬ ਮੈਂ ਤਾਂ ਅੱਜ ਇਹ ਸੋਚ ਕੇ ਆਇਆ ਸੀ ਧਾਰ ਕੇ ਆਇਆ ਸੀਗਾ ਵੀ ਮੈਂ ਤੁਹਾਤੋਂ ਇਹ ਨੌਲੇਜ ਲਊਂਗਾ ਵੀ ਮੈਂ ਕਿੱਦਾਂ ਮੁਕਤੀ ਪ੍ਰਾਪਤ ਕਰ ਸਕਦਾ ਕਹਿੰਦੇ ਕੀ ਹੋਇਆ ਤੂੰ ਵੀ ਦੁਖੀ ਆ ਮੈਂ ਕਿਹਾ ਮੇਰੇ ਨਾਲ ਦਾ ਦੁਖੀ ਕਿੱਦਾਂ ਕਿਤੇ ਤੁਹਾਡੇ ਸਾਹਮਣੇ ਹੀ ਆ ਕਿੰਨੇ ਮੈਂ ਮਤਲਬ ਲੰਬੜਦਾਰੀਆਂ ਸਹੇੜੀਆਂ ਹੋਈਆਂ ਕਿੰਨੀਆਂ ਸਰਪੈਂਚੀਆਂ ਸਹੇੜੀਆਂ ਹੋਈਆਂ ਕਿੰਨੇ ਮੈਨੂੰ ਫਿਰ ਬਿਮਾਰੀਆਂ ਲੱਗ ਜਾਂਦੀਆਂ ਆ ਕਿੰਨਾ ਕੁਛ ਹੈਗਾ ਆ ਕਿੰਨੇ ਮੇਰੇ ਕੋਲ ਮਸਲੇ ਆ ਜਿਹੜੇ ਮੈਂ ਸੋਲਵ ਅਸੀਂ ਕਰਨੇ ਹੁੰਦੇ ਆ ਮੈਂ ਤੇ ਮਰੀਕ ਭਾਜੀ ਨੇ ਵੀ ਮੈਂ ਕਈ ਵਾਰੀ ਇਹ ਸੋਚਦਾ ਵੀ ਹਾਏ ਓ ਰੱਬਾ ਮੇਤੇ ਤਾਂ ਨਹੀਂ ਮੁੜ ਕੇ ਜੰਮ ਹੁੰਦਾ ਹੈ ਫਿਰ ਨਾਪੀਆਂ ਲਵਾਉਣੀਆਂ ਫਿਰ ਰੁੜਨਾ ਮਿੱਟੀ ਦੇ ਵਿੱਚ ਲਿਬੜੀ ਜਾਣਾ ਹੈ ਨਾ ਫਿਰ ਸਕੂਲੇ ਜਾਣਾ ਮਾਸਟਰਾਂ ਤੋਂ ਕੁੱਟ ਖਾਣੀ ਹੋਮਵਰਕ ਕਰੀ ਜਾਣੇ ਬੁਰੇ ਹਾਲ ਹੋ ਜਾਣੇ ਫਿਰ ਵਿਆਹ ਕਰਵਾਉਣਾ ਮੈਂ ਕਿਹਾ ਭਾਈ ਸਾਹਿਬ ਮੈਨੂੰ ਕੋਈ ਤਰੀਕਾ ਦੱਸੋ ਵੀ ਐਸੇ ਜਨਮ 'ਚ ਪਾਰ ਤਾਰਾ ਹੋ ਜਾਵੇ ਮੁੜ ਕੇ ਜਨਮ ਨਾ ਹੀ ਲੈਣਾ ਪਵੇ ਮੈਂ ਕਿਹਾ ਮੈਂ ਤਾਂ ਆਹ ਤੁਹਾਨੂੰ ਪੁੱਛਣ ਆਇਆ ਸੀ ਤੁਸੀਂ ਮੁਰੇ ਆਪਣਾ ਲਈ ਬੈਠੇ ਜਾਏ ਤੋ ਜਾਏ ਕਹਾ
ਮਨਦੀਪ ਕੱਲ ਅਸੀਂ ਬੜੇ ਖੁਸ਼ ਹੋਏ ਬਹੁਤ ਹੀ ਜ਼ਿਆਦਾ ਖੁਸ਼ ਹੋਏ
ਚਲੋ
ਉੱਥੇ ਸਾਰਾ ਦਿਨ ਇਹਨਾਂ ਆਪਣੇ ਕੰਮ ਤੇ ਬੜੀਆਂ ਖੁਸ਼ੀਆਂ ਰਹੀਆਂ ਕਿਉਂ ਕੱਲ ਛੁੱਟੀਆਂ ਹੋਣੀਆਂ ਸੀ ਅੱਜ ਪਹਿਲੀ ਛੁੱਟੀ ਆ
ਅੱਛਾ ਵਾਹੋ ਸੱਚ ਟੀਚਰਾਂ ਦੇ ਨਾਲ ਮੈਂ ਹੁਣ ਇੱਕੋ ਤੱਕਦਾ ਵੀ ਗਾਂਹ ਅਗਲੇ ਜਨਮ 'ਚ ਜੇ ਮਤਲਬ ਜਨਮ ਹੋ ਗਿਆ ਨਾ ਮਤਲਬ ਲੈਣਾ ਹੀ ਪੈ ਗਿਆ ਮੇਰੇ ਪਾਪ ਇੰਨੇ ਜ਼ਿਆਦਾ ਹੋ ਗਏ ਮੈਂ ਟੀਚਰ
ਲੱਗਣਾ
ਟੀਚਰ
ਕੱਲ ਬੜੇ ਖੁਸ਼ ਹੋਏ ਫਾਇਲਾਂ ਫੁਲਾਂ ਆਪਣੀਆਂ ਸਾਰੀਆਂ ਇਕੱਠੀਆਂ ਕਰਕੇ ਬਸ ਸਾਰਾ ਕੰਮ ਇਕੱਠਾ ਕਰਕੇ ਲੈ ਆਉਂਦਾ ਇੱਥੇ ਹੁਣ ਤੁਹਾਨੂੰ ਤੇ ਇਹ ਖੁਸ਼ੀ ਜਿਹੜੀ ਬਹੁਤੇ ਦਿਨ ਨਹੀਂ ਰਹਿਣੀ ਇਹ 7 ਦਿਨ ਰਹਿਣੀ ਹੈ ਜਿਹੜੇ ਅਗਲੇ ਫਰਾਈਡੇ ਹੋਣਾ ਨਾ ਸੈਟਰਡੇ ਇਸ ਵੇਲੇ ਫਿਰ ਦਿਸਣ ਨਾਲ ਆਪਣਾ ਵੀ ਕੰਮ ਵੀ ਕਰਨਾ ਆ
ਬਤੋਣੀ ਕਹਿੰਦੇ ਨੇ ਕਿ ਜੇ ਨਾ ਕੋਈ ਆਸਟ੍ਰੇਲੀਆ ਦੇ ਵਿੱਚ ਰਿਟਾਇਰਮੈਂਟ ਪਲੈਨਿੰਗ ਦੇ ਬਾਰੇ ਸੋਚ ਰਿਹਾ ਆ ਤੇ ਉਹਨੂੰ ਪੈਨਸ਼ਨ ਅਤੇ ਸੁਪਰ ਦੀ ਇਨਕਮ ਦੇ ਬਾਰੇ ਬਹੁਤ ਵਧੀਆ ਜਾਣਕਾਰੀ ਚਾਹੀਦੀ ਹੈ ਜਿਹੜੀ ਅੱਜ ਆਪਾਂ ਸਵੇਰ ਦੀ ਗੱਲ ਕਰ ਰਹੇ ਹਾਂ ਕਿ ਕਿਉਂਕਿ ਮੈਂ ਤਾਂ ਹਜੇ ਰਿਟਾਇਰ ਨਹੀਂ ਹੋ ਰਿਹਾ ਮੈਨੂੰ ਆਪਾਂ ਨੂੰ ਹਜੇ ਜਾਣਕਾਰੀ ਦੀ ਲੋੜ ਨਹੀਂ ਹੈਗੀ ਪਰ ਜਿਨ੍ਹਾਂ ਨੂੰ ਲੋੜ ਹੈ ਉਹ ਕਹਿੰਦੇ ਵੀ ਇੱਕ ਨਵਾਂ ਜਿਹੜਾ ਮੈਗਜ਼ੀਨ ਦਾ ਐਡੀਸ਼ਨ ਆਇਆ ਨਾ ਮਨੀ ਮੈਗਜ਼ੀਨ ਹੈ ਇੱਕ ਤੁਸੀਂ ਤੁਹਾਨੂੰ ਪਤਾ ਹੈ ਕਿ
ਮੈਗਜ਼ੀਨ
ਹਾਂ ਮਨੀ ਮੈਗਜ਼ੀਨ ਉਹ ਮਨੀ ਮੈਗਜ਼ੀਨ ਦਾ ਜਿਹੜਾ ਰੀਸੈਂਟ ਐਡੀਸ਼ਨ ਹੈ ਨਾ ਉਹਦੇ ਵਿੱਚ ਬਹੁਤ ਸੋਹਣੀ ਤਰ੍ਹਾਂ ਕਹਿੰਦੇ ਇੱਕ ਆਰਟੀਕਲ ਡਿਟੇਲ 'ਚ ਛਪਿਆ ਹੋਇਆ ਉਹ ਤੁਸੀਂ ਪੜ੍ਹ ਸਕਦੇ ਹਾਂ ਸੋ ਆਪਾਂ ਕਹਿ ਲਓ ਕਿ ਸੱਥਾਂ ਦੇ ਵਿੱਚ ਵੀ ਬੈਠ ਕੇ ਗੱਲਾਂ ਕਰ ਸਕਦੇ ਹਾਂ ਉਹ ਵੀ ਇੱਕ ਬਹੁਤ ਸੋਰਸ ਹੁੰਦਾ ਨੌਲੇਜ ਦਾ ਪਰ ਜੇ ਆਪਾਂ ਡੀਪ ਅਨੈਲਿਸਿਸ ਕਰਨੇ ਆ ਤਾਂ ਮਨੀ ਮੈਗਜ਼ੀਨ ਦੇ ਇਸ ਆਰਟੀਕਲ ਦੇ ਰਾਹੀਂ ਕਰ ਸਕਦੇ ਹਾਂ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਤੇ ਬਾਕੀ ਹਜੇ ਸਾਡੀ ਉਹ ਰਿਕੁਐਸਟ ਪੈਂਡਿੰਗ ਹੈ ਕਿ ਅਗਰ ਸਾਡੇ ਕਿਸੇ ਸੱਜਣ ਮਿੱਤਰ ਪਿਆਰੇ ਨੇ ਥੋੜ੍ਹੀ ਡੀਪ ਸਟੱਡੀ ਕੀਤੀ ਆ ਹੀਟ ਪੰਪਸ ਜਿਹੜਾ ਨਵਾਂ ਹੋਟ ਵਾਟਰ ਸਿਸਟਮ ਹੈ ਕਿਹੜਾ ਬ੍ਰੈਂਡ ਅਤੇ ਕੀ ਕਪੈਸਿਟੀ ਲਵਾਉਣੀ ਚਾਹੀਦੀ ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰਨ ਜੇ ਉਹ ਆਪਣੇ ਉਹ ਤੋਂ ਖੁਸ਼ ਨੇ ਸਿਸਟਮ ਤੋਂ। ਪਰ ਮੈਂ ਇੱਕ ਦੱਸਦਾ ਕਿ ਜਿਹੜੇ ਪੁਰਾਣੇ ਸਿਸਟਮ ਹੈ ਉਹ ਐਲੀਮੈਂਟ ਬੇਸਡ ਹੁੰਦੇ ਆ, ਜਿੱਦਾਂ ਉਹ ਗਰਮ ਰੋਡਾਂ ਗਰਮ ਹੁੰਦੀਆਂ ਨੇ ਅਤੇ ਉਹ ਪਾਣੀ ਗਰਮ ਹੁੰਦਾ ਆ। ਇਹ ਜਿਹੜਾ ਆ ਇਹ ਹੈਗਾ ਪੰਪ ਕੰਪਰੈਸ਼ ਗੈਸ ਜਿਹੜੀ ਕੰਪਰੈਸ਼ਨ ਜਿੱਦਾਂ ਏ ਸੀ ਦੀ ਗੈਸ ਹੁੰਦੀ ਆ ਇਹਨੂੰ ਹੀਟ ਪੰਪ ਕਹਿੰਦੇ ਆ। ਸੋ ਇਹ ਇਹ ਉਹ ਬੇਸਡ ਹੈ, ਇਹਦੇ ਵਿੱਚ ਕੋਈ ਚੀਜ਼ ਗਰਮ ਨਹੀਂ ਹੁੰਦੀ, ਤੱਤੀ ਨਹੀਂ ਹੁੰਦੀ ਰੋਡ, ਅਤੇ ਉਹਨੂੰ ਟਾਈਮ ਨਹੀਂ ਲੱਗਦਾ ਉਹ 'ਚ, ਐਫੀਸ਼ੀਐਂਸੀ ਜਿਹੜੀ ਆ ਉਹ ਬਹੁਤ ਜ਼ਿਆਦਾ ਹੁੰਦੀ ਆ ਇਹ ਹੀਟ ਪੰਪ ਵਾਲੇ ਸਿਸਟਮ ਦੇ ਵਿੱਚ। ਅਤੇ ਕਿਹੜਾ ਬ੍ਰੈਂਡ ਅਤੇ ਕਿੰਨੇ ਦੇ ਵਿੱਚ ਪਿਆ, ਜਾਂ ਮੈਨੂੰ ਲੱਗਦਾ ਕੋਸਟ ਤਾਂ ਨਹੀਂ ਹੈਗੀ, ਥੋੜ੍ਹਾ ਬਹੁਤਾ ਹੋਏਗਾ, ਪਰ ਫਿਰ ਵੀ ਸਾਨੂੰ ਜ਼ਰੂਰ ਦੱਸਣ। ਸੋ ਅਮਰੀਕ ਭਾਅ ਜੀ, ਅੱਜ ਗਿਆਨੀ ਸੰਤੋਖ ਸਿੰਘ ਹੁਣੀ ਵੀ ਸਾਡੇ ਨਾਲ ਜੁੜਨਾ ਆ ਥੋੜ੍ਹੀ ਦੇਰ ਬਾਅਦ, ਅਤੇ ਉਹਨਾਂ ਨੇ ਵੈਸੇ ਕੱਲ੍ਹ ਨੂੰ ਸਾਡੇ ਪਿੰਡ ਹੀ ਆ ਜਾਣਾ ਕਿਉਂਕਿ ਅਖੰਡ ਪਾਠ ਸਾਹਿਬ 'ਚ ਆਉਣਾ ਉਹਨਾਂ ਨੇ, ਅਤੇ ਦੋ ਤਿੰਨ ਦਿਨ ਉਹਨਾਂ ਨਾਲ ਮਿਲਣ ਦਾ ਰਹਿਣ ਦਾ ਮੌਕਾ ਮਿਲੇਗਾ। ਅਤੇ ਇੱਧਰ ਅਸੀਂ ਵੀ ਚਲੋ ਸਰਦੀਆਂ ਨੇ ਥੋੜ੍ਹੇ ਕੰਮ ਕਰ ਰਹੇ ਹਾਂ ਗੁਰੂ ਘਰਾਂ ਦੇ ਵਿੱਚ, ਮੇਨਟੇਨੈਂਸ ਦੇ ਪਾਣੀ ਵਗੈਰਾ ਲੱਗ ਰਿਹਾ, ਗਾਰਡਨ ਦੇ ਵਿੱਚ ਹੋਰ ਕਈ ਕੁਛ ਚੱਲ ਰਿਹਾ। ਸੋ ਬੈਠਾਂਗੇ ਉਹਨਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਅਤੇ ਗੱਲ ਗੁਰਦੁਆਰਿਆਂ ਦੀ ਚੱਲੀ ਆ, ਅਤੇ ਭਾਅ ਜੀ ਪਾਕਿਸਤਾਨ ਦੇ ਵਿੱਚ ਨਾ ਸਿੰਧ ਇਲਾਕੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਕੁਛ ਹੁੱਲੜਵਾਜ਼ਾਂ ਨੇ ਨਾ ਐਂਟਰ ਹੋ ਕੇ ਕੀਰਤਨ ਬੰਦ ਕਰਾਇਆ, ਗਾਲਾਂ ਗੁਲਾਂ ਕੱਢੀਆਂ ਅਤੇ ਉਹ ਹੱਲਾ ਗੁੱਲਾ ਕੀਤਾ। ਅਤੇ ਇਸ ਦੇ ਸੰਬੰਧ ਵਿੱਚ ਫਿਰ ਪੁਲਿਸ ਨੂੰ ਵੀ ਸੱਦਿਆ ਗਿਆ, ਅਤੇ ਪੁਲਿਸ ਨੇ ਉਹਨਾਂ ਨੂੰ ਮਤਲਬ ਕੋਈ ਉਹਨਾਂ ਦੇ FIR ਵਗੈਰਾ ਨਹੀਂ ਕੀਤੀ, ਪੁੱਛਗਿੱਛ ਕਰਕੇ ਵੈਸੇ ਹੀ ਛੱਡ ਦਿੱਤਾ। ਸੋ ਇਹ ਜਿਹੜੇ ਘਟਨਾਵਾਂ ਨੇ ਇਹ ਚੱਲ ਰਹੀਆਂ ਨੇ ਤਕਰੀਬਨ, ਇਹ ਪਾਕਿਸਤਾਨ ਦੀ ਤਾਂ ਚਲੋ ਹੈਗੀ ਆ ਗੱਲ, ਕਈ ਫਨੈਟਿਕ ਉਹ ਹਿੰਦੁਸਤਾਨ 'ਚ ਵੀ ਕਈ ਵਾਰੀ ਇਹੋ ਜਿਹੇ ਲੋਕ ਕਰਦੇ ਨੇ, ਆਸਟ੍ਰੇਲੀਆ ਦੇ ਵਿੱਚ ਵੀ ਇਹੋ ਜਿਹੇ ਹੋਏ ਨੇ ਪਿੱਛੇ ਜਿਹੇ, ਮੈਲਬਰਨ, ਸਿਡਨੀ, ਬ੍ਰਿਸਬਨ ਦੇ ਵਿੱਚ ਹਿੰਦੂ ਮੰਦਰਾਂ ਦੇ ਵਿੱਚ ਹੁੱਲੜਬਾਜ਼ੀ ਕੀਤੀ ਗਈ, ਉੱਥੇ ਖਾਲਿਸਤਾਨ ਦੇ ਜਾਂ ਹੋਰ ਸਿੱਖਾਂ ਦੇ ਜਿਹੜੇ ਨਾਅਰੇ ਲਿਖੇ ਗਏ, ਅਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਕੁਛ ਨੌਨ ਸਿੱਖ ਹੀ ਇਹ ਕੰਮ ਕਰ ਰਹੇ ਸੀ। ਭਾਅ ਜੀ ਇਹ ਫੜੇ ਜਾਣ ਤੋਂ ਬਾਅਦ ਕਿਸੇ ਵੀ ਮੀਡੀਆ ਨੇ ਉਹਨਾਂ ਦਾ ਕੋਈ ਜ਼ਿਕਰ ਨਹੀਂ ਕੀਤਾ, ਪਰ ਪਹਿਲਾਂ ਬਲਦੀ ਅਤੇ ਤੇਲ ਜਿਹੜੇ ਪਾਉਂਦੇ ਸੀਗੇ, ਕੌਮ ਨੂੰ ਬਦਨਾਮ ਕਰਦੇ ਸੀ, ਉਹ ਬਹੁਤ ਜ਼ਿਆਦਾ ਤੱਤਪਰ ਸੀ ਇੰਡੀਆ ਤੋਂ ਵੀ ਇੱਥੋਂ ਵੀ, ਪਰ ਜਦੋਂ ਉਹਨਾਂ ਦੇ ਆਪਣੇ ਹੀ ਬੰਦੇ ਫੜੇ ਗਏ ਫਿਰ ਉਹ ਦੰਦਲ ਪੈ ਗਈ ਉਦੋਂ। ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ?
ਜੀ ਅਮਨਦੀਪ, ਇਹ ਤਾਂ ਗੱਲ ਹੁੰਦੀ ਹੈ, ਹੁੱਲੜਬਾਜ਼ੀ ਤਾਂ ਹੁੰਦੀ ਆ, ਅਤੇ ਪਿੱਛੇ ਕੱਲ੍ਹ ਵੀ ਇੱਕ ਹੁੱਲੜਬਾਜ਼ੀ ਹੋਈ ਹੈ, ਅਤੇ ਇੱਕ ਹੋਰ ਘਟਨਾ ਅਮਨਦੀਪ ਤਾਂ ਹੋਣੀ ਨਹੀਂ ਚਾਹੀਦੀ, ਪਰ ਕਈ ਵਾਰੀ ਉਹ ਡੈਮੋਨਸਟ੍ਰੇਟਰ ਜਿਹੜੇ ਹੁੰਦੇ ਨਾ, ਉਹ ਜਿਸ ਵੇਲੇ ਕੋਈ ਵੱਡੀਆਂ ਵੱਡੀਆਂ ਇਵੈਂਟਸ ਹੁੰਦੀਆਂ ਉੱਥੇ ਆਪਣਾ ਥੋੜ੍ਹਾ ਜਿਹਾ ਦਿਖਾਉਂਦੇ ਆ ਵੀ ਨਹੀਂ ਸਾਡੀਆਂ ਇਹ ਪ੍ਰੋਬਲਮ ਆ, ਅਸੀਂ ਇਹ ਕਰਨਾ ਚਾਹੁੰਦੇ ਹਾਂ, ਪਰ ਇਹ ਹੋਣੀ ਨਹੀਂ ਚਾਹੀਦੀ। ਹੁਣ ਪਰਸੋਂ ਇੰਗਲੈਂਡ ਦੇ ਲਾਰਡਸ ਕ੍ਰਿਕਟ ਗਰਾਊਂਡ ਦੇ ਵਿੱਚ ਆਸਟ੍ਰੇਲੀਆ ਤੇ ਇੰਗਲੈਂਡ ਦੀ ਐਸ਼ਜ਼ ਦਾ ਦੂਜਾ ਟੈਸਟ ਮੈਚ ਚੱਲ ਰਿਹਾ ਆ। ਕੱਲ ਰਾਤ ਪਰਸੋਂ ਰਾਤ ਉੱਥੇ ਏਦਾਂ ਹੋਇਆ ਕਿ ਕੁਛ ਹੁੱਲੜਬਾਜ਼ ਆ, ਜਿੱਥੇ ਮੈਚ ਹੋ ਰਿਹਾ ਸੀ ਤੇ ਕੁਛ ਹੁੱਲੜਬਾਜ਼ ਆ ਗਿਆ, ਉਹਨਾਂ ਨੇ ਉੱਥੇ ਸਪਰੇਅ ਜਿਹੜੀ ਪਿੱਚ ਸੀ ਨਾ ਉੱਥੇ ਸਪਰੇਅ ਹੀ ਕਰਤਾ, ਹੋਰ ਅੰਗੇ ਉਹਦਾ ਬਦਲ ਦਿੱਤਾ, ਸਪਰੇਅ ਕਰਤਾ ਜਿੱਦਾਂ ਫੁਆਰੇ ਜੇ ਮਾਰ ਮਾਰ ਕੇ ਹੁੱਲੜਬਾਜ਼ੀ ਹੁੰਦੀ ਆ। ਇੱਕ ਅਮਨਦੀ ਹੋਰ ਵੀ ਘਟਨਾ ਵਾਪਰੀ ਆ ਕ੍ਰਿਕਟ ਦੇ ਵਿੱਚ ਕਿ ਇਸ ਸਾਲ 5 ਅਕਤੂਬਰ ਤੋਂ ਲੈ ਕੇ ਨਵੰਬਰ ਤੱਕ ਵਿਸ਼ਵ ਕੱਪ 50-50 ਓਵਰ ਜਿਹੜਾ ਵਿਸ਼ਵ ਕੱਪ ਹਿੰਦੁਸਤਾਨ ਦੇ ਵਿੱਚ ਹੋ ਰਿਹਾ,
ਕਿੰਨੀ ਤੋਂ
ਤੇ ਉਹਦੀ ਜਿਹੜੀ ਐਲੋਕੇਸ਼ਨ ਹੋਈ ਹੈ ਗਰਾਊਂਡ ਦੀ
ਕਿੰਨੀ ਤਰੀਕ ਤੋਂ,
5 ਅਕਤੂਬਰ ਤੋਂ ਲੈ ਕੇ ਨਵੰਬਰ ਦੀ ਕਿਸੇ ਤਰੀਕ ਤੱਕ ਉਹ ਵਿਸ਼ਵ ਕੱਪ ਹੋ ਰਿਹਾ 50-50 ਓਵਰ। ਕੱਲ ਹੀ ਉਹਦੀ ਇਟਨਰੀ ਜਾਰੀ ਕੀਤੀ ਗਈ ਆ, ਪੰਜਾਬ ਨੂੰ ਇੱਕ ਵੀ ਮੈਚ ਨਹੀਂ ਦਿੱਤਾ ਗਿਆ।
ਅੱਛਾ,
ਪੰਜਾਬ ਜਿਹੜਾ ਕਿ ਚੰਡੀਗੜ੍ਹ ਕ੍ਰਿਕਟ ਐਸੋਸੀਏਸ਼ਨ ਦੀ ਬਹੁਤ ਵਧੀਆ ਗਰਾਊਂਡ ਆ, ਪੰਜਾਬ ਨੂੰ ਇੱਕ ਵੀ ਮੈਚ ਨਹੀਂ ਦਿੱਤਾ ਗਿਆ, ਜੇ ਹਿਮਾਚਲ ਪ੍ਰਦੇਸ਼ ਨੂੰ 5 ਮੈਚ ਦਿੱਤੇ ਗਏ ਆ, ਨਰਿੰਦਰ ਮੋਦੀ ਸਟੇਡੀਅਮ ਵਿੱਚ ਵੀ 4 ਜਾਂ 5 ਮੈਚ ਹੋਣਗੇ, ਇੱਕ ਸੈਮੀਫਾਈਨਲ ਵੀ ਉੱਥੇ ਹੋਏਗਾ, ਤੇ ਸੈਮੀਫਾਈਨਲ ਨਹੀਂ, ਇੱਕ ਜਿਹੜਾ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ 15 ਅਕਤੂਬਰ ਨੂੰ ਮੈਚ ਹੋਣਾ ਆ, ਉਹ ਵੀ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਚ ਹੋਊਗਾ, ਤੇ ਫਾਈਨਲ ਵੀ ਜਿਹੜਾ ਹੋਣਾ ਆ ਉਸ ਟੂਰਨਾਮੈਂਟ ਦਾ ਵਿਸ਼ਵ ਕੱਪ ਦਾ, ਉਹ ਵੀ ਨਰਿੰਦਰ ਮੋਦੀ ਸਟੇਡੀਅਮ ਅਹਿਮਦਾਬਾਦ ਵਿੱਚ ਹੋਊਗਾ। ਅੱਜ ਤੋਂ ਹੀ, ਕੱਲ ਤੋਂ ਹੀ ਜਿਸ ਵੇਲੇ ਇੰਟਰਨਰੀ ਇਹ ਜਾਰੀ ਹੋਈ ਆ, ਅਹਿਮਦਾਬਾਦ ਦੇ ਵਿੱਚ ਜਿਹੜਾ ਮੈਚ ਹੋ ਰਿਹਾ ਇੰਡੀਆ ਤੇ ਪਾਕਿਸਤਾਨ ਦਾ 15 ਅਕਤੂਬਰ ਨੂੰ, ਉਹਦੀਆਂ ਟਿਕਟਾਂ ਵੀ ਸੇਲ ਆਊਟ ਹੋਣੀਆਂ ਸ਼ੁਰੂ ਹੋ ਗਈਆਂ। ਹੋਟਲ ਨੀ ਮਿਲ ਰਿਹਾ, ਕਈ ਕਈ ਗੁਣਾ ਹੋਟਲਾਂ ਦੀ ਜਿਹੜੀ ਕੀਮਤ ਹੈ ਉੱਥੇ ਚਾਰਜ ਕੀਤੀ ਜਾ ਰਹੀ ਆ, ਇੰਨੀ ਤੇਜ਼ ਬੁਕਿੰਗ ਹੋ ਰਹੀ ਆ। ਉਹਦੇ ਆਲੇ ਦੁਆਲੇ ਜਿਹੜੇ ਵੀ ਸ਼ਹਿਰ ਆ ਜਿਹੜੇ ਕਿ 100 ਕਿਲੋਮੀਟਰ ਜਾਂ 200 ਕਿਲੋਮੀਟਰ ਤੇ ਵੀ ਆ, ਉੱਥੇ ਵੀ ਜਿਹੜੇ ਕਿ ਜਿੱਦਾਂ ਹੁਣ ਇੱਥੇ ਗ੍ਰਿਫਿਥ ਖੇਡਾਂ ਹੁੰਦੀਆਂ ਨਾ, ਤੁਸੀਂ ਗ੍ਰਿਫਿਥ ਕਿਸੇ ਵੀ ਹੋਟਲ ਨੂੰ ਫੋਨ ਕਰਕੇ ਦੇਖ ਲਓਗੇ, ਤੁਸੀਂ ਅਗਲੇ ਸਾਲ ਜਾਣਾ ਉੱਥੇ ਸ਼ਹੀਦੀ ਟੂਰਨਾਮੈਂਟ ਦੀਆਂ, ਉੱਥੇ ਟਿਕਟਾਂ ਹੈ ਨਹੀਂ ਹੈ, ਸਾਰੇ ਹੋਟਲ ਪਹਿਲਾਂ ਹੀ ਬੁੱਕ ਹੋ ਚੁੱਕੇ ਆ
ਬਿਲਕੁਲ
ਇੱਕ ਸਾਲ ਪਹਿਲਾਂ ਹੀ। ਤੇ ਉਹ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਮੈਚ ਦੇਖਣ ਦੇ ਲਈ ਜਿਹੜਾ ਪਾਕਿਸਤਾਨ ਤੇ ਇੰਡੀਆ ਵਿੱਚ ਹੋ ਰਿਹਾ ਆ, ਉਹਦੀਆਂ ਟਿਕਟਾਂ ਜਿਹੜੀਆਂ ਉਹ ਬਹੁਤ ਤੇਜ਼ੀ ਨਾਲ ਬੁੱਕ ਹੋ ਰਹੀਆਂ, ਤੇ ਹੋਟਲ ਮਹਿੰਗੇ, ਕਈ ਕਈ ਗੁਣਾ ਹੋਟਲ ਮਹਿੰਗੇ ਉੱਥੇ ਲਾ ਤੇ ਉਹ ਤੇ ਲੋਕ ਲੈ ਰਹੇ ਆ।
ਪੰਜਾਬ ਦਾ ਕੀ ਚੱਕਰ ਹੈ? ਮੈਨੂੰ ਲੱਗਦਾ ਵੀ ਜਿਹੜੇ ਹੁਣ ਮੈਂ ਤਾਂ ਇਹ ਸੋਚਦਾ ਵੀ ਕਹਿੰਦੇ ਹੋਣੇ ਵੀ ਜਿੰਨੇ ਵੀ 5 ਮੈਚ ਹਿਮਾਚਲ ਨੂੰ ਦਿੱਤੇ ਆ,
ਪੰਜਾਬ ਜਿਹੜਾ ਕ੍ਰਿਕਟ ਸਟੇਡੀਅਮ ਹੈ ਨਾ ਜਿਹੜਾ ਮੋਹਾਲੀ ਦੇ ਵਿੱਚ, ਉਹਦੀ ਹਾਲਤ ਕਹਿੰਦੇ ਖਸਤਾ ਆ, ਉਹ ਚ ਰਿਪੇਅਰ ਨੀ ਹੋਈ, ਉਹਦੀ ਪਿੱਚ ਵੀ ਇੰਨੀ ਗ੍ਰੀਨ ਨੀ ਵਧੀਆ ਨੀ ਹੈ, ਤੇ ਪੰਜਾਬ ਦੇ ਵਿੱਚ ਜਿਹੜੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਹੈ ਨਾ ਆਲੇ ਦੁਆਲੇ ਉਹ ਇੰਨੀ ਠੀਕ ਨੀ ਹੈ। ਇਹ ਰੀਜਨ ਇੱਦਾਂ ਲੋਕ ਕਿਆਸ ਲਾਈਆਂ ਲਾ ਰਿਹਾ ਵੀ ਇਹ ਰੀਜਨ ਹੋ ਸਕਦੇ ਆ, ਲੇਕਿਨ ਜਿਹੜੀ ਬੋਰਡ ਆਫ ਕ੍ਰਿਕਟ ਆਫ ਇੰਡੀਆ ਦਾ ਕ੍ਰਿਕਟ ਬੋਰਡ ਹੈ ਉਹਨੇ ਇਹ ਕਿਹਾ ਆ ਵੀ ਇਹ ਪੰਜਾਬ ਦੇ ਵਿੱਚ ਜਿਹੜੀ ਉਹ ਸਟੇਡੀਅਮ ਦੀ ਜਿਹੜੀ ਹਾਲਤ ਆ ਉਹ ਵਰਲਡ ਸਟੈਂਡਰਡ ਦੀ ਨਹੀਂ ਇਸ ਵੇਲੇ ਹੈਗੀ, ਸੀਗੀ ਲੇਕਿਨ ਇਸ ਵੇਲੇ ਨਹੀਂ ਹੈ, ਉਹਦਾ ਰੱਖ ਰਖਾਵ ਜਿਹੜਾ ਠੀਕ ਢੰਗ ਦੇ ਨਾਲ ਨਹੀਂ ਹੋ ਰਿਹਾ।
ਉਹ ਮੈਨੂੰ ਮੈਂ ਦੇਖਿਆ ਵੈਸੇ ਉੱਧਰ ਜਾ ਕੇ ਸਟੇਡੀਅਮ ਦੇ ਆਲੇ ਦੁਆਲੇ, ਤੇ ਉੱਥੇ ਨਾ ਅਸਲ ਦੇ ਵਿੱਚ ਕਿ ਉਹ ਰੈਜ਼ੀਡੈਂਸ ਏਰੀਏ 'ਚ ਆ ਗਿਆ ਬਹੁਤ ਜ਼ਿਆਦਾ
ਆਲੇ ਆਲੇ
ਹਾਂ ਆਲੇ ਦੁਆਲੇ ਨਾ, ਜਿੱਦਾਂ ਕੋਈ ਪਾਰਕਿੰਗ ਦੀ ਫੈਸਿਲਿਟੀ ਨਹੀਂ ਹੈਗੀ, ਘਰ ਬਹੁਤ ਜ਼ਿਆਦਾ ਨੇੜੇ ਆ, ਕੰਧ ਦੇ ਨਾਲ ਹੀ ਆ, ਤੇ ਉਹ ਸਿਕਿਉਰਿਟੀ ਵਾਲਿਆਂ ਦੇ ਲਈ ਨਾ ਬਹੁਤ ਵੱਡਾ ਸਿਰਦਰਦੀ ਦਾ ਕਾਰਨ ਬਣ ਜਾਂਦਾ ਹੈ। ਤੇ ਪਰ ਸਟੇਡੀਅਮ ਮੇਰੇ ਖਿਆਲ ਸ਼ਾਇਦ ਨਿਊ ਚੰਡੀਗੜ੍ਹ ਬਣ ਰਿਹਾ ਸੀਗਾ, ਅਗਰ ਕਿਸੇ ਸਾਡੇ ਸੱਜਣ ਮਿੱਤਰ ਨੂੰ ਪਤਾ ਹੋਵੇ ਵੀ ਉਹ ਕਿੱਥੇ ਕੁ ਤੱਕ ਪਹੁੰਚਿਆ ਆ ਤਾਂ ਜ਼ਰੂਰ ਦੱਸਣ। ਮੈਨੂੰ ਲੱਗਦਾ ਉਹ ਜੇ ਕੰਪਲੀਟ ਨਹੀਂ ਹੋਇਆ, ਪਰ ਉਹ ਵੀ ਕਹਿੰਦੇ ਬਹੁਤ ਸ਼ਾਨਦਾਰ ਤੇ ਬਹੁਤ ਵੱਡਾ ਸਟੇਡੀਅਮ ਬਣ ਰਿਹਾ, ਤੇ
ਉਹਦੀ ਗੱਲ ਹੋ ਰਹੀ ਹੈ ਹਲੇ ਕੰਪਲੀਟ ਉਦੋਂ ਤੱਕ ਹੋਣਾ ਨਹੀਂ ਹੈ, ਉਹਦੇ ਕਾਫੀ ਸਿਕਿਉਰਿਟੀ ਕੰਸਰਨ ਹੈਗੇ।
ਹਾਂ ਨਹੀਂ ਉਹ ਜਿਹੜਾ ਪੁਰਾਣਾ ਸਟੇਡੀਅਮ ਹੈ ਨਾ ਉਹ ਤਾਂ ਮੈਨੂੰ ਲੱਗਦਾ ਮੋਹਾਲੀ ਦੇ ਵਿੱਚ ਆਊਟ ਆਫ, ਪਹਿਲਾਂ ਤੁਹਾਨੂੰ ਪਤਾ ਉਹ ਚੰਡੀਗੜ੍ਹ ਹੁੰਦਾ ਸੀ ਨਾ 17 ਸੈਕਟਰ ਦੇ ਕੋਲੋਂ ਉਹਦੇ ਰੋਜ਼ ਗਾਰਡਨ ਦੇ ਕੋਲ ਨਾ, ਹੁਣ ਉੱਥੇ ਮੈਚ ਪਹਿਲਾਂ ਉੱਥੇ ਮੈਚ ਹੁੰਦੇ ਸੀ, ਫਿਰ ਉਹ ਛੋਟਾ ਹੋ ਗਿਆ, ਫਿਰ ਉੱਥੋਂ ਬੰਦ ਹੋ ਕੇ ਮੋਹਾਲੀ ਬਹੁਤ ਵੱਡਾ ਸਟੇਡੀਅਮ ਬਣ ਗਿਆ। ਹੁਣ ਮੋਹਾਲੀ ਦੇ ਆਲੇ ਦੁਆਲੇ ਬੜੀ ਵਸੋਂ ਹੋ ਗਈ, ਪਹਿਲਾਂ ਤਾਂ ਕੁਛ ਵੀ ਨਹੀਂ ਸੀ ਹੁੰਦਾ ਹੈ ਨਾ ਉਸ ਸਟੇਡੀਅਮ ਦੇ ਦੁਆਲੇ, ਹੁਣ ਇਹ ਸਟੇਡੀਅਮ ਦੂਜੇ ਪਾਸੇ ਜਾ ਰਿਹਾ ਨਿਊ ਚੰਡੀਗੜ੍ਹ ਦੇ ਵਿੱਚ। ਸੋ ਨਿਊ ਚੰਡੀਗੜ੍ਹ ਵਾਲਾ ਹਜੇ ਬਣ ਰਿਹਾ ਅਤੇ ਪੁਰਾਣਾ ਜਿਹੜਾ ਸਟੇਡੀਅਮ ਉਹਦੀ ਮੇਨਟੇਨੈਂਸ ਤਾਂ ਉੱਥੇ ਤਾਂ ਵਾਇਬਲ ਨਹੀਂ ਹੈਗਾ ਮੈਨੂੰ ਲੱਗਦਾ ਮੈਚ ਹੈ ਨਾ। ਖੈਰ ਇਹ ਸੀ ਜੀ ਗੱਲਬਾਤ ਕ੍ਰਿਕਟ ਦੀ, ਅਤੇ ਗਿਆਨੀ ਸੰਤੋਖ ਸਿੰਘ ਜੀ ਬੜੀ ਛੇਤੀ ਆ ਰਹੇ ਨੇ, ਅਗਰ ਮੇਰੀ ਆਵਾਜ਼ ਸੁਣਦੇ ਹੋਣ ਤਾਂ ਰੈਡੀ ਰਹਿਣ, ਕਿਉਂਕਿ ਮੈਂ ਉਹਨਾਂ ਨੂੰ ਫਿਰ ਬੜੀ ਛੇਤੀ ਲਿਆਵਾਂਗਾ ਪ੍ਰੋਗਰਾਮ ਦੇ ਵਿੱਚ ਅਤੇ ਆਪਾਂ ਗੱਲਾਂ ਬਾਤਾਂ ਕਰਾਂਗੇ। ਸੋ ਭਾਅ ਜੀ ਛੁੱਟੀਆਂ ਹੋ ਰਹੀਆਂ ਸਕੂਲ ਦੀਆਂ ਹੁਣ ਹੋ ਗਈਆਂ ਨੇ, ਅਤੇ ਕੁਈਨਜ਼ਲੈਂਡ ਅਤੇ ਵਿਕਟੋਰੀਆ 'ਚ ਪਹਿਲਾਂ ਹੁੰਦੀਆਂ ਨਾ ਹਫ਼ਤਾ, ਉੱਥੇ ਮਿਡਲ 'ਚ ਹੈ ਕਿਉਂਕਿ ਕਾਫ਼ੀ ਸੰਗਤਾਂ ਆ ਰਹੀਆਂ ਨੇ ਹੈ ਨਾ। ਹਾਂ ਇਹਦਾ ਕੀ ਕਾਰਨ ਹੈ? ਕੱਲ੍ਹ ਇਹ ਵੀ ਗੱਲ ਚੱਲਦੀ ਸੀ ਵੀ ਇਹ ਕੱਲ੍ਹ ਹੀ ਬਈ ਨਿਊ ਸਾਊਥ ਵੇਲਸ ਤੋਂ ਬੱਕਰੀਆਂ ਕੱਲ ਹੀ ਆ ਕੁਈਨਜ਼ਲੈਂਡ ਤੇ ਵਿਕਟੋਰੀਆ ਚ, ਇਹਦਾ ਕੋਈ ਕਾਰਨ ਹੈਗਾ ਭਾਜੀ?
ਅਮਦੀਪ ਜੀ ਜਿੱਦਾਂ ਤੁਸੀਂ ਪਹਿਲਾਂ ਸਵੇਰੇ ਸਵੇਰੇ ਗੱਲ ਕੀਤੀ, ਬਹੁਤਾ ਸੋਚਣਾ ਨੀ ਚਾਹੀਦਾ, ਜੇ ਉੱਥੇ ਇੱਕ ਪਹਿਲਾਂ ਵੀ ਹੋਈ ਜਾਂ ਪਿੱਛੇ ਵੀ ਹੋ ਗਈ ਤਾਂ ਕੀ ਫਰਕ ਪੈਂਦਾ, ਛੱਡੋ ਪਰੇ ਗੱਲ ਨੂੰ ਨਾ,
ਛੱਡੋ,
ਉਹਨਾਂ ਦੀ ਮਰਜ਼ੀ ਹੈ, ਉਹਨੇ ਇੱਕ ਵੀਕ ਪਹਿਲਾਂ ਕਰ ਲਈਆਂ, ਨਿਊ ਸਾਊਥ ਵੇਲ ਦੀ ਮਰਜ਼ੀ ਇਹਨਾਂ ਨੇ ਗੱਬੇ ਜੇ ਕਰ ਲਈਆਂ ਤੇ ਵਿਕਟੋਰੀਆ ਥੋੜੇ ਜਿਹਾ ਬਾਅਦ ਚ ਕਰ ਲਈਆਂ, ਇਹ ਵਿਖਰੇਵਾ ਥੋੜਾ ਜਿਹਾ ਹੈਗਾ ਆ, ਪਰ ਮੈਨੂੰ ਉਮੀਦ ਨੀ ਕੋਈ ਕੋਈ ਸੋਲਿਡ ਕਾਰਨ ਆ।
ਉਹ ਨਹੀਂ ਮੈਨੂੰ ਇਉਂ ਲੱਗਦਾ ਆ ਕਿ ਅਸਲ ਦੇ ਵਿੱਚ ਜਿਹੜੇ ਰਿਸੋਰਸਿਸ ਆ ਉਹਨਾਂ ਤੇ ਲੋਡ ਨਾ ਪੈ ਜਾਵੇ ਕਿਤੇ, ਮੈਨੂੰ ਇੱਦਾਂ ਆ ਵੀ ਜਦੋਂ ਮਤਲਬ ਹੁਣ ਕੁਈਨਜ਼ਲੈਂਡ ਤੇ ਵਿਕਟੋਰੀਆ ਦੇ ਵਿੱਚ ਛੁੱਟੀਆਂ ਹੋਈਆਂ, ਆ ਜਿਹੜਾ ਪਹਿਲਾ ਹਫ਼ਤਾ ਆ ਇੱਥੇ ਨਿਊ ਸਾਊਥ ਵੇਲਸ ਤਾਂ ਹਜੇ ਹੋਈਆਂ ਨਹੀਂ, ਇਹਨੇ ਆਣੇ ਤੇ ਇੱਥੇ ਹੀ ਆ, ਵੀ ਇੱਥੇ ਦੇ ਜਿਹੜੇ ਹੋਟਲ ਵਗੈਰਾ ਆ ਹੈ ਨਾ ਉਹ ਖਾਲੀ ਹੁੰਦੇ ਆ, ਉਹਨਾਂ ਦੇ ਪ੍ਰਾਈਸਿਸ ਵਗੈਰਾ ਠੀਕ ਹੁੰਦੇ ਆ ਵੀ ਉਹ ਨਿਊ ਸਾਊਥ ਵੇਲਸ ਆ ਜਾਣ ਚੱਲ ਜਾਣ, ਅਤੇ ਇੱਦਾਂ ਹੀ ਉੱਧਰ ਜਦ ਹਫ਼ਤਾ ਮਗਰੋਂ ਭਾਅ ਘੱਟ ਜਾਣੇ ਨੇ ਜਾਂ ਉੱਧਰ ਦੀ ਜਿਹੜੀ ਕਪੈਸਿਟੀ ਆ ਉਹ ਵੱਧ ਜਾਣੀ ਆ।
ਇਹੀ ਗੱਲ ਆ,
ਇਹੀ ਗੱਲ ਇਹੀ
ਗੱਲ ਆ ਕਿ ਹਾਂਜੀ ਇੱਕ ਵੀਕ ਪਹਿਲਾਂ ਉੱਧਰ ਛੁੱਟੀਆਂ ਕਰਤੀਆਂ, ਉਹ ਜਿਹੜੇ ਨਿਆਣੇ ਇੱਧਰ ਉੱਧਰ ਘੁੰਮ ਲੈਣ, ਸਾਰੇ ਆਸਟ੍ਰੇਲੀਆ ਵਿੱਚ ਘੁੰਮ ਲੈਣ, ਉਹ ਰੈਸਟੋਰੈਂਟ ਵਗੈਰਾ ਜਾਂ ਜਿਹੜੇ ਟੂਰਿਸਟ ਡੈਸਟੀਨੇਸ਼ਨ
ਬਿਜ਼ੀ ਰਹੇ,
ਹਾਂਜੀ ਕਪੈਸਿਟੀ ਬਣੀ ਰਹੇ, ਤਾਂ ਜਿਹੜਾ ਏਅਰਪੋਰਟ 'ਤੇ ਵੀ ਰਸ਼ ਨਾ ਪਵੇ, ਉਸ ਤੋਂ ਬਾਅਦ ਵਿਕਟੋਰੀਆ ਇੱਥੇ ਨਿਊ ਸਾਊਥ ਵੇਲ ਵਾਲੀਆਂ ਛੁੱਟੀਆਂ ਹੋ ਗਈਆਂ, ਉਹ ਆਪਣੇ ਆਪਣੇ ਸਕੂਲਾਂ ਚ ਲੱਗਾ, ਇਹ ਘੁੰਮਣ ਲੱਗ ਪੈਣ, ਰਿਸੋਰਸ ਤੇ ਇੰਪੈਕਟ ਨਾ ਪਵੇ, ਏਅਰਪੋਰਟ ਤੇ ਇੰਪੈਕਟ ਨਾ ਪਵੇ, ਟਰਾਂਸਪੋਰਟੇਸ਼ਨ ਤੇ ਬਹੁਤਾ ਜ਼ਿਆਦਾ ਇੰਪੈਕਟ ਨਾ ਪਵੇ, ਤੇ ਉਹ ਘੁੰਮ ਫਿਰ ਵੀ ਲੈਣ ਤੇ ਉਹ ਬਿਜ਼ੀ ਵੀ ਰਹਿਣ, ਹੋਟਲ ਵਗੈਰਾ ਇੱਦਾਂ, ਫਿਰ ਜਿਹੜੇ ਦੂਜੇ ਸਟੇਟ ਆ ਬਾਅਦ ਚ ਕਰ ਲੈਣ, ਇੱਦਾਂ ਰੋਟੇਸ਼ਨ ਆ। ਇਹਦੇ ਵਿੱਚ ਤਾਂ ਇਹੀ ਕਾਰਨ ਹੋ ਸਕਦਾ ਕਿ ਵੱਖ ਵੱਖ ਪ੍ਰਦੇਸ਼ਾਂ ਵਿੱਚ ਵੱਖ ਵੱਖ ਸਮੇਂ ਤੇ ਛੁੱਟੀਆਂ ਹੁੰਦੀਆਂ, ਤਾਂ ਕਿ ਉਹਨੂੰ ਉਹ ਜਿਹੜਾ ਇਸ ਨਾਲ ਬਿਜ਼ੀ ਰਹਿਣ ਹਨਾ ਸਾਰੇ ਸਾਰੇ, ਤੇ ਉਹਦੇ ਨਾਲ ਇਕੋਨਮੀ ਵੀ ਸਸਟੇਨੇਬਲ ਚੱਲਦੀ ਰਹੇ ਤੇ ਰਿਸੋਰਸ ਤੇ ਬਹੁਤ ਜ਼ਿਆਦਾ ਇੰਪੈਕਟ ਨਾ ਪਵੇ। ਹੁਣ ਅਮਨਦੀਪ, ਇੱਕ ਵਾਰੀ ਇਹ ਵੀ ਖਬਰ ਚੱਲੀ ਸੀ ਕਿ ਭਾਰਤ ਦੇ ਵਿੱਚ 101 ਸਾਲ ਦੇ ਵਿੱਚ 150 ਪਬਲਿਕ ਹੋਲੀਡੇਜ਼,
150 ਉਹ ਉਹ ਸਾਰੇ ਸਾਰੇ ਪਾਸੇ ਨਹੀਂ ਹੈਗੀਆਂ। ਮੈਂ ਵੀ ਥੋੜਾ
ਉਹੀ ਉਹੀ ਗੱਲ ਤੁਸੀਂ ਜਿਹੜੀ ਗੱਲ ਤੁਸੀਂ ਕਹਿਣ ਲੱਗੇ ਆ ਨਾ, ਉਹ ਗੱਲ ਮੇਰੇ ਜ਼ਿਹਨ ਵਿੱਚ ਵੀ ਆ, ਉਹਦਾ ਰੀਜ਼ਨ ਇਹੀ ਆ। ਦੱਸੋ,
ਉਹ ਫਿਰ ਲੋਕਲਾਈਜ਼ ਕਈ ਹੁੰਦੀਆਂ ਨਾ, ਜਿੱਦਾਂ ਮਤਲਬ ਸੂਬੇ ਦੀਆਂ ਆਪਣੀਆਂ ਮਨੌਤਾਂ ਹੁੰਦੀਆਂ ਨੇ, ਉਹਨਾਂ ਦਾ ਦਿਨ ਹੁੰਦਾ ਆ ਹਨਾ। ਤੇ ਜਿੱਦਾਂ ਹੁਣ ਮੈਨੂੰ ਤਾਂ ਕਈ ਫੰਕਸ਼ਨ ਹੁਣ ਪਤਾ ਲੱਗਾ, ਕਿਉਂਕਿ ਉੱਧਰੋਂ ਬਿਹਾਰ ਤੋਂ ਯੂਪੀ ਤੋਂ ਬਹੁਤ ਆਈ ਹੋਈ ਹੈ ਮਾਈਗ੍ਰੇਸ਼ਨ ਇੱਧਰ, ਉਹ ਛੱਠ ਪੂਜਾ ਦਾ ਮੈਨੂੰ ਹੁਣ ਪਤਾ ਲੱਗਾ ਵੀ ਉਹ ਕੀ ਹੁੰਦੀ। ਉਹ ਕਹਿੰਦੇ ਪਾਣੀ 'ਚ ਜਨਾਨੀਆਂ ਨੂੰ ਖੜਾ ਕਰਦੇ ਆ ਲੇਡੀਜ਼ ਨੂੰ, ਵੀ ਪੁੱਤਰ ਦੀ ਦਾਦ ਹੈ ਨਾ।
ਹਾਂ,
ਉਹ ਸਾਨੂੰ ਇੱਧਰ ਹੈ ਹੀ ਨਹੀਂ, ਉੱਧਰ ਉਹ ਹੋਲੀਡੇ ਹੁੰਦੀ ਆ, ਹੁਣ ਪਤਾ ਨਹੀਂ ਇੱਧਰ ਵੀ ਕਰਨ ਲੱਗ ਪਏ। ਉਹ ਮੈਂ ਤਾਂ ਚਲੋ ਥੋੜ੍ਹੀ ਸ਼ੁਕਲ ਦੀ ਗੱਲ ਦੱਸਦਾ, ਅਤੇ ਉਹ ਸਾਡੇ ਜਿਹੜੇ ਉਹਨਾਂ ਦੇ ਇਹਨਾਂ ਦੇ ਵੀ ਸਰਪੰਚ ਹੁੰਦੇ ਆ ਨਾ ਲੰਬੜਦਾਰ, ਤੇ ਜਿਹੜੇ ਮੋਹਰੀ ਹੁੰਦੇ ਆ ਪਿੰਡ 'ਚ ਜਿੰਨੇ ਵੀ ਚਲੋ ਪ੍ਰਵਾਸੀ ਆ, ਜਿੱਦਾਂ ਹੁਣ ਸਾਡੇ ਆ ਕਮਿਊਨਿਟੀ ਲੀਡਰ, ਇੱਦਾਂ ਇਹਨਾਂ ਦੇ ਵੀ ਹੁੰਦੇ ਆ। ਉਹ ਉਹ ਠੇਕੇਦਾਰ ਨਹੀਂ ਕਹਿੰਦੇ ਉਹਨੂੰ, ਉਹਦੇ ਘਰ ਵਾਲੇ ਨੂੰ ਠੇਕੇਦਾਰ। ਉਹ ਹਾਂ, ਉਹ ਚਲੋ ਸਾਡੇ ਵੀ ਥੋੜ੍ਹਾ ਕੰਮ ਚੱਲਦਾ ਸੀ ਉੱਥੇ, ਕਰਦੀ ਸੀ ਕੰਮ, ਅਤੇ ਜਾਣਕੀਰ ਸੀਗੇ, ਅਤੇ ਉਹ ਠੇਕੇਦਾਰ ਆਇਆ। ਉਹ ਸਰਦਾਰ ਜੀ ਕਹਿੰਦਾ ਆਇਓ ਜੀ ਛੱਠ ਪੂਜਾ ਆ। ਮੈਂ ਕਿਹਾ ਯਾਰ ਮੈਂ ਤਾਂ ਸੁਣਿਆ ਪਹਿਲੀ ਵਾਰੀ ਕੀ ਆ। ਮੈਂ ਫਿਰ ਅੰਕਲ ਨੂੰ ਪੁੱਛਿਆ, ਮੈਂ ਕਿਹਾ ਇਹ ਕੀ ਹੁੰਦਾ? ਉਹ ਆਹੋ ਉਹ ਇਹ ਜਨਾਨੀਆਂ ਨੂੰ ਪਾਣੀ 'ਚ ਚੜ੍ਹੇ 'ਚ ਖੜਾ ਕਰ ਦਿੰਦੇ ਆ ਹੈ ਨਾ। ਮੈਂ ਕਿਹਾ ਉਹ ਕੱਲ੍ਹ ਹੀ ਖੜਾ ਕਰ ਦਿੰਦੇ ਆ, ਉਹ ਇੰਨੀ ਠੰਡ, ਮੇਰਾ ਖਿਆਲ ਹੁੰਦਾ ਵੀ ਉਹ ਦਸੰਬਰ ਜਨਵਰੀ 'ਚ, ਅਤੇ ਮੈਂ ਕਿਹਾ ਉਹ ਕੱਲ੍ਹ ਹੀ ਖੜਾ, ਉਹ ਆਹੀ ਇਹਨਾਂ ਦਾ ਹੈਗਾ ਆ ਵੀ ਚਲੋ ਪੁੱਤਰ ਦੀ ਦਾਤ। ਮੈਂ ਕਿਹਾ ਪੁੱਤਰ ਦੀ ਦਾਤ ਚੜ੍ਹੇ 'ਚ ਖੜਾ ਕਰਕੇ ਹੁਣ ਨਹੀਂ, ਤੇ ਨਹੀਂ ਉਹ ਇੱਦਾਂ ਵੀ ਘਰ ਵਾਲੇ ਨਾਲ ਜਿੱਦਾਂ ਥੋੜ੍ਹਾ ਜਿਹਾ ਜਾਣੀ ਕਿ ਇਤਫਾਕ ਬਣਿਆ ਰਹੇ ਪਿਆ। ਮੈਂ ਕਿਹਾ ਇਹ ਯਾਰ ਇਹ ਕੋਈ ਨਵੀਂ ਟੈਕਨੀਕ ਲੱਗਦੀ ਹੈ ਇਤਫਾਕ ਵਧਾਉਣ ਦੀ, ਚੜ੍ਹੇ 'ਚ ਖੜਾ ਕਰਨਾ। ਪਾਣੀ 'ਚ ਖੜਾ, ਬੀਬੀਆਂ ਨੇ ਪਾਣੀ 'ਚ ਖੜੇ ਹੋ ਜਾਣਾ, ਤੇ ਉਹ ਸਵੇਰ ਨੂੰ ਕੱਢਣੀ ਆ ਫਿਰ ਜਦ ਸੂਰਜ ਨਿਕਲਣਾ ਉਹਨੂੰ ਪੂਜਾ ਕਰਕੇ। ਤੇ ਮੈਂ ਕਿਹਾ ਚਲੋ ਠੀਕ ਹੈ ਹਨਾ। ਤਾਂ ਉਹ ਸਾਰੀ ਰਾਤ ਡੀਜੇ ਚੱਲੀ ਗਿਆ ਹਨਾ, ਉਹ ਥੋੜੀ ਜਿਹੀ ਪੂਜਾ ਜਿਹੀ ਹੋਈ, ਮੁੜ ਕੇ ਚੱਕਤਾ ਉਹਨੀ ਦਿਲਜੀਤ ਦਸਾਂਝ, ਮਿੱਤਰਾਂ ਦਾ ਨਾਂ ਚੱਲਦਾ ਕਦੇ ਕੋਈ ਕਦੇ ਮੂਸੇ ਵਾਲਾ, ਬੜਾ ਉੱਚੀ ਉੱਚੀ ਡੀਜੇ ਚੱਲੀ ਗਿਆ। ਮੈਂ ਕਿਹਾ ਆਹ ਤਾਂ ਕੋਈ ਪੂਜਾ ਨਹੀਂ, ਪਿੰਡ 'ਚ ਕੋਈ ਵਿਆਹ ਲੱਗਦਾ ਮੈਨੂੰ। ਦੂਜੇ ਦਿਨ ਅੰਕਲ ਨੂੰ ਪੁੱਛਿਆ, ਮੈਂ ਕਿਹਾ ਅੰਕਲ ਉਹ ਪੂਜਾ ਤਾਂ ਹੋਈ ਨਹੀਂ ਰਾਤੀ, ਕੋਈ ਆਪਣੇ ਜਗਰਾਤਾ ਦਾ ਹੋਇਆ ਨਹੀਂ, ਅਤੇ ਉੱਥੇ ਤਾਂ ਕੋਈ ਕੋਈ ਡੀਜੇ ਡੂਜੇ ਚੱਲਦਾ ਸੀ। ਉਹ ਕਹਿੰਦਾ ਭਰਾਵਾ ਇਹੀ ਪੂਜਾ ਆ, ਤੈਨੂੰ ਹੁਣ ਕਿਆ ਦੱਸੀਏ ਹੈ ਨਾ। ਅਤੇ ਉਹ ਵਿਚਾਰੀਆਂ ਕਹਿੰਦਾ ਉਹਨਾਂ ਨੂੰ ਨਮੋਨੀਆ ਹੋ ਜਾਂਦਾ ਕਈਆਂ ਨੂੰ, ਪਾਣੀ 'ਚ ਠੰਡੇ ਪਾਣੀ 'ਚ ਖੜੀਆਂ ਨੂੰ ਹੈ ਨਾ। ਅਤੇ ਚਲੋ ਉਹ ਪੁਰਾਣੀ ਰਵਾਇਤ ਜਿੱਦਾਂ ਚੱਲੇ, ਉਹ ਦੂਜੇ ਦਿਨ ਉੱਧਰ ਗਏ ਤਾਂ ਉਹ ਕਿਸੇ ਨੇ ਵੀਡੀਓ ਪਾਈ, ਉਹ ਸਤਲੁਜ ਜਿਹੜਾ ਫਲੋਰ ਪੁਲ ਵਾਲਾ ਹੈ ਨਾ, ਫਲੋਰ ਪੁਲ, ਉੱਥੇ ਦਰਿਆ 'ਚ ਖੜੇ ਇੱਦਾਂ, ਉੱਥੇ ਟੈਂਟ ਲੱਗੇ ਉਹ ਹੈ ਨਾ, ਅਤੇ ਉੱਥੇ ਮਤਲਬ ਮੇਰਾ ਖਿਆਲ 5-7 ਹਜ਼ਾਰ ਬੰਦੇ ਖੜੇ ਰੇਤੇ 'ਤੇ, ਤਾਂ ਲੇਡੀਜ਼ ਖੜੀਆਂ ਕੀਤੀਆਂ ਪਾਣੀ 'ਚ ਸਤਲੁਜ 'ਚ। ਮੈਂ ਕਿਹਾ ਯਾਰ ਆਹ ਚੰਗਾ ਕੰਮ ਹੈਗਾ ਹੈ ਨਾ। ਅਤੇ ਮੈਂ ਫਿਰ ਉਹ ਵੀਡੀਓ ਭੇਜਿਆ ਆਪਣੇ ਘਰ ਨੂੰ, ਮੈਂ ਕਿਹਾ ਦੇਖ ਲਾ ਅਗਲੀ ਵਾਰੀ ਬਿਹਾਰ 'ਚ ਜਨਮ ਲੈਣਾ ਪੈ ਜਾਵੇ ਕਿਤੇ।
ਅਮਨ ਇਹ ਦੇਖ ਨਾ, ਡੀਜੇ ਵਾਲੀ ਗੱਲ ਕਹੀ ਆ, ਹੁਣ ਗੱਲਾਂ 'ਚ ਗੱਲ ਨਿਕਲੀ ਆ, ਤੇ ਹੋ ਸਕਦਾ ਏਦਾਂ ਵੀ ਹੋਇਆ ਹੋਊਗਾ, ਜਿਹੜੇ ਪਿਛਲੇ ਸਾਲ ਪਾਣੀ ਵਿੱਚ ਔਰਤਾਂ ਖੜੀਆਂ ਆ ਜਾਂ ਰੇਤੇ ਵਿੱਚ, ਤਪਦੇ ਰੇਤੇ ਵਿੱਚ ਉਹਨੂੰ ਖੜਾ ਕੀਤਾ ਗਿਆ ਨਾ, ਜਿੱਦਾਂ ਉਹਨਾਂ ਨੂੰ
ਠਰਿਆ ਤਪਦਾ ਨਹੀਂ, ਠਰਿਆ ਠਰਿਆ ਨਹੀਂ ਰੇਤੇ, ਉਹ ਭਾਜੀ ਰੇਤੇ ਤੇ ਤਾਂ, ਰੇਤੇ ਤੇ ਤਾਂ ਸਾਡੇ ਯਾਰ ਕੇ ਬੰਦੇ ਖੜੇ ਸੀ, ਬੀਬੀਆਂ ਤਾਂ ਪਾਣੀ 'ਚ ਖੜੀਆਂ ਕੀਤੀਆਂ ਸੀ, ਉਹ ਉਹਨਾਂ ਨੂੰ ਪਾਣੀ 'ਚ ਖੜੀਆਂ ਨੂੰ ਦੇਖਦੇ ਸੀਗੇ।
ਉਹ ਹੋ ਸਕਦਾ ਜਿਹੜੇ ਉਹ ਪ੍ਰਕਿਰਿਆ 1 ਸਾਲ ਪਹਿਲਾਂ ਦੀ ਆ, ਹੋ ਸਕਦਾ ਬਹੁਤ ਘਰਾਂ ਵਿੱਚ ਪੁੱਤ ਪੁੱਤਰ ਦੀ ਦਾਤ ਬਖਸ਼ੀ ਗਈ ਹੋਊਗੀ, ਉਹਨਾਂ ਦੇ ਪੁੱਤਰ ਹੋਏ ਹੋਣਗੇ ਤੇ ਉਹਦੀ ਉਹਦੇ ਉਹਨਾਂ ਦੇ ਖੁਸ਼ੀ ਦੇ ਵਿੱਚ ਡੀਜੇ ਵੱਜੇ, ਪਿਛਲੇ ਸਾਲ ਵਾਲੀ ਡੀਜੇ ਵੱਜਦੇ ਹੋਣੇ ਨਾ, ਉਹ ਤਾਂ ਮੂਸੇ ਵਾਲ ਹੋਣੀ ਤੇ ਆਪਣੇ
ਜਨਵਰੀ ਮਹੀਨੇ ਦੇ ਇੰਡੀਆ ਚ ਖੜੀਆਂ ਰਹਿੰਦੀਆਂ, ਸਾਡੇ ਤਾਂ ਜੇ ਕਿਤੇ ਹੌਟ ਵਾਟਰ ਬੰਦ ਹੋ ਜਾਵੇ ਤਾਂ ਕਲੇਸ਼ ਪੈ ਜਾਂਦਾ, ਘਰੇ
ਕਲੇਸ਼ ਪੈ ਜਾਂਦਾ ਪੂਰਾ,
ਪਾਣੀ ਗਰਮ ਨੀ ਆਉਂਦਾ ਜੀ, ਐ ਹੋ ਗਿਆ ਜੀ, ਠਰ ਗਿਆ ਜੀ, ਅਸੀਂ ਤਾਂ ਹੋ ਗਿਆ। ਚਲੋ ਠੀਕ ਆ ਭਾਜੀ, ਆਪਾਂ ਹੁਣ ਗਿਆਨੀ ਜੀ ਨੂੰ ਵੀ ਲਈਏ ਪ੍ਰੋਗਰਾਮ ਚ ਤੇ
ਚਲੋ ਮੈਨੂੰ ਦਿਓ ਇਜਾਜ਼ਤ ਮਨਦੀਪ, ਤੇ ਮੈਂ ਤੁਹਾਡਾ ਪ੍ਰੋਗਰਾਮ ਗਿਆਨੀ ਜੀ ਹੁਣ ਵਾਲਾ ਸੁਣਦੇ ਆ ਬੜੇ ਸ਼ਿੱਦਤ ਦੇ ਨਾਲ,
ਤਸ਼ੱਦਦ ਦੇ ਨਾਲ
ਚਲੋ ਜਿੱਦਾਂ ਤੁਸੀਂ ਕਹਿੰਦੇ ਮੰਨ ਲੈਂਦੇ ਆ, ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ, ਸੋ ਗੱਲਬਾਤ ਸਾਡੀ ਚੱਲ ਰਹੀ ਸੀ ਅਮਰੀਕ ਫਲੋਰਾ ਭਾਜੀ ਨਾਲ, ਤੇ ਗਿਆਨੀ ਜੀ ਹੁਣਾਂ ਨਾਲ ਵੀ ਆਪਾਂ ਸੰਪਰਕ ਕਰਦੇ ਹਾਂ, ਤੇ ਅਸਲ ਦੇ ਵਿੱਚ ਤੁਹਾਨੂੰ ਦੱਸਿਆ ਕਿ ਅੱਜ ਸਿਸਟਮ ਮੈਂ ਨਾ ਧੱਕੇ ਨਾਲ ਹੀ ਚਲਾ ਰਿਹਾ, ਅਤੇ ਇਹ ਸਿਸਟਮ ਸਰਵਜੀਤ ਹੁਣੀ ਸੈੱਟ ਕਰੂਗੇ, ਅਤੇ ਗਿਆਨੀ ਜੀ ਹੁਣਾਂ ਨੂੰ ਆਪਾਂ ਸੰਪਰਕ ਕਾਲ ਲਾ ਦਿੱਤੀ, ਅਗਰ ਸੁਣਦੇ ਹੋਣ ਤਾਂ ਜ਼ਰੂਰ ਚੱਕਣ, ਨਹੀਂ ਤਾਂ ਫਿਰ ਮੈਂ ਗੱਲਬਾਤ ਆਪਣੀ ਜਾਰੀ ਰੱਖੂੰਗਾ। ਉਹਨਾਂ ਨੇ ਵੈਸੇ ਕਾਫ ਸਰਵਰ ਆਉਣਾ ਹੈ ਕੱਲ੍ਹ ਨੂੰ, ਅਗਰ ਇਸ ਇਲਾਕੇ ਦੇ ਵਿੱਚ ਉਹਨਾਂ ਨੂੰ ਕੋਈ ਮਿਲਣਾ ਚਾਹੁੰਦਾ ਹੈ ਤਾਂ ਫਸਟ ਸਿੱਖ ਟੈਂਪਲ ਪਹਿਲੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਹੈ ਤਾਂ ਉੱਥੇ ਆ ਕੇ ਉਹਨਾਂ ਨਾਲ ਵਿਚਾਰ ਕਰ ਸਕਦੇ ਨੇ। ਗਿਆਨੀ ਜੀ ਹੈਲੋ ਹੈਲੋ ਕਰਕੇ ਮੇਰੇ ਨਾਲ ਜੁੜ ਚੁੱਕੇ ਨੇ, ਤਾਇਆ ਜੀ ਸਤਿ ਸ਼੍ਰੀ ਅਕਾਲ।
ਉਹ ਤਾਂ ਉਹ ਮੈਂ ਤੂੰ ਕੁਝ ਮਿੰਟ ਕਿਉਂਕਿ ਮੈਂ ਕੱਪੜਿਆਂ ਤੋਂ ਬਾਹਰ ਹੋਇਆ,
ਉਹ ਆਉਣ ਰਹੀ ਹੈ, ਤੁਸੀਂ ਕੋਈ ਗੱਲ ਨਹੀਂ, ਤੁਸੀਂ ਵੇਟ, ਤੁਸੀਂ ਹੈਲੋ ਕਹਿ ਦਿਓ ਮੈਨੂੰ। ਅੱਛਾ ਚਲੋ ਠੀਕ ਹੈ, ਤਾਇਆ ਜੀ ਦੇਖੋ ਕੱਪੜਿਆਂ ਤੋਂ ਬਾਹਰ ਹੋਏ ਹੋ ਸਕੇ ਤਾਂ ਕਰਕੇ ਆਨ ਏਅਰ ਤੁਹਾਨੂੰ ਸੁਣਾਤੀ ਗੱਲ। ਵੈਸੇ ਉਹਨਾਂ ਨੂੰ ਮੈਂ ਟਾਈਮ ਦਿੱਤਾ ਸੀ 10:45 ਦਾ, ਸੋ ਮੈਂ ਹੁਣ ਤਾਇਆ ਜੀ ਨੂੰ ਗੱਲ ਕਹਿਣੀ ਹੈ ਵੀ ਕੱਪੜੇ ਪਾਉਣ ਦੀ ਤਾਂ ਲੋੜ ਨਹੀਂ, ਰੇਡੀਓ 'ਤੇ ਆਉਣਾ ਸੀ, ਇਹ ਕਿਹੜੇ TV ਦਾ, ਸ਼ਾਇਦ ਉਹਨਾਂ ਨੂੰ ਭੁਲੇਖਾ ਲੱਗ ਗਿਆ। ਖੈਰ ਪ੍ਰੋਗਰਾਮ ਚੱਲ ਰਿਹਾ, ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ ਜੀ, ਗੀਤ ਜਿਹੜਾ ਚੁਣਿਆ ਮੈਂ ਬਹੁਤ ਦੇਰ ਬਾਅਦ ਵੈਸੇ ਸੁਣ ਰਿਹਾ ਹਾਂ ਇਹਨਾਂ ਨੂੰ, ਆਪਣੇ ਹਰਭਜਨ ਮਾਨ ਬ੍ਰਦਰਸ ਨੂੰ, ਅਤੇ ਆਓ ਆਪਾਂ ਗੀਤ ਦਾ ਆਨੰਦ ਮਾਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਗਿਆਨੀ ਜੀ ਨਾਲ ਗੱਲਾਂ ਕਰਾਂਗੇ ਜੀ।
ਚੜੀ ਜੋਬਲੇ ਦੀ ਲੋਰ ਕਿੱਦਾਂ ਪੈਂਦਾ ਜ਼ੋਰੋ ਜ਼ੋਰ, ਚੜੀ ਜੋਬਲੇ ਦੀ ਲੋਰ ਕਿੱਦਾਂ ਪੈਂਦਾ ਜ਼ੋਰੋ ਜ਼ੋਰ, ਆਪਾਂ ਨੱਚ ਨੱਚ ਕਰਦੀ ਹਲਾ ਛੱਡੀਏ, ਆਓ ਨੱਚੀਏ ਸਿਰੇ ਗੱਲ ਲਾ ਛੱਡੀਏ, ਆਓ ਨੱਚੀਏ ਸਿਰੇ ਗੱਲ ਲਾ ਛੱਡੀਏ,
ਭਜਨ ਮਾਨ ਦਾ। ਅਤੇ ਆਪਾਂ ਗੀਤ ਵੈਸੇ ਬਹੁਤ ਸੁਣਦੇ ਹਾਂ, ਅਤੇ ਸਾਨੂੰ ਮੈਸੇਜ ਵੀ ਆਇਆ ਕਿ ਗਿਆਨੀ ਜੀ ਨਾਲ ਗੱਲਬਾਤ ਕਰਾਓ, ਗੀਤ ਆਪਾਂ ਫਿਰ ਵੀ ਸੁਣ ਸਕਦੇ ਹਾਂ। ਲਓ ਜੀ ਸਿਰ ਮੱਥੇ ਤੁਹਾਡੀ ਫੀਡਬੈਕ, ਅਤੇ ਗਿਆਨੀ ਜੀ ਰੈਡੀ ਨੇ, ਮੈਨੂੰ ਲੱਗਦਾ ਕਿ ਉਹਨਾਂ ਨੇ ਕੱਪੜੇ ਪਹਿਨ ਲਏ ਆ ਅਤੇ ਬੜੀ ਛੇਤੀ ਹੀ ਸਾਡੇ ਨਾਲ ਜੁੜਨਗੇ, ਤੇ ਸਤਿ ਸ੍ਰੀ ਅਕਾਲ ਤਾਇਆ ਜੀ, ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ
ਪਿਆਰਿਓ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਡਿੱਗ ਪਿਆ ਸੀ ਮੇਰੇ ਹੱਥੋਂ ਟੈਲੀਫੋਨ,
ਪਹਿਲਾਂ ਅੱਜ ਸ਼ਗਨ ਸਹੀ ਨਹੀਂ ਹੋ ਰਹੇ, ਪਹਿਲਾਂ ਤੁਸੀਂ ਕੱਪੜਿਆਂ ਤੋਂ ਬਾਹਰ ਸੀ, ਹੁਣ ਤੁਹਾਡਾ ਫੋਨ ਡਿੱਗ ਪਿਆ, ਹਨਾ।
ਉਹ ਗੱਲ ਇਹ ਹੈ ਵੀ ਪਰ ਤੁਸੀਂ ਮੈਨੂੰ ਕੱਲ ਲਾਰਾ ਲਾਇਆ ਸੀ 11 ਵਜੇ ਦੇ ਨੇੜੇ ਤੇੜੇ, ਤੇ ਫਿਰ ਮੈਨੂੰ ਤੁਸੀਂ ਦੱਸਿਆ ਨੀ, ਟਾਈਮ ਬਦਲ ਗਿਆ। ਲੋਕੀ ਮੈਨੂੰ ਪੁੱਛ ਰਹੇ ਸੀਗੇ ਵੀ ਤੁਸੀਂ ਆ ਨੀ ਰਹੇ, ਆ ਨੀ ਰਹੇ।
ਅੱਛਾ, ਟਾਈਮ ਬਦਲ ਗਿਆ,
ਤੁਸੀਂ ਮੈਨੂੰ ਕੋਈ 11 ਵਜੇ ਦੱਸਿਆ?
ਓ ਨਹੀਂ ਨਹੀਂ, ਮੈਂ ਤੁਹਾਨੂੰ 10:45 ਕਿਹਾ ਸੀ ਤਾਇਆ ਜੀ।
ਓ ਅੱਛਾ ਅੱਛਾ ਅੱਛਾ, ਚਲੋ ਕੋਈ ਗੱਲ ਨੀ। ਅੱਛਾ, ਤੇ ਮੈਨੂੰ ਫਿਰ ਉਹ ਹੁਣ ਬੁੱਢਾ ਹੋ ਗਿਆ ਨਾ, ਮੈਂ ਹੋਰ ਹੀ ਕੁਝ ਸੁਣਦਾ।
ਹਾਂਜੀ ਹਾਂਜੀ, ਤੇ ਚਲੋ ਫਿਰ ਮੈਂ ਤਾਂ ਹੀ ਫੋਨ ਕੱਟਤਾ ਉਦੋਂ ਤੁਹਾਡੀ ਤੁਹਾਡੀ ਵੈਸੇ ਸਾਰੇ ਸਰੋਤਿਆਂ ਨੇ ਗੱਲ ਸੁਣ ਲਈ ਸੀ ਵੀ ਤੁਸੀਂ ਕੱਪੜਿਆਂ ਤੋਂ ਬਾਹਰ ਹੋਏ ਹੋ, ਉਦਾਂ ਹੀ ਮਤਲਬ ਹੋਏ ਹੋ ਸੀ ਜਾਂ ਗੁੱਸੇ 'ਚ ਹੋਏ ਹੋ ਸੀਗੇ ਕੱਪੜਿਆਂ ਤੋਂ ਬਾਹਰ? ਕਈ ਵਾਰੀ ਕਹਿੰਦਾ ਨਾ ਬੰਦਾ,
ਉਹ ਕੱਪੜਿਆਂ ਤੋਂ ਬਾਹਰ ਸਜੀ ਮਜੀ ਮੈਂ ਕੱਪੜਿਆਂ ਤੋਂ ਬਾਹਰ ਹੀ
ਮੈਂ ਕਿਹਾ ਤਾਇਆ ਜੀ ਨੂੰ, ਮੈਂ ਦੇਖੋ ਉਹ ਗੱਲ ਆਪਾਂ ਕਰ ਸਕਦੇ ਸੀ, ਮੈਂ ਤਾਂ ਉਹ ਆਫ ਏਅਰ ਦੱਸਦਾ ਸੀਗਾ, ਮੈਂ ਕਿਹਾ ਤਾਇਆ ਜੀ ਨੂੰ ਸ਼ਾਇਦ ਭੁਲੇਖਾ ਲੱਗ ਗਿਆ ਕਿ ਇੱਥੇ ਕਿਹੜੇ ਤੁਹਾਨੂੰ ਕਿਸੇ ਨੇ ਦੇਖਣਾ ਆ, ਬੇਸ਼ੱਕ ਕੱਪੜਿਆਂ ਤੋਂ ਬਾਹਰ ਹੋ ਗਈ ਪ੍ਰੋਗਰਾਮ ਕਰੀ ਜਾਂਦੇ, ਇੱਡੀ ਕੋਈ ਗੱਲ ਵੀ ਨਹੀਂ ਸੀਗੀ। ਤਾਇਆ ਜੀ ਤੁਸੀਂ ਸੁਣਾਓ, ਕਿੱਦਾਂ, ਠੀਕ ਹੈ ਸਿਹਤ ਤੁਹਾਡੀ? ਸੀ ਠੀਕ ਹੈ, ਤੰਦਰੁਸਤ?
ਮਹਾਰਾਜ ਦੀ ਕਿਰਪਾ, ਰੜੀ ਜਾਂਦੇ ਹਾਂ। ਸਵੇਰੇ ਉੱਠ ਕੇ ਪਿੰਡਾ ਗਿੱਲਾ ਕਰ ਲਓ, ਪਾਣੀ ਦਾ ਚਾਹ ਦਾ ਕੱਪ ਬਣਾ ਕੇ ਪੀ ਲਓ, ਤੇ ਬਸ ਪੱਗ ਬੰਨ ਲਓ, ਤੇ ਇਹਦਾ ਮਤਲਬ ਠੀਕ ਹੀ ਹੈ ਸਾਰਾ ਕੁਝ।
ਹਾਂ ਨਹੀਂ ਨਹੀਂ ਠੀਕ ਹੈ, ਆਪਣਾ ਬੰਦਾ ਕਹਿ ਲਓ ਕਿ ਕਾਰਜ ਕਰੀ ਜਾਵੇ ਤਾਂ ਵਧੀਆ ਜ਼ਿਆਦਾ ਆ। ਤੇ ਵੈਸੇ
ਬਾਕੀ ਹੁਣ ਰੱਬ ਨੇ ਸਾਰਾ ਕੁਝ ਮੈਨੂੰ ਹੀ ਦੇਣਾ, ਹੋਰ ਵੀ ਇੰਨੀ ਦੁਨੀਆ ਹੈ, ਉਹਨਾਂ ਨੇ ਰੱਬ ਨੇ ਸਾਰਿਆਂ ਦਾ ਧਿਆਨ ਰੱਖਿਆ,
ਸਾਰਿਆਂ ਦਾ ਧਿਆਨ ਨਹੀਂ,
ਹਿੱਸੇ ਆਉਂਦਾ ਮੇਰਾ ਵੀ ਰੱਖੀ ਜਾਂਦਾ।
ਬਿਲਕੁਲ ਬਿਲਕੁਲ। ਤਾਇਆ ਜੀ ਇੱਦਾਂ ਹੈ ਵੀ ਤੁਹਾਨੂੰ ਮਿਸ ਬਹੁਤ ਕਰ ਰਹੇ ਹਾਂ, ਆਪਣੀ ਵੀ ਗੱਲਬਾਤ ਨਹੀਂ ਹੋਈ, ਅਤੇ ਕਈ ਜਿਹੜੇ ਮਸਲੇ ਨੇ ਉਹ ਪੈਂਡਿੰਗ ਪਏ ਨੇ, ਆਉਂਦੇ ਵੀ ਨੇ, ਵਿਚਾਰਾਂ ਵੀ ਕਰਨ ਵਾਲੀਆਂ ਨੇ। ਚਲੋ ਆਪਾਂ ਕੰਮ ਦੀ ਗੱਲ ਤੋਂ ਸ਼ੁਰੂ ਕਰੀਏ ਕਿ ਆਪਣੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਆਏ ਸੀ ਸਿਡਨੀ, ਅਤੇ ਤੁਸੀਂ ਉਹਨਾਂ ਨੂੰ ਮਿਲੇ ਹੋ, ਉਹਨਾਂ ਦੇ ਨਾਲ ਸਮਾਂ ਵੀ ਬਤੀਤ ਕੀਤਾ, ਅਤੇ ਉਹ ਤੋਂ ਬਾਅਦ ਉਹਨਾਂ ਨੂੰ ਸੇਵਾ ਮੁਕਤੀ ਦੇ ਦਿੱਤੀ ਗਈ ਅਤੇ ਨਵੇਂ ਜਥੇਦਾਰ ਸਾਹਿਬ ਥਾਪੇ ਗਏ ਨੇ। ਤਾਂ ਵੈਸੇ ਜਦੋਂ ਤੁਹਾਡੇ ਨਾਲ ਗੱਲਬਾਤ ਹੋਈ ਸੀ, ਉਹਨਾਂ ਨੇ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ, ਕੋਈ ਕਾਰਨ ਇਹਦੇ ਬਾਰੇ?
ਨਹੀਂ, ਕੋਈ ਖਾਸ ਸੀਰੀਅਸ ਗੱਲ ਨਹੀਂ ਸਾਡੀ, ਤੇ ਤੁਹਾਨੂੰ ਪਤਾ ਵੀ ਮੇਰਾ ਹਾਸੇ ਦਾ ਸੁਭਾਅ ਆ, ਤੇ ਟਾਈਮ ਉਹਨਾਂ ਕੋਲ ਥੋੜਾ ਸੀਗਾ, ਤੇ ਮੈਨੂੰ ਉਹਨਾਂ ਨੇ ਸੁਨੇਹਾ ਭੇਜ ਕੇ ਸੱਦਿਆ। ਮੈਂ ਕਿਹਾ ਵੀ ਭਾਈ ਇਹ ਮੈਂ ਘਰ ਘੁਰ ਨਹੀਂ ਕਿਸੇ ਦਾ ਲੱਭ ਸਕਦਾ ਰਾਤ ਦੇ ਹਨੇਰੇ, ਜੇ ਮੈਂ ਗੁਰਦੁਆਰੇ ਪਹੁੰਚ ਜਾਣਾ ਉੱਥੋਂ ਮੈਨੂੰ ਚੁੱਕ ਲਿਓ, ਤੇ ਉਹ ਫਿਰ ਉਹਨਾਂ ਨੇ ਜਾਣਾ ਸੀਗਾ, ਤੇ ਉਹ ਮੈਨੂੰ ਤੇ ਇਉਂ ਲੱਗਦਾ ਵੀ ਕਮੇਟੀ ਨੂੰ ਕਿਨੇ ਉੱਥੇ ਨਾ ਪ੍ਰਬੰਧਕਾਂ ਨੂੰ ਸੂਹ ਦੇ ਦਿੱਤੀ ਆ ਵੀ ਆ ਗਿਆਨੀ ਸੰਤੋਖ ਸਿੰਘ ਨੂੰ ਮਿਲਿਆ, ਇਸ ਲਈ ਵਿਚਾਰੇ ਨੂੰ ਲਾਹ ਤਰ ਤਖਤ ਤੋਂ
ਲਾਤਾ। ਉਹ ਦੇਖੋ
ਇੱਥੇ ਬੈਠਾ, ਇੱਥੇ ਬੈਠੇ ਨੂੰ ਹੀ ਲਾਤਾ ਉਹਨਾਂ ਨੇ।
ਨਹੀਂ ਮੈਨੂੰ ਇਉਂ ਲੱਗਦਾ ਸੀਗਾ ਵੀ ਉਹ ਇਹ ਸਾਰੀ ਅੰਡਰਸਟੈਂਡਿੰਗ ਹੀ ਸੀ, ਕਿਉਂਕਿ ਕੋਈ ਰੌਲਾ ਪਿਆ ਨਹੀਂ, ਉਹਨਾਂ ਨੇ ਵੀ ਕੋਈ ਬਿਆਨ ਨਹੀਂ ਦਿੱਤੇ ਇਹੋ ਜਿਹੇ ਵੀ ਮੈਂ ਗੁੱਸੇ ਹਾਂ ਜਾਂ ਕੁਛ ਇਸ ਤਰ੍ਹਾਂ ਆ, ਹੈ ਨਾ। ਅਤੇ ਤੁਹਾਡਾ ਕੀ ਵਿਚਾਰ ਹੈ ਇਹਦੇ ਬਾਰੇ?
ਨਹੀਂ ਬੰਦਾ ਦੇਖੋ ਜੀ, ਬੰਦਾ ਆਖਿਰ ਬੰਦਾ ਹੀ ਆ, ਚਾਹੇ ਉਹ ਤਖ਼ਤ ਦੇ ਜਥੇਦਾਰ ਆ ਤੇ ਚਾਹੇ ਕੋਈ ਦੇਸ਼ ਦੇ ਤਖ਼ਤ ਦੇ ਉੱਤੇ ਬੈਠਾ ਆ, ਬੰਦੇ 'ਚ ਗੁਣ ਅਵਗੁਣ ਸਭ ਮਾਹੇ ਸਰੀਰ ਹੈ, ਮਹਾਰਾਜ ਨੇ ਲਿਖਿਆ ਵਾ ਇਹਨੂੰ, ਬਾਣੀ ਨੂੰ ਗੁਰਬਾਣੀ ਨੂੰ ਅਸੀਂ ਝੁਟਲਾ ਨਹੀਂ ਸਕਦੇ। ਪਰ ਆਉਣ ਦੀ ਹੋਲ ਮੈਨੂੰ ਉਹ ਬਹੁਤ ਬੰਦਿਆਂ ਦੇ ਵਿੱਚੋਂ ਉਮਰ ਦੇ ਲਿਹਾਜ਼ ਨਾਲ ਠੀਕ ਹੀ ਲੱਗਿਆ ਸੀ ਬੰਦਾ, ਤੇ ਪਰ ਕਮੇਟੀ ਨੇ ਉਹਨੂੰ ਦੇਖੋ 5 ਸਾਲ ਤੋਂ ਰੱਖਿਆ, ਡੰਗ ਟਪਾਊ ਸੀ। ਹਾਂਜੀ, ਕਾਰਜਕਾਰੀ ਦਾ ਮਤਲਬ ਪੰਜਾਬੀ ਦੇ ਵਿੱਚ ਡੰਗ ਟਪਾਊ ਹੀ ਬਣਦਾ ਨਾ, ਤੇ ਪੱਕਾ ਜਹੇਦਾਰ ਤੇ ਉਹਨੂੰ ਵਿਚਾਰੇ ਨੂੰ ਲਾਇਆ ਹੀ ਨਹੀਂ ਸੀ, ਤੇ ਪੱਕੀ ਡਿਊਟੀ ਤੇ ਉਹ ਪਹੁੰਚ ਗਿਆ ਉੱਥੇ ਜਿੱਥੇ ਉਹਦੀ ਡਿਊਟੀ ਸੀ ਆਪਣਾ ਦਮਦਮੇ ਸਾਹਿਬ। ਹਾਂਜੀ, ਉੱਥੇ ਉਹ ਸੇਵਾ ਨਿਭਾਉਣਗੇ ਜਿੰਨਾ ਚਿਰ ਮਾਲਕਾਂ ਨੂੰ ਮਨਜ਼ੂਰ ਹੋਇਆ।
ਅੱਛਾ ਤਾਇਆ ਜੀ, ਇੱਕ ਗੱਲ ਹੈ, ਚਲੋ ਕਾਰਜਕਾਰੀ ਹੋਣ ਚਾਹੇ ਕੋਈ ਵੀ ਜਥੇਦਾਰ ਹੋਣ, ਉਹਨਾਂ ਨੇ ਬਹੁਤ ਵਧੀਆ, ਮੈਂ ਉਹਨਾਂ ਨੂੰ ਮਿਲਿਆ, ਮਤਲਬ ਫੇਸ ਟੂ ਫੇਸ ਵੀ ਦੇਖਿਆ ਕਰਤਾਰਪੁਰ ਸਾਹਿਬ, ਉਹਨਾਂ ਦੀ ਤਕਰੀਰ ਬੜੀ ਜ਼ਬਰਦਸਤ ਸੀ, ਸਾਰਿਆਂ ਨਾਲੋਂ ਪ੍ਰਭਾਵਸ਼ਾਲੀ ਸੀ
ਬਹੁਤ। ਯਾਨੀ ਨਾਸਤਕਾਂ ਨੇ ਕਮਿਊਨਿਸਟਾਂ 'ਚ ਦੋਵੇਂ ਉਹਨਾਂ 'ਚ ਕੋਈ ਗਲਤ ਗੱਲ ਨਹੀਂ ਸੀ ਲੱਭ ਰਹੀ।
ਹਾਂਜੀ, ਤੇ ਉਹਨਾਂ ਦੇ ਜਿਹੜੇ ਬਿਆਨ ਸੀਗੇ, ਉਹਨਾਂ ਦੀ ਜਿਹੜੀ ਅਪਰੋਚ ਸੀਗੀ ਉਹ ਬੜੀ ਵਧੀਆ ਲੱਗੀ। ਉਹਦੇ ਨਾਲ ਥੋੜ੍ਹਾ ਜਿਹਾ ਰੁਤਬਾ ਜਿਹੜਾ ਆ ਮੁੜ ਕੇ ਬਹਾਲ ਹੋਇਆ, ਪਹਿਲਾਂ ਥੋੜ੍ਹਾ ਜਿਹਾ ਖਰਾਬ ਹੋਇਆ ਸੀ, ਹੁਣ ਗੱਲ ਇਹ ਹੈ ਬਦਲਣ ਦੀ,
ਜਦੋਂ ਪੰਜਾਬ ਸਰਕਾਰ ਨੇ ਫੜੋ ਫੜੀ ਸਿੱਖ ਨੌਜਵਾਨਾਂ ਦੀ ਕੀਤੀ ਆ, ਅੰਮ੍ਰਿਤਪਾਲ ਸਿੰਘ ਦਾ ਬਹਾਨਾ ਬਣਾ ਕੇ, ਤੇ ਉਦੋਂ ਉਹਨਾਂ ਨੇ ਸੱਦੇ ਨਾ ਸਾਰੇ ਵੀ ਆਓ ਦੱਸਿਓ ਕੀ ਕਰਨਾ, ਤੇ ਮੈਂ ਵੀ ਸੀਗਾ ਉੱਥੇ, ਤੇ ਸਾਰਿਆਂ ਦੀ ਜਿਹੜੀ ਕੋਈ ਗੱਲ ਦੱਸਣਾ ਚਾਹੁੰਦਾ ਸੀ ਸਾਰਿਆਂ ਨੇ ਸੁਣੀ, ਪਰ ਸਪੀਚਾਂ ਨਹੀਂ ਕਰਨ ਦਿੱਤੀਆਂ, ਵੀ ਆਪਣੀ ਆਪਣੇ ਥਾਂ ਬੈਠੇ ਹੀ ਉੱਥੇ ਹੀ ਮਾਈਕ ਆ ਗਿਆ ਤੇ ਆਪਣੀ ਰਾਏ ਦਿਓ, ਤੇ ਮੈਂ ਵੀ ਆਪਣੀ ਰਾਏ ਦਿੱਤੀ, ਪਰ ਸਾਰਿਆਂ ਦੀ ਉਹਨੇ ਸੁਣ ਕੇ ਫਿਰ ਬੜਾ ਬੈਲੈਂਸਡ ਉਹਨਾਂ ਨੇ ਜਿਹੜੀ ਗੱਲ ਕੀਤੀ ਔਰ ਅਸਰ ਵੀ ਪਹੁੰਚਿਆ
ਜੀ।
ਔਰ ਬੜੇ ਹੈਰਾਨੀ ਵਾਲੀ ਗੱਲ ਆ ਵੀ ਇੰਨਾ ਮੀਡੀਆ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ, ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਰੌਲਾ ਪਾਉਂਦਾ, ਉੱਥੇ ਅਕਾਲ ਤਖ਼ਤ ਦੇ ਜਥੇਦਾਰ ਤੇ ਸੱਦੇ ਤੇ ਮੈਂ ਵੇਖ ਰਿਹਾ ਵਾਂ ਵੀ ਇੰਨੀਆਂ ਸਿੱਖ ਸੰਪਰਦਾਵਾਂ ਦੇ ਮੁਖੀ, ਬੁੱਢਾ ਦਲ, ਤਰਨਾ ਦਲ, ਕਲੇਰਾਂ ਵਾਲੇ, ਆਪਣਾ ਤੁਹਾਡਾ ਸਾਹਿਬ ਪਰਕ ਹਰੀਆਂ ਵੇਲਾਂ ਵਾਲੇ, ਆਪਣਾ ਕੀ ਗੁਰਸੁਰ ਸਿੰਘ ਵਾਲੇ, ਮਹਿਤੇ ਵਾਲੇ, ਟਕਸਾਲ, ਸਿੱਖ ਸਟੂਡੈਂਟ ਫੈਡਰੇਸ਼ਨ, ਇੰਨੀਆਂ ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਪਹੁੰਚੇ ਹੋਏ ਸੀ, ਸਾਰਿਆਂ ਨੇ ਆਪਣੀ ਆਪਣੀ ਰਾਏ ਦਿੱਤੀ ਹੈ, ਤੇ ਫਿਰ ਇਹਨਾਂ ਨੇ ਫਿਰ ਜਿਹੜਾ ਉੱਥੇ ਬਾਅਦ ਦੇ ਵਿੱਚ ਵੀ ਇੰਨੇ ਚਿਰ ਦੇ ਵਿੱਚ ਵਿੱਚ ਇੰਨੇ ਘੰਟਿਆਂ ਦੇ ਵਿੱਚ ਵਿੱਚ ਬੇਦੋਸ਼ੇ ਫੜੇ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਤੇ ਬਾਂਹ ਕਾਂਹ ਇਹ ਜ਼ੁਲਮ ਦਾ ਚੱਕਰ ਰੋਕਿਆ ਨਹੀਂ ਜਾਂਦਾ, ਅਸੀਂ ਫਿਰ ਅਗਲਾ ਕਦਮ ਚੁੱਕਾਂਗੇ, ਤੇ ਉਹਦਾ ਅਸਰ ਵੀ ਹੋਇਆ
ਜੀ,
ਕਿਉਂਕਿ ਏਕਤਾ ਦਾ ਅਸਰ ਹੁੰਦਾ, ਅਕਾਲ ਤਖ਼ਤ ਦਾ ਜਥੇਦਾਰ ਕਵੇ ਕੋਈ ਗੱਲ, ਕੋਈ ਗੱਲ ਗਲਤ ਤੇ ਮਤਲਬ ਵੀ ਸੁੱਟ ਪਾਉਣ ਵਾਲੀ ਤੇ ਹੁੰਦੀ ਨਹੀਂ, ਸਾਰਾ ਸੰਸਾਰ ਵੇਂਹਦਾ ਧਿਆਨ ਦਿੰਦਾ ਉੱਧਰ। ਹਾਂਜੀ
ਹਾਂਜੀ, ਤਾਂ ਜਿਹੜਾ ਜਿਹੜਾ ਬਦਲਣ ਵਾਲਾ ਪ੍ਰੋਸੈਸ ਹੈ, ਤੇ ਕਈਆਂ ਨੇ ਤੇ ਬੜਾ ਇਤਰਾਜ਼ ਕੀਤਾ ਜੀ ਉਹ ਫਲਾਨੇ ਦੀ ਜੇਬ ਚੋਂ ਨਿਕਲ ਗਿਆ, ਫਲਾਨੇ ਦੀ ਜੇਬ ਚੋਂ ਨਿਕਲਿਆ ਜੀ, ਇਹ ਚਲੋ ਕਹਿੰਦੇ ਆ ਕਿ ਬਾਦਲਾਂ ਦੀ ਜੇਬ ਚੋਂ ਨਿਕਲਦਾ, ਉਹਦੀ ਫਲਾਨੀ ਜੇਬ ਚੋਂ ਨਿਕਲਦਾ ਉਹ ਮੈਨੂੰ ਮਤਲਬ ਕਈ ਵਾਰੀ ਇਹ ਗੱਲ ਨਹੀਂ ਸਮਝ ਆਉਂਦੀ ਵੀ ਚਲੋ ਉਹ ਮੈਨੂੰ ਲੱਗਦਾ ਉਹ ਬੰਦੇ ਇਹੋ ਕਹਿੰਦੇ ਹੋਣੇ ਆ ਵੀ ਉਹ ਮੇਰੀ ਜੇਬ ਚੋਂ ਕਿਉਂ ਨਹੀਂ ਨਿਕਲਦਾ, ਹੈ ਨਾ ਵੀ
ਗੱਲ ਤਾਂ ਇਹੋ ਹੀ ਹੈ,
ਹੈ ਨਾ ਵੀ ਹਾਂ ਵੀ ਉਹ ਜਾਂ ਕਹਿ ਲਓ ਕਿ ਰਾਹੁਲ ਗਾਂਧੀ ਦੀ ਜੇਬ ਚੋਂ ਕਿਉਂ ਨਹੀਂ ਨਿਕਲਦੇ ਜਥੇਦਾਰ, ਹੈ ਨਾ, ਜਾਂ ਕੇਜਰੀਵਾਲ ਦੀ ਜੇਬ ਚੋਂ, ਕੇਜਰੀਵਾਲ ਦੀ ਜੇਬ ਚੋਂ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹ ਕੇਜਰੀਵਾਲ ਦੀ ਜੇਬ ਚੋਂ ਨਿਕਲੀ ਉਹ ਹੈ, ਉਹ ਕਿਉਂ ਮਤਲਬ ਉਹ
ਗੱਲ ਇਹ ਆ ਭਤੀਜ ਬਈ, ਮੈਨੂੰ ਤੂੰ ਗੱਲ ਕਰਨ ਦਾ ਮੌਕਾ ਦੇਵੇਂ ਤੇ ਤਾਂ ਹੀ ਆ ਨਾ ਬਈ, ਗੱਲ ਤਾਂ ਤੂੰ ਗਿਣਤੀ ਮਿਣਤੀ ਦੇ ਮਿੰਟ ਹੁੰਦੇ ਆ ਤੇ ਉਹ ਵੀ ਜ਼ਿਆਦਾ ਸਮਾਂ ਤੂੰ ਲੈ ਜਾਂਦਾ ਕਿਉਂਕਿ ਮਾਈਕ ਤੇਰੇ ਕੋਲ ਆ, ਮੇਰੀ ਤੂੰ ਬੋਲਤੀ ਬੰਦ ਕਰ। ਉਹ ਗੱਲ ਇਹ ਹੈ ਬਈ, ਉਹ ਕੈਰੋਂ ਦੀ ਗੱਲ ਚੇਤੇ ਆ ਗਈ, ਉਹ 1962 ਦੇ ਵਿੱਚ ਉਹ ਅਸੈਂਬਲੀ ਚ ਕਹਿੰਦਾ ਇਹ ਅਪੋਜੀਸ਼ਨ ਵਾਲੇ ਨਾ ਮੇਰੇ ਵੱਲ ਮੂੰਹ ਕਰਕੇ ਉਹ ਰੋਂਦੇ ਆ ਜਿਵੇਂ ਹੱਡਾ ਰੋੜੀ ਦੇ ਕੁੱਤੇ ਰੋਂਦੇ ਹੁੰਦੇ ਆ। ਸੋ ਇਹ ਹੈ ਵੀ ਹਾਏ ਖਾ ਗਿਆ, ਹਾਏ ਖਾ ਗਿਆ, ਹਾਏ ਐਂ ਕਰ ਗਿਆ, ਹਾਏ ਉਹ ਕਰ ਗਿਆ, ਹਾਏ ਮਤਲਬ ਅਸਲ ਚ ਗੱਲ ਹੁੰਦਾ ਹਾਏ ਰੱਬਾ ਇਹ ਮੈਂ ਕਿਉਂ ਨੀ ਕਰ
ਰਿਹਾ, ਇਹ
ਤਾਕਤ ਮੇਰੇ ਕੋਲ ਆ,
ਠੀਕ
ਇਹ ਮੇਰੇ ਰਾਹੀਂ ਹੋਣਾ ਚਾਹੀਦਾ ਸੀ। ਸੋ ਜਿਹੜਾ 1925 ਦਾ ਗੁਰਦੁਆਰਾ ਐਕਟ ਬਣਿਆ ਹੈ ਨਾ, ਉਹ ਨਾ ਤਾਂ ਬਣਾਉਣ ਵਾਲੇ ਬਣਾਉਣਾ ਚਾਹੁੰਦੇ ਸੀ ਤੇ ਨਾ ਐਕਸੈਪਟ ਕਰਨ ਵਾਲੇ ਐਕਸੈਪਟ ਕਰਨਾ ਚਾਹੁੰਦੇ ਸੀ, ਦੋਵਾਂ ਧਿਰਾਂ ਚੋਂ ਕੋਈ ਵੀ ਧਿਰ ਖੁਸ਼ ਨਹੀਂ ਸੀ, ਪਰ ਚਲੋ ਇਹਨੂੰ ਜੋ ਕੁਝ ਮਿਲਦਾ ਉਹ ਲੈ ਲਓ, ਤੇ ਉਹ ਗੁਰਦੁਆਰਾ ਐਕਟ ਦੇ ਅਨੁਸਾਰ ਸਾਰੀ ਜਿਹੜੀ ਪਾਵਰ ਆ, ਸ਼ਕਤੀ ਹੈ, ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਕੋਲ ਚਲੀ ਗਈ ਆ।
ਅੱਛਾ,
ਤੇ ਕਿਉਂਕਿ ਲੋਕਾਂ ਦੇ ਚੁਣੇ ਹੋਏ ਜਿਹੜੇ ਮੈਂਬਰ ਆ ਉਹਨਾਂ ਦੇ ਵਿੱਚੋਂ ਐਗਜੈਕਟਿਵ ਚੁਣੀ ਜਾਂਦੀ ਆ, ਇੱਕ ਪ੍ਰਧਾਨ ਚੁਣਿਆ ਜਾਂਦਾ ਹੈ, ਤੇ ਉਹ ਗੱਲ ਤਾਂ ਹੁੰਦੀ ਆ ਵੀ ਐਗਜੈਕਟਿਵ ਸ਼੍ਰੋਮਣੀ ਕਮੇਟੀ ਜਿਹੜੀ 15 ਮੈਂਬਰਾਂ ਦੀ ਆ, ਪਰ ਇੱਕ ਪ੍ਰਧਾਨ, ਦੋ ਮੀਤ ਪ੍ਰਧਾਨ, ਇੱਕ ਜਨਰਲ ਸਕੱਤਰ, 11 ਮੈਂਬਰ ਮਿਲ ਕੇ ਜਿਹੜੇ ਹੁਣ ਇਸ ਵੇਲੇ ਤੇ ਅਪੋਜੀਸ਼ਨ ਵਾਲਿਆਂ ਦੇ ਵੀ 3 ਮੈਂਬਰ ਐਗਜੈਕਟਿਵ ਵਿੱਚ ਹੈਗੇ ਆ। ਤੋ ਕਾਨੂੰਨ ਮੁਤਾਬਕ ਸਿੰਘ ਸਾਹਿਬਾਨ ਦੀ ਨਿਯੁਕਤੀ, ਸਟਾਫ ਦੀ ਨਿਯੁਕਤੀ ਜਿਹੜੀ ਹੈ ਉਹ ਐਗਜੈਕਟਿਵ ਕਰਦੀ ਆ, ਪਰ ਕਿਉਂਕਿ ਐਗਜੈਕਟਿਵ ਵੀ ਜੇਤੂ ਪਾਰਟੀ ਦੀ ਮਨਸ਼ਾ ਵਾਲੀ ਹੁੰਦੀ ਆ, ਇਸ ਲਈ ਪ੍ਰਧਾਨ ਸਾਹਿਬ ਹੀ ਸਾਰੇ ਡਿਊਟੀਆਂ ਨਿਭਾਈ ਜਾਂਦੇ ਆ, ਇਹ ਲਿਖ ਦਿੰਦੇ ਆ ਮਤਾ ਕੀ ਆਰਡਰ ਕਰਨ ਤੇ, ਐਗਜੈਕਟਿਵ ਕਮੇਟੀ ਦੀ ਪ੍ਰਵਾਨਗੀ ਦੀ ਆਸ ਤੇ ਨਿਯੁਕਤੀ ਕੀਤੀ ਜਾਂਦੀ ਹੈ। ਸੋ ਇਸ ਲਈ ਗੱਲ ਮੁੜ ਘਿਣ ਕੇ ਆਣ ਕੇ ਸਾਰੀ ਤਾਕਤ ਜਿਹੜੀ ਆ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋਲ ਹੋ ਜਾਂਦੀ, ਤੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਆ? ਜਿਹੜੀ ਪਾਰਟੀ ਇਲੈਕਸ਼ਨ ਲੜ ਕੇ ਸ਼੍ਰੋਮਣੀ ਕਮੇਟੀ 'ਚ ਉਹਨਾਂ ਦੇ ਵੱਧ ਮੈਂਬਰ ਆ ਜਾਂਦੇ ਆ, ਤੇ ਉਹ ਬਹੁਤਾ ਸਮਾਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹੁੰਦੇ ਆ, ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆ ਉਹਦੀ ਮਰਜ਼ੀ ਤੋਂ ਬਿਨਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਨਹੀਂ ਬਣ ਸਕਦਾ
ਜੀ। ਤਾਂ ਜੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਹ ਜਿਹੜੇ ਚਲੋ ਗੁਰਦੁਆਰਾ ਐਕਟ ਦੀ ਆਪਾਂ ਗੱਲ ਕਰਦੇ ਹਾਂ, ਚਲੋ ਇੱਕ ਮੈਨੂੰ ਲੱਗਦਾ ਕਿ ਉਹਦੇ ਵਧੀਆ ਨਤੀਜੇ ਵੀ ਵਧੀਆ ਨਿਕਲੇ ਆ, ਫਾਇਦਾ ਵੀ ਹੋਇਆ ਕਿ ਸਾਂਭ ਸੰਭਾਲ ਹੋ ਗਈ, ਇੱਕ ਝੰਡੇ ਹੇਠਾਂ ਗਏ, ਵੱਖਰੇ ਵੱਖਰੇ ਡੇਰਿਆਂ ਦੇ ਕਬਜ਼ੇ ਵਿੱਚ ਉਹ ਗੁਰੂ ਘਰ ਨਹੀਂ ਆਏ, ਹੈ ਨਾ, ਉਹ ਐਕਸਪਲੋਇਟ ਨਹੀਂ ਹੋਏ, ਹੈ ਨਾ। ਸੋ ਇਸ ਕਰਕੇ ਜਿੱਦਾਂ ਬਾਕੀ ਜਿਹੜੀਆਂ ਕੌਮਾਂ ਨੇ, ਜਿੱਦਾਂ ਹੁਣ ਮੁਸਲਮਾਨਾਂ ਦਾ ਵੀ ਵੱਖ ਬੋਰਡ ਬਣਿਆ ਹੋਇਆ, ਉਹਨਾਂ ਦੇ ਅੰਡਰ ਕਈ ਹੈਗੇ ਆ, ਪਰ ਜਿਹੜੇ ਉਹਨਾਂ ਦੇ ਵੀ ਧਾਮ ਜਾਂ ਹਿੰਦੂ ਧਰਮ ਵੀ ਆ, ਧਾਮ ਵੀ ਆ, ਉਹ ਵੀ ਪ੍ਰਾਈਵੇਟ ਡੇਰਿਆਂ ਦੇ ਅੰਡਰ ਆਏ ਹੋਏ ਨੇ, ਹੈ ਨਾ, ਟਰੱਸਟਾਂ ਦੇ।
ਬਿਲਕੁਲ।
ਅਤੇ ਇਸ ਕਰਕੇ ਉਹਨਾਂ 'ਚ ਵੀ ਇੱਕ ਸੁਰਤਾ ਹੈ ਨਹੀਂ, ਇੱਕ ਸਾਰਤਾ ਹੈ ਨਹੀਂ। ਖੈਰ ਆ ਪੋਜ਼ਿਟਿਵ ਵੀ ਦੇਖੇ ਆਪਾਂ, ਨੈਗੇਟਿਵ ਦੇਖਣੇ, ਪਰ ਜਿਹੜੀ ਜਥੇਦਾਰ ਨੂੰ ਦੇ ਬਦਲਾਅ ਨੂੰ ਲੈ ਕੇ ਮੈਂ ਸਮਝਦਾ ਵੀ ਕੋਈ ਰੌਲਾ ਨਹੀਂ ਪਿਆ, ਕੋਈ ਬਿਆਨਬਾਜ਼ੀ ਨਹੀਂ, ਬਿਆਨ ਉਹਨਾਂ ਨੇ ਦਿੱਤੇ ਆ ਜਿਹੜੇ ਵਿਰੋਧੀ ਸੀਗੇ, ਪਰ ਅੰਦਰੂਨੀ ਤੌਰ 'ਤੇ ਕੋਈ ਬਿਆਨ ਨਹੀਂ ਆਇਆ। ਮੈਂ ਤਾਂ ਜਿਹੜੇ ਵਿਰੋਧੀਆਂ ਦੀ 'ਤੇ ਮੈਨੂੰ ਹਾਸਾ ਆਉਂਦਾ ਵੀ ਉਹ ਸਮਝਦੇ, ਇੱਦਾਂ ਸਮਝਦੇ ਹੋਊਗੇ ਵੀ ਵੱਢ ਵਡਾਂਗੇ ਹੋਣ, ਲੜਾਈ ਹੋਵੇ, ਵੋਟਾਂ ਪੈਣ, ਵੀ ਇੱਕ ਪਾਸੇ ਤਾਂ ਅਸੀਂ ਕਹਿੰਦੇ ਵੀ ਸਰਬਸੰਮਤੀ ਕਰੋ ਜੀ ਗੁਰੂ ਘਰਾਂ ਦੇ ਵਿੱਚ ਵੀ ਸਰਬਸੰਮਤੀ ਕਰਕੇ ਉਹ ਬਣਾ ਦਿਓ, ਰੌਲਾ ਨਾ ਪਾਓ, ਬਾਹਰ ਨਾ ਕਿਸੇ ਨੂੰ ਪਤਾ ਲੱਗੇ। ਪਰਿਵਾਰਾਂ 'ਚ ਵੀ ਇੱਦਾਂ ਹੁੰਦੀ ਆ ਵੀ ਜਦੋਂ ਪਰਿਵਾਰ ਦਾ ਜਿਹੜਾ ਬਾਗਡੋਰ ਗਾਂਹ ਤੋਰਨੀ ਹੁੰਦੀ ਬੱਚਿਆਂ ਨੂੰ, ਤਾਂ ਉਹ ਵੀ ਸਰਬਸੰਮਤੀ ਨਾ ਕਰੋ, ਭਾਰਾਵਾਂ ਨੇ ਵੰਡ ਕਰਨੀ ਉਹ ਵੀ ਸਰਬਸੰਮਤੀ ਨਾ ਕਰੋ, ਬਾਹਰ ਨਾ ਰੌਲਾ ਪਵੇ। ਲੋਕ ਇਸ ਗੱਲ ਤੋਂ ਦੁਖੀ ਹੋ ਜਾਂਦੇ ਆ ਵੀ ਇਹਨਾਂ ਦੇ ਘਰੇ ਲੜਾਈ ਗੱਲ ਹੀ ਨਹੀਂ ਹੋਈ, ਹੈ ਨਾ, ਇਹਨਾਂ ਦੇ ਕੁੱਤ ਕਲੇਸ਼ ਕਿਉਂ ਨਹੀਂ ਪਿਆ, ਪੰਚਾਇਤਾਂ ਗੱਲ ਹੀ ਨਹੀਂ ਹੋਈਆਂ, ਮਤਲਬ ਇਹ ਚਾਹੁੰਦੇ ਸੀਗੇ ਲੋਕ ਕਰਵਾਉਣਾ, ਮਤਲਬ ਜਿਹੜੇ ਬੰਦੇ
ਉਹ ਦੇਖੋ ਜਦੋਂ ਉਹ ਅਕਾਲ ਤਖ਼ਤ ਸਾਹਿਬ ਤੇ ਉਹ ਇਕੱਠ ਸੱਦਿਆ ਵਾ ਬੇਸਮੈਂਟ ਦੇ ਵਿੱਚ ਵੱਡਾ ਖੁੱਲਾ ਥਾਂ ਆ, ਤੇ ਉਹ ਬਾਹਰ ਰੌਲਾ ਪਾਉਣ ਵਾਲੇ ਕਿਰਪਾਨਾਂ ਲਹਿਰਾ ਰਹੇ ਸੀ, ਖਾਲਿਸਤਾਨ ਜਿੰਦਾਬਾਦ ਕਹਿ ਰਹੇ ਸੀ, ਇਹਨਾਂ ਨੂੰ ਗਦਾਰ, ਅੰਦਰ ਗੱਲ ਅਕਲ ਦੀ ਗੱਲ ਕਰਨ ਵਾਲਿਆਂ ਨੂੰ ਗਦਾਰ ਕਹਿ ਰਹੇ ਸੀ, ਜਿੱਥੇ ਸਾਰੀਆਂ ਜਥੇਬੰਦੀਆਂ ਦੇ ਧਾਰਮਿਕ ਆਗੂ ਜਿਹੜੇ ਸੀ ਉਹ ਇਕੱਠੇ ਹੋਏ ਹੋਏ ਸੀਗੇ। ਸੋ ਉਹ ਰੌਲਾ ਪਾਉਣ ਵਾਲੇ, ਕਿਉਂਕਿ ਹਰ ਵਾਰ ਹਰ ਸਾਲ ਹੀ ਉਹ ਜੂਨ ਦਾ ਜਿਹੜਾ ਉੱਥੇ ਸਾਕਾ ਮਨਾਇਆ ਜਾਂਦਾ ਦਰਬਾਰ ਸਾਹਿਬ ਤੇ ਹਮਲੇ ਦਾ, ਕਤਲਾਮ ਦਾ, ਤੇ ਉਹਦੇ ਵੇਲੇ ਕਿਰਪਾਨਾਂ ਲੈ ਕੇ ਤੇ ਸਟੇਜ ਤੇ ਜਾ ਕੇ ਕਬਜ਼ਾ ਕਰਨ ਲਈ ਹੂਆ ਕੀਤੀ ਜਾਂਦੀ ਆ। ਇੱਕ ਵਾਰੀ ਤੇ ਇਉਂ ਹੋਇਆ, ਫੋਟੋਆਂ ਵੀ ਛਪੀਆਂ ਅਖਬਾਰਾਂ 'ਚ ਪਈ, ਕੇਸਰੀ ਪੱਗਾਂ ਬੰਨ ਕੇ ਕਿਰਪਾਨਾਂ ਲੈ ਕੇ ਆ ਪਏ, ਨੰਗੀਆਂ ਤਲਵਾਰਾਂ ਲੈ ਕੇ, ਤੇ ਜਦੋਂ ਭੱਜਦਿਆਂ ਨੂੰ ਅੱਗੋਂ ਡਾਂਗਾਂ ਪਈਆਂ ਤੇ ਭੱਜਦਿਆਂ ਦੀ ਪੱਗਾਂ ਵੀ ਲੈ ਗਈਆਂ ਤੇ ਸਿਰਾਂ ਤੋਂ ਮੂਨੇ ਨਿਕਲੇ ਉਹਨਾਂ ਚੋਂ ਕਈ।
ਹਾਂਜੀ ਹਾਂਜੀ, ਇਹ ਵੀ
ਤੇ ਮਤਲਬ ਵੀ ਇਹ, ਕਿਉਂਕਿ ਕੋਈ ਦਿੱਲੀ ਦੀ ਸਰਕਾਰ ਜਿਹੜੀ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਤਮ ਕਰਕੇ ਤੇ ਉੱਥੇ ਬੋਰਡ ਬਣਾਉਣਾ ਚਾਹੁੰਦੀ ਆ,
ਇਹ ਸਮੱਸਿਆ ਆ। ਤਾਂ ਜੀ ਇਹ ਸਮੱਸਿਆ ਜਿਹੜੀ ਆ ਬਾਕੀਆਂ 'ਚ ਵੀ ਆਉਂਦੀ, ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਚਲੋ ਸਰਬਸੰਮਤੀ ਨਾਲ ਹੋ ਗਿਆ, ਹੈ ਨਾ, ਚੇਂਜ ਹੋ ਗਿਆ, ਇਸ ਤਰ੍ਹਾਂ ਹੀ ਹੋਣਾ ਚਾਹੀਦਾ, ਵਧੀਆ ਗੱਲ ਹੈ, ਠੀਕ ਹੈ। ਅਤੇ ਹੁਣ ਵੱਡੇ ਵੱਡੇ ਸੰਸਥਾਵਾਂ, ਵੈਟੀਕਨ ਹੈ ਨਾ, ਉੱਥੇ ਪੋਪ ਦਾ ਬਦਲਾਅ ਹੁੰਦਾ, ਹੈ ਨਾ, ਅਤੇ ਦੂਜੇ ਪਾਸੇ ਤੁਸੀਂ ਇੱਕ ਵਾਰੀ ਉਹ ਗੱਲ ਸੁਣਾਈ ਸੀ ਸੰਤਾ ਸੋਹ ਦੀ ਵੀ ਸੁਣਾਈ ਸੀਗੀ ਵੀ ਜਥੇਦਾਰ ਕਿੱਦਾਂ ਥਾਪਦੇ ਆ, ਉਹ ਵੀ ਤੁਹਾਤੋਂ ਸੁਣਨੀ ਹੈ। ਪਹਿਲਾਂ ਆਪਾਂ ਪੋਪ ਦੀ ਗੱਲ ਕਰੀਏ ਕਿ ਕ੍ਰਿਸਚਨ ਆਪਣਾ ਪੋਪ ਕਿੱਦਾਂ ਬਦਲਦੇ ਆ, ਕਿੱਦਾਂ ਕਰਦੇ ਆ, ਤੁਹਾਨੂੰ ਪਤਾ ਉਹ ਧੂਏ ਦੀ ਮਦਦ ਲੈਂਦੇ ਆ, ਉਹਨਾਂ ਦੀ ਵੀ ਜਿੱਦਾਂ
ਉਹ ਬਸ ਉਹਨਾਂ ਦੇ ਉਹ ਜਿਹੜੇ ਕਾਰਡੀਨਲ ਜਿਹੜੀ ਉਹਨਾਂ ਦੀ ਇਲੈਕਟ੍ਰੋਲ ਕਾਲਜ ਹੈ, ਮਤਲਬ ਜਿਹਨਾਂ ਦੀਆਂ ਵੋਟਾਂ ਹੁੰਦੀਆਂ ਉਹ ਇਕੱਠੇ ਹੋ ਜਾਂਦੇ ਨੇ, ਇਕੱਠੇ ਹੋ ਕੇ ਉਹ ਫਿਰ ਸਰਬਸੰਮਤੀ ਨਾਲ ਕਿਸੇ ਤੇ ਇੱਕ ਤੇ ਸਹਿਮਤ ਹੁੰਦੇ ਤੇ ਉਦੋਂ ਫਿਰ ਧੂੰਆਂ ਕੱਢਦੇ ਨੇ ਤੇ ਉਦੋਂ ਫਿਰ ਬਾਹਰ ਉਹਨਾਂ ਦੇ
ਹੁਣ ਤੁਸੀਂ ਆਪਣੇ ਸਾਡੀ ਕੌਮ ਦਾ ਤਾਂ ਉਦੇ ਧੂੰਆਂ ਨਿਕਲਿਆ ਪਿਆ, ਪਰ ਇਹ ਨਹੀਂ ਆਪਾਂ ਧੂੰਏ ਵਾਲਾ ਕੰਮ ਨਹੀਂ ਕਰਨਾ, ਕਿਉਂਕਿ ਹਾਂ
ਉਹ ਧੂੰਆਂ ਨਿਸ਼ਾਨੀ ਹੁੰਦੀ ਆ, ਚਿਮਨੀ ਰਾਹੀਂ ਧੂੰਆਂ ਨਿਕਲਦਾ ਵੀ ਉਹ ਸਹਿਮਤੀ ਹੋ ਗਈ, ਹੁਣ ਪੋਪ ਚੁਣਿਆ ਗਿਆ।
ਹਾਂ ਉਹ ਅਸਲ 'ਚ ਉਹ ਮੈਂ ਵੀ ਦੇਖਿਆ ਸੀਗਾ ਪਿੱਛੇ ਜਿਹੇ ਬਣਿਆ, ਤਾਂ ਮੈਨੂੰ ਪਤਾ ਲੱਗਿਆ ਵੀ ਉਹ ਕਾਰਡੀਨਲ ਸਾਰੇ ਜਿਹੜੇ ਦੁਨੀਆਂ ਦੇ ਵੱਖ ਵੱਖ ਉਹਨਾਂ ਦੇ ਹਿੱਸੇ ਆ ਉਹ ਇਕੱਠੇ ਕਰਕੇ ਉਹਨਾਂ ਨੂੰ ਇੱਕ ਬਿਲਡਿੰਗ 'ਚ ਬੰਦ ਕਰ ਦਿੰਦੇ ਆ,
ਇੱਕ ਬਿਲਡਿੰਗ 'ਚ ਬੰਦ,
ਹਾਂ, ਉਹਨਾਂ ਨੂੰ ਖਾਣਾ ਪੀਣਾ ਵੀ ਉੱਥੇ ਜਾਂਦਾ, ਨਾ ਕੋਈ ਅੰਦਰ ਆ ਸਕਦਾ ਨਾ ਬਾਹਰ, ਫੋਨ ਵੀ ਸਾਰਿਆਂ ਦੇ ਬਾਹਰੇ ਰਖਾ ਲੈਂਦੇ ਆ, ਅਤੇ ਉਹ ਫਿਰ ਕੀ ਕਰਦੇ ਆ ਵੀ ਸੰਗਤਾਂ ਬਾਹਰ ਵੈਟੀਕਨ 'ਤੇ ਖੜੀਆਂ ਹੁੰਦੀਆਂ ਲੱਖਾਂ ਦੇ ਵਿੱਚ ਹੀ ਡੀਕਦੀਆਂ ਹੁੰਦੀਆਂ ਵੀ ਹੁਣ ਜੀ ਨਵੇਂ ਪੋਪ ਦੇ ਦਰਸ਼ਨ ਕਰਨੇ ਆ, ਅਤੇ ਉਹ ਡੀਕਦੀਆਂ ਰਹਿੰਦੀਆਂ ਅਤੇ ਸ਼ਾਮ ਨੂੰ ਉਹਨਾਂ ਨੇ ਇੱਕ ਟਾਈਮ ਮੰਨਿਆ ਹੁੰਦਾ ਅਤੇ ਉਹ ਚਿਮਨੀ ਦੇਖਦੇ ਆ, ਅਤੇ ਉਹ ਸ਼ਾਮ ਨੂੰ ਨਹੀਂ, ਮਤਲਬ ਉਹ ਚਿਮਨੀ ਵੱਲ ਨੂੰ ਦੇਖੀ ਜਾਂਦੇ ਆ ਵੀ ਜਦੋਂ ਵੀ ਸਮਝੌਤਾ ਹੋ ਗਿਆ ਉਦੋਂ ਧੂੰਆਂ ਉਹਦੇ 'ਚੋਂ ਚਿਮਨੀ 'ਚੋਂ ਨਿਕਲਣਾ। ਹੁਣ ਧੂੰਆਂ ਕਹਿੰਦੇ ਵੀ ਜੇ ਤਾਂ ਕਾਲੇ ਰੰਗ ਦਾ ਨਿਕਲਿਆ ਵੇ ਧੂੰਆਂ ਵੀ, ਹਾਂ, ਤਾਂ ਜੇ ਧੂੰਆਂ ਕਾਲਾ ਆਇਆ ਤਾਂ ਇਹਦਾ ਮਤਲਬ ਹਜੇ ਸਹਿਮਤੀ ਹੋਈ ਨਹੀਂ, ਹਜੇ ਚੱਲਣਾ ਆ, ਤੇ ਉਹ ਫਿਰ ਸੰਗਤਾਂ ਕਹਿੰਦੀਆਂ ਚਲੋ ਫਿਰ ਉਹ ਜਪਣ ਲੱਗ ਪੈਂਦੀਆਂ ਜੋ ਵੀ ਆਪਣਾ ਹੈ ਨਾ, ਅਤੇ ਉਹ ਤੋਂ ਬਾਅਦ ਉਹ ਫਿਰ ਦੇਖਦੀਆਂ ਰਹਿੰਦੀਆਂ ਫਿਰ ਦੇਖਦੀ ਰਹਿੰਦੀਆਂ, ਫਿਰ ਉਹ ਜਦੋਂ ਫਿਰ ਉਹ 'ਚੋਂ ਚਿੱਟਾ ਧੂੰਆਂ ਕਹਿੰਦੇ ਨਿਕਲਦਾ ਚਿਮਨੀ 'ਚੋਂ, ਫਿਰ ਉਹ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋਨਿਆਲ ਦੇ ਨਾਅਰੇ ਲਾ ਕੇ ਫਿਰ ਬੱਲਬ ਜੀ ਉਹ ਹੁਣ ਬਣ ਗਿਆ ਜੀ ਪੋਪ ਉਹਨਾਂ ਦਾ ਹੈ ਨਾ। ਉਹ ਉਹਨਾਂ ਦਾ ਹੈਗਾ ਤਰੀਕਾ ਇਹ ਦੁਨੀਆਂ ਨੂੰ ਦੱਸਣ ਦਾ, ਅੰਦਰ ਜੋ ਮਰਜ਼ੀ ਹੁੰਦਾ ਹੋਵੇ, ਅੰਦਰ ਬਹੁਤ ਚੱਲਦੀਆਂ ਆ, ਮਤਲਬ ਡੀਲਾਂ ਚੱਲਦੀਆਂ, ਬਹੁਤ ਵੋਟਾਂ ਪੈਂਦੀਆਂ ਸਭ।
ਉਹਨਾਂ ਨੇ ਆਪਣੇ ਵਿੱਚੋਂ, ਉਹਨਾਂ ਨੇ ਆਪਣੇ ਆਪਣੇ ਵੋਟਰਾਂ ਦੇ ਵਿੱਚੋਂ ਇੱਕ ਜਿਹੜੇ ਅੰਦਰ ਬੰਦ ਹੁੰਦੇ ਉਹਨਾਂ ਵਿੱਚੋਂ ਇੱਕ ਪੋਪ ਚੁਣਨਾ,
ਉਹਦੇ 'ਚੋਂ ਚੁਣਨਾ ਹੁੰਦਾ। ਪਰ ਗੱਲ ਇਹ ਆ ਵੀ ਅੰਦਰ ਉਹ ਜੋ ਮਰਜ਼ੀ ਕਰੀ ਜਾਣ, ਜਿੱਦਾਂ ਸਾਡੇ ਸਮਾਜ ਦੇ ਵਿੱਚ ਆ ਵੀ ਭਾਈ ਅੰਦਰ ਭਰਾ ਜੋ ਮਰਜ਼ੀ ਕਰੀ ਜਾਵੇ, ਲੋਕਾਂ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਬਾਹਰ ਤੁਸੀਂ ਲੜੇ ਹੋ ਜਾਂ ਕੀ ਕੀਤਾ। ਸੋ ਇਸ ਕਰਕੇ ਉਹ ਵੀ ਅੰਦਰ ਜਿੱਦਾਂ ਮਰਜ਼ੀ ਪੋਲੀਟਿਕਸ ਚੱਲੀ ਆ, ਜੋ ਮਰਜ਼ੀ ਚੱਲਿਆ, ਉਹ ਬਾਹਰ ਸਿਰਫ ਇਸ਼ਾਰਾ ਮਾਤਰ ਲੋਕਾਂ ਨੂੰ ਦੱਸਦੇ ਆ ਧੂੰਆਂ ਕੱਢ ਕੇ ਵੀ ਆ ਚਿੱਟਾ ਹੈ ਅਤੇ ਕਾਲਾ, ਬਸ ਤੁਹਾਨੂੰ ਇੰਨੀ ਲੋੜ ਹੈ, ਬਸ ਪੋਪ ਮੂਹਰੇ ਆ ਜਾਂਦਾ ਆ, ਦੈਟਸ ਇਟ, ਤੁਹਾਨੂੰ ਇੰਨੀ ਲੋੜ ਹੈ ਜਾਣਨ ਦੀ।
ਕਿਤੇ ਪੋਪ ਦੀ ਇਲੈਕਸ਼ਨ ਤੋਂ ਹੀ ਨਹੀਂ ਪੰਜਾਬੀ ਦਾ ਇਹ ਬਣਿਆ ਵੀ ਫਲਾਣੇ ਨੇ ਤੇ ਗੱਲ ਦਾ ਧੂੰਆਂ ਨਹੀਂ ਕੱਢਿਆ,
ਧੂੰ ਨਹੀਂ ਕੱਢੀ। ਹਾਂ ਉੱਥੋਂ ਹੀ ਗੱਲ, ਮੈਨੂੰ ਲੱਗਦਾ ਉਹਨੇ ਲਈ ਇਹ ਗੱਲ ਪੰਜਾਬ ਤੋਂ ਹੋਣੀ ਆ, ਪੰਜਾਬੀਆਂ ਤੋਂ ਸਿੱਖ ਕੇ ਗੱਲ ਕੀਤੀ ਹੋਣੀ ਆ,
ਵਾਈਸ ਵਰਸਾ, ਗੱਲ ਦਾ ਧੂੰਆਂ ਨਹੀਂ ਕੱਢਣਾ ਕਿਸੇ ਨੂੰ ਪਤਾ ਨਾ ਲੱਗੇ।
ਹਾਂਜੀ, ਤੇ ਦੂਜਾ ਜਿਹੜਾ ਆਪਾਂ ਮਤਲਬ ਕਰਦੇ ਹਾਂ ਵੀ ਸੰਤਾ ਸਿੰਘ ਦੀ ਗੱਲ ਹੈ ਨਾ, ਉਹਦੇ ਬਾਰੇ ਵੀ ਆਪਾਂ ਦੱਸੀਏ ਵੀ ਕਿੱਦਾਂ ਮਤਲਬ
ਉਹ ਮੈਂ ਕੋਈ ਮੌਕੇ ਦਾ ਗਵਾਹ ਨਹੀਂ ਸੀਗਾ, ਮੈਂ ਤੇ ਸੁਣੀ ਸੁਣਾਈ ਗੱਲ ਕਰਦਾ, ਉਦੋਂ ਸ਼ਾਇਦ ਮੀਡੀਆ ਚੋਂ ਅਖਬਾਰ 'ਚ ਵੀ ਆਈ ਹੋਏ ਜਾਂ ਕਿਸੇ ਨੇ ਜ਼ਬਾਨੀ ਦੱਸੀ ਹੋਵੇ, ਬਹੁਤ ਸਮਾਂ 60-70 ਸਾਲ ਹੋ ਗਏ ਇਸ ਗੱਲ ਨੂੰ। ਤੇ ਉਹ ਇਉਂ ਹੀ ਸੀਗਾ ਵੀ ਬਹੁਤ ਦਾਅਵੇਦਾਰ ਸੀਗੇ ਤੇ ਫਿਰ ਵਿਚਾਰ ਬਣੀ ਵੀ ਇਹਨਾਂ ਸਾਰਿਆਂ ਨੂੰ ਇੱਕ ਕਮਰੇ 'ਚ ਬੰਦ ਕਰ ਦਿਓ, ਜਿਹੜਾ ਜਿੰਦਾ ਨਿਕਲ ਆ ਗਿਆ, ਜਿੰਦਾ ਨਿਕਲ ਆਇਆ ਉਹ ਜਥੇਦਾਰ। ਤੇ ਫਿਰ ਬਾਕੀ ਦੇ ਮੈਦਾਨੋਂ ਹਟ ਗਏ ਤੇ ਬਾਬਾ ਸੰਤਾ ਸਿੰਘ ਜੀ ਜਿਹੜੇ ਸੀ ਉਹ ਜਥੇਦਾਰ ਬਣ ਗਏ।
ਅੱਛਾ,
ਤੇ ਬਾਬਾ ਜਥੇਦਾਰ ਉਹਦੇ ਤੋਂ ਬਾਅਦ ਫਿਰ ਹੁਣ ਭਾਈ ਆਪਣਾ ਬਲਬੀਰ ਸਿੰਘ ਜੀ ਨੇ, ਸਿੰਘ ਸਾਹਿਬ 96 ਕਰੋੜੀ ਵੀਰ ਸਿੰਘ, ਮੈਂ ਤੋਂ ਇੰਤਜ਼ਾਰ ਨਹੀਂ ਹੋਏਗਾ, ਇਹਨਾਂ ਨੇ ਨਾ ਬਹੁਤ ਚੰਗੇ ਕੰਮ ਕਰ ਰਹੇ ਨੇ ਤੇ ਤੁਹਾਨੂੰ ਖੁਸ਼ੀ ਹੋਵੇ ਜਾਣ ਕੇ ਤੇ ਇਹਨਾਂ ਦੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਰਿਟਾਇਰ ਹੋਇਆ, ਇਹਨਾਂ ਦਾ ਸਕੱਤਰ ਹੈ ਅਬਦਲਜੀਤ ਸਿੰਘ ਬੇਦੀ, ਤੇ ਇਹਨਾਂ ਨੇ ਬਾਬਾ 200 ਸਾਲਾ ਅਕਾਲੀ ਫੂਲਾ ਸਿੰਘ ਜੀ ਦੀ ਬਰਸੀ ਮਨਾਈ ਤੇ ਉਹਦੇ ਜੀ ਉਹਨੂੰ ਕਹਿੰਦੇ ਨੇ ਅਭਿਨੰਦਨ ਗ੍ਰੰਥ ਛਾਪਣਾ ਸੀਗਾ, ਤੇ ਉਹਦੇ ਚ ਉਹਨੇ ਮੈਨੂੰ ਕਿਹਾ ਵੀ ਤੂੰ ਲੇਖ ਲੇਖ, ਤੇ ਮੈਂ ਉਡੀਕ, ਚਲੋ 2-4 ਵਜੇ ਦਾ ਫੋਨ ਆਇਆ ਤੇ ਮੈਂ ਫਿਰ 4-7 ਲਿਖ ਕੇ ਭੇਜਦੀਆਂ। ਤੇ ਉਹਨੇ ਆਰੰਭ ਦੇ ਵਿੱਚ ਉਸ ਅਭਿਨੰਦਨ ਗ੍ਰੰਥ ਦੇ ਸ਼ੁਰੂ ਵਿੱਚ ਹੀ ਮੇਰਾ ਲੇਖ ਛਾਪਤਾ।
ਅੱਛਾ,
ਉਹ ਮੈਂ ਕਿਹਾ ਵੀ ਏਡੇ ਏਡੇ ਵੱਡੇ ਬੰਨਾਂ ਦੇ ਲੇਖ ਤੇ ਤੂੰ ਉਹਦੇ ਵਿੱਚ, ਕਹਿੰਦਾ ਵੀ ਨਹੀਂ ਜਿਹੜੀ ਤੂੰ ਗੱਲ ਕਹਿਤੀ ਆ ਉਹ ਹੋਰ ਨੀ ਕੋਈ ਕਹਿ ਸਕਿਆ। ਚਲੋ ਫਿਰ ਉਹਨੇ ਜਥੇਦਾਰ ਸਾਹਿਬ ਨੂੰ ਦੱਸਿਆ ਹੋਊਗਾ, ਜਥੇਦਾਰ ਸਾਹਿਬ ਨੇ ਫਿਰ ਉਹਨੂੰ ਉਚੇਚਾ ਬੁਲਾ ਕੇ ਤੇ ਸਰੋਪਾ ਬਖਸ਼ਿਸ਼ ਕੀਤਾ ਤੇ ਆਪਣਾ ਲੋਈ ਸਰੋਪਾ ਕਿਤਾਬਾਂ ਤੇ ਨਾਲ 3100 ਰੁਪਏ ਦਾ ਲਿਫਾਫਾ, ਚਲੋ ਉਹ ਤੇ ਮੈਂ ਉੱਥੇ ਛੱਡ ਆਇਆ ਤੇ ਬਾਕੀ ਸਾਰਾ ਕੋਈ ਲਾਇਆ। ਇਸ ਤਰ੍ਹਾਂ ਮਾਣ ਐਰਕਾਂ ਪ੍ਰਾਪਤ ਹੋਇਆ ਬੁੱਢਾ ਦਲ ਵੱਲੋਂ, ਜਿਹਨਾਂ ਨਾਲ ਕਦੀ ਕੋਈ ਸੰਬੰਧ ਨਹੀਂ ਸੀ, ਕਦੀ ਮੇਲ ਜੋਲ ਨਹੀਂ ਸੀ ਬਣਿਆ।
ਠੀਕ, ਤਾਂ ਜੀ ਸਾਡੇ ਨਾਲ ਜਗਤਾਰ ਗਿੱਲ ਭਾਜੀ ਵੀ ਜੁੜੇ ਨੇ, ਉਹਨਾਂ ਨੇ ਵੀ ਸੁਨੇਹਾ ਭੇਜਿਆ ਆਪਣੇ ਵਿਚਾਰ ਕਿ ਵਿੱਦਿਆ ਕਿਸੇ ਨੂੰ ਵਿਖਾਉਣ ਵਾਲੀ ਡਿਗਰੀ ਨਹੀਂ ਹੁੰਦੀ, ਉਹ ਤਾਂ ਸਿਰਫ ਤੁਹਾਡੇ ਦੂਸਰਿਆਂ ਪ੍ਰਤੀ ਵਤੀਰਾ ਬੋਲਚਾਲ ਦਾ ਵਰਤਾਰਾ ਹੁੰਦੀ ਹੈ ਜੀ। ਬਹੁਤ ਵਧੀਆ ਵਿਚਾਰ ਹੈ। ਤੇ
ਬਹੁਤ ਸੋਹਣਾ।
ਹਾਂਜੀ, ਯੋਗੇਸ਼ ਠਾਕੁਰ ਹੁਣੀ ਜਪਾਨ ਤੋਂ ਸਾਡੇ ਨਾਲ ਜੁੜੇ ਨੇ ਤੇ
ਦੂਰੋਂ।
ਹਾਂਜੀ ਹਾਂਜੀ, ਉਹਨਾਂ ਨੇ ਤਾਇਆ ਜੀ ਇੱਕ ਜਾਣਕਾਰੀ, ਕਹਿੰਦੇ ਤੁਸੀਂ ਇਹਦੇ ਬਾਰੇ ਗੱਲ ਕਰੋ ਕਿ ਜਿਹੜਾ ਯੂਨੀਫਾਰਮ ਸਿਵਲ ਕੋਡ ਬਾਰੇ ਵਿਚਾਰਾਂ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ ਸਰਕਾਰ ਵੱਲੋਂ, ਤੇ ਇਹ ਜੇ ਲਾਅ ਆ ਗਿਆ ਤਾਂ ਆਨੰਦ ਮੈਰਿਜ ਐਕਟ ਦੀ ਮੰਗ ਪੂਰੀ ਹੋ ਜਾਏਗੀ। ਮੇਰਾ ਖਿਆਲ ਹੈ ਉਹ ਤਾਂ ਪਹਿਲਾਂ ਹੀ ਲਾਗੂ ਹੋਇਆ ਹੋਇਆ।
ਹਾਂਜੀ ਹਾਂਜੀ ਬਿਲਕੁਲ,
ਹੈ ਨਾ,
ਮੰਗ ਨਹੀਂ ਹੈਗੀ।
ਹਾਂ, ਪਰ ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਯੂਨੀਫਾਰਮ ਸਿਵਲ ਕੋਡ ਹੈ ਉਹਦੇ ਬਾਰੇ ਜਾਣਕਾਰੀ ਹੈ ਤੁਹਾਨੂੰ ਵੀ ਕੀ ਕਰਨਾ ਚਾਹੁੰਦੀ ਹੈ ਮੋਦੀ ਸਰਕਾਰ?
ਨਹੀਂ, ਇਹੋ ਹੀ ਹੈ, ਇੱਕ ਸਾਰਤਾ ਹੀ ਲਿਆਉਣਾ ਚਾਹੁੰਦੀ ਵੀ ਇੱਕੋ ਹੀ ਕਾਨੂੰਨ ਹੋਵੇ ਸਾਰਿਆਂ ਤੇ ਲਾਗੂ, ਕਿਉਂਕਿ ਸਾਡੇ ਉੱਥੇ ਵੱਖ ਵੱਖ ਇੱਕ ਇਹ ਕੌਮਾਂ ਦਾ ਸਮੂਹ ਆ ਨਾ, ਧਰਮਾਂ ਤੇ ਕੌਮਾਂ ਦਾ ਤੇ ਸਭਿਆਚਾਰਾਂ ਦਾ ਤੇ ਬੋਲੀਆਂ ਦਾ ਇੱਕ ਸਮੂਹ ਆ ਹਿੰਦੁਸਤਾਨ, ਉੱਥੇ ਇੱਕ ਧਰਮ ਨਹੀਂ ਹੈਗਾ, ਇੱਕ ਬੋਲੀ ਨਹੀਂ ਹੈਗੀ, ਇੱਕ ਸੱਭਿਆਚਾਰ ਨਹੀਂ ਹੈਗਾ, ਇੱਕ ਪਹਿਰਾਵਾ ਨਹੀਂ ਹੈਗਾ, ਇੱਕ ਤਰ੍ਹਾਂ ਦਾ ਖਾਣਾ ਨਹੀਂ ਹੈਗਾ, ਇਹ ਕੌਮਾਂ ਦਾ ਇਕੱਠ ਆ ਤੇ ਇੱਕ ਕਿਸਮ ਦੀ ਕੌਮਾਂ ਦੀ ਫੈਡਰੇਸ਼ਨ ਆ ਜਿਹਨੂੰ ਸਰਕਾਰ ਦਿੱਲੀ ਵਾਲਿਆਂ ਨੇ ਹੌਲੀ 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 ਕਾਂਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟਸ ਕਰ ਕਰਕੇ ਅਤੇ ਉਹਨੂੰ ਇਸ ਤਰ੍ਹਾਂ ਬਣਾ ਲਿਆ। ਅਤੇ ਇਹ ਵੀ ਇਕਸਾਰਤਾ ਲਿਆਉਣ ਲਈ ਕੋਈ ਕਾਨੂੰਨ ਉਹਨਾਂ ਬਣਾਉਣਾ ਚਾਹੁੰਦੇ ਹੋਣਗੇ। ਅਤੇ ਬਸ 80-85% ਆਬਾਦੀ ਜਿਹੜੇ ਆਪਣੇ ਆਪ ਨੂੰ ਮਰਦਮਸ਼ੁਮਾਰੀ 'ਚ ਹਿੰਦੂ ਲਿਖਾਉਂਦੇ ਆ ਤੇ ਫਿਰ ਉਹਨਾਂ ਦੀ ਮਰਜ਼ੀ ਨਾਲ ਹੀ ਜ਼ਿਆਦਾਤਰ ਉਹਨਾਂ ਦੇ ਹੱਕ ਵਿੱਚ ਹੀ ਗੱਲ ਬਣੀ।
ਤਾਇਆ ਜੀ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਵੀ ਜਦੋਂ ਇੰਨੀ ਵੰਨਗੀ ਆ ਬੋਲੀਆਂ ਦੀ, ਇੰਨੀ ਵੰਨਗੀ ਆ ਧਰਮਾਂ ਦੀ, ਇੰਨੀ ਪ੍ਰੋਸੀਜਰਸ ਦੀ ਆ। ਹੁਣ ਦੇਖੋ ਕੋਈ ਅਗਨੀ ਦੇ ਦੁਆਲੇ ਫੇਰੇ ਲੈਂਦਾ, ਕੋਈ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਵਿਆਹ ਕਰਾਉਂਦਾ, ਕਈ ਹਾਰ ਹੀ ਪਾਉਂਦੇ ਨੇ ਇਕੱਲੇ, ਕਈ ਮੁੰਦੀ ਪਾ ਕੇ ਕਰਦੇ ਆ, ਕਈ ਆਈ ਡੀ ਯੂ ਕਰਦੇ ਆ, ਹੈ ਨਾ, ਅਤੇ ਕਈ ਕੁਛ ਹੋਰ ਤਰ੍ਹਾਂ ਦੀਆਂ ਪ੍ਰੋਸੀਜਰ ਵੀ ਕਰਦੇ ਆ, ਹੈ ਨਾ। ਸੋ ਇਹ ਸਾਰੇ ਜੁਗਾ ਜੁਗੰਤਰਾਂ ਤੋਂ ਹੀ ਚੱਲੇ ਆਉਂਦੇ ਆ, ਮਤਲਬ ਕਿ ਕੋਈ ਨਵੀਂ ਗੱਲ ਥੋੜ੍ਹਾ ਵੀ ਅੱਜ ਹੀ ਕੱਢਿਆ। ਇੱਕ ਤਾਂ ਕੰਟਰੀ ਹੁੰਦਾ ਤਾਂ ਜੀ, ਇੱਕ ਤਾਂ ਕੰਟਰੀ ਆਸਟ੍ਰੇਲੀਆ ਵਰਗਾ ਹੁੰਦਾ ਵੀ ਨਵੇਂ ਸਿਰਿਓਂ ਪਲਾਂਟ ਕੀਤੇ, ਸਾਰਾ ਇੱਕੋ ਹੀ ਕਲਚਰ ਆ, ਇੱਕੋ ਹੀ ਬੋਲੀ ਆ ਸਰ, ਇਹ ਸਦੀਆਂ ਤੋਂ।
ਮੈਂ ਤੁਹਾਡੇ ਨਾਲ ਸਹਿਮਤ ਹਾਂ, ਇਉਂ ਨਹੀਂ ਹੋ ਸਕਣਾ ਵੀ ਕਾਨੂੰਨ ਬਣਾ ਦੇਣਗੇ ਵੀ ਕਾਗਜ਼ਾਂ ਦੇ ਵਿੱਚ ਜਾਂ ਜਾਇਦਾਦ ਵਗੈਰਾ ਸਾਰਾ ਕੁਝ ਤਲਾਕ ਦਾ ਇਹੋ ਜਿਹੇ ਮਸਲੇ ਲਿਆ ਸਕਣਗੇ। ਤੇ ਬਾਕੀ ਹੈ ਵੀ ਤੁਸੀਂ ਆਪਣੀ ਧਾਰਮਿਕ ਰਸਮ ਚਾਰ ਲਾਵਾਂ ਕਰ ਲਓ, ਉਹ ਤੋਂ 7 ਫੇਰੇ ਅੱਗ ਦੇ ਦੁਆਲੇ ਕਰ ਲਓ, ਤੁਸੀਂ ਕੁਰਾਨ ਸ਼ਰੀਫ ਤੋਂ ਆਏ ਤਾਂ ਪੜ੍ਹ ਲਓ, ਉਹਦੇ ਤੇ ਉਹ ਨਹੀਂ ਸ਼ਿਕਾਇਤ ਮੇਰਾ ਖਿਆਲ ਕਰ ਸਕਣਗੇ।
ਤਾਇਆ ਜੀ ਇੱਕ ਸਮੱਸਿਆ ਹੈਗੀ ਆ, ਇਹ ਤਾਂ ਕਾਰਨ ਹੈਗਾ ਆ ਕਿ ਜਦੋਂ ਵਿਆਹ ਕਰਾਉਂਦੇ ਆ ਇੰਡੀਆ ਦੇ ਵਿੱਚ, ਹੈ ਨਾ, ਆਪਾਂ ਚਲੋ ਗੁਰਦੁਆਰਾ ਸਾਹਿਬ ਕਰਾ ਲਏ, ਮੰਦਰ ਕਰਾ ਲਏ ਤਾਂ ਠੀਕ ਆ, ਆਪਾਂ ਸਰਟੀਫਿਕੇਟ ਲੈ ਕੇ, ਪਰ ਉਹ ਠੀਕ ਆ ਕਰਾ ਲਓ ਰਹਿ ਲਓ, ਕੋਈ ਚੱਕਰ ਨਹੀਂ, ਕੋਈ ਹੈ ਨਾ ਇਹੋ ਜਿਹਾ ਫੰਡਾ ਨਹੀਂ ਹੈਗਾ। ਪਰ ਜਦੋਂ ਤੁਸੀਂ ਉਹ ਕਿਸੇ ਸਰਕਾਰੀ ਨੌਕਰੀ ਕਰਨੀ ਆ, ਕੋਈ ਤੁਹਾਡਾ ਪੇਪਰ ਵਰਕ ਹੈ, ਹੈ ਨਾ, ਟ੍ਰਾਂਸਫਰ ਕਰਨੀ ਆ ਆਪਣੀ, ਤੁਸੀਂ ਵਾਈਫ ਨੂੰ ਘੋਸ਼ਿਤ ਕਰਨਾ ਵੀ ਮੇਰੀ ਵਾਈਫ ਹੈ, ਉਹਦੇ ਲਈ ਤਾਂ ਫਿਰ ਸਰਟੀਫਿਕੇਟ ਦੀ ਲੋੜ ਹੁੰਦੀ ਆ, ਹੈ ਨਾ। ਉਹ ਸਰਟੀਫਿਕੇਟ ਜਦੋਂ ਹੋ ਗਏ,
ਹਾਂਜੀ ਉਹ ਸਰਟੀਫਿਕੇਟ ਤਾਂ ਪਹਿਲਾਂ ਵੀ ਮਿਲ ਜਾਂਦੇ ਸੀਗੇ ਤੇ ਮਿਲਦੇ ਆ, ਹੁਣ ਵੀ ਮਿਲਦੇ ਆ ਤੇ ਸਰਟੀਫਿਕੇਟ।
ਪਰ ਉਹਦੇ ਵਿੱਚ ਇੱਦਾਂ ਆ ਵੀ ਉਹਦੇ ਵਿੱਚ ਮੈਂ ਇਹ ਸੋਚਦਾ ਵੀ ਜਿਹੜੀ ਟ੍ਰੀਟਮੈਂਟ ਹੈ ਵੀ ਕਿਸੇ ਨੇ ਹਿੰਦੂ ਮੈਰਿਜ ਐਕਟ ਦੇ ਕਰਾਇਆ ਆ, ਕਿਸੇ ਨੇ ਆਨੰਦ ਹੈ, ਤੁਹਾਨੂੰ ਪਤਾ ਆਨੰਦ ਮੈਰਿਜ ਐਕਟ ਸਿੱਖਾਂ ਦਾ ਲਾਗੂ ਡਾਕਟਰ ਮਨਮੋਹਨ ਸਿੰਘ ਕਰ ਗਏ ਸੀਗੇ, ਪਰ
ਉਹਦੇ ਬੜੇ ਉਹ ਸਾਰਾ ਰੌਲਾ ਮੈਂ ਹੀ ਪਾਇਆ ਸੀਗਾ ਕਿਉਂਕਿ 1909 ਦਾ ਬਣਿਆ ਹੋਇਆ ਆਨੰਦ ਮੈਰਿਜ ਐਕਟ ਤੇ ਉਹ ਬਿਲਕੁਲ ਗੁੰਮ ਹੀ ਹੋ ਗਿਆ ਸੀ। ਤੇ ਇਹ ਫਿਰ ਸਾਨੂੰ ਜਿਹੜੇ ਸਰਟੀਫਿਕੇਟ ਮਿਲਦੇ ਆ ਹਿੰਦੂ ਮੈਰਿਜ ਐਕਟ ਦੇ ਅਨੁਸਾਰ ਮਿਲਦੇ ਸੀਗੇ ਸਾਰਿਆਂ, ਸਾਰੇ ਸਿੱਖਾਂ ਨੂੰ, ਆਪਣੇ ਤੋਂ ਹੀ ਖੋਲ ਕੇ ਦੇਖ ਲਓ। ਤੇ ਇਹ ਉਸ ਤੋਂ ਬਾਅਦ ਮੈਂ ਫਿਰ ਰੌਲਾ ਪਾਇਆ ਤੇ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ 'ਚ ਲੋਕ ਸਭਾ 'ਚ ਵੀ ਆਪਣੀ ਸਪੀਚ ਇਹਦਾ ਜ਼ਿਕਰ ਕੀਤਾ ਤੇ ਉਹ ਫਿਰ ਇਹਨਾਂ ਨੂੰ ਬਣਾਉਣਾ ਪਿਆ ਆਨੰਦ ਮੈਰਿਜ ਐਕਟ।
ਤਾਂ ਜੀ ਤੁਹਾਨੂੰ ਪਤਾ ਆਨੰਦ ਮੈਰਿਜ ਐਕਟ ਦੀ ਵਰਤੋਂ ਬਹੁਤ ਘੱਟ ਹੋ ਰਹੀ ਆ, ਬਹੁਤ।
ਹਾਂ ਬਿਲਕੁਲ।
ਉਹਦਾ ਕਾਰਨ ਪਤਾ ਕੀ? ਨਹੀਂ ਪਤਾ ਨਹੀਂ, ਪਤਾ ਹੈਗਾ ਆ, ਉਹਦੇ ਵਿੱਚ ਡਿਵੋਰਸ ਦੀ ਪ੍ਰੋਵੀਜ਼ਨ ਹੈ ਨਹੀਂ, ਤੁਸੀਂ ਡਿਵੋਰਸ ਨਹੀਂ ਲੈ ਸਕਦੇ, ਇਸ ਕਰਕੇ ਜਿਹੜੇ ਮਤਲਬ ਉਹਦੀ ਵਰਤੋਂ ਬਹੁਤ ਘੱਟ ਲੋਕੀ ਕਰਦੇ ਨੇ, ਕਿਉਂਕਿ ਜੇ ਤੁਸੀਂ ਉਹਦੇ ਅੰਡਰ ਸਰਟੀਫਿਕੇਟ ਲੈ ਲਿਆ ਦੇਰ ਇਜ਼ ਨੋ ਸੱਚ ਥਿੰਗ ਐਜ਼ ਅ ਡਿਵੋਰਸ ਉਹਦੇ ਵਿੱਚ।
ਹਾਂ ਇਹ ਬੜੀ ਨੁਕਤੇ ਦੀ ਗੱਲ ਤੁਸੀਂ ਪਹਿਲਾਂ, ਮੈਨੂੰ ਇਹਦੇ ਬਾਰੇ ਨਹੀਂ ਬਹੁਤਾ ਪਤਾ ਤੇ ਮੈਂ ਐਵੇਂ ਕੀ ਉਹਨੂੰ ਹਨੇਰੇ 'ਚ ਤਲਵਾਰਾਂ ਚਲਾਈ ਜਾਵਾਂ। ਇਹ ਤਾਂ ਹੁਣ ਕਾਨੂੰਨਦਾਨ ਹੀ ਜਾਣ ਸਕਦੇ ਆ, ਜਿਵੇਂ ਹੁਣ ਉਹਨੇ ਮਤਾ ਪਾਸ ਕੀਤਾ ਅਸੈਂਬਲੀ 'ਚ, ਕੀ ਇਹਦਾ ਨਾਂ ਆ, ਭਗਵੰਤ ਮਾਨ ਨੇ ਪ੍ਰਸਾਰਣ ਦਾ, ਤੇ ਉਹ ਫੂਲਕਾ ਜੀ ਵਕੀਲ ਨੇ, ਤੇ ਉਹਨਾਂ ਦੀ ਬੜੀ ਉਹ ਸਪੀਚ ਸੁਣਨ ਵਾਲੀ ਆ ਤੇ ਉਹ ਕਹਿੰਦੇ ਸਹਿ ਨੂੰ ਨੀ ਰੋਂਦੇ, ਪਏ ਨੂੰ ਰੋਂਦੇ ਆ ਅਸੀਂ। ਤੇ ਅੱਜ ਗੁਰਬਾਣੀ ਦੇ ਪ੍ਰਸਾਰਣ ਤੇ ਇਹਨਾਂ ਨੇ ਕਾਨੂੰਨ ਬਣਾ ਦਿੱਤਾ, ਜੇ ਇਹ ਚੱਲ ਲਾਗੂ ਹੋ ਗਿਆ ਤੇ ਕੱਲ ਨੂੰ ਕਹਿਣ ਹੋਰ ਵੀ ਕਾਨੂੰਨ ਬਣਾ ਦੇਣਗੇ ਵੀ ਅਕਾਲ ਤਖ਼ਤ ਦਾ ਜਥੇਦਾਰ ਹਰਿਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਇਹੋ ਜਿਹਾ ਨਹੀਂ ਬਣ ਸਕਦਾ, ਇਹੋ ਜਿਹਾ ਬਣ ਸਕਦਾ। ਇਸ ਲਈ ਸਿੱਖਾਂ ਨੂੰ ਹੁਣੇ ਹੀ ਸਾਵਧਾਨ ਹੋ ਕੇ ਤੇ ਇਸ ਸਹਿ ਨੂੰ ਰੋਕਣਾ ਚਾਹੀਦਾ ਤਾਂ ਕਿ ਪਿਆ ਨਾ ਪੈ ਜਾਵੇ।
ਤਾਂ ਜੀ ਜਗਤਾਰ ਗਿੱਲ ਉਹਨਾਂ ਨੇ ਵੀ ਇਹੀ ਕਿਹਾ ਵੀ ਜਿਹੜਾ ਮਤਲਬ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਸ਼ੁਰੂ ਕਰਦੀ ਹੈ, ਪਹਿਲਾਂ ਕਿਉਂ ਨਹੀਂ ਕੀਤਾ ਅਤੇ ਹੁਣ ਮਤਲਬ ਇਹਦੇ 'ਚ ਕੀ ਦਿੱਕਤ ਹੈ, ਮਤਲਬ ਵਾਏ?
ਉਹ ਭਾਈ ਚੈਨਲ ਹਰ ਕੋਈ ਉਹ ਇਹ ਤਾਂ ਹੁਣ ਸ਼੍ਰੋਮਣੀ ਕਮੇਟੀ ਨੂੰ ਦੇਣਾ ਚਾਹੀਦਾ ਨਾ। ਮੈਂ ਤਾਂ ਹੁਣ 50 ਸਾਲ ਤੋਂ ਟੁੱਟਿਆ ਹੋਇਆ ਸ਼੍ਰੋਮਣੀ ਕਮੇਟੀ ਨੂੰ ਇੱਥੇ ਬੈਠਾ ਹਾਂ ਅਤੇ ਮੈਂ ਫੇਸਬੁੱਕ 'ਤੇ ਪੜ੍ਹੀਦਾ ਅਤੇ ਉਹ ਖਾ ਗਏ ਬਾਦਲ ਖਾ ਗਏ ਹੋਏ, ਬਾਦਲਾਂ ਦਾ PTC ਹੋਏ ਅਤੇ ਉਹ ਹੁਣ ਹੁਣ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਉਹ ਕਰੋੜਾਂ ਰੁਪਈਏ PTC ਵਾਲੇ ਸ਼੍ਰੋਮਣੀ ਕਮੇਟੀ ਨੂੰ ਵਿੱਦਿਆ ਫੰਡ ਲਈ ਦਿੰਦੇ ਆ ਹਰ ਸਾਲ, ਬਜਾਏ ਕਿ ਉੱਥੋਂ ਕੁਝ ਲੈਣ ਦੇ ਇਹ ਕਰੋੜਾਂ ਰੁਪਈਏ ਪ੍ਰਸਾਰਣ ਕਰਨ ਦਾ ਹੱਕ ਲੈਣ ਵਾਸਤੇ ਦਿੰਦੇ ਆ। ਅਤੇ ਹੁਣ ਉਹਨਾਂ ਨੇ ਕਿਹਾ ਜੂਗਾ ਵੀ 23 ਜੁਲਾਈ ਨੂੰ ਉਹਨਾਂ ਦਾ ਕੰਟਰੈਕਟ ਖਤਮ ਹੋ ਰਿਹਾ ਵਾ ਅਤੇ ਆਓ ਮੈਦਾਨ ਦੇ ਵਿੱਚ, ਜਿਹੜਾ ਸ਼੍ਰੋਮਣੀ ਕਮੇਟੀ ਦੀਆਂ ਸ਼ਰਤਾਂ ਨੂੰ ਮੰਨ ਕੇ ਅਤੇ ਆਣ ਕੇ ਉਹਨਾਂ ਨੂੰ PTC ਨਾਲੋਂ ਵੱਧ ਕੇ ਲੈਂਦਾ ਹੈ ਅਤੇ ਲਵੇ ਮੈਦਾਨ ਦੇ ਵਿੱਚ ਆਓ।
ਤਾਇਆ ਜੀ, ਵੈਸੇ ਤਾਂ ਅੱਜ ਤੱਕ ਤਾਂ ਕਿਸੇ ਨੂੰ ਕੋਈ ਵੈਸੇ ਬਹੁਤੀ ਦਿੱਕਤ ਨਹੀਂ ਹੋਈ ਉਹਨਾਂ ਦੇ ਪ੍ਰਸਾਰਣ ਦੀ, ਉਹਦਾ ਇਹੀ ਹੈ ਵੀ PTC ਅਤੇ ਇੱਕੋ ਹੀ ਥੋੜ੍ਹੀ ਇਤਰਾਜ਼ ਹੈ ਕਿ ਜਦੋਂ ਤੱਕ ਗੁਰਬਾਣੀ ਚੱਲਦੀ ਆ ਉਦੋਂ ਤਾਂ ਬਹੁਤ ਵਧੀਆ, ਕੋਈ ਐਡ ਨਹੀਂ ਚੱਲਦੀ, ਕੋਈ ਉਹ ਤੋਂ ਬਾਅਦ ਫਿਰ ਉਸੇ ਚੈਨਲ ਦੇ ਉੱਤੇ ਉਹ ਹੋਰ ਗਾਣਾ ਪਾਣੀ ਸ਼ੁਰੂ ਕਰ ਲੈਂਦੇ ਹੈ ਨਾ, ਇੱਕ ਇਹ ਇਤਰਾਜ਼ ਹੈ। ਪਰ ਇਹਦਾ ਇਲਾਜ PTC ਇਹ ਕਰ ਸਕਦੀ ਹੈ ਵੀ ਇੱਕ ਪੂਰਾ ਚੈਨਲ ਹੀ ਉਦੋਂ ਰਿਕਾਰਡਿੰਗ ਵਗੈਰਾ ਲਾ ਦੇਣਾ ਜਦੋਂ ਨਹੀਂ ਚੱਲਦਾ ਉਹਦੇ 'ਤੇ, ਹੈ ਨਾ ਕੋਈ।
ਦੇਖੋ ਦੇਖੋ ਆਪਾਂ ਵਿਚਾਰ ਹੀ ਕਰ ਸਕਦੇ ਹਾਂ ਨਾ, ਆਪਾਂ ਨਾ ਤੁਸੀਂ ਤਾਂ ਮੀਡੀਆ ਬਾਰੇ ਜਾਣਦੇ ਹੀ ਹੋ ਕੁਝ ਨਾ ਕੁਝ ਰੇਡੀਓ ਚਲਾਉਣ ਦੇ ਕਰਕੇ, ਤੇ ਮੈਨੂੰ ਤਾਂ ਬਿਲਕੁਲ ਊੜਾ ਐੜਾ ਵੀ ਇਸ ਬਾਰੇ ਨਹੀਂ ਪਤਾ। ਤੇ ਹੁਣ ਉਹ ਇੰਨਾ ਹੀ ਸ਼ਿਕਾਇਤ ਆ ਮੈਨੂੰ ਵੀ ਇੰਨਾ ਰੌਲਾ ਪੈਣ ਤੋਂ ਬਾਅਦ ਵੀ ਅਧੂਰੀ ਜੀ ਗੱਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਕਰਦੇ ਆ, ਉਹਨਾਂ ਨੂੰ ਸਮੇਂ ਸਿਰ ਹੀ ਸਹੀ ਸਿਚੁਏਸ਼ਨ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਸਿੱਖਾਂ ਦੇ ਸਾਹਮਣੇ ਰੱਖਣੀ ਚਾਹੀਦੀ ਆ ਵੀ ਇਹ PTC ਕੀ ਚੰਗਾ ਕੰਮ ਕਰ ਰਿਹਾ, ਇਸ ਤੋਂ ਇਲਾਵਾ ਦੂਜਾ ਕੋਈ ਹੋਰ ਕਿਉਂ ਨਹੀਂ ਕਰ ਸਕਦਾ, ਤੇ ਇਹ ਸਾਰਾ ਕੁਝ ਉਹਨਾਂ ਨੂੰ ਦੱਸਣਾ ਚਾਹੀਦਾ।
ਵੈਸੇ ਮੈਂ ਬਹੁਤ ਪਹਿਲਾਂ ਇਹ ਕਹਿਤਾ ਸੀਗਾ, ਅਸੀਂ ਵੀ ਇਹ ਗੱਲ ਸ਼ੁਰੂ ਕੀਤੀ ਸੀਗੀ, ਕੁਲਵੀਰ ਸਿੰਘ ਆਏ ਸੀਗੇ ਪ੍ਰੋਫੈਸਰ ਕਲਵੀਰ, ਵੀ ਇਹ ਜਿਹੜਾ ਸ਼੍ਰੋਮਣੀ ਕਮੇਟੀ ਨੂੰ ਆਪਣੇ ਕੈਮਰੇ ਲਾ ਕੇ ਆਪਣਾ ਇੱਕ ਸੌਕਟ ਬਣਾ ਦੇਣੀ ਚਾਹੀਦੀ ਆ, ਉਹਦੇ ਵਿੱਚੋਂ ਜਿਹੜਾ ਜਿਹੜਾ ਉਹਨਾਂ ਦੀ ਸ਼ਰਤਾਂ ਮਨਜ਼ੂਰ ਕਰਦਾ ਉਹ ਬ੍ਰੌਡਕਾਸਟ ਕਰ ਦਿਆ ਕਰਨ, ਠੀਕ ਹੈ, ਜਿਹੜੇ ਵੀ ਕੰਟਰੀ ਦੇ ਵਿੱਚ ਜੇ PTC ਕਰਨਾ ਚਾਹੁੰਦਾ PTC ਕਰੀ ਜਾਵੇ, ਜੇ ਕੋਈ ਅਮਰੀਕਾ ਦਾ ਚੈਨਲ ਆਸਟ੍ਰੇਲੀਆ ਦਾ ਚੈਨਲ ਉਹ ਵੀ ਕਰੀ ਜਾਵੇ, ਹੈ ਨਾ।
ਹਾਂ,
ਪਰ ਉਹ ਸ਼ਰਤਾਂ ਪੂਰੀਆਂ ਕਰਨ ਪਏ, ਉੱਤੇ ਮਸ਼ਹੂਰੀ ਨਹੀਂ ਲਾ ਸਕਦੇ, ਉਹਨੂੰ ਦੇਣਾ ਪੈਣਾ ਹੈ ਉਹਨਾਂ ਨੂੰ ਇੱਕ ਮਤਲਬ 6 ਮਹੀਨੇ ਚਲਾ RG, ਪਹਿਲਾਂ ਦੇਖੋ ਸਰਕਾਰ ਵੀ ਚੈਨਲ ਦਿੰਦੀ ਹੈ ਤਾਂ ਉਹ ਪਹਿਲਾਂ 6 ਮਹੀਨੇ RG ਲਾਇਸੈਂਸ ਦਿੰਦੀ, ਪਹਿਲਾਂ ਤੁਹਾਡੇ ਚੱਲਦਾ ਵੀ ਹੈ ਜਾਂ ਨਹੀਂ ਚੱਲਦਾ, ਠੀਕ ਹੈ, ਅਤੇ ਉਹਨੂੰ ਮੋਨੀਟਰ ਕਰੂਗੀ ਤਾਂ ਉਹਤੋਂ ਬਾਅਦ ਫਿਰ ਉਹਦਾ ਲਾਇਸੈਂਸ ਜਿਹੜਾ ਰਿਨਿਊ ਕਰ ਦੇਣਾ, ਰੇਡੀਓ ਸਟੇਸ਼ਨਾਂ ਦੇ TVਾਂ ਦੇ ਇੱਥੇ ਇੱਦਾਂ ਹੀ ਚੱਲਦੇ ਆ। ਸੋ ਇਹ ਸਾਰੇ ਜਿਹੜੇ ਪ੍ਰੋਸੀਜਰ ਅਸੀਂ ਦਿੱਤੇ ਸੀਗੇ, ਉਹ ਮਤਲਬ ਰੌਲਾ PTC ਦਾ ਨਹੀਂ ਗਾ, ਇਕੱਲਾ PTC ਕਰੇ, ਪਰ ਗੱਲ ਇਹ ਆ ਵੀ ਜਿਹੜੇ ਹੋਰ ਚੈਨਲ ਵੀ ਆ, ਜਿੱਦਾਂ ਹੁਣ ਚਲੋ ਸ਼੍ਰੋਮਣੀ ਕਮੇਟੀ ਵੀ ਇਨਵਾਈਟ ਕਰ ਰਹੀ ਹੈ, ਵੀ ਤੁਸੀਂ ਇੰਟਰਸਟ ਤਾਂ ਸ਼ੋਅ ਕਰੋ ਕੋਈ, ਕਿਹਨੇ ਕਰਨਾ ਆ, ਹੈ ਨਾ। ਹੁਣ ਉੱਥੇ ਸਾਨੂੰ ਪਤਾ ਕਿਹਨੇ ਕਰਨਾ ਨਾ, ਹੁਣ ਕਈ ਲੋਕ ਕੀ ਕਰਦੇ ਨੇ ਫੇਸਬੁੱਕ 'ਤੇ ਯੂਟਿਊਬ 'ਤੇ ਉਹ PTC ਦਾ ਬ੍ਰੌਡਕਾਸਟ ਨੂੰ ਚੋਰੀ ਕਰਕੇ ਆਪਣਾ ਲੋਗੋ ਲਾ ਕੇ ਉਹ ਗਾਂਹ ਤੋਰਦੇ ਨੇ ਆਪਣੇ ਵਿਊ ਵਧਾਉਣ ਵਾਸਤੇ, ਮਸ਼ਹੂਰੀਆਂ ਲੈਣ ਵਾਸਤੇ, ਹੈ ਨਾ। ਸੋ ਇਹ ਵੀ ਮਤਲਬ ਰੋਕਣ ਦੀ ਲੋੜ ਹੈ, ਹੈ ਨਾ, ਕੋਈ ਚੱਲਣਾ ਚਾਹੀਦਾ। ਦੂਜੀ ਗੱਲ ਇਹ ਆ ਵੀ ਮੈਂ ਇਹ ਸਮਝਦਾ ਹਾਂ ਵੀ ਜਿੱਦਾਂ ਸ਼੍ਰੋਮਣੀ ਕਮੇਟੀ ਕੋਲ ਹੋਰ ਬਹੁਤ ਕੰਮ ਹੈ, ਉਹਨਾਂ ਦੀ ਸਪੈਸ਼ਲਿਟੀ ਚੈਨਲ ਚਲਾਉਣਾ ਜਾਂ ਵੀਡੀਓਗ੍ਰਾਫੀ ਨਹੀਂ ਹੈਗੀ, ਜਿਹੜੇ ਬੰਦੇ ਪ੍ਰੋਫੈਸ਼ਨਲ ਕਰਦੇ ਆ ਕੰਮ ਉਹਨਾਂ ਨੂੰ ਹੀ ਇਹ ਕੰਮ ਦੇ ਦੇਣੇ ਚਾਹੀਦੇ ਆ, ਜਿਹੜੇ ਜਿਹੜੇ ਕਰਨਾ ਚਾਹੁੰਦੇ ਆ, ਬਈ ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਕੰਮ ਸ਼੍ਰੋਮਣੀ ਕਮੇਟੀ ਨੇ ਕਰਨੇ ਆ, ਹੈ ਨਾ, ਜਾਂ ਉਹਨਾਂ ਨੇ ਆਪਣਾ ਸਟਾਫ ਰੱਖਣਾ, ਉੱਥੇ ਫਿਰ ਉਹੀ ਕੰਮ ਆ ਜਾਂਦਾ ਵੀ ਬੰਦੇ ਭਰਤੀ ਕਰ ਲੈਂਦੇ ਆ ਫਿਰ ਉਹ ਕੰਮ ਨਹੀਂ ਕਰਦੇ, ਕਿਉਂਕਿ ਉਹਨਾਂ ਨੂੰ ਆਉਂਦਾ ਹੀ ਨਹੀਂ ਹੁੰਦਾ ਕੰਮ ਕਰਨਾ, ਉਹਨੂੰ ਮੈਨੇਜ ਕਰਨਾ,
ਬਿਲਕੁਲ ਜਾਣ ਬੁੱਝ ਕੇ।
ਚਲੋ ਆਪਾਂ ਤਾਂ ਜੀ ਸਮਾਂ ਥੋੜ੍ਹਾ ਜਿਹਾ ਘੱਟ ਹੈ ਕਿਉਂਕਿ ਅੱਜ ਮੈਂ ਵੀ ਗੁਰੂ ਘਰ ਜਾਣਾ। ਹਰਦੀਪ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿੰਦੇ ਤਾਇਆ ਜੀ ਸਤਿ ਸ਼੍ਰੀ ਅਕਾਲ, ਗੁਰਫ 'ਤੇ ਤੁਹਾਨੂੰ ਮਿਲੇ ਸੀਗੇ ਪਿਛਲੇ ਬੁੱਧਵਾਰ ਉਹ ਗਲੈਨਵੁੱਡ ਗੁਰੂ ਘਰ ਦੇ ਵਿੱਚ, ਕਹਿੰਦੇ ਬੜਾ ਚੰਗਾ ਲੱਗਿਆ। ਅਤੇ
ਕੀ ਸ਼ੁਭ ਨਾਮ ਦੱਸਿਆ?
ਹਰਦੀਪ ਸਿੰਘ ਸੰਧੂ ਜੀ, ਕੋਬਰਮ ਤੋਂ ਸਾਡੇ ਨਾਲ ਜੁੜੇ ਨੇ, ਕਹਿੰਦੇ ਭਾਜੀ ਕਈ ਚੈਨਲ ਕਈ ਗੁਰੂ ਘਰਾਂ ਦੀ ਗੁਰਬਾਣੀ ਦਾ ਪ੍ਰਸਾਰਣ ਕਰਦੇ ਹਨ, ਪਰ ਰੌਲਾ ਇੱਕੋ ਜਗ੍ਹਾ ਦਾ ਕਿਉਂ ਹੈ?
ਕਿਉਂਕਿ ਸਾਰੇ ਨਾਨਕ ਸਾਹਿਬ ਵੇਖ ਲਓ, ਬੰਗਲਾ ਸਾਹਿਬ ਵੇਖ ਲਓ, ਹਜੂਰ ਸਾਹਿਬ, ਪਟਨਾ ਸਾਹਿਬ, ਕਿਸੇ ਦੇ ਬਾਰੇ ਕੋਈ ਸ਼ਿਕਾਇਤ ਨਹੀਂ ਤੇ ਇੱਥੋਂ ਹੀ ਮੈਂ ਸੁਣਿਆ ਪੜ੍ਹਨ ਦੇ ਵਿੱਚ ਆਇਆ ਕਿ ਉਹ ਗੁਰਦੁਆਰਿਆਂ ਕਮੇਟੀਆਂ ਜਿਹੜੀਆਂ ਉਹ ਚੈਨਲਾਂ ਨੂੰ ਪੈਸੇ ਦਿੰਦੀਆਂ ਨੇ ਲੱਖਾਂ ਦੇ ਹਿਸਾਬ ਨਾਲ ਤੇ ਇੱਥੇ ਕਰੋੜਾਂ ਦੇ ਹਿਸਾਬ ਨਾਲ ਪੀਟੀਸੀ ਪੈਸੇ ਕੋਲੋਂ ਦੇ ਰਿਹਾ ਪਰ ਆਖਰ ਪੀਟੀਸੀ ਨੂੰ ਕੁਝ ਨਾ ਕੁਝ ਤਾਂ ਲਾਭ ਹੁੰਦਾ ਹੋਊਗਾ ਆਖਰ ਉੱਥੇ ਵੀ ਕੋਈ ਪੰਡਾਕ ਖੂਹ ਤੇ ਨਹੀਂ ਭਰੇ ਹੋਏ ਵੀ ਉਹ ਪੱਲਿਓ ਖਰਚ ਕਰਕੇ ਕਰੀ ਜਾਂਦੇ ਨੇ ਤੇ ਪਰ ਲੋਕਾਂ ਨੂੰ ਸਾਰੀ ਦੁਨੀਆਂ ਦੇ ਵਿੱਚ ਗੁਰਬਾਣ ਹਰਿਮੰਦਰ ਸਾਹਿਬ ਦਾ ਕੀਰਤਨ ਤਾਂ ਸੁਣਾਈ ਦਿੰਦਾ ਹੈ ਨਾ
ਜੀ
ਮੈਨੂੰ ਲੱਗਦਾ ਵੀ ਇਸ ਰੌਲੇ ਦੇ ਵਿੱਚ ਪੀਟੀਸੀ ਵਾਲੇ ਇਹਨਾਂ ਦਾ ਨਿਸ਼ਾਨਾ ਸਿਰਫ ਸੁਖਬੀਰ ਬਾਦਲ ਆ ਵੀ ਹਾਏ ਬਾਦਲ ਖਾ ਗਿਆ ਹਾਏ ਬਾਦਲ ਖਾ ਗਿਆ ਉਹਦੇ ਤੋਂ ਇੱਕ ਹੋਣਾ ਚਾਹੁੰਦੇ ਪਤਾ ਨਹੀਂ ਉਹ ਕੀ ਖਾ ਗਿਆ ਤੇ ਕੀ ਨਹੀਂ ਖਾ ਗਿਆ
ਨਹੀਂ ਉਹ ਜਾਣੇ ਇੱਕ ਟਾਰਗੇਟ ਇਹ ਵੀ ਹੋ ਸਕਦਾ ਹੈ ਵੀ ਇਹ ਬੰਦ ਮੇਨ ਚੈਨਲਾਂ ਤੋਂ ਬੰਦ ਕਰਾ ਦਿਓ ਮੁੜ ਕੇ ਕਿਨੇ ਉੱਥੇ ਚੈਨਲ ਤੇ ਜਾਣਗੇ
ਇੱਥੇ ਹੀ ਮੈਂ ਆਉਣ ਲੱਗਾ ਸੀ ਸਾਜ਼ਿਸ਼ ਇਹ ਲੱਗਦੀ ਹੈ ਵੀ ਇਹ ਪ੍ਰਚਾਰ ਜਿਹੜਾ ਹੋ ਰਿਹਾ ਵਾ ਬਾਣੀ ਦਾ ਸੰਗਤਾਂ ਜੁੜ ਰਹੀਆਂ ਨੇ ਇਹ ਜਿਹੜਾ ਚਰਾ ਜਿਹੜਾ ਕਰ ਰਿਹਾ ਵਾ ਉਹਦੇ ਕੋਲੋਂ ਖੋ ਲਓ ਰੌਲਾ ਪਾ ਕੇ ਬਦਨਾਮ ਕਰਕੇ ਤੇ ਹੋਰ ਕੋਈ ਅੱਗੇ ਆਵੇ ਨਾ ਤੇ ਇਹ ਚੀਜ਼ ਬੰਦ ਹੋ ਜਾਵੇ ਇਹਦੇ ਵਿੱਚ ਸਾਜ਼ਿਸ਼ ਇਹ ਨਜ਼ਰ ਆਉਂਦੀ ਹੈ ਤੇ ਆਪਣੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਿੱਖ ਵੱਡੇ ਵੱਡੇ ਦਮਾਲਿਆਂ ਵਾਲੇ ਇਹਦੇ ਵਿਚਾਰੇ ਮੇਰੇ ਵਾਂਗੂ ਪ੍ਰਾਪੇ ਗੰਡੇ ਦਾ ਸ਼ਿਕਾਰ ਹੀ ਹੋ ਜਾਂਦੇ ਮੈਨੂੰ ਵੀ ਜਿਹੜੀ ਕੋਈ ਗੱਲ ਸੁਣ ਲਵੇ ਮੈਂ ਉਹੀ ਸਹੀ ਮੰਨ ਕੇ ਗੱਲ ਲਾਈ ਲੱਗ ਨਾ ਹੋਵੇ ਘਰ ਵਾਲਾ ਚੰਦਰਾ ਗੁਆਂਢ ਨਾ ਹੋਵੇ ਉਹ ਗੱਲ ਟੁੱਕ ਜਾਂਦੀ ਇੱਥੇ ਮੈਂ ਜਿਵੇਂ ਯੂਨੀਵਰਸਿਟੀ 'ਚ ਪੜ੍ਹਨ ਜਾਂਦਾ ਹੁੰਦਾ ਨਿਊ ਸਾਊਥ ਵੇਲ 'ਚ ਆਪਣੀ ਅੰਗਰੇਜ਼ੀ ਇੰਪਰੂਵ ਕਰਨ ਲਈ ਤੇ ਉਹ ਲਫ਼ਜ਼ ਦੱਸਿਆ ਗਲੇਬਲ ਗਲੇਬਲ ਮੈਂ ਕਿਹਾ ਵੀ ਗਲੇਬਲ ਕੀ ਹੁੰਦਾ ਵੀ ਕਿਸੇ ਦੀ ਜਿਹੜੀ ਦੱਸੀ ਗੱਲ ਤੇ ਯਕੀਨ ਕਰ ਫਿਰ ਕੁਝ ਦਮੇ ਬਾਅਦ ਸੋਚ ਕੇ ਮੈਨੂੰ ਲੱਗਿਆ ਵੀ ਸਭ ਤੋਂ ਵੱਡਾ ਗਲੇਬਲ ਤੇ ਮੈਂ ਹੀ ਹੈਗਾ ਤੇ ਮੇਰੇ ਬਾਰੇ ਹੀ ਅੰਗਰੇਜ਼ੀ ਵਿੱਚ ਲਫ਼ਜ਼ ਬਣਿਆ ਸੋ ਇਸ ਲਈ ਇਹ ਆ ਵੀ ਇਸ ਤਰ੍ਹਾਂ ਉਵੇਂ ਹੀ ਵੇਖੋ ਵੇਖੀ ਰੌਲਾ ਪਾਈ ਜਾਂਦੇ ਆ ਵੇਖੋ ਵੇਖੀ ਰੌਲਾ ਪਾਈ ਜਾਂਦੇ ਆ ਵੀ ਜਦ ਉਹਨਾਂ ਦਾ ਮੁੱਕ ਗਿਆ ਵਾ ਤੇ ਉਹ ਅੱਕ ਕੇ ਬਦਨਾਮੀ ਤੋਂ ਡਰਦਿਆਂ ਚੰਗਾ ਕਿ ਭਾਈ ਕਰ ਲਓ ਉਹ ਛੱਡ ਜਾਣ ਤੇ ਅਗਲੇ ਤੋਂ ਕੋਈ ਕੋਈ ਕਰਨ ਆਵੇ ਨਾ ਜਾਂ ਕੋਈ ਕਰ ਨਾ ਸਕੇ ਤੇ ਇਹ ਸਭ ਘੱਟੇ ਕੌਡੀਆਂ ਰੁਲ ਜਾਵੇ
ਬਿਲਕੁਲ ਤੇ ਚਲੋ ਤਾਇ ਜੀ ਜਾਂਦੇ ਜਾਂਦੇ ਭਵਿੰਦਰ ਜੰਡੂ ਹੁਣੀ ਕਹਿੰਦੇ ਨੇ ਕਿ ਮੈਂ ਤੁਹਾਨੂੰ ਪਿਛਲੇ ਹਫ਼ਤੇ ਛੱਡਿਆ ਸੀ ਜੀ ਘਰ 4 ਵਜੇ ਉਹਨਾਂ ਨੂੰ ਤਾਂ
ਹਾਂ ਬਿਲਕੁਲ ਬਿਲਕੁਲ ਹਾਂ
ਤੇ ਜੋਗਿੰਦਰ ਸੋਹੀ ਜੀ ਵੀ ਫੋਟੋ ਭੇਜ ਰਹੇ ਨੇ ਤੇ ਤੁਹਾਡੇ ਜੀ ਗ੍ਰਿਫਤ ਵਾਲੀ ਕਹਿੰਦੇ ਗਿਆਨੀ ਜੀ ਨੂੰ ਉਹਨਾਂ ਦੇ ਮਿੱਤਰ ਕੁਲਦੀਪ ਸਿੰਘ ਜੌਲ ਮਾਸਟਰ ਤਾਰਾ ਸਿੰਘ ਭਮਰਾ ਤੇ ਹੋਰਨਾਂ ਵੱਲੋਂ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਉਹ ਸਾਰੇ ਪ੍ਰੋਗਰਾਮ ਇੰਜੋਏ ਕਰ ਰਹੇ ਆ ਤੇ
ਅਸੀਂ ਚਾਰੇ ਜਣੇ ਇੱਕ ਕਾਰ ਤੇ ਗਏ ਸੀ ਨਾ
ਹਾਂਜੀ
ਉੱਥੇ ਕੀ ਉਹਨੂੰ ਕਹਿੰਦੇ ਨੇ ਗ੍ਰਿਫਤ 3 ਰਾਤਾਂ ਉੱਥੇ ਰਹੇ ਕਰੇ ਜਾਣ ਤੇ ਇੱਕ ਦਿਨ ਆਉਣ 5 ਦਿਨ ਅਸੀਂ ਖੂਬ ਆਨੰਦ ਕੀਤਾ ਕਿਉਂਕਿ ਸਾਡੇ ਤੇ ਕੋਈ ਕੁੰਡਾ ਨਹੀਂ ਸੀਗਾ ਘਰ ਵਾਲੀਆਂ ਦਾ ਤੇ ਅਸੀਂ ਉਹ ਤੇ ਕਹਿੰਦੇ ਜੀ ਅਸੀਂ 4 ਮੁੰਡੇ ਜਿਹੜੇ ਆ ਇੰਜੋਏ ਕਰ ਰਹੇ ਰਾਹ ਚ ਟੈਮੋਰਾ ਜਿਹੜੀ ਸੀ ਨਾ ਲੇਕ ਬਹੁਤ ਵੱਡੀ ਝੀਲ ਤੇ ਉੱਥੇ ਬੜਾ ਠੰਡ ਤੇ ਬੜੀ ਸੀ ਹਵਾ ਬੜੀ ਸੀ ਪਰ ਖਲੋ ਕੇ ਉੱਥੇ ਇਹਨਾਂ ਨੇ ਮੂਵੀਆਂ ਬਣਾਈਆਂ ਜੀ ਤੇ ਮੈਨੂੰ ਕਹਿੰਦੇ ਜੀ ਤੁਸੀਂ ਕੋਈ ਬੋਲੋ ਮੈਂ ਕਿਹਾ ਬੋਲਣਾ ਕੀ ਆ ਵੀ ਅਸੀਂ 4 ਜਣੇ ਇੱਧਰ ਉਹ ਬੈਂਕ ਮੈਨੇਜਰ ਸੀ ਰਿਟਾਇਰ ਹੋਏ ਮੈਂ ਕਿਹਾ ਜੀ ਇੱਧਰ ਸਾਡੇ ਮੇਰੇ ਸੱਜੇ ਹੱਥ ਬੈਂਕਰ ਖਲੋਤੇ ਆ ਜਿਹੜੇ ਮੂਵੀ ਬਣਾ ਰਹੇ ਆ ਟਰਾਂਸਪੋਰਟਰ ਆ ਭਾਵੇਂ ਉਹ ਚਾਹੇ ਟੈਕਸੀ ਵਾਹੁੰਦੇ ਆ ਮੈਂ ਕਿਹਾ ਟਰਾਂਸਪੋਰਟਰ ਨੇ ਤੇ ਦੂਜੇ ਜਿਹੜੇ ਟੀਚਰ ਰਿਟਾਇਰ ਹੋਏ ਤਾਰਾ ਸਿੰਘ ਬਮਰਾ ਮੈਂ ਕਿਹਾ ਜੀ ਇਹ ਐਜੂਕੇਸ਼ਨਿਸਟ ਨੇ ਤੇ ਮੈਂ ਆਪਣੇ ਵੱਲ ਹੱਥ ਕਰਕੇ ਕਿਹਾ ਵੀ ਆਹ ਇੱਕ ਗਪੌੜ ਸੰਖ ਅਸੀਂ 4 ਜਣੇ ਜਿਹੜੇ ਆ ਉਹ ਸੈਰ ਕਰਨ ਵਾਸਤੇ ਤੁਰੇ ਹੋਏ ਹਾਂ ਤੇ ਮਹਾਰਾਜ ਦੀ ਕਿਰਪਾ ਆ ਤੇ ਬਹੁਤ ਇੰਜੋਏ ਕੀਤਾ ਜੀ ਗੇਮਾਂ ਵੇਖੀਆਂ ਤੇ ਸੱਜਣਾ ਮਿੱਤਰਾਂ ਨੂੰ ਮਿਲੇ ਤੇ ਆਪਣਾ ਉੱਥੇ ਗੁਰਦੁਆਰੇ ਦੇ ਵਿੱਚ ਸਾਡਾ ਰਹਿਣ ਦਾ ਸ਼ਗਨ ਛਕਾਉਣ ਦਾ ਪ੍ਰਬੰਧ ਜਿਹੜਾ ਸੀ ਉਹ ਸਰਦਾਰ ਆਪਣਾ ਰੰਧਾਵਾ ਸਾਹਿਬ ਨੇ ਕੀ ਸਰਵਣ ਸਿੰਘ ਰੰਧਾਵਾ ਜੀ ਨੇ ਪ੍ਰਬੰਧਕਾਂ ਨੂੰ ਤੇ ਗ੍ਰੰਥੀ ਸਿੰਘਾਂ ਨੂੰ ਸਾਡੇ ਬਾਰੇ ਦੱਸਤਾ ਤੇ ਬਹੁਤ ਕਿਸੇ ਕਿਸਮ ਦੀ ਤੋਟ ਨਹੀਂ ਆਈ ਕਮਰਾ ਸਾਨੂੰ ਮਿਲ ਗਿਆ ਦਰਬਾਰ ਸਾਹਿਬ ਦੇ ਨਾਲ ਹੀ ਇੱਕ ਨੁੱਕਰ ਦਾ ਤੇ ਨਾਲੇ ਅਸੀਂ ਉੱਥੋਂ ਦੀਵਾਨ ਸੁਣੀਏ ਨਾਲੇ ਉੱਠ ਕੇ ਮੱਥਾ ਟੇਕੀਏ ਗਰਮ ਗਰਮ ਕੜਾਹ ਪ੍ਰਸ਼ਾਦ ਛਕੀਏ ਥੱਲੇ ਚਾਹ ਪੀਏ ਰਾਤ ਨੂੰ ਦੁੱਧ ਜੱਗ ਚ ਪਾ ਕੇ ਲੈ ਆਉਣਾ ਗ੍ਰੰਥੀ ਸਿੰਘਾਂ ਨੇ ਤੇ ਬਹੁਤ ਹੀ ਆਨੰਦ ਗੁਰੂ ਦੀ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਨੰਦ ਬਣਿਆ ਰਿਹਾ ਉੱਥੇ
ਠੀਕ ਹੈ ਤਾਇਆ ਜੀ ਤੇ ਹੁਣ ਆਪਾਂ ਲਈਏ ਇਜਾਜ਼ਤ ਸਮਾਂ ਕਾਫੀ ਹੋ ਗਿਆ ਤੇ ਫਿਰ ਆਉਣ ਵਾਲੇ ਹਫ਼ਤਿਆਂ ਚ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਤਾਇਆ ਜੀ ਤੁਹਾਡਾ
ਅੱਛਾ ਅਗਲੀ ਵਾਰੀ ਫਿਰ ਕਦੋਂ ਫਿਰ ਸੈਚਰਡੇ ਹੀ ਆਪਾਂ
ਹਾਂਜੀ 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 ਫਿਰ ਲਾਉਂਦੇ
ਕਿੰਨੇ ਵਜੇ
ਹਾਂ ਮੈਂ ਤੁਹਾਨੂੰ ਫਿਰ ਫੋਨ ਤੇ ਦੱਸਾਂਗਾ ਆਪਾਂ ਮਿਲਣਾ ਹੀ ਆ ਕੱਲ ਨੂੰ ਆ ਜਾਣਾ ਤੁਸੀਂ
ਤੇ ਨਾਲੇ ਮੈਨੂੰ ਦੱਸ ਦਿਆ ਕਰੋ ਵੀ ਕਾਹਦੇ ਬਾਰੇ ਬੋਲਣਾ ਹੁੰਦਾ ਮੌਕੇ ਤੇ ਫਿਰ ਮੈਂ ਆਪਣੀਆਂ ਟਿਪਲੀਆਂ ਮਾਰੀਆਂ ਮੇਰੇ ਤੇ ਮੇਰੇ ਤੋਂ ਲਾਲ ਬੁਝਾਕੜ ਵਾਲੀ ਗੱਲ ਹੋ ਜਾਂਦੀ ਨਾ, ਜਾਂਦੇ ਜਾਂਦੇ ਮੈਂ ਬਰੀਫ ਦੇ ਵਿੱਚ ਗੱਲ ਕਰ ਰਿਹਾ, ਲਾਲ ਬੁਝਾਕੜ ਕੌਣ ਸੀ? ਕਿਸੇ ਨਾ ਰਿਮੋਟ ਏਰੀਆ 'ਚ ਕੋਈ ਪਿੰਡ ਸੀ ਤੇ ਉਹਨਾਂ ਨੂੰ ਪਤਾ ਨੀ ਸੀ ਹੁੰਦਾ, ਤੇ ਇੱਕ ਲਾਲ ਸੀ ਮੇਰੇ ਵਰਗਾ, ਉਹਦਾ ਨਾਂ ਲਾਲ ਸੀ ਤੇ ਉਹਦਾ ਨਾਂ ਬੁਝਾਕੜ ਪਾਇਆ ਹੋਇਆ ਸੀ ਉਹਦੀ ਅੱਲ, ਕਿਉਂਕਿ ਵੀ ਹਰ ਗੱਲ ਬੁਝ ਲੈਂਦਾ।
ਅੱਛਾ,
ਤੇ ਉਹ ਪਿੰਡ ਊਠਾਂ ਦੀ ਡਰ ਆਈ ਤੇ ਉਹ ਉਹਨਾਂ ਨੂੰ ਪਤਾ ਨੀ ਸੀ ਪਿੰਡ, ਕਹਿੰਦੇ ਲਾਲ ਬੁਝਾਕੜ ਨੂੰ ਸੱਦੋ। ਉਹ ਆਲੇ ਦੁਆਲੇ ਚੱਕਰ ਲਾ ਕੇ ਕਹਿੰਦਾ, ਪਤਾ ਤੇ ਉਹਨੂੰ ਵੀ ਨੀ ਸੀ, ਕਹਿੰਦਾ ਜੀ ਇਹ ਇਹੋ ਜਿਹੇ ਹੁੰਦੇ ਆ। ਇੱਕ ਤੁਹਾਡੇ ਵਰਗਾ ਸਿਆਣਾ ਸੀ, ਉਹ ਕਹਿੰਦਾ ਜੀ ਵੀ ਇਹ ਇਹਨਾਂ ਦੇ ਗਲ ਚ ਕੀ ਆ, ਟੱਲੀਆਂ ਬੰਨੀਆਂ, ਉਹ ਵੀ ਨੀ ਸੀ ਪਤਾ, ਕਹਿੰਦਾ ਇਹੋ ਜਿਹਿਆਂ ਦੇ ਗਲਾਂ ਚ ਇਹੋ ਜਿਹੇ ਹੁੰਦੇ ਆ। ਤੇ ਫੇਰ ਮਿੰਟੂ ਬਰਾੜ ਵਰਗਾ ਸਿਆਣਾ ਸੀ, ਉਹ ਕਹਿੰਦਾ ਵੀ ਬੁਝਾਕੜ ਜੀ, ਲਾਲ ਜੀ, ਇਹਨਾਂ ਦਾ ਨਾਂ ਦੱਸੋ, ਇਸ ਚੀਜ਼ ਦਾ ਨਾਂ ਕੀ ਆ? ਉਹ ਕਹਿੰਦਾ ਖੁਦਾ ਨੇ ਚੀਜ਼ ਭੇਜਤੀ ਆ, ਨਾਂ ਨੀ ਅਜੇ ਭੇਜਿਆ, ਤੇ ਜਦੋਂ ਨਾਂ ਭੇਜਿਆ ਉਹਨੇ ਤੇ ਪਹਿਲਾਂ ਮੇਰੇ ਕੋਲ ਆਉਣਾ ਤੇ ਫਿਰ ਮੈਂ ਤੁਹਾਨੂੰ ਦੱਸ ਦੂੰਗਾ। ਤੇ ਕੁਝ ਪਲਾਂ ਬਾਅਦ ਰੋਣ ਲੱਗ ਪਿਆ।
ਅੱਛਾ,
ਤੇ ਕਹਿੰਦੇ ਬੁਝਾਕੜ ਜੀ ਰੋਂਦੇ ਕਿਉਂ? ਕਹਿੰਦਾ ਜੀ ਉਹ ਅੱਜ ਤੇ ਮੈਂ ਜੀਂਦਾ ਆ ਤੇ ਮੈਂ ਹਰ ਗੱਲ ਬੁੱਝ ਕੇ ਤੁਹਾਨੂੰ ਦੱਸ ਦਿੰਦਾ ਆ, ਉਹ ਕੱਲ ਨੂੰ ਜਦੋਂ ਮੈਂ ਨਾ ਰਿਹਾ ਤੇ ਫਿਰ ਤੁਸੀਂ ਕਿਹਦੇ ਕੋਲ ਪੁੱਛਣ ਜਾਓਗੇ?
ਇਹਦਾ ਨਾਂ ਏਦਾਂ ਹੀ ਰਹਿ ਜਾਣਾ ਧਰਿਆ ਧਰਾ।
ਪਿਆਰਿਓ,
ਇਹ ਸੀ ਅੱਜ ਦਾ ਪ੍ਰੋਗਰਾਮ ਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਤੇ ਖੈਰ, ਪੋਡਕਾਸਟ ਦੇ ਉੱਤੇ ਪ੍ਰੋਗਰਾਮ ਤੁਸੀਂ ਥੋੜੀ ਦੇਰ ਬਾਅਦ ਸੁਣ ਸਕੋਗੇ। ਅਤੇ ਮੈਂ ਵੀ ਇਜਾਜ਼ਤ ਲੈਂਦਾ ਅਤੇ ਛੋਟੀ ਜਿਹੀ ਬ੍ਰੇਕ, ਬ੍ਰੇਕ ਅਤੇ ਉਸ ਪਾਰ ਫਿਰ ਗੀਤ ਸੰਗੀਤ ਜਾਰੀ ਰਹਿਣਗੇ। ਅਤੇ ਜੁੜੇ ਰਹੋ ਤੁਸੀਂ ਹਰਮਨ ਰੇਡੀਓ ਨਾਲ, ਮਿਲਦੇ ਹਾਂ ਜੀ ਅਗਲੇ ਹਫ਼ਤੇ।